ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਸੁਬਹ ਤੋਂ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਰਾਹੀਂ ਰੱਬੀ ਇਲਾਹੀ ਕੀਰਤਨ ਦਾ ਆਨੰਦ ਲੈ ਰਹੇ ਹਰਮਨ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦਿਲ ਵਾਲੀ ਗੱਲ ਦੀ ਸ਼ੁਰੂਆਤ ਕਰ ਰਹੇ ਹਾਂ ਇਸ ਵੀਕਐਂਡ ਦਿਨ ਸ਼ਨਿਚਰਵਾਰ ਹੈ ਅੱਜ 8:02 ਹੋ ਗਏ ਨੇ 15 ਜਨਵਰੀ ਹੈ 2022 ਸੰਨ ਚੱਲ ਰਿਹਾ ਅਤੇ ਆਫਕੋਰਸ ਵੀਕਐਂਡ ਸ਼ੁਰੂ ਹੋ ਚੁੱਕਾ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਵੱਖ ਵੱਖ ਸਮੇਂ ਖੇਤਰ ਨੇ ਸਮੇਂ ਜ਼ੋਨ ਨੇ ਕਾਲ ਜ਼ੋਨ ਕਹਿ ਲਓ ਸੋ ਉਹਨਾਂ ਦੇ ਮੁਤਾਬਕ ਬ੍ਰਿਸਬਨ ਦੇ ਵਿੱਚ 8:02 ਨਹੀਂ 7:02 ਹੋਏ ਨੇ ਕਿਉਂਕਿ 1 ਘੰਟਾ ਉਹ ਪਿੱਛੇ ਨੇ ਅਤੇ ਐਡਲੇਡ ਦੇ ਵਿੱਚ 7:32 ਹੈ ਅਤੇ ਪਰਥ ਦੇ ਵਿੱਚ 5:02 ਨਵੀਂ ਦਿੱਲੀ 'ਚ 2:32 ਔਰ ਤਰੀਕ ਹਜੇ 14 ਹੈ ਦਿਨ ਸ਼ੁੱਕਰਵਾਰ ਹੈ 9:02 ਰਾਤ ਦੇ ਲੰਡਨ 'ਚ ਹੋਏ ਨੇ ਅਮਰੀਕਾ ਮਹਾਂਦੀਪਾਂ ਦੇ ਵਿੱਚ ਵੀ 14 ਜਨਵਰੀ ਚੱਲ ਰਹੀ ਹੈ ਔਰ ਸ਼ੁੱਕਰਵਾਰ ਦੇ ਦੁਪਹਿਰ ਦੇ 1:02 LA ਦੇ ਵਿੱਚ ਹੋਏ ਨੇ ਨਾਲੇ ਵੈਨਕੂਵਰ 'ਚ ਨਿਊਯਾਰਕ 'ਚ 4:02 ਸ਼ਾਮ ਦੇ ਹੋਏ ਨੇ ਇਹੀ ਸਮਾਂ ਟੋਰੋਂਟੋ ਦਾ ਆਇਆ ਜੀ ਸੋ ਜਿੱਥੋਂ ਵੀ ਪਿਆਰੋ ਤੁਸੀਂ ਜੁੜਦੇ ਹੋ ਜੀ ਆਇਆਂ ਨੂੰ ਸਵਾਗਤ ਕੀ ਹਾਲ ਚਾਲ ਹੈ ਠੀਕ ਠਾਕ ਹੋ ਉਮੀਦ ਰੱਖਦੇ ਹਾਂ ਕਿ ਸਾਡਾ ਤੁਹਾਡਾ ਸਾਥ ਹੁਣ 2 ਘੰਟੇ ਬਣੇਗਾ ਇਸ ਦੇ ਵਿੱਚ ਅਸੀਂ ਬਹੁਤ ਗੱਲਾਂ ਕਰਾਂਗੇ ਚਿੰਤਨ ਕਰਾਂਗੇ ਹਾਸਾ ਮਜ਼ਾਕ ਵੀ ਹੋਏਗਾ ਆਫਕੋਰਸ ਦਿਲ ਵਾਲੀਆਂ ਗੱਲਾਂ ਹੋਣਗੀਆਂ ਸਭ ਤਰ੍ਹਾਂ ਦੀਆਂ ਗੱਲਾਂ ਮੇਰੇ ਨਾਲ ਚਾਲ ਸਾਹਿਬ ਜੁੜਨਗੇ ਅੱਜ ਸਿਡਨੀ ਤੋਂ ਇਸ ਤੋਂ ਇਲਾਵਾ ਸਿਡਨੀ ਤੋਂ ਹੀ ਅਮਰੀਕ ਸਿੰਘ ਫਲੋਰਾ ਭਾਅ ਜੀ ਸ਼ਾਮਿਲ ਹੋਣਗੇ ਔਰ ਤੁਸੀਂ ਆਫਕੋਰਸ ਪਹਿਲਾਂ ਹੀ ਜੁਆਇਨ ਕੀਤਾ ਹੋਇਆ ਅਤੇ ਆਪਣੇ ਸੁਨੇਹੇ ਜ਼ਰੂਰ ਫਤਿਹ ਦੀ ਸਾਂਝ ਬੁਲਾਓ ਇੱਕ ਦੂਜੇ ਦੇ ਨਾਲ ਕਿਉਂਕਿ ਇਹ ਪ੍ਰੋਗਰਾਮ ਸਾਡਾ ਸਾਰਿਆਂ ਦਾ ਸਾਂਝਾ ਆ ਗੁਰਜੀਵਨ ਸਿੰਘ ਜੀ ਸੁਖਜੀਵਨ ਸਿੰਘ ਜੀ ਆ ਗਏ ਨੇ ਪ੍ਰੋਗਰਾਮ 'ਚ ਜੀ ਆਇਆ ਉਹਨਾਂ ਦਾ ਸੋ ਪਿਆਰਿਓ ਅੱਜ ਦਿਨ ਥੋੜ੍ਹਾ ਹਵਾ ਵਾਲਾ ਹਵਾ ਚੱਲ ਰਹੀ ਹਲਕੀ 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 ਠੰਡਕ ਹੈ ਅਤੇ ਧੁੱਪ ਨਿਕਲੀ ਹੋਈ ਆ 30-32 ਤੱਕ ਜਾਣ ਦੀ ਸੰਭਾਵਨਾ ਅੱਜ ਸਾਡੇ ਇਲਾਕੇ ਦੇ ਵਿੱਚ ਗਰਮੀਆਂ ਚੱਲ ਰਹੀਆਂ ਇਹ ਜਾਣਾ ਹੀ ਸੀਗਾ ਅਤੇ ਗਰਮੀਆਂ ਕਹਿ ਲਓ ਕਿ ਹੁਣ ਲੋਹੜੀ ਵੀ ਲੰਘ ਗਈ ਆ ਲੋਹੜੀ ਨੂੰ 1 ਘੰਟੇ ਦਾ ਫਰਕ ਪੈ ਜਾਂਦਾ ਆ ਦਿਨ ਨੂੰ ਤਕਰੀਬਨ ਸੂਰਜ ਦੀ ਰੋਸ਼ਨੀ ਨੂੰ ਚੜ੍ਹਨ ਦੇ ਵਿੱਚ ਅਤੇ ਲੋਹੜੀ ਦੀਆਂ ਵੀ ਥੋੜ੍ਹੀਆਂ ਗੱਲਾਂ ਕਰ ਲਾਂਗੇ ਅਤੇ ਅੱਜ ਜਿਹੜਾ ਵਿਚਾਰ ਮੇਰਾ ਬਣਦਾ ਆ ਕਿ ਤੁਹਾਡੇ ਨਾਲ ਵਿਚਾਰ ਕਰਾਂ ਉਸ ਗੱਲ 'ਤੇ ਉਹ ਹੈਗਾ ਜੀ ਜਿਹੜਾ ਮੈਂ ਵਿਚਾਰ ਕੱਲ੍ਹ ਪਰਸੋਂ ਆਪਣੇ ਫੇਸਬੁੱਕ 'ਤੇ ਕੱਲ੍ਹ ਹੀ ਦਿੱਤਾ ਸੀ ਕਿ ਆਓ ਅੱਜ ਇੱਕ ਰੱਬੀ ਗੁਣ ਅਪਣਾਈਏ ਅਸੀਂ ਜਦੋਂ ਪਰਮਾਤਮਾ ਬਾਰੇ ਸੋਚਦੇ ਹਾਂ ਰੱਬ ਬਾਰੇ ਸੋਚਦੇ ਹਾਂ ਤਾਂ ਅਸੀਂ ਨਹੀਂ 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 ਉਹ ਤਾਂ ਬਹੁਤ ਨਹੀਂ ਆਪਾਂ ਸਾਡੇ ਕਿੱਥੇ ਇੱਕ ਅਨਟੱਚੇਬਲ ਕਹਿ ਲਓ ਕਿ ਇੱਕ ਨਾ ਰੀਚ ਦੇ ਵਿੱਚ ਹੋਣ ਵਾਲੀ ਹੋਂਦ ਦੀ ਆਪਾਂ ਗੱਲ ਕਰਦੇ ਹਾਂ ਕਿ ਉਹ ਕਿੱਥੇ ਨਾ ਨਾ ਉਹ ਤਾਂ ਪਤਾ ਨਹੀਂ ਕਿਹੜੇ ਹੋਣਾ ਦੂਰਬੀਨ ਭੇਜੀ ਆ ਇਹਨੇ ਜਾ ਕੇ ਲੱਭਣਾ ਕਿੱਥੋਂ ਸ਼ੁਰੂ ਉਹ ਤੋਂ ਵੀ ਪਰੇ ਕਿਤੇ ਵੱਸਦਾ ਹੋਣਾ ਆ ਖਰਬਾਂ ਅਸੰਖ ਮੀਲਾਂ ਦੂਰ ਸਾਨੂੰ ਇਉਂ ਲੱਗਦਾ ਬਹੁਤ ਦੂਰ ਹੈ ਅਤੇ ਗੱਲ ਜਚਾਤੀ ਸਾਨੂੰ ਮਾਡਰਨ ਹੈ ਪਰ ਅਸੀਂ ਆਪਣੇ ਗੁਰੂਆਂ ਪੀਰਾਂ ਦੀ ਗੱਲ ਭੁੱਲ ਗਏ ਕਿ ਰੱਬ ਕਿਤੇ ਬਹੁਤ ਦੂਰ ਨਹੀਂ, ਟੈਲੀਸਕੋਪ ਦੀ ਲੋੜ ਨਹੀਂ, ਇਹ ਅੱਖਾਂ ਹੀ ਬੰਦ ਕਰ ਲਓ, ਅੰਦਰ ਨੂੰ ਝਾਤੀ ਮਾਰ ਲਈ ਅਤੇ ਅੰਦਰ ਹੀ ਬੈਠਾ ਬਿਲਕੁਲ ਵੈਰੀ ਕਲੋਜ਼, ਅਤੇ ਬਣਨ ਨੂੰ ਕੀ ਫਿਰਦੇ ਹੈ ਰੱਬ? ਬੰਦਾ ਕਹਿੰਦਾ ਵੀ ਹੈ ਹੁਣ ਤੂੰ ਰੱਬ ਬਣਨ ਨੂੰ ਫਿਰਦਾ, ਤੂੰ ਰੱਬੀ ਗੁਣ ਬਣਾਉਣ ਨੂੰ ਫਿਰਦਾ, ਕੋਈ ਰੱਬ ਦੀ ਰੀਸ ਕਰਦਾ? ਅਤੇ ਵੈਸੇ ਸਿਆਣੇ ਕਹਿੰਦੇ ਆ ਕਿ ਸੜਨ ਨਾਲੋਂ ਰੀਸ ਕਰ ਲੈਣੀ ਚੰਗੀ ਆ, ਸੜਨਾ ਨਹੀਂ ਚਾਹੀਦਾ, ਕਿਉਂ ਜਲਣਾ ਆ, ਥੋੜ੍ਹੀ ਰੀਸ ਕਰ ਲਓ, ਥੋੜ੍ਹਾ ਬਹੁਤਾ ਤਾਂ ਕਿਤੇ ਪਹੁੰਚਾਂਗੇ ਆਪਾਂ। ਰੱਬ ਦੂਰ ਨਹੀਂ ਹੈਗਾ, ਰੱਬ ਕਿਤੇ ਨਹੀਂ ਹੈਗਾ, ਉਹ ਆਪਣੇ ਅੰਦਰ ਹੀ ਆ। ਅਸਲ 'ਚ ਤੂੰ ਰੱਬ ਬਣਨ ਨੂੰ ਫਿਰਦਾ ਕੁਐਸਚਨ ਹੁੰਦਾ ਹੈ। ਜਿਹੜੇ ਬੰਦੇ ਸੋਝੀ ਰੱਖਦੇ ਆ, ਗੁਰੂ ਦੀ ਕਿਰਪਾ ਹੋ ਜਾਂਦੀ ਨਾ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਰੱਬ ਬਣਨ ਨੂੰ ਨਹੀਂ ਫਿਰਦਾ, ਮੈਨੂੰ ਰੱਬ ਨੇ ਹੀ ਬਣਾਇਆ ਆ, ਉਹੀ ਇਹਦੇ ਵਿੱਚ ਬੈਠਾ ਆਪ ਹੀ ਚਲਾ ਰਿਹਾ ਮੈਨੂੰ, ਰੱਬ ਅਤੇ ਮੇਰੇ 'ਚ ਕੋਈ ਫਰਕ ਨਹੀਂ ਹੈਗਾ। ਸੋ ਇਹ ਬਿਰਤੀ ਜਿਹੜੀ ਆ ਆਪਣੇ ਅੰਦਰ ਵਾਲੀ, ਰੱਬੀ ਗੁਣ ਬਣਾਉਣ ਵਾਲੀ, ਇਹ ਬਹੁਤ ਵਧੀਆ ਬਿਰਤੀ ਆ। ਮੈਨੂੰ ਵੀ ਕਿਸੇ ਨੇ ਸਮਝਾਈ ਸੀ, ਇਹ ਇੱਦਾਂ ਗਿਆਨ ਨਹੀਂ ਹੁੰਦਾ, ਇਹ ਦੀਵੇ ਨਾਲ ਦੀਵਾ ਜਗਦਾ ਆ। ਅਤੇ ਗਿਆਨੀ ਜੀ ਹੱਸਦੇ ਹੁੰਦੇ ਆ, ਕਹਿੰਦੇ ਅਸੀਂ ਤਾਂ ਫਿਰ ਦੋਨੋਂ ਹੀ ਦੀਵੇ ਹਾਂ, ਦੋਨੋਂ ਹੀ ਜਾਗ ਰਹੇ ਹਾਂ। ਮੈਂ ਕਿਹਾ ਹਾਂਜੀ ਬਹੁਤ ਵਧੀਆ ਗੱਲ ਹੈ। ਕਹਿੰਦੇ ਫਿਰ ਇੱਦਾਂ ਆ ਵੀ ਦੀਵੇ ਹੇਠਾਂ ਹਨੇਰਾ ਵੀ ਹੁੰਦਾ? ਮੈਂ ਕਿਹਾ ਹਾਂਜੀ। ਕਹਿੰਦੇ ਇੱਕ ਸਮੱਸਿਆ ਤਾਂ ਹੱਲ ਹੋ ਗਈ, ਵੀ ਜਿਹੜਾ ਦੀਵੇ ਥੱਲੇ ਹਨੇਰਾ ਉਹ ਦੂਜਾ ਦੀਵਾ ਉਹਨੂੰ ਦੂਰ ਕਰ ਦਿੰਦਾ ਆਪਣੀ ਰੋਸ਼ਨੀ ਨਾਲ। ਅਤੇ ਮੈਂ ਕਿਹਾ ਫਿਰ ਵਧੀਆ ਜੀ, ਆਪਾਂ ਦੋਨੇ ਇੱਕ ਦੂਜੇ ਦੇ ਹਨੇਰੇ ਦੂਰ ਕਰਕੇ ਨਾ, ਇਹ ਵੀ ਇੱਕ ਵੱਡਾ ਗੁਣ ਹੈ। ਸੋ ਹਰ ਚੀਜ਼ 'ਚੋਂ ਪੋਜ਼ਿਟਿਵਿਟੀ ਆਪਾਂ ਦੇਖਣੀ ਚਾਹੀਦੀ ਹੈ ਸਾਨੂੰ, ਕਿ ਇਹਦੇ 'ਚੋਂ ਚੰਗੀ ਚੀਜ਼ ਕੀ ਨਿਕਲ ਕੇ ਆਏਗੀ, ਚੰਗੀਆਂ ਚੀਜ਼ਾਂ ਅਪਣਾ ਲੈਣੀਆਂ ਚਾਹੀਦੀਆਂ, ਮਾੜੇ ਜਿਹੜੇ ਗੁਣ ਨੇ ਅਵਗੁਣ ਨੇ ਉਹ ਹਟਾ ਦੇਣੇ ਚਾਹੀਦੇ ਆ। ਸੋ ਇਹ ਜਿਹੜੀ ਸੋਝੀ ਦੇ ਵਿੱਚ ਨਾ ਇੱਕ ਇੱਕ ਗੁਣ ਜਿਹੜਾ ਮੈਂ ਅਪਣਾਉਣ ਦੀ ਕੋਸ਼ਿਸ਼ ਕੀਤੀ, ਕਿ ਮੈਨੂੰ ਆਪ ਨੂੰ ਨਾ ਕਈ ਵਾਰੀ ਨਾਮ ਚੇਤੇ ਭੁੱਲ ਜਾਂਦੇ ਆ, ਅਤੇ ਮੈਂ ਮੇਰਾ ਅਵਗੁਣ ਰੱਖ ਲਓ ਇਹ, ਕਿ ਮੈਨੂੰ ਨਾ ਨਾਮ ਚੇਤੇ ਭੁੱਲ ਜਾਂਦਾ, ਫਿਰ ਮੈਨੂੰ ਕਈ ਵਾਰੀ ਦੁਬਾਰਾ ਪੁੱਛਣਾ ਪੈਂਦਾ, ਮੈਂ ਗਲਤ ਨਾਮ ਲੈਣਾ ਨਹੀਂ ਚਾਹੁੰਦਾ ਹੁੰਦਾ। ਪਰ ਕਈ ਲੋਕਾਂ ਨੂੰ ਨਾਮ ਵੀ ਚੇਤੇ ਭੁੱਲਦਾ ਆ, ਨਾਮ ਚੇਤੇ ਨਹੀਂ ਰੱਖ ਹੁੰਦੇ, ਇੰਨੇ ਨਾਮ ਆਪਾਂ ਮਿਲਦੇ ਹਾਂ ਅੱਜ ਕੱਲ੍ਹ, ਅੱਜ ਕੱਲ੍ਹ ਕਿਹੜੇ ਮਤਲਬ ਵੀ ਥੋੜ੍ਹੇ ਆ ਆਪਾਂ, ਕਿੰਨੀ ਆਬਾਦੀ ਆ। ਅਤੇ ਪਰ ਕਈ ਲੋਕ ਜਿਹੜੇ ਉਹ ਨਾਮ ਵੀ ਭੁੱਲ ਜਾਂਦੇ ਨੇ, ਅਤੇ ਉਹ ਗਲਤ ਨਾਮ ਲੈ ਲੈਂਦੇ ਨੇ, ਫਿਰ ਆਪਣੇ ਕੋਲੋਂ ਵੀ ਕਰਦੇ ਨੇ, ਅਮਨਪ੍ਰੀਤ, ਅਮਨਜੀਤ, ਮਨਦੀਪ। ਸੋ ਉਹ ਪਤਾ ਤਾਂ ਹੁੰਦਾ ਵੀ ਮੈਨੂੰ ਮੁਖਾਤਿਬ ਹੋ ਰਹੇ ਨੇ, ਪਰ ਮੈਂ ਕਦੇ ਉਹਨਾਂ ਨੂੰ ਟੋਕਦਾ ਨਹੀਂ ਹੈਗਾ। ਪਹਿਲਾਂ ਮੈਨੂੰ ਗੁੱਸਾ ਲੱਗਦਾ ਹੁੰਦਾ ਸੀ ਕਿ ਬੰਦਾ ਨਾ ਹੀ ਨਾ ਨਾਮ ਲਵੇ, ਨਹੀਂ ਲਾ ਨਾ ਲਵੇ ਨਾਮ, ਵੈਸੇ ਹੀ ਕਹਿ ਲਵੇ ਭਾਈ ਸਾਹਿਬ ਜੀ, ਹੋਰ ਜੀ ਕੀ ਹਾਲ ਚਾਲ ਹੈ ਜੀ, ਗੋਲ ਜੀ ਕਰ ਦੇਵੇ ਗੱਲ, ਤੁਸੀਂ ਕਈ ਵਾਰੀ ਨੋਟ ਕੀਤਾ ਹੋਣਾ। ਅਤੇ ਜਾਂ ਫਿਰ ਦੁਬਾਰਾ ਪੁੱਛ ਲਵੇ, ਫਿਰ ਉਹਦੀ ਮੈਮਰੀ 'ਚ ਹੁੰਦਾ, ਪਰ ਚੰਗਾ ਲੱਗਦਾ ਅਗਲੇ ਬੰਦੇ ਨੂੰ ਮੇਰਾ ਨਾਮ ਪੁੱਛਿਆ ਦੁਬਾਰਾ। ਅਤੇ ਉਹ ਫਿਰ ਜਦੋਂ ਮੈਨੂੰ ਗੁੱਸਾ ਲੱਗਦਾ ਵੀ ਲੈ ਵੀ ਮੇਰਾ ਨਾਮ ਨਾ ਗਲਤ ਲਈ ਜਾਂਦੇ ਆ, ਇਹਨੂੰ ਪਤਾ ਨਹੀਂ ਹੈਗਾ, ਮੈਨੂੰ ਲੱਗਦਾ ਹੁੰਦਾ ਸੀ ਇਹ ਮੇਰਾ ਨਾ ਅਵਗੁਣ ਹੈ। ਫਿਰ ਮੈਨੂੰ ਕਿਸੇ ਉਸਤਾਦ ਨੇ ਦੱਸਿਆ ਵੀ ਉਸਤਾਦ ਕੀ ਮੇਰੇ ਗੁਰੂ ਜੀ, ਗੁਰੂ ਗ੍ਰੰਥ ਸਾਹਿਬ ਜੀ ਤੋਂ ਸੋਝੀ ਹੋਈ ਵੀ ਉਹ ਸਾਰਾ ਗੁਰੂ ਗ੍ਰੰਥ ਸਾਹਿਬ ਹੀ ਨਾਮ ਦੇ ਉੱਤੇ ਆਧਾਰਿਤ ਹੈ, ਜਿਹੜਾ ਰੱਬੀ ਨਾਮ, ਜਿਹੜਾ ਇੱਕੋ ਇੱਕ ਨਾਮ ਹੈ। ਔਰ ਮੈਨੂੰ ਸੋਝੀ ਹੁੰਦੇ 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 ਦਲਜੀਤ ਸਿੰਘ ਮਹਿਤਾ ਚੌਂਕ ਨੇ ਵੀ ਇਹ ਗੱਲ ਪਰਪੱਕ ਕਰਾਈ, ਪੱਕੀ ਕਰਾਈ ਕਿ ਜਿਹੜਾ ਦੁਨੀਆਂ ਦੇ ਉੱਤੇ ਇੱਕੋ ਸਾਊਂਡ ਹੈ, ਇੱਕੋ ਨਾਮ ਹੈ, ਜਿਸ ਤੋਂ ਫਿਰ ਸਾਊਂਡਸ ਬਣ ਬਣ ਕੇ ਸਾਰੀ ਵਾਈਬ੍ਰੇਸ਼ਨ ਤੋਂ ਬਣੀ ਹੋਈਆਂ ਚੀਜ਼ਾਂ। ਪਰ ਜਿਹੜੇ ਸਾਡੇ ਨਾਮ ਹੈ ਨਾ ਪਰਮਾਤਮਾ ਦੇ ਰੱਖੇ ਹੋਏ, ਗੋਬਿੰਦ, ਗੋਪਾਲ, ਪਰਮਾਤਮਾ, ਰੱਬ, ਅੱਲਾ, ਓਮ, ਇਹ ਸਾਰੇ ਬੰਦਿਆਂ ਨੇ ਬਣਾਏ ਹੋਏ ਆ ਨਾਮ, ਇਹ ਬੰਦਿਆਂ ਦੇ ਰੱਖੇ ਹੋਏ ਨਾਮ ਹੈ। ਅਤੇ ਮੈਂ ਸੋਚਿਆ ਵੀ ਕੀਰਤਨ ਨਾਮ ਕਹਿੰਦੇ ਆ ਇਹਨੂੰ, ਕੀਰਤਨ ਕਰਨ ਵਾਸਤੇ, ਉਹਦੀ ਸਿਫਤ ਕਰਨ ਵਾਸਤੇ। ਹੁਣ ਦੇਖੋ ਉਹਦਾ ਤਾਂ ਇੱਕੋ ਹੀ ਨਾਮ ਹੈ, ਅਸੀਂ ਕਿੰਨਿਆਂ ਨੇ ਕਿੰਨੇ ਨਾਮ ਰੱਖੇ ਹੋਏ ਆ, ਅਸੀਂ ਕੋਈ ਕੋਈ ਨਾਮ ਲੈ ਕੇ ਉਹਨੂੰ ਪੁਕਾਰਦਾ, ਕੋਈ ਕੋਈ ਨਾਮ ਚੇਤੇ ਕਰਦੇ, ਉਹਨੂੰ ਤਾਂ ਗੁੱਸਾ ਲੱਗਦਾ ਨਹੀਂ। ਅਤੇ ਜੇ ਅਸੀਂ ਰੱਬ ਦੇ ਨੇੜੇ ਹੋਣਾ ਚਾਹੁੰਦੇ ਹਾਂ, ਜਦੋਂ ਉਹਨੂੰ ਇਹਨਾਂ ਗੱਲਾਂ 'ਤੇ ਅੱਜ ਕੋਈ ਨਾਮ ਉਹਦਾ ਜਿੱਦਾਂ ਮਰਜ਼ੀ ਲਈ ਜਾਂਦਾ, ਹਰੇਕ ਨੂੰ ਆਂਸਰ ਕਰਦਾ ਆ ਜਦੋਂ ਉਹਦੇ ਕੋਲ ਟਾਈਮ ਲੱਗਦਾ ਆ, ਜਾਂ ਜਦੋਂ ਉਹਨੇ ਕਰਨਾ ਹੁੰਦਾ ਆ। ਇੱਥੋਂ ਤੱਕ ਕਿ ਕਈ ਅਕਿਰਤਕਣ ਜਿਹੜੇ ਨੇ ਉਹ ਰੱਬ ਨੂੰ ਗਾਲਾਂ ਕੱਢਦੇ ਨੇ, ਗਾਲਾਂ ਕੱਢ ਕੱਢ ਕੇ ਉਹਦਾ ਨਾਮ ਲੈਂਦੇ ਨੇ, ਉਹ ਤੂੰ ਕਿੱਥੇ ਮਰ ਗਿਆ, ਤੂੰ ਹੈ ਨਹੀਂ, ਉਹ ਰੱਬ ਹੈ ਨਹੀਂ, ਰੱਬ ਟੱਬ ਕਹੀ ਜਾਂਦੇ ਆ ਉਹਨੂੰ, ਹੋਰ ਵੀ ਪਤਾ ਨਹੀਂ ਕੀ ਕੀ ਮਤਲਬ ਹੁਣ ਮੈਂ ਕਹਿਣਾ ਵੀ ਨਹੀਂ ਚਾਹੁੰਦਾ, ਮੇਰਾ ਵੀ ਜ਼ੁਬਾਨ ਗੰਦੀ ਹੁੰਦੀ ਆ, ਉਹ ਫਿਰ ਵੀ ਉਹਨਾਂ ਨੂੰ ਪਾਲੀ ਜਾਂਦਾ ਆ, ਉਹ ਫਿਰ ਵੀ ਉਹ ਉਹਨਾਂ ਨੂੰ ਇਸ ਧਰਤੀ ਦੇ ਉੱਤੇ ਰੱਖਿਆ ਹੋਇਆ। ਹੁਣ ਸਾਡੇ ਵਰਗਾ ਬੰਦਾ ਹੋਵੇ ਕੋਈ ਗਾਲ ਕੱਢ ਜਾਵੇ ਤਾਂ ਅਸੀਂ ਉਹਦੇ ਮਗਰ ਜਾ ਕੇ ਉਹਦੇ ਘਰ ਕੁੱਟਣ ਤੱਕ ਜਾਂਦੇ ਹਾਂ। ਉਹ ਦੇਖੋ ਉਹਦੀ ਕਿੱਡੀ ਕਿੱਡਾ ਉਹਦਾ ਜਿਗਰਾ ਹੋਊਗਾ, ਕਿੱਡਾ ਉਹ ਨਿਰਵੈਰ ਹੋਊਗਾ ਕਿ ਉਹ ਫਿਰ ਵੀ ਉਹਨਾਂ ਨੂੰ ਸਾਹ ਦੇਈ ਜਾਂਦਾ ਹੈ। ਕਹਿਣ ਨੂੰ ਇੱਕ ਇੱਕ ਸੈਕਿੰਡ ਦੇ ਵਿੱਚ ਖਿਣਵੇਂ ਥਾਪ ਥਾਪਣ ਹਾਰਾ, ਥਾਪ ਵੀ ਦਿੰਦਾ ਹੈ ਅਤੇ ਪੱਟ ਵੀ ਦਿੰਦਾ। ਖਿਣ ਖਿਣ ਹੁੰਦਾ ਨੈਨੋ ਸੈਕਿੰਡ। ਸੋ ਜਦੋਂ ਉਹਨੂੰ ਨਹੀਂ ਗੁੱਸਾ ਲੱਗਦਾ ਤਾਂ ਇਹ ਨਿਰਵੈਰ ਵਾਲਾ ਗੁਣ ਜਿਹੜਾ ਆ ਇਹ ਆਪਾਂ ਵੀ ਅਪਣਾਉਣਾ ਆ, ਅਤੇ ਇਹਦੇ ਵਿੱਚ ਵਡਿਆਈ ਆ ਉਸ ਅਕਾਲ ਪੁਰਖ ਦੀ, ਸਾਡੀ ਉਹਦੇ ਨਾਲ ਸਾਡੀ ਵਡਿਆਈ ਆ। ਵੈਸੇ ਜੇ ਰੱਬ ਬਣਨ ਨੂੰ ਕੋਈ ਬੰਦਾ ਫਿਰਦਾ ਤਾਂ ਬਣ ਲੈਣਾ ਚਾਹੀਦਾ, ਉਹ ਸਾਰੇ ਗੁਣ ਅਪਣਾ ਲੈਣੇ ਚਾਹੀਦੇ ਆ। ਰੱਬ ਦੇ ਜਿਹੜੇ ਗੁਣ ਨੇ ਇਹ ਕਿਹੜੇ ਗੁਣ ਨੇ? ਸ਼ੇਰੇ ਪੰਜਾਬ ਰੇਡੀਓ 'ਤੇ ਮੇਰੀ ਗੱਲਬਾਤ 1 ਘੰਟਾ ਚੱਲੀ ਸੀ ਇਸ ਮਸਲੇ 'ਤੇ। ਜਿਹੜੇ ਮੂਲ ਮੰਤਰ ਦੇ ਵਿੱਚ 12 ਗੁਣ ਨੇ, ਸੱਤ ਨਾਮ ਕਰਤਾ ਪੁਰਖ ਤੋਂ ਲੈ ਕੇ ਗੁਰਪ੍ਰਸਾਦ ਤੱਕ 12 ਗੁਣ ਨੇ। ਇਹ 12 ਗੁਣ ਜੇ ਨਾ ਬੰਦਾ ਕੋਈ ਅਪਣਾ ਲਵੇ, ਇਹਨਾਂ ਨੂੰ ਅਨੁਭਵ ਕਰ ਲਵੇ, ਤਾਂ ਰੱਬ ਰੂਪ ਆਪ ਬਣ ਜਾਂਦਾ, ਉਹ ਸਿੰਗੁਲੈਰਿਟੀ 'ਚ ਚਲੇ ਜਾਂਦਾ ਹੈ। ਸੋ ਪਿਆਰਿਓ, ਇਹ ਸੀ ਅੱਜ ਦਾ ਵਿਚਾਰ, ਅਤੇ ਅੱਜ ਤੁਹਾਨੂੰ ਸਰਪ੍ਰਾਈਜ਼ ਦੇਵਾਂਗੇ ਪ੍ਰੋਗਰਾਮ ਦੇ ਵਿੱਚ, ਅਤੇ ਗੱਲਾਂ ਬਾਤਾਂ ਕਰਾਂਗੇ, ਚਿੰਤਨ ਕਰਾਂਗੇ। ਵਿਜੇ ਵਿਰਤ ਜੀ ਆ ਗਏ ਨੇ, ਪਰਮਜੀਤ ਧਾਲੀਵਾਲ ਆ ਗਏ ਨੇ, ਸੁਖਜੀਵਨ ਗਰੇਵਾਲ, ਹੋਰ ਬਹੁਤ ਸਾਰੇ ਸੱਜਣ, ਸੁਖਵਿੰਦਰ ਸੌਂਧ ਭਾਜੀ, ਸਾਰੇ ਸੁਣ ਰਹੇ ਨੇ ਪ੍ਰੋਗਰਾਮ। ਅਤੇ ਲਓ ਫਿਰ, ਰੂਹ ਰਾਜ਼ੀ ਹੋਣੀ ਚਾਹੀਦੀ ਆ, ਇਹ ਹਰਭਜਨ ਮਾਨ ਜੀ ਕਹਿੰਦੇ ਨੇ, ਇਹਨਾਂ ਦਾ ਗੀਤ ਸੁਣਦੇ ਹਾਂ।
ਰਾਹ ਸੱਚ ਦੇ ਤੁਰਿਆ ਜਾ ਬੰਦਿਆ, ਰੱਬ ਡਾਡਾ ਬੇਪਰਵਾਹ ਬੰਦਿਆ, ਰਾਹ ਸੱਚ ਦੇ ਤੁਰਿਆ ਜਾ ਬੰਦਿਆ, ਰੱਬ ਡਾਡਾ ਬੇਪਰਵਾਹ ਬੰਦਿਆ, ਕੋਈ ਪਤਾ ਨਹੀਂ ਲੱਗਦਾ, ਕੋਈ ਪਤਾ ਨਹੀਂ ਲੱਗਦਾ ਕਦੋਂ ਕਿਸ ਵਕਤ ਪਲਟ ਜਾਏ ਬਾਜ਼ੀ, ਰੱਬ ਰੂਹ ਵਿੱਚ ਰਹਿੰਦਾ ਏ, ਰੱਬ ਰੂਹ ਵਿੱਚ ਰਹਿੰਦਾ ਏ, ਜਦੋਂ ਤੱਕ ਰੱਬ ਰਾਜ਼ੀ ਰੂਹ ਰਾਜ਼ੀ, ਰੱਬ ਰੂਹ ਵਿੱਚ ਰਹਿੰਦਾ ਏ, ਜਦੋਂ ਤੱਕ ਰੱਬ ਰਾਜ਼ੀ ਰੂਹ ਰਾਜ਼ੀ,
ਤਾਜ਼ਾ ਹੀ ਗੀਤ ਹੈ, 2021 'ਚ ਹਰਭਜਨ ਮਾਨ ਦਾ ਗੀਤ ਆਇਆ ਸੀ, ਬਹੁਤ ਸੋਹਣਾ। ਸੋ ਪਿਆਰੇ ਉਹ ਸੋਹਣੇ ਸੋਹਣੇ ਗੀਤ ਗਾਏ ਨੇ ਹਰਭਜਨ ਮਾਨ ਹੋਣਾ ਨੇ, ਅਤੇ ਅੱਜ ਵੀ ਯਾਦ ਹੈ ਲੋਹੜੀ ਦਾ ਗੀਤ ਬੜਾ ਮਸ਼ਹੂਰ ਹੋਇਆ ਸੀ ਉਹਨਾਂ ਦਾ, ਇੱਕ ਫਿਲਮ ਆਈ ਸੀਗੀ, ਹੁਣ ਮੈਨੂੰ ਨਾਮ ਨਹੀਂ ਯਾਦ ਉਸ ਪੰਜਾਬੀ ਫਿਲਮ ਦਾ। ਖੈਰ ਸੱਜਣ ਮਿੱਤਰ ਸੁਬਾਹ ਦੇ ਜੁੜੇ ਹੋਏ ਨੇ ਵਿਜੇ ਵਿਰਤੀ ਜੀ ਹੋਣੀ, ਬਹੁਤ ਸੋਹਣੀ ਤਸਵੀਰ ਸੂਰਜ ਚੜ੍ਹਦੇ ਦੀ ਭੇਜ ਦਿੱਤੀ ਆਪਣੇ ਇਲਾਕੇ ਦੀ ਸਿਡਨੀ ਤੋਂ। ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ, ਪਰਮਜੀਤ ਧਾਲੀਵਾਲ ਬ੍ਰਿਸਬਨ ਵਾਲਿਓ, ਪਿਆਰਿਓ ਕੀ ਹਾਲ ਚਾਲ ਹੋ, ਠੀਕ ਠਾਕ ਹੈ? ਅਤੇ ਸੁਖਜੀਵਨ ਗਰੇਵਾਲ ਜੀ ਵੀ ਸਾਰਿਆਂ ਨੂੰ ਫਤਿਹ ਦੀ ਸਾਂਝ ਬੁਲਾ ਰਹੇ ਨੇ ਅਤੇ ਆਨੰਦ ਮਾਣ ਰਹੇ ਜੀ ਪ੍ਰੋਗਰਾਮ ਦਾ, ਸ਼ੁਕਰਾਨਾ ਜੀ ਸਾਰਿਆਂ ਦਾ। ਜੀ ਆਇਆਂ ਨੂੰ ਤਾਂ ਅੱਜ ਚਾਲ ਸਾਹਿਬ ਖਬਰਾਂ ਲੈ ਕੇ ਆ ਗਏ ਨੇ ਅਤੇ ਉਹਨਾਂ ਦਾ ਸਵਾਗਤ ਕਰਦੇ। ਚਾਲ ਸਾਹਿਬ ਜੀ ਆਇਆਂ ਨੂੰ ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਤੇ ਠੀਕ ਠਾਕ ਹਾਂ ਜੀ, ਤੇ ਆਸ ਕਰਦੇ ਸਾਰੇ ਠੀਕ ਠਾਕ ਹੋਣਗੇ।
ਹਾਂਜੀ ਹਾਂਜੀ, ਕੀ ਹਾਲ ਚਾਲ ਹੈ? ਤੁਹਾਡੇ ਨੰਬਰ ਬਹੁਤ ਵੱਧ ਗਏ ਕਹਿੰਦੇ ਕਰੋਨਾ ਦੇ ਸਿਡਨੀ ਦੇ ਵਿੱਚ, ਖੈਰ ਸੁੱਖ ਹੈਗੀ ਆ?
ਹਾਂਜੀ ਹਾਂਜੀ ਜੀ, ਬਹੁਤ ਜ਼ਿਆਦਾ ਮਤਲਬ ਨੰਬਰ ਵਧੀ ਜਾ ਰਹੇ ਆ, ਤੇ ਕੱਲ ਦੇ ਨੰਬਰ ਆਪਾਂ ਥੋੜੇ ਜਿਹੇ ਸ਼ੇਅਰ ਕਰ ਦਿੰਦੇ ਹਾਂ। ਜਿੱਦਾਂ ਕੱਲ ਕਾਫੀ ਜ਼ਿਆਦਾ ਮਾੜਾ ਦਿਨ ਹੀ ਕਿਹਾ ਜਾ ਸਕਦਾ ਜੀ, 29 ਬੰਦਿਆਂ ਦੀ ਡੈਥ ਹੋਈ ਆ ਜਿੱਦਾਂ ਕੱਲ,
ਠੀਕ,
ਤੇ ਟੋਟਲ ਜਿਹੜੇ ਕੇਸ ਰਜਿਸਟਰਡ ਹੋਏ ਆ ਉਹ 63,018 ਹੋਏ ਆ, ਜਿਹਦੇ ਚ 37,938 ਰੈਟ ਵਾਲੇ ਟੈਸਟ ਦੇ ਥਰੂ ਹੋਏ ਆ, ਤੇ 25,080 ਕੇਸ PCR ਵਾਲੇ ਰਜਿਸਟਰਡ ਹੋਏ ਆ।
ਅੱਛਾ ਜੀ,
ਤੇ ਅਜੇ ਵੀ 2,525 ਬੰਦੇ ਹੋਸਪਿਟਲ ਚ ਆ ਤੇ 184 ਬੰਦੇ ICU। ਹਾਂਜੀ
ਚਾਲ ਸਾਹਿਬ, ਇਹ ਜਿਹੜਾ ਨਵਾਂ ਫੰਡਾ ਕੱਢਿਆ ਉਹਨਾਂ ਨੇ, ਕਹਿੰਦੇ ਜੀ $1,000 ਤੁਹਾਨੂੰ ਫਾਈਨ ਹੋਣਾ ਅਗਰ ਤੁਸੀਂ ਜਿਹੜਾ ਐਂਟੀਜਨ ਟੈਸਟ ਦਾ ਰਿਜ਼ਲਟ ਪੋਜ਼ਿਟਿਵ ਨਾ ਭਰਿਆ, ਉਹਦੇ ਨਾਲ ਇੱਕਦਮ ਲੋਕਾਂ ਨੇ ਭਰਨੇ ਸ਼ੁਰੂ ਕਰ ਦਿੱਤੇ ਅਤੇ ਕੇਸ 50,000 ਤੋਂ ਸਿੱਧੇ 92,000 ਤੱਕ ਪਹੁੰਚ ਗਏ। ਅਤੇ ਤੁਹਾਨੂੰ ਨਹੀਂ ਲੱਗਦਾ, ਥੋੜ੍ਹੀ ਸ਼ੱਕ ਜਿਹੀ ਨਹੀਂ ਪੈਂਦੀ ਵੀ ਜਿਹੜਾ ਵੀਕ ਦਾ ਆਈਸੋਲੇਸ਼ਨ ਦਾ $700 ਮਿਲਦੇ ਆ ਉਹਦੇ ਕਰਕੇ ਵੀ ਹੋ ਸਕਦਾ ਇਹ ਕੰਮ?
ਹਾਂਜੀ ਹੋ ਸਕਦਾ ਵਾ, ਪਰ ਉਹ ਐਕਚੁਲੀ ਉਹ ਹੁਣ ਰੂਲ ਉਹਨਾਂ ਨੇ ਕਾਫੀ ਹਾਰਡ ਕਰਤੇ, ਉਦਾਂ ਉਹ ਸਾਰੇ ਬੰਦੇ ਉਹ $700 ਨਹੀਂ ਲੈ ਪਾਉਣਗੇ, ਕਿਉਂਕਿ ਉਹਦੀਆਂ ਕੰਡੀਸ਼ਨਸ ਆ ਕੁਝ ਕੀ, ਇੱਕ ਤੇ ਤੁਹਾਡੇ ਕੋਲ ਕੋਈ ਅਰਨਿੰਗ ਨਹੀਂ ਹੋਣੀ ਚਾਹੀਦੀ, ਵਰਕ ਰਿਲੇਟਡ ਅਰਨਿੰਗ, ਜਿੱਦਾਂ ਕਿ ਕੋਈ ਸਿਕ ਲੀਵ, ਐਨੂਅਲ ਲੀਵ ਜਾਂ ਇੱਦਾਂ ਦੀ ਲੀਵ ਨਹੀਂ ਹੋਣੀ ਚਾਹੀਦੀ। ਦੂਜਾ $10,000 ਤੋਂ ਵੱਧ ਤੁਹਾਡੇ ਅਕਾਊਂਟ ਚ ਨਹੀਂ ਹੋਣੇ ਚਾਹੀਦੇ। ਤੀਜਾ ਤੁਸੀਂ ਤੀਜਾ ਨਿਊ ਸਾਊਥ ਵੇਲ ਹੈਲਥ ਜਾਂ ਜਿਹੜੇ ਵੀ ਸੂਬੇ ਦੀ ਹੈਲਥ ਆ ਉਹਨੇ ਤੁਹਾਨੂੰ ਡਾਇਰੈਕਟ ਮਤਲਬ ਡਾਇਰੈਕਸ਼ਨ ਦਿੱਤੀ ਹੋਵੇ ਕਿ ਤੁਸੀਂ ਸੈਲਫ ਆਈਸੋਲੇਸ਼ਨ ਚ ਰਹਿਣਾ ਵਾ।
ਅੱਛਾ,
ਤੇ ਉਹ ਇਸ ਕਰਕੇ ਉਹ ਸਾਰੇ ਨਹੀਂ ਉਹਨੂੰ ਉਹਦੇ ਲਈ ਐਲੀਜੀਬਲ ਹੋ ਪਾਉਣਗੇ ਇਸ ਵਾਰੀ। ਇਸ ਵਾਰੀ ਮਤਲਬ ਉਹਨਾਂ ਨੇ ਛੱਡਤਾ ਵੀ ਤੁਸੀਂ ਆਪਣੀ ਸਵਾਰੀ ਆਪਣੇ ਸਮਾਨ ਦੀ ਆਪ ਹੀ ਜ਼ਿੰਮੇਵਾਰ ਆ।
ਸੋ ਫੇਰ ਤਾਂ ਬਹੁਤੇ ਰਗੜੇ ਜਾਣਗੇ ਫਿਰ ਇਹਦੇ ਚ।
ਹਾਂਜੀ ਇਹਦੇ ਚ ਇਹੀ ਆ ਕਿ ਇਹਦੇ ਚ ਸਰਕਾਰ ਨੂੰ ਇਹ ਚਾਹੀਦਾ ਵਾ ਕਿ ਵੱਧ ਤੋਂ ਵੱਧ ਰੈਟ ਵਾਲੀਆਂ ਕਿੱਟਾਂ ਜਾਂ ਜਿਹੜੀ ਆ ਉਹ ਲੋਕਾਂ ਨੂੰ ਸਸਤੀਆਂ ਜਿੱਦਾਂ ਮੁਹੱਈਆ ਕਰਾਈਆਂ ਜਾਣ, ਹੋ ਸਕਦਾ ਤੇ ਫ੍ਰੀ ਦਿੱਤੀਆਂ ਜਾਣ, ਤਾਂ ਜੋ ਜਿਹੜੇ ਜਿਹੜੀਆਂ ਇੰਡਸਟਰੀਜ ਨੂੰ ਇਹਨਾਂ ਨੇ ਕਿਹਾ ਵਾ ਵੀ ਉਹ ਵਰਕਰ ਜਾ ਸਕਦੇ ਆ ਤੇ ਉਹ ਚੈੱਕ ਕਰਕੇ ਤੇ ਆਪਣੇ ਕੰਮ ਤੇ ਵਾਪਸ ਜਾ ਸਕੇ ਤੇ ਆਪਣੀ ਲਿਵਿੰਗ ਜਿਹੜੀ ਆ ਉਹ ਅਰਨ ਕਰ ਸਕਣ।
ਚਾਲ ਸਾਹਿਬ ਇਹ ਤਾਂ ਕੋਈ ਬਹੁਤੀ ਵੱਡੀ ਸਮੱਸਿਆ ਨਹੀਂ ਹੈਗੀ, ਪਰ ਪ੍ਰੋਬਲਮ ਇਹ ਹੈ ਕਿ ਪੀਕ ਟਾਈਮ ਦੇ ਵਿੱਚ ਜਿਹੜੇ ਬੰਦੇ ਛੁੱਟੀ ਲੈਣੇ ਚਾਹੁੰਦੇ ਤੇ ਬਹਾਨਾ ਲਾ ਕੇ, ਚਾਹੇ ਉਹਨਾਂ ਦੀ ਸਿੱਕ ਲੀਵ ਵੀ ਹੋਵੇ ਨਹੀਂ ਵੀ, ਉਹ ਵੀ ਬਹਿ ਗਏ ਵੀ ਲਓ ਜੀ ਕੰਮੇ ਨਹੀਂ ਕਰਨਾ। ਮਤਲਬ ਇਹ ਬਿਜ਼ਨਸ ਨੂੰ ਜਾਂ ਸਰਵਿਸਿਜ਼ ਨੂੰ ਬਹੁਤ ਵੱਡਾ ਘਾਟਾ ਪਿਆ ਇਸ ਪੋਲਿਸੀ ਦਾ, ਤੇ ਮਿਸਯੂਜ਼ ਮੈਨੂੰ ਲੱਗਦਾ ਕਿ
ਬਿਲਕੁਲ ਜੀ ਬਿਲਕੁਲ
ਹੋਈ ਹੈ, ਬਹੁਤ ਵੱਡੇ ਪੱਧਰ ਤੇ ਮਿਸਯੂਜ਼ ਹੋਈ ਹੈ ਪੋਲਿਸੀ।
ਇਹਦਾ ਇਹਦਾ ਅਸਰ ਆਪਾਂ ਦੇਖ ਹੀ ਸਕਦੇ ਹਾਂ ਜੀ, ਜਿੱਦਾਂ ਕਿ ਸੁਪਰ ਮਾਰਕੀਟਾਂ ਚ ਜਾਂ ਹੋਰ ਸਾਰੀ ਸਪਲਾਈ ਚੇਨ ਦੇ ਵਿੱਚ ਬਹੁਤ ਜ਼ਿਆਦਾ ਇਹਦਾ ਅਸਰ ਹੋਇਆ, ਤੇ ਸਮਾਨ ਜਿੱਦਾਂ ਸਟੋਰਾਂ ਤੇ ਅਜੇ ਹੈ ਨਹੀਂ ਆ, ਤੇ ਜੇ ਹੈ ਆ ਤੇ ਉਹਨਾਂ ਚ ਕੁਝ ਚੀਜ਼ਾਂ ਲੈਣ ਤੇ ਉਹਨਾਂ ਨੇ ਲਿਮਿਟ ਵੀ ਲਾ ਦਿੱਤੀ ਹੋਈ ਆ, ਤੇ ਅਗਲੇ ਆਉਣ ਵਾਲੇ 1-2 ਵੀਕਾਂ ਦੇ ਵਿੱਚ ਹੋਰ ਜ਼ਿਆਦਾ ਜਿੱਦਾਂ ਜਿਹੜੀ ਸਥਿਤੀ ਆ ਉਹ ਕਲੀਅਰ ਹੋਊਗੀ ਵੀ ਇਹ ਗੱਲ ਕਿੱਧਰ ਨੂੰ ਜਾਂਦੀ ਆ ਜੀ।
ਠੀਕ ਹੈ ਜੀ, ਤੇ ਇਸ ਤੋਂ ਬਾਅਦ ਆਪਾਂ ਕਿਹੜੀ ਖਬਰ ਸਾਂਝੀ ਕਰਨੀ?
ਇਸ ਤੋਂ ਬਾਅਦ ਜਿੱਦਾਂ ਵੈਸੇ ਤਾਂ ਆਪਾਂ ਥੋੜਾ ਮੈਂਸ਼ਨ ਕਰ ਹੀ ਚੁੱਕੇ ਹਾਂ, ਇਹਦੇ ਵਿੱਚ ਜਿਹੜੇ ਹੁਣ ਕਲੋਜ਼ ਕੰਟੈਕਟ 'ਚ ਆ ਜਾਂਦੇ ਆ, ਜਿੱਦਾਂ ਕਿ ਕੋਈ ਫੈਮਿਲੀ ਮੈਂਬਰ ਜਿੱਦਾਂ ਪੋਜ਼ਿਟਿਵ ਆ ਗਿਆ ਤੇ ਦੂਜੇ ਜਿਹੜੇ ਘਰ ਦੇ ਮੈਂਬਰ ਆ ਜੇ ਉਹ ਕ੍ਰਿਟੀਕਲ ਵਰਕਰ ਹੈਗੇ ਆ ਤੇ ਉਹਨਾਂ ਨੂੰ ਕੁਝ ਨੂੰ ਛੋੜ ਦਿੱਤੀ ਗਈ ਆ ਜੀ, ਉਹ ਆਪਣਾ ਟੈਸਟ ਕਰਕੇ ਤੇ ਜੇ ਉਹ ਨੈਗੇਟਿਵ ਆ ਤੇ ਉਹ ਆਪਣੇ ਕੰਮ ਤੇ ਜਾ ਸਕਦੇ ਆ।
ਅੱਛਾ
ਹਾਂਜੀ, ਉਹਦੇ ਵਿੱਚ ਜਿੱਦਾਂ ਐਗਰੀਕਲਚਰ ਵਰਕਰ ਵੀ ਹੈਗੇ ਆ, ਮੈਨੂਫੈਕਚਰਿੰਗ ਵਰਕਰ ਵੀ ਹੈਗੇ ਆ, ਟਰਾਂਸਪੋਰਟ ਵਰਕਰ ਵੀ ਸਾਰੇ ਹੈਗੇ ਆ, ਐਮਰਜੈਂਸੀ ਸਰਵਿਸਿਜ਼ ਵਰਕਰ ਵੀ ਹੈਗੇ ਆ।
ਅੱਛਾ,
ਤੇ ਫਿਊਨਰਲ ਸਰਵਿਸਿਜ਼, ਸੀ ਫਰਾਈਟ ਤੇ ਲੋਜੈਸਟਿਕ ਵਾਲੇ ਵੀ ਸਾਰੇ ਹੈਗੇ ਆ ਜੀ, ਤੇ ਜਾਂ ਜਿਹੜੀ ਐਮਰਜੈਂਸੀ ਸਰਵਿਸਿਜ ਵਾਲੇ ਹੁੰਦੇ ਆ, ਸਾਰੀਆਂ ਸਰਵਿਸਿਜ ਜਿੱਦਾਂ ਕਿ ਇਲੈਕਟ੍ਰੀਸ਼ੀਅਨ ਹੋ ਗਏ ਜਾਂ ਪਲੰਬਰ ਹੋ ਗਏ ਜਾਂ ਏਦਾਂ ਦੀ ਕੋਈ ਸਰਵਿਸਿਜ ਜਿਨ੍ਹਾਂ ਨੇ ਦੇਣੀਆਂ ਉਹ ਵੀ ਜਾ ਸਕਦੇ ਆ ਜੀ।
ਚਲੋ,
ਤੇ ਇਸ ਤੋਂ ਬਾਅਦ ਜੀ ਭਾਰਤ ਦੀ ਇੱਕ ਖਬਰ ਆ ਰਹੀ ਆ ਵੀ ਟੈਸਲਾ ਨੇ ਅਜੇ ਕਿਹਾ ਵਾ ਵੀ ਅਸੀਂ ਉੱਥੇ ਇਨਵੈਸਟ ਨਹੀਂ ਕਰਾਂਗੇ ਕਿਉਂਕਿ ਗੌਰਮੈਂਟ ਦੇ ਨਾਲ ਸਾਡੀ ਅਜੇ ਕੋਈ ਡੀਲ ਨਹੀਂ ਬਣ ਰਹੀ। ਇਹ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਹੀ ਉਹਨਾਂ ਕੋਲੋਂ ਟੈਕਸ ਐਗਜ਼ੰਪਸ਼ਨ ਲੈਣਾ ਚਾਹੁੰਦੇ ਆ ਜੀ, ਤੇ ਪਰ ਸਰਕਾਰ ਕਹਿ ਰਹੀ ਆ ਕਿ ਪਹਿਲਾਂ ਤੁਸੀਂ ਇਨਵੈਸਟ ਕਰੋ ਤੇ ਫੈਕਟਰੀ ਲਾਓ, ਫਿਰ ਅਸੀਂ ਉਹਦੇ ਤੋਂ ਬਾਅਦ ਸੋਚਾਂਗੇ ਵੀ ਤੁਹਾਨੂੰ ਟੈਕਸ ਦੇ ਵਿੱਚ ਰਿਬੇਟ ਦੇਣੀ ਆ ਕਿ ਨਹੀਂ ਦੇਣੀ, ਅਸੀਂ ਪਹਿਲਾਂ ਨਹੀਂ।
ਬਹੁਤ ਵਧੀਆ ਗੱਲ ਹੈ, ਪਹਿਲਾਂ ਚਲਾ ਕੇ ਦਿਖਾ ਲਓ ਵੀ ਚੱਲਦਾ ਵੀ ਆ ਤੁਹਾਡਾ ਕੰਮ।
ਹਾਂਜੀ ਹਾਂਜੀ ਹਾਂਜੀ,
ਇਨਕਮ ਤਾਂ ਜਨਰੇਟ ਕਰੋ ਨਾ, ਤਾਂ ਹੀ ਟੈਕਸ ਰਿਬੇਟ।
ਸਹਿਮਤੀ ਨਹੀਂ ਹੋ ਸਕੀ ਤੇ ਅੱਜ
ਨਹੀਂ, ਇਹ ਜਿਹੜੀ ਵੱਡੇ ਧਨਾੜ ਨੇ ਕਿਸੇ ਵੀ ਦੇਸ਼ ਦੇ ਹੋਏ, ਚਾਹੇ ਇੰਡੀਆ ਦੇ ਹੋਏ ਜਾਂ ਕਿਤੇ ਵੀ ਹੋਏ, ਉਹ ਪਹਿਲਾਂ ਰਹਿਤਾਂ ਦਿਓ ਜੀ ਸਾਨੂੰ, ਤਾਂ ਅਸੀਂ ਆਉਣਾ ਆ। ਅਤੇ ਇੰਡੀਆ ਤਾਂ ਹੁਣ, ਇੰਡੀਆ ਅਤੇ ਚਾਈਨਾ ਤਾਂ ਮੇਰਾ ਖਿਆਲ ਇਸ ਪੁਜ਼ੀਸ਼ਨ 'ਚ ਕਹਿ ਸਕਦੇ ਨੇ ਵੀ ਚੱਕੋ ਆਪਣਾ ਬੋਰੀਆ ਬਿਸਤਰਾ ਜਾਓ ਜਿੱਥੋਂ ਆਏ ਆ ਤੁਸੀਂ, ਕਿਉਂਕਿ ਐਡੀ ਵੱਡੀ ਮਾਰਕੀਟ ਹੈ, ਐਡੀ ਵੱਡੀ ਸੇਲ ਹੋਣੀ ਆ ਉਹਨਾਂ ਦੀ, ਤਾਂ ਉਹਦੇ ਵਿੱਚ ਕੰਪਨੀ ਨੂੰ ਵੀ ਤਾਂ ਸ਼ੋਅ ਕਰਨਾ ਪੈਣਾ ਵੀ ਉਹ ਇੰਡੀਆ ਦੇ ਵਿੱਚ ਸੈੱਟ ਹੋ ਪਾਉਣਗੀਆਂ ਜਾਂ ਨਹੀਂ ਹੋ ਪਾਉਣਗੀਆਂ, ਹੈ
ਨਾ। ਬਿਲਕੁਲ ਜੀ, ਬਿਲਕੁਲ ਬਿਲਕੁਲ, ਇਹ ਤੇ ਹੈ ਹੀ ਆ। ਇਸ ਤੋਂ ਇਲਾਵਾ ਜੀ, ਟੈਨਿਸ ਪਲੇਅਰ ਜੋਕੋਵਿਚ ਵਾਲਾ ਜਿਹੜਾ ਮਸਲਾ ਸੀ ਉਹ ਹੁਣ ਕੱਲ ਦਾ ਫੇਰ ਥੋੜਾ ਜਿਹਾ ਪੱਕਿਆ ਹੋਇਆ ਵਾ ਕਿ ਉਹਦਾ ਵੀਜ਼ਾ ਫੇਰ ਕੈਂਸਲ ਕਰ ਦਿੱਤਾ ਗਿਆ, ਤੇ ਸਰਕਾਰ ਨੇ ਐਰਕੀ ਟ੍ਰਿਕ ਬਹੁਤ ਵਧੀਆ ਖੇਡਿਆ ਆ ਕਿ ਵੀਜ਼ਾ ਕੈਂਸਲੇਸ਼ਨ ਕੀਤੀ ਆ ਫਰਾਈਡੇ ਨੂੰ, ਤੇ ਹੁਣ ਸੈਟਰਡੇ ਸੰਡੇ ਆ ਗਿਆ ਤੇ ਆਸਟ੍ਰੇਲੀਅਨ ਓਪਨ ਸ਼ੁਰੂ ਹੋ ਰਿਹਾ ਮੰਡੇ ਨੂੰ।
ਠੀਕ ਹੈ, ਹੁਣ ਕੇਸ ਨਹੀਂ ਪੈਣਾ। ਤੇ
ਹਾਂਜੀ, ਹੁਣ ਕੋਈ ਚੁਆਇਸ ਨਹੀਂ ਆ। ਹਾਂਜੀ, ਉਹ ਹੁਣ ਉਹਨਾਂ ਨੇ ਉਹਦੇ ਨਾਲ ਹੀ ਪਲੇਅ ਰਾਊਂਡ ਕੀਤਾ, ਜਿੱਦਾਂ ਉਹਨੇ ਗਵਰਨਮੈਂਟ ਦੇ ਨਾਲ ਪਲੇਅ ਰਾਊਂਡ ਕੀਤਾ ਸੀ, ਤੇ ਨਾਲੇ ਪਹਿਲਾਂ ਕੱਚੇ ਹੱਥੀ ਪਏ ਸੀ ਉਹਨੂੰ ਐਰਕੀ, ਹੁਣ
ਪੱਕੇ
ਇਹਦਾ ਰਲਿਆ ਮਿਲਿਆ
ਅੰਗਾਰੇ ਦੀ ਬਾਅਦ ਚੋਂ ਗੱਲ ਕਰਦੇ ਹਾਂ। ਜਿਹੜਾ ਮੈਨੂੰ ਲੱਗਦਾ ਕਿ ਜਦੋਂ ਮਿਨਿਸਟਰ ਇੰਟਰਵੈਂਸ਼ਨ ਕਰਦਾ ਹੈ ਕੋਰਟ ਤੋਂ ਬਾਅਦ, ਕਰ ਸਕਦਾ ਆ ਬਾਈ ਲਾਅ ਤੇ ਬਾਈ ਡਿਸਕ੍ਰੈਸ਼ਨ, ਤੇ ਉਹਦਾ ਜਿਹੜਾ ਇੰਟਰਵੈਂਸ਼ਨ ਹੁੰਦੀ ਹੁਣ 3 ਸਾਲ ਲਈ ਬੈਨ ਹੁੰਦਾ, ਫਿਰ ਉਹ 3 ਸਾਲ ਨਹੀਂ ਆ ਸਕਦਾ ਉਹ।
ਹਾਂਜੀ ਹਾਂਜੀ, ਇਹਨੂੰ ਕੀਤਾ ਵੀ ਇਸੇ ਤੇ ਗਿਆ ਵਾ ਕਿ ਉਹਨੇ ਮਿਸਲੀਡ ਕੀਤਾ ਤੇ ਪਬਲਿਕ ਹੈਲਥ ਦੇ ਨਾਲ ਜਿੱਦਾਂ ਕੀਤਾ, ਤੇ ਉਹ ਸਦਾ ਅਗਲੇ 3 ਸਾਲ ਲਈ ਨਹੀਂ ਆ ਸਕੂਗਾ।
ਨਹੀਂ, ਇਹ ਤਾਂ ਪੱਕਾ ਹੀ ਹੈ ਨਾ, ਕਿਉਂਕਿ ਇੱਥੋਂ ਵੀ ਕਈ ਕੇਸ ਇੱਦਾਂ ਹੁੰਦੇ ਆ ਕਿ ਜਦੋਂ ਕੇਸ ਫੇਲ ਹੋ ਜਾਂਦੇ ਫਿਰ ਕੋਰਟ 'ਚ ਲੈ ਜਾਂਦੇ ਆ ਸਮਾਂ ਲੰਘਾਉਣ ਨੂੰ, ਜਦੋਂ ਕੋਰਟ ਪਾਸ ਕਰ ਦਿੰਦੀ ਨਾ ਮੈਂ ਕੋਰਟ 'ਚੋਂ ਫੇਲ ਹੋ ਜਾਂਦਾ ਡਿਪੋਰਟ ਹੁੰਦੇ ਨੇ, ਤਾਂ ਉਹ 3 ਸਾਲ ਫਿਰ ਕੋਈ ਹੋਰ ਵੀਜ਼ਾ ਨਹੀਂ ਅਪਲਾਈ ਕਰਦਾ, ਫਿਰ ਇੰਡੀਆ ਹੀ ਰਹਿਣਾ ਪੈਂਦਾ ਆ ਸਾਡੇ, ਸਾਨੂੰ ਸਾਡਾ ਤਾਂ ਇੰਡੀਅਨ ਨਾਲੇ ਪੰਜਾਬੀਆਂ ਨਾਲੇ ਵਾਹ ਪੈਂਦਾ। ਸੋ ਮੈਨੂੰ ਲੱਗਦਾ ਵਿਚਾਰਾ, ਦੇਖੋ
ਬਿਲਕੁਲ ਜੀ,
ਇਹ ਡਿਪਾਰਟਮੈਂਟ ਇੱਦਾਂ ਦਾ ਆ ਵੀ, ਹੋਰ ਕੋਈ ਗੱਲ ਨਹੀਂ ਵੀ, ਚਲੋ ਮੈਨੂੰ ਲੱਗਦਾ ਵੀ ਏਜੰਟ ਵੀ ਮਾੜਾ ਹੀ ਸੀਗਾ ਕੋਈ ਜਾਲੀ, ਜੇ ਤਾਂ ਵੀਜ਼ਾ ਲਵਾਇਆ ਸੀ ਭਰਾਵੋ, ਜਿਹੜੇ ਹਰਮਨ ਰੇਡੀਓ ਤੇ ਸਾਡੇ ਨਾਲ ਜੁੜੇ ਉਹਨਾਂ ਤੋਂ ਵੀਜ਼ਾ ਲਵਾਇਆ ਕਰੋ, ਏਦਾਂ ਨਾ ਹੋਵੇ ਵੀ ਏਦਾਂ ਪਹਿਲਾਂ ਹੀ ਕੰਮ ਹੋ ਜਾਵੇ। ਠੀਕ ਹੈ ਜੀ,
ਤੇ ਇਸ ਤੋਂ ਇਲਾਵਾ ਇੱਕ ਹੋਰ ਥੋੜੀ ਦੁੱਖ ਵਾਲੀ ਖਬਰ ਹੀ ਆ ਜੀ, ਮੈਲਬਰਨ ਤੋਂ ਆ ਰਹੀ ਆ, ਮਿਲ ਪਾਕ ਏਰੀਏ ਦੇ ਉੱਤੋਂ, ਉੱਥੇ ਜਿੱਦਾਂ ਪੰਜਾਬੀ ਕਮਿਊਨਿਟੀ ਨਾਲ ਜਾਂ ਇੰਡੀਅਨ ਕਮਿਊਨਿਟੀ ਨਾਲ ਰਿਲੇਟਡ ਹੀ ਪਰਿਵਾਰ ਸੀਗਾ, ਤੇ ਉਹ ਹੁਣ ਦੱਸਿਆ ਤੇ ਜਾ ਰਿਹਾ ਕਿ ਮੈਂਟਲ ਹੈਲਥ ਕਰਕੇ ਜਿੱਦਾਂ ਹੋਇਆ ਵਾ ਕਿ ਉਹਨਾਂ ਆਪਣੀ ਵਾਈਫ ਨੂੰ ਤੇ ਇੱਕ ਬੱਚੇ ਨੂੰ ਕਿਲ ਕਰਤਾ, ਤੇ ਆਪ ਵੀ ਜ਼ਖਮੀ ਆ ਤੇ ਇੱਕ ਬੱਚੀ ਉਹਨਾਂ ਦੀ ਬਚ ਗਈ ਆ ਜੀ।
ਤੇ
ਪਿਛਲੇ ਹਫ਼ਤੇ ਵੀ ਮੈਨੂੰ ਲੱਗਦਾ ਆਪਾਂ ਮੈਂਟਲ ਹੈਲਥ ਤੇ ਥੋੜੀ ਗੱਲ ਕਰਨ ਲੱਗੇ ਸਾਂ, ਪਤਾ ਨੀ ਕੀਤੀ ਸੀ ਕਿ ਨਹੀਂ, ਤੇ ਜ਼ਰੂਰ ਇਸ ਵਾਰੀ ਥੋੜਾ ਜਿਹਾ ਦੱਸਿਓ ਕਿ ਜਿੱਦਾਂ ਦੀ ਆਮ ਬਦਲ ਰਹੇ ਹਾਲਾਤ ਵਾ ਤੇ ਕੀ ਹੋ ਰਿਹਾ ਦਿਨੋ ਦਿਨ, ਕਦੀ ਕੋਵਿਡ ਆ ਜਾਂਦਾ ਜੀ, ਕੋਈ ਆਪਣੇ ਪਿੱਛੇ ਇੰਡੀਆ ਨਹੀਂ ਜਾ ਰਿਹਾ, ਕਿਸੇ ਨੂੰ ਮਿਲ ਪਾ ਨਹੀਂ ਰਿਹਾ, ਕਈ ਤਰ੍ਹਾਂ ਦੀਆਂ ਹੈਗੇ ਹਾਲਾਤ, ਤੇ ਸਾਰਿਆਂ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ, ਕਿਸ ਤਰੀਕੇ ਰੱਖਣਾ ਚਾਹੀਦਾ।
ਦੇਖੋ ਜੀ, ਆਪਾਂ ਗੱਲਾਂ ਬਾਤਾਂ ਤਾਂ ਬਹੁਤ ਡਿਟੇਲ ਚ ਕਰਾਂਗੇ, ਪਰ ਅੰਤ ਦੇ ਵਿੱਚ ਹੁਣ ਪਹਿਲਾਂ ਅਰਕ ਇਹੀ ਕੱਢ ਦਿੰਦੇ ਹਾਂ ਕਿ ਜਿਹੜੀ ਮੈਂਟਲ ਹੈਲਥ ਦਾ ਇਸ਼ੂ ਹੈ ਨਾ, ਉਹ ਸਾਰਿਆਂ ਨੂੰ ਵੱਡਾ ਕਾਰਨ ਹੈਗਾ ਜਿਹੜੇ ਹੱਥਾਂ 'ਚ ਅਸੀਂ ਫੋਨ ਫੜੀ ਫਿਰਦੇ ਹਾਂ, ਇਹ ਮੈਂਟਲ ਹੈਲਥ ਵੱਲੋਂ ਇਹ ਇੱਦਾਂ ਦੀਆਂ ਪ੍ਰੋਬਲਮਸ ਇਹ ਕ੍ਰੀਏਟ ਕਰਦੇ ਨੇ, ਇੱਥੋਂ ਹੀ ਸ਼ੁਰੂ ਹੁੰਦੇ ਨੇ ਉਹ, ਜਾਣੀ ਕਿ ਓਵਰ ਕਮਿਊਨੀਕੇਸ਼ਨ, ਜਿੰਨੇ ਕੁ ਲੋਕਾਂ ਨਾਲ ਅਸੀਂ ਕਮਿਊਨੀਕੇਸ਼ਨ ਕਰਨੀ ਉਹ ਤਾਂ ਲੋੜ ਤੋਂ ਵੱਧ ਅਸੀਂ ਜਦ ਲੋਕਾਂ ਨਾਲ ਗੱਲਾਂ ਕਰਨ ਲੱਗ ਪੈਂਦੇ ਹਾਂ ਨਾ, ਲੋਕਾਂ ਵੱਲ ਦੇਖਣ ਲੱਗ ਪੈਂਦੇ ਹਾਂ, ਫਿਰ ਇਹ ਪ੍ਰੋਬਲਮ ਆਉਂਦੀ। ਖੈਰ ਇਹਦੇ ਬੜੇ ਡੂੰਘੇ ਮੀਨਿੰਗਸ ਨੇ, ਆਪਾਂ ਕਰਾਂਗੇ ਗੱਲ ਇੱਥੇ ਵੀ ਕਿਉਂ ਹੁੰਦੀ ਹੈ, ਇਹ ਕੋਈ ਨਵੀਂ ਘਟਨਾ ਨਹੀਂ ਹੈਗੀ, ਅੱਜ ਤੋਂ 15 ਸਾਲ ਪਹਿਲਾਂ ਤੋਂ ਇਹ ਵਰਤਾਂ ਹੋ ਰਹੀਆਂ ਹੈ, ਫੈਮਿਲੀ ਦੇ ਵਿੱਚ ਇੱਕ ਦੂਜੇ ਨੂੰ ਕੁੱਟਮਾਰ, ਮਤਲਬ ਧੱਕਾ ਮੁੱਕੀ, ਮੈਂਟਲ ਸਟ੍ਰੈਸ ਜਿਹੜੀ ਆ ਇੱਕ ਦੂਜੇ ਨੂੰ ਦੇ ਰਹੇ ਨੇ ਫੈਮਿਲੀਆਂ ਦੇ ਵਿੱਚ, ਪਾਰਟਨਰਸ ਫੈਮਿਲੀਆਂ ਇੱਕ ਦੂਜੇ ਨੂੰ ਦੇ ਰਹੀਆਂ ਰਿਲੇਸ਼ਨਸ ਦੇ ਵਿੱਚ, ਸੋ ਉਹ 'ਤੇ ਗੱਲ ਕਰਾਂਗੇ ਜੀ।
ਹਾਂਜੀ, ਤੇ ਇਸ ਤੋਂ ਇਲਾਵਾ ਭਾਜੀ ਇੱਕ ਹੋਰ ਜਿੱਦਾਂ ਨਿਊਜ਼ ਆ ਤੇ ਇਹ ਕਿਸਾਨ ਰਿਲੇਟਡ ਹੀ ਨਿਊਜ਼ ਆ ਆਸਟ੍ਰੇਲੀਆ ਦੀ, 20 ਮਿਲੀਅਨ ਡਾਲਰ ਦਾ ਫੂਡ ਜਿਹੜਾ ਹੈਗਾ ਵਾ,
ਅੱਛਾ
20 ਬਿਲੀਅਨ ਡਾਲਰ ਦਾ ਸੌਰੀ, ਉਹ ਹਰ ਸਾਲ ਜਿੱਦਾਂ ਵੇਸਟ ਹੋ ਜਾਂਦਾ। ਤੇ ਉਹ ਵੇਸਟ ਹੋਣ ਦਾ ਕਾਰਨ ਸੁਣ ਕੇ ਸਾਰਿਆਂ ਨੂੰ ਇੱਦਾਂ ਲੱਗੂਗਾ, ਤੇ ਜਿੱਦਾਂ ਉਹ ਰਿਸਰਚ ਵੀ ਹੋਈ ਹੈ ਵੀ ਆਪਾਂ ਨੂੰ ਉਹਨਾਂ ਨੇ ਜ਼ੋਰ ਦਿੱਤਾ ਵੀ ਤੁਹਾਨੂੰ ਜਿਹੜੇ ਕੰਜ਼ਿਊਮਰ ਹੈਗੇ ਉਹਨਾਂ ਨੂੰ ਐਜੂਕੇਟ ਕਰਨਾ ਚਾਹੀਦਾ। ਉਹ ਫੂਡ ਇੱਦਾਂ ਦਾ ਵੇਸਟ ਹੁੰਦਾ ਕਿ ਜਿੱਦਾਂ ਗਾਜਰ, ਗਾਜਰ ਜਿਹਦੀਆਂ ਦੋ ਲੱਤਾਂ ਹੋ ਗਈਆਂ
ਉਹ ਸਾਈਡ ਤੇ,
ਉਹ ਸਿੜਤੀ, ਇਹ ਜਿੱਦਾਂ ਟਮਾਟਰ ਆ ਤੇ ਉਹਦੇ ਨਾਲ ਦੋ ਟਮਾਟਰ ਜੁੜੇ ਹੋਏ ਆ, ਜਾਂ ਬਰੋਕਲੀ ਆ ਤੇ ਉਹਦੇ ਦੋ ਫੁੱਲ ਇਕੱਠੇ ਜੁੜੇ ਹੋਏ ਆ। ਤੇ ਜਿਹੜੀਆਂ ਇੱਥੇ ਵੀ ਉਹੀ ਗੱਲ ਆਈ ਆ ਜਿਹੜੀ ਇੰਡੀਆ ਦੀ ਆਪਣੀ ਚੱਲ ਰਹੀ ਸੀ ਕਿ ਉਦਣ ਕਿ ਜਦੋਂ ਇਹ ਵੱਡੀਆਂ ਸਪਲਾਈ ਚੇਨਸ ਉਹ ਚੀਜ਼ਾਂ ਨੂੰ ਨਹੀਂ ਖਰੀਦਦੀਆਂ, ਤੇ ਪਰ ਇਹ ਆ ਵੀ ਕੰਜ਼ਿਊਮਰ ਨੂੰ ਐਜੂਕੇਟ ਕਰਨ ਲਈ ਗੌਰਮੈਂਟ ਵੀ ਕੁਝ ਜ਼ਿਆਦਾ ਨਹੀਂ ਕਰ ਰਹੀ, ਤੇ ਉੱਦਾਂ ਵੀ ਕੋਈ ਕੰਮ ਨਹੀਂ ਹੋ ਰਿਹਾ ਕਿ ਇਹ ਇਹਦੇ ਵਿੱਚ ਕੋਈ ਫਰਕ ਨਹੀਂ ਆ ਜ਼ਿਆਦਾ। ਤੇ ਜੇ ਇਹਦਾ ਪ੍ਰਾਈਜ਼ ਥੋੜਾ ਘੱਟ ਕਰਕੇ ਤੇ ਉੱਥੇ ਸ਼ੈਲਫ ਤੇ ਰੱਖ ਕੇ ਇਹਨਾਂ ਨੂੰ ਵੀ ਵੇਚਿਆ ਜਾਵੇ ਤੇ ਵਧੀਆ ਹੋ ਸਕਦਾ।
ਹਾਂਜੀ, ਇਹ ਕਾਫੀ ਡੂੰਘਾ ਡਿਬੇਟ ਹੈ। ਕਈ ਵਾਰੀ ਕਿਸਾਨ ਵੀ ਨਹੀਂ ਚਾਹੁੰਦੇ ਹੁੰਦੇ ਕਿ ਸੈਕਿੰਡ ਗ੍ਰੇਡ ਚੀਜ਼ ਮਾਰਕੀਟ ਭੇਜੀ ਜਾਵੇ, ਕਿਉਂਕਿ ਉਹਨਾਂ ਦੀ ਫਸਟ ਗ੍ਰੇਡ ਦੀ ਵੀ ਪ੍ਰਾਈਜ਼ ਸਿੱਟ ਦਿੰਦੇ ਆ ਫਿਰ ਮੰਡੀ ਵਾਲੇ। ਸੋ
ਹਾਂਜੀ,
ਵਡੰਬਣਾ ਜਿਹੜੀ ਹੈ ਕਈ ਪਾਸੇ ਆ, ਅਤੇ ਦੂਜਾ ਜਿਹੜਾ ਅਸਲ 'ਚ ਪ੍ਰੋਬਲਮ ਤਾਂ ਕੰਜ਼ਿਊਮਰ ਦੀ ਆ ਨਾ, ਕਿ ਉਹ ਬਿਲਕੁਲ ਬਨਾਨਾ ਜਿਹੜਾ ਆ ਪਲਾਸਟਿਕ ਵਰਗਾ ਚਾਹੁੰਦਾ ਆ, ਜਿੱਦਾਂ ਪਲਾਸਟਿਕ ਦੇ ਮਤਲਬ ਫੋਟੋਸ਼ਾਪ 'ਚ ਦੇਖਦਾ ਫੋਟੋਆਂ ਫੋਟੋਆਂ ਮੈਗਜ਼ੀਨਾਂ 'ਚ, ਉੱਦਾਂ ਦੇ ਚਾਹੁੰਦਾ ਆ ਉਹ। ਬਿਲਕੁਲ ਜਿਹੜਾ ਆ ਐਪਲ ਹੈ ਕੋਈ ਦਾਗ ਨਹੀਂ ਲੱਗਿਆ ਹੋਣਾ ਚਾਹੀਦਾ, ਸੋ ਉਹਦੇ 'ਚ ਵੇਸਟੇਜ ਬਹੁਤ ਜ਼ਿਆਦਾ ਕਰਦੇ ਹੁੰਦੀ ਆ। ਲੋਕਾਂ ਦੀ ਆਪਣੀ ਇਹ ਪ੍ਰੋਬਲਮ ਹੈ ਕਿ ਉਹਨਾਂ ਨੂੰ ਪਤਾ ਨਹੀਂ ਵੀ ਜੇ ਕੇਲੇ ਦੇ ਬਾਹਰ ਇੱਕ ਦਾਗ ਲੱਗਾ ਉਹ ਕਿਹੜੇ ਛਿਲਕ ਖਾਣਾ, ਅੰਦਰ ਖਾਣਾ ਤਾਂ ਕੇਲਾ ਆ ਨਾ। ਤੇ ਇਸ ਕਰਕੇ
ਹਾਂਜੀ ਹਾਂਜੀ
ਇਹ ਤਾਂ ਸਾਡੇ ਪੇਰੈਂਟਸ ਨੂੰ ਹੀ, ਸਾਨੂੰ ਹੀ ਘਰ ਦੇ ਵਿੱਚੋਂ ਹੀ ਐਜੂਕੇਸ਼ਨ ਦੇਣੀ ਪੈਣੀ ਆ। ਤੇ ਵੀ ਆਪਾਂ ਬਾਕੀ ਗੱਲ ਜੀ ਚਾਲ ਸਾਹਿਬ ਬਹੁਤਾਤ ਦੀ ਆ, ਜਦੋਂ ਚੀਜ਼ ਨਾ ਬਹੁਤ ਜ਼ਿਆਦਾ ਹੋ ਜਾਵੇ ਫਿਰ ਨਖਰਾ ਵੀ ਬਹੁਤ ਹਾਈ ਹੋ ਜਾਂਦਾ ਹੈ। ਖੈਰ ਮੈਂ ਖਬਰਾਂ ਦੇ ਵਿੱਚ ਥੋੜ੍ਹੀ ਫੀਡਬੈਕ ਦੇ ਦਾਂ ਕਿ ਸੁਖਜੀਵਨ ਗਰੇਵਾਲ ਕਹਿੰਦੇ ਨੇ ਕਿ ਖਬਰਾਂ ਥੋੜ੍ਹੀਆਂ ਦੇਖ ਲਿਓ, ਕਿਉਂਕਿ ਵੀਕਐਂਡ ਦੇ ਉੱਤੇ ਸਪੈਸ਼ਲ ਕੋਰਟ ਲੱਗ ਰਹੀ ਹੈ ਜੀ ਇਸ ਕੇਸ 'ਤੇ।
ਅੱਛਾ ਜੀ,
ਹਾਂਜੀ ਟੈਨਿਸ ਵਾਲੇ 'ਤੇ ਥੋੜ੍ਹੀ ਨਿਗਾਹ ਰੱਖਿਓ, ਫਿਰ ਮੈਨੂੰ ਦੱਸ ਦਿਓ ਪ੍ਰੋਗਰਾਮ।
ਹਾਂਜੀ ਹਾਂਜੀ ਜ਼ਰੂਰ ਜੀ, ਜ਼ਰੂਰ ਜ਼ਰੂਰ ਜ਼ਰੂਰ।
ਹਾਂਜੀ, ਅਤੇ ਪਰਮਜੀਤ, ਪਰਮਜੀਤ ਧਾਲੀਵਾਲ ਵੀ ਕਹਿੰਦੇ, ਕਹਿੰਦੇ ਉਹ ਜਿਹੜਾ ਟੈਨਿਸ ਪਲੇਅਰ ਸੀ ਉਹਦਾ ਏਜੰਟ ਵਿਨੇ ਹੈਰੀ ਸੀਗਾ ਜਿਹੜਾ,
ਹਾਂਜੀ ਉਹ ਜਲੰਧਰ ਵਾਲਾ,
ਜਲੰਧਰ ਵਾਲਾ ਜਿਹੜਾ ਕਹਿੰਦਾ ਕੱਲ ਪਰਸੋਂ ਕਹਿ ਰਿਹਾ ਸੀਗਾ ਆਸਟ੍ਰੇਲੀਆ ਨੂੰ 2-3 ਲੱਖ ਖੇਤੀ ਕੰਮ ਕਰਨ ਵਾਲੇ ਕੰਮੇ ਚਾਹੀਦੇ ਨੇ, ਭੇਜੋ ਫੇ ਜਦ ਤੱਕ ਉਧਰ ਉਹ ਖੇਲਣਾ ਨਹੀਂ ਇੱਧਰ ਆਪਾਂ ਬੇਰੀਆਂ ਬੂਰੀਆਂ ਤੁੜਾ ਲੈਂਦੇ।
ਤੇ ਜਿੰਨੇ ਦਿਨ ਭਾਜੀ ਡਿਟੈਂਸ਼ਨ ਚ ਬੰਦੇ ਘੱਟ ਵਾ ਤੇ ਇਹਨੂੰ ਜੁੱਕ ਵੀ ਜਿਹਨੂੰ ਨਾ ਭੇਜ ਦਈਏ ਫਿਰ ਫਾਰਮ ਤੇ।
ਮੈਂ ਉਹੀ ਤੁਹਾਨੂੰ ਰਿਕੁਐਸਟ ਕਰ ਰਿਹਾ ਵੀ ਥੋੜਾ ਜਿਹਾ ਇੱਧਰ ਨੂੰ ਭੇਜ ਦਿਓ, ਇੱਧਰ ਲੋੜ ਆ ਬੰਦਾ ਕੰਮਿਆਂ ਦੀ ਬਹੁਤ।
ਹਾਂਜੀ ਹਾਂਜੀ ਨਹੀਂ ਜੀ ਦੇਖੋ, ਤੇ
ਬਣਦਾ ਤਾਂ ਉਦਾਂ ਦੇਖੋ, ਬਣਦਾ ਤਾਂ ਇੰਗਲੈਂਡ ਦੀ ਟੀਮ ਦਾ ਵੀ ਬੇਰੀਆਂ ਤੋੜਨ ਦਾ ਹੀ ਕੰਮ ਹੈ, ਕਿਉਂਕਿ ਕ੍ਰਿਕਟ ਤਾਂ ਉਹਨਾਂ ਤੇ ਖੇਲ ਨਹੀਂ ਹੁੰਦੀ, ਉੱਥੇ ਕੋਈ ਹੋਰ ਬੰਦੇ ਭੇਜ ਦਿੰਦੇ ਆ ਟੀਮ ਤੋਂ ਇੱਧਰ, ਨਾਲੇ ਪੈਸੇ ਬਣਾ ਜੂਗੇ ਵਿਚਾਰੇ, ਨਾਲੇ ਸਾਡਾ ਕੰਮ ਹੋ ਜਾਊਗਾ। ਬਈ ਗੁੱਸਾ ਨਾ ਕਰਿਓ ਇੰਗਲੈਂਡ ਵਾਲਿਓ, ਅਸੀਂ ਥੋੜ੍ਹਾ ਜਿਹਾ ਚਲੋ ਮਾਫੀ ਚਾਹੁੰਦੇ ਹਾਂ। ਤੇ ਠੀਕ ਹੈ ਜੀ,
ਜਿਸ ਤਰੀਕੇ ਨਾਲ ਖੇਡ ਰਹੇ ਆ ਜੀ ਉਸ ਤਰੀਕੇ ਨਾਲ ਤੇ ਫਿਰ ਬਣਦਾ ਤੇ ਇਹੀ ਆ ਜੀ,
ਬਣਦਾ ਤਾਂ ਬੇਰੀਆਂ ਤੋੜਨਾ ਹੀ ਆ। ਚਲੋ ਐਨੀਵੇ,
ਹਾਂਜੀ
ਤੇ
ਬਾਕੀ ਜੀ ਜਾਂਦੇ ਜਾਂਦੇ ਬਹਾਦਰ ਸਿੰਘ ਦੇ ਘਰੇ ਦੋਸਤ ਆਇਆ ਹੁੰਦਾ ਉਹਦਾ,
ਅੱਛਾ,
ਤੇ ਉਹ ਉਹਨੂੰ ਪੁੱਛਦਾ ਵੀ ਕਹਿੰਦਾ ਹੋਰ ਕਿੱਦਾਂ ਠੀਕ ਠਾਕ ਸਭ,
ਅੱਛਾ,
ਕਹਿੰਦਾ ਹਾਂਜੀ ਠੀਕ ਠਾਕ ਆ,
ਅੱਛਾ,
ਤੇ ਕਹਿੰਦਾ ਕਹਿੰਦਾ ਤੈਨੂੰ ਪਤਾ ਯਾਰ ਵੀ ਖੁਸ਼ੀਆਂ ਕੀ ਹੁੰਦੀਆਂ ਵਾ, ਕਹਿੰਦਾ ਨਹੀਂ ਯਾਰ ਮੈਨੂੰ ਕਿੱਥੋਂ ਪਤਾ ਮੇਰਾ ਤੇ ਵਿਆਹ ਹੀ ਛੋਟੀ ਉਮਰੇ ਹੋ ਗਿਆ।
ਸਾਡਾ ਵੀ ਦੋਸਤ ਇੱਥੇ ਇੱਕ ਆਇਆ ਆ, ਤੁਸੀਂ ਸਾਡੇ ਤੇ ਥਵਾ ਤਾਂ ਨਹੀਂ ਲਾ ਦਿੱਤਾ, ਮੇਰਾ ਵੀ ਕਿਉਂਕਿ ਵਿਆਹ ਛੋਟੀ ਉਮਰੇ ਹੋਇਆ ਸੀ। ਇੱਕ ਤੇ ਬਹਾਦਰ ਸਿੰਘ ਮੈਂ ਹੀ ਤਾਂ ਨੀ, ਚਲੋ ਕੋਈ ਗੱਲ ਨੀ, ਆਲਣ ਦੇ ਅਮਰੀਕ ਭਾਜੀ ਨੂੰ ਉਹਨਾਂ ਨੂੰ ਸੁਣਾਉਂਦੇ ਆ।
ਬਿਲਕੁਲ ਜੀ
ਚਾਲ ਸਾਹਿਬ, ਗੱਲ ਇੱਦਾਂ ਆ ਵੀ ਮੈਂ ਤੁਹਾਨੂੰ ਦੱਸ ਹੀ ਦਿੰਦਾ, ਸਰਪ੍ਰਾਈਜ਼ ਦੇਣਾ ਸੀਗਾ, ਉਹ ਅਮਰੀਕ ਭਾਜੀ ਆਏ ਹੋਏ ਇੱਥੇ ਘੁੰਮਣ ਬਹੁਤ ਦੇਰ ਤੇ, ਤੇ ਬਹੁਤ ਦੇਰ ਬਾਅਦ ਆਏ ਆ, ਤੇ ਅਸੀਂ ਵੀ ਕੱਲ੍ਹ ਵੀ ਘੁੰਮੇ ਫਿਰੇ, ਤੇ ਤੁਹਾਨੂੰ ਕਿਤੇ ਲੱਗ ਗਿਆ ਪਤਾ ਵੀ ਅਮਰੀਕ ਭਾਜੀ ਆਏ, ਤਾਂ ਤੁਸੀਂ ਆ ਚੁਟਕਲਾ ਸੁਣਾ ਦਿੱਤਾ ਕਿ ਅਮਰੀਕ ਭਾਜੀ ਨੇ ਮੈਨੂੰ ਪੁੱਛਿਆ ਵੀ ਖੁਸ਼ੀਆਂ ਕੀ ਹੁੰਦੀਆਂ, ਤੇ ਮੈਂ ਮੂਹਰਿਓ ਜਵਾਬ ਦਿੱਤਾ ਮੈਂ ਤਾਂ ਛੋਟੀ ਉਮਰੇ ਵਿਆਹ ਹੋ ਗਿਆ ਸੀ ਮੈਨੂੰ ਕੀ ਪਤਾ। ਉਹ ਗੱਲ ਇਹ ਹੈ ਕਿ ਮੇਰਾ ਹਾਲ ਤਾਂ ਭਾਜੀ ਹੁਣੀ ਇੱਦਾਂ ਸਾਡੇ ਤੋਂ ਸੀਨੀਅਰ ਹੈ, 20 ਸਾਲ ਹੋ ਗਏ ਸਾਨੂੰ ਰੇਡੀਓ ਦੇ ਜ਼ਰੀਏ ਜੁੜੇ ਸੀ, ਤਾਂ ਹੁਣ ਪਰਿਵਾਰਾਂ ਵਾਲੇ ਰਿਲੇਸ਼ਨ ਆਪਣੇ ਹੈਗੇ ਆ, ਅਤੇ
ਹਾਂਜੀ
ਇਹਨਾਂ ਨੇ ਮੈਨੂੰ ਉੱਦਾਂ ਗਾਈਡ ਕੀਤਾ ਜਿੱਦਾਂ ਵੱਡਾ ਭਾਈ ਸ਼ਰਾਬੀ ਨਹੀਂ ਹੁੰਦਾ ਜਾਂ ਛੋਟਾ ਭਾਈ ਸ਼ਰਾਬੀ ਹੁੰਦਾ, ਤਾਂ ਬੜਾ ਉਹਨੂੰ ਫਿਰ ਸਮਝਾਉਂਦਾ ਇੱਦਾਂ ਕਰਦਾ ਉੱਦਾਂ ਕਰਦਾ। ਇੱਕ ਫਿਲਮ ਆਈ ਸੀ ਨਾ ਸ਼ਾਇਦ ਨਸੀਬ ਆਈ ਸੀਗੀ,
ਹਾਂਜੀ ਹਾਂਜੀ
ਉਹਦੇ ਵਿੱਚ ਉਹ ਹੁੰਦਾ ਨਾ, ਉਹ ਰਿਸ਼ੀ ਕਪੂਰ ਤੇ ਅਮਿਤਾਭ ਬੱਚਨ, ਚੱਲ ਮੇਰੇ ਭਾਈ ਤੇਰੇ ਹੱਥ ਜੋੜਤਾ ਹੂੰ,
ਹਾਂਜੀ ਹਾਂਜੀ ਹਾਂਜੀ
ਮੈਨੂੰ ਨਾ ਜਦੋਂ
ਹੈਗਾ
ਗਾਣਾ ਸੁਣਦਾ ਮੈਨੂੰ ਅਮਰੀਕ ਭਾਈ ਦੀ ਯਾਦ ਆ ਜਾਂਦੀ, ਕਿ ਇਹਨਾਂ ਨੇ ਬਹੁਤ ਵਾਰੀ ਸਾਨੂੰ ਜਾਣੀ ਕਿ ਗਾਈਡ ਕੀਤਾ ਜਦੋਂ ਆਪਾਂ ਸਾਈਡ ਟਰੈਕ ਕਿਤੇ ਹੋ ਜਾਣਾ ਜਾਂ ਕੁਛ ਹੋਰ ਹੋ ਜਾਣਾ। ਮੈਨੂੰ ਲੱਗਦਾ ਨਸੀਬ ਫਿਲਮ ਦਾ ਗੀਤ ਸੀ, ਮੈਂ ਕੱਢ ਕੇ ਲਾਉਣਾ ਆ। ਤੇ ਚਲੋ
ਜ਼ਰੂਰ
ਫਿਰ
ਜੀ ਜ਼ਰੂਰ
ਮਿਲਦੇ ਹਾਂ ਜੀ, ਫਿਰ ਗੱਲਾਂ ਬਾਤਾਂ ਕਰਦੇ ਹਾਂ ਅਮਰੀਕ
ਹਾਂਜੀ,
ਭਾਈ।
ਸਤਿ ਸ਼੍ਰੀ ਅਕਾਲ ਭਾਜੀ, ਤੇ ਸਤਿ ਸ਼੍ਰੀ ਅਕਾਲ
ਹਾਂਜੀ
ਸਾਰੇ ਸਰੋਤਿਆਂ ਨੂੰ ਤੇ ਸੁਣਦੇ ਆ ਪ੍ਰੋਗਰਾਮ, ਤੇ ਸਾਰਿਆਂ ਨੂੰ ਇਹੀ ਕਹਿੰਦੇ ਹਾਂ ਜੀ ਵੀ ਧਿਆਨ ਰੱਖੋ ਆਪਣਾ
ਜੀ ਜੀ ਜੀ
ਕਰੋਨਾ,
ਕਰੋਨਾ
ਠੀਕ
ਥੋੜ੍ਹਾ
ਹੈ
ਜਿਹਾ
ਜੀ।
ਹੈਗਾ ਆ ਵੀ ਥੋੜ੍ਹਾ ਜਿਹਾ ਐਹਤਿਆਤ ਵਰਤਣੀ ਤਾਂ ਫਿਰ ਆਪਾਂ ਨੂੰ ਪੈਣੀ ਹੈ। ਚਲੋ ਮਿਲਦੇ ਹਾਂ ਜੀ,
ਹਾਂਜੀ ਹਾਂਜੀ
ਹਾਂਜੀ
ਠੀਕ ਹੈ ਜੀ, ਚੰਗਾ
ਚੱਲ
ਜੀ, ਸਤਿ
ਸਾਹਿਬ
ਸ਼੍ਰੀ ਅਕਾਲ,
ਚੱਲ ਮੇਰੇ ਭਾਈ ਫਿਰ ਸੁਣਦੇ ਨਾਲ ਠੀਕ ਹੈ। ਸੋ ਪਿਆਰਿਓ ਅਮਰੀਕ ਭਾਅ ਜੀ ਸਟੂਡੀਓ 'ਚ ਹਾਜ਼ਰ ਨੇ, ਅਤੇ ਇਸ ਗੀਤ ਤੋਂ ਬਾਅਦ ਫਿਰ ਆਪਾਂ ਉਹਨਾਂ ਨਾਲ ਗੱਲਬਾਤ ਕਰਨੀ ਹੈ, ਅਤੇ ਇਨ ਦਾ ਮੀਨ ਟਾਈਮ ਨਸੀਬ ਫਿਲਮ ਦਾ ਇਹ ਗੀਤ ਗਾਇਆ ਰਫੀ ਸਾਹਿਬ ਨੇ, ਅਤੇ ਇਸ ਦੇ ਵਿੱਚ ਡਾਇਲੋਗ ਆਫ ਕੋਰਸ ਤਾਂ ਅਮਿਤਾਭ ਬੱਚਨ ਦੇ ਨੇ। ਆਓ ਗੀਤ ਦਾ ਆਨੰਦ ਮਾਣੀਏ।
ਚੱਲ ਫੋੜ ਲਾ ਸਾਲਾ ਪੀਛੇ ਕਰਤਾ ਜਾ ਰਿਹਾ, ਚੱਲ ਜਾ,
ਚੱਲ ਮੇਰੇ ਭਾਈ, ਚੱਲ ਚੱਲ ਮੇਰੇ ਭਾਈ, ਤੇਰੇ ਹੱਥ ਜੋੜਤਾ ਹੂੰ, ਹੱਥ ਜੋੜਤਾ ਹੂੰ, ਤੇਰੇ ਪਾਉਂ ਪੜਤਾ ਹੂੰ, ਚੱਲ ਮੇਰੇ ਭਾਈ, ਚੱਲ ਚੱਲ ਮੇਰੇ ਭਾਈ, ਤੇਰੇ ਹੱਥ ਜੋੜਤਾ ਹੂੰ, ਹੱਥ ਜੋੜਤਾ ਹੂੰ, ਤੇਰੇ ਪਾਉਂ ਪੜਤਾ ਹੂੰ, ਚੱਲ ਮੇਰੇ ਭਾਈ, ਜਾਨ ਹੁਆ ਆਵਾਰਾ, ਸੁਬਾ ਕਾ ਨਿਕਲਾ ਤਾਰਾ, ਚੱਲ ਮੇਰੇ ਭਾਈ, ਚੱਲ ਚੱਲ ਮੇਰੇ ਭਾਈ, ਤੇਰੇ ਹੱਥ ਜੋੜਤਾ ਹੂੰ, ਹੱਥ ਜੋੜਤਾ ਹੂੰ, ਤੇਰੇ ਪਾਉਂ ਪੜਤਾ ਹੂੰ, ਚੱਲ ਮੇਰੇ ਭਾਈ,
ਤੂੰ ਕਿਆ ਸਮਝ ਰਿਹਾ ਵੇ, ਮੈਂ ਸ਼ਰਾਬੀਆ ਚੱਲ ਤੂੰ ਆ ਖਿੱਚ ਕੇ ਆਵੇ, ਚੱਲ ਜਾ,
ਤੂਨੇ ਨਹੀਂ ਪੀ ਚੁੱਕੀ, ਅਬ ਮਾਨ ਜਾ ਨਹੀਂ, ਸਰ ਫੋੜਤਾ ਹੂੰ, ਚੱਲ ਮੇਰੇ ਭਾਈ,
ਬਹੁਤ ਹੋ ਗਿਆ,
ਚੱਲ ਚੱਲ ਮੇਰੇ ਭਾਈ, ਤੇਰੇ ਹੱਥ ਜੋੜਦਾ ਹੂੰ, ਹੱਥ ਜੋੜਦਾ ਹੂੰ, ਤੇਰੇ ਪਾਉ ਪੜਦਾ ਹੂੰ, ਚੱਲ ਮੇਰੇ ਭਾਈ,
ਮੁਝਕੋ ਯਾਰੋ ਮਾਫ ਕਰਨਾ, ਮੈਂ ਨਸ਼ੇ ਮੈਂ ਹੂੰ, ਕਿਆ ਮੈਂ ਨਸ਼ੇ ਮੈਂ ਹੂੰ,
ਜਿਸਕਾ ਬੜਾ ਭਾਈ ਹੋ ਸ਼ਰਾਬੀ, ਛੋਟਾ ਪੀਏ ਤੋ ਕਿਆ ਹੈ ਖਰਾਬੀ, ਬੜਾ ਭਾਈ ਹੋ ਸ਼ਰਾਬੀ, ਛੋਟਾ ਪੀਏ ਤੋ ਕਿਆ ਹੈ ਖਰਾਬੀ, ਭਲਾ ਯਾ ਬੁਰਾ ਤੁਮ ਹੀ ਸਮਝਣਾ, ਤੁਮ ਤੇ ਫੈਸਲਾ ਯੇ ਮੈਂ ਛੋੜਤਾ ਹੂੰ, ਚੱਲ ਮੇਰੇ ਭਾਈ,
ਮੈਂ ਬੋਲਣਾ ਜਾ ਸਾਰੇ,
ਚੱਲ ਚੱਲ ਮੇਰੇ ਭਾਈ, ਤੇਰੇ ਹੱਥ ਜੋੜਤਾ ਹੂੰ, ਜੋੜਤਾ ਹੂੰ, ਤੇਰੇ ਪਾਉ ਪੜਤਾ ਹੂੰ, ਚੱਲ ਮੇਰੇ ਭਾਈ,
ਕੰਮ ਵਾਲੇ ਨੇ ਚਾਬਕ ਦਿਖਾਇਆ ਗੁੱਸੇ ਚਲਾ ਜਾਏਗਾ
ਬੜਾ ਹੋ ਕੇ ਛੋਟੇ ਮੇ ਰੋਕ ਡਾਲਤਾ ਹੈ ਹਾਂ ਨਹੀਂ ਆਤਾ ਹੈ ਨਾ ਨਹੀਂ ਆਤਾ ਹੈ ਨਾ ਤੋ ਜਾ ਮੈਂ ਵੀ ਨਹੀਂ ਜਾਤਾ ਕੱਟੀ ਬੋਲਿਆ ਨਾ ਕੱਟੀ ਕੱਟੀ ਕੱਟੀ
ਜਾਨੇ ਮਨ ਹੈ ਜਾਨੇ ਜਿਗਰ ਹੈ ਤੇਰੇ ਲਈ ਜਾਨ ਵੀ ਹਾਜ਼ਰ ਹੈ ਤੂੰ ਜਾਨੇ ਮਨ ਹੈ ਜਾਨੇ ਜਿਗਰ ਹੈ ਤੇਰੇ ਲਈ ਜਾਨ ਵੀ ਹਾਜ਼ਰ ਹੈ
ਮੁਝਸੇ ਇਸ ਕਦਰ ਪਿਆਰ ਹੈ ਅਗਰ
ਚਲ ਮੇਰੇ ਭਾਈ ਚਲ ਚਲ ਮੇਰੇ ਭਾਈ ਹਾਂ ਚਲ ਚਲ ਮੇਰੇ ਭਾਈ ਚਲ ਚਲ ਮੇਰੇ ਭਾਈ
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲ ਵਾਲੀ ਗੱਲ ਇਸ ਪ੍ਰੋਗਰਾਮ ਦੇ ਸਪੌਂਸਰ ਨੇ ਐਚ ਕੇ ਕਿਡਸ ਬੱਚਿਆਂ ਦੇ ਟ੍ਰੈਡੀਸ਼ਨ ਅਤੇ ਵੈਸਟਰਨ ਵੀਅਰ ਲਈ ਯਾਦ ਰੱਖੋ ਐਚ ਕੇ ਕਿਡਸ
ਦਿਲ ਨਾਲ ਦਿਲ ਮਿਲੇ ਤਾਂਹੀਓਂ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪਿਆਰਿਓ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਅਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਜੀ ਆਇਆਂ ਨੂੰ ਸਭ ਨੂੰ ਅਤੇ ਅੱਜ ਸ਼ਨਿਚਰਵਾਰ ਹੈ ਤਰੀਕ 15 ਜਨਵਰੀ ਔਰ ਤੁਹਾਨੂੰ ਦੱਸ ਹੀ ਚੁੱਕੇ ਹਾਂ ਕਿ ਸਟੂਡੀਓ ਦੇ ਵਿੱਚ ਅੱਜ ਅਮਰੀਕ ਭਾਅ ਜੀ ਸਾਡੇ ਨਾਲ ਜੁਆਇਨ ਕਰ ਚੁੱਕੇ ਨੇ ਅਤੇ ਮੈਂ ਉਹਨਾਂ ਦਾ ਸਵਾਗਤ ਕਰਦਾ ਸਤਿ ਸ਼੍ਰੀ ਅਕਾਲ ਭਾਅ ਜੀ
ਸਤਿ ਸ਼੍ਰੀ ਅਕਾਲ ਅਮਨਦੀਪ ਤੁਹਾਨੂੰ ਸਭ ਤੋਂ ਪਹਿਲਾਂ ਅਤੇ ਹਰਮਨ ਰੇਡੀਓ ਦੇ ਸਾਰੇ ਸਰੋਤੇ ਜਿਹੜੇ ਇਸ ਵੇਲੇ ਕਈ ਦੇਸ਼ਾਂ ਵਿੱਚ ਸਾਨੂੰ ਸੁਣ ਰਹੇ ਆ ਅਤੇ ਆਸਟ੍ਰੇਲੀਆ ਵਿੱਚ ਵੀ ਸੁਣ ਰਹੇ ਆ ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਜੈ ਸ਼੍ਰੀ ਰਾਮ ਅਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਅੱਜ ਬਹੁਤ ਸੋਹਣਾ ਚੜ੍ਹਿਆ ਹੋਵੇਗਾ ਬਹੁਤ ਸੋਹਣੀ ਲੋਹੜੀ ਮਨਾਈ ਹੋਊਗੀ ਉਹਨਾਂ ਨੇ ਅਤੇ ਲੋਹੜੀ ਤੋਂ ਬਾਅਦ ਅਤੇ ਜਿਹੜੇ ਬਾਕੀ ਦੀ ਮਠਿਆਈ ਬੱਜੀ ਹੋਊਗੀ ਰੇਹੜੀਆਂ ਬੱਜੀਆਂ ਹੋਊਗੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਬਚਦੀਆਂ ਹੋਣੀਆਂ ਧੂਣੀਆਂ ਵੀ ਸੇਕੀਆਂ ਹੋਣਗੀਆਂ ਕਿ ਜਿੱਦਾਂ ਆਸਟ੍ਰੇਲੀਆ 'ਚ ਵੀ ਧੂਣੀ ਸੇਕਣ ਦਾ ਵੈਸੇ ਤਾਂ ਅੱਜ ਕੱਲ੍ਹ ਕਾਫੀ ਠੰਡ ਰਹੀ ਆ ਕਈ ਵਾਰੀ ਤਾਂ 46 ਡਿਗਰੀ ਟੈਂਪਰੇਚਰ 'ਤੇ ਵੀ ਧੂਣੀ ਲਾ ਕੇ ਬਹਿਜਦੇ ਹੁੰਦੇ ਸੀ ਇੱਥੇ ਆਸਟ੍ਰੇਲੀਆ ਦੇ ਵਿੱਚ ਚਲੋ ਜਿੱਦਾਂ ਵੀ ਆ ਲੋਹੜੀ ਵੀ ਤੁਹਾਡੀ ਬਹੁਤ ਵਧੀਆ ਲੰਘੀ ਹੋਊਗੀ ਅਤੇ ਹੋਰ ਵੀ ਸਮਾਂ ਤੁਸੀਂ ਬੜਾ ਇੰਜੋਏ ਕਰ ਰਹੇ ਹੋਵੋਗੇ ਨਵੇਂ ਸਾਲ ਦੇ ਕਈ ਦਿਨ ਲੰਘ ਆਏ ਆ ਰੈਜੂਲੇਸ਼ਨ ਤੋਂ ਤੁਸੀਂ ਬਾਹਰ ਆ ਗਏ ਹੋਵੋਗੇ ਲੱਗਦਾ ਇੱਦਾਂ ਅਤੇ ਆਸ ਕਰਦੇ ਹਾਂ ਕਿ ਤੁਸੀਂ ਇਹ ਅਗਲੇ ਇਹ 1.5 ਘੰਟੇ ਤੱਕ ਇਸ ਪ੍ਰੋਗਰਾਮ ਨੂੰ ਕਾਫੀ ਇੰਜੋਏ ਕਰੋਗੇ ਜੀ ਅਮਨਦੀਪ
ਹਾਂਜੀ ਭਾਅ ਜੀ ਲੋਹੜੀ ਤੋਂ ਤੁਸੀਂ ਯਾਦ ਤਾਜ਼ਾ ਕਰਵਾ ਦਿੱਤੀ ਕਿ ਲਾਸਟ ਲੋਹੜੀ ਮੇਰਾ ਖਿਆਲ ਅਸੀਂ 94 ਤੋਂ 93 'ਚ ਦੇਖੀ ਸੀ ਇੰਡੀਆ ਕਿਉਂਕਿ ਉਦੋਂ ਬਾਅਦ ਫਿਰ ਇਹਨਾਂ ਟਾਈਮਾਂ ਦੇ ਵਿੱਚ ਜਾ ਨਹੀਂ ਹੋਇਆ ਹੁਣ ਤਾਂ ਖੈਰ ਲੋਹੜੀ ਬਹੁਤ ਬਦਲ ਗਈ ਆ। ਇੱਕ ਜਿਹੜੀ ਮੈਂ ਥੋੜ੍ਹੀ ਜਿਹੀ ਸ਼ੋਰਟ ਫਾਰਮ ਦੇ ਵਿੱਚ ਗੱਲ ਕਰਨਾ ਇਹ ਚਾਹਾਂਗਾ ਕਿ ਹੁਣ ਜਿੱਦਾਂ ਮੈਸੇਜ ਆਈ ਜਾਂਦੇ ਨੇ ਹੈਪੀ ਲੋਹੜੀ ਫਲਾਨਾ, ਇਹ ਇੱਦਾਂ ਦਾ ਕੋਈ ਰੁਝਾਨ ਨਹੀਂ ਸੀ, ਕੋਈ ਉਦੋਂ ਕਾਰਡ ਨਹੀਂ ਸੀ ਦਿੰਦਾ, ਕੋਈ ਕੁਛ ਹੈਪੀ ਵਿਸ਼ੇਸ਼ ਨਹੀਂ ਸੀ ਕਰਦਾ,
ਇਹਦਾ ਕੋਈ ਰੁਝਾਨ ਨਹੀਂ ਹੁੰਦਾ,
ਨਾ ਕੋਈ ਫੋਨ ਕਰਕੇ ਕਿਸੇ ਨੂੰ ਵਧਾਈਆਂ ਦਿੰਦਾ ਸੀ, ਨਾ ਚਿੱਠੀ
ਜੇ ਲੋਹੜੀ ਦੀ ਵਧਾਈ ਦੇਣੀ ਵੀ ਹੁੰਦੀ ਸੀ
ਇਹ ਸਿਰਫ ਉਹਨਾਂ ਨੂੰ ਹੁੰਦੀ ਸੀ ਜਿਨ੍ਹਾਂ ਦੇ ਘਰੇ ਲੋਹੜੀ ਐਕਚੁਅਲੀ
ਲੋਹੜੀ ਪੈਂਦੀ, ਜਾਂ ਕਿਸੇ ਮੁੰਡੇ ਕੁੜੀ ਦਾ ਵਿਆਹ ਹੋਇਆ ਹੁੰਦਾ ਸੀ, ਜਾਂ ਫਿਰ ਮੁੰਡਾ ਕੁੜੀ ਤੁਹਾਡੇ ਪ੍ਰਵੇਸ਼ ਕਰਦੇ ਪਰਿਵਾਰ ਦੇ ਵਿੱਚ ਜਨਮ ਹੋਇਆ ਹੁੰਦਾ ਸੀ, ਉਹਦੀ ਲੋਹੜੀ ਮਨਾਉਂਦੇ ਹੁੰਦੇ ਸੀ। ਆਮ ਲੋਹੜੀ ਦੀ ਵਧਾਈ ਨਹੀਂ ਦਿੰਦੇ ਹੁੰਦੇ ਸੀ, ਆਮ ਵੈਸੇ ਜਾਂਦੇ ਹੁੰਦੇ ਸੀ ਇੱਕ ਦੂਜੇ ਮਿਲ ਗਿਆ, ਚਲੋ ਅੱਜ ਲੋਹੜੀ ਆ, ਸ਼ਾਮ ਨੂੰ ਧੂਣੀ ਦੇ ਆਲੇ ਦੁਆਲੇ ਬੈਠ ਕੇ ਫਿਰ ਉਹ ਜਿਨ੍ਹਾਂ ਦੇ ਲੋਹੜੀਆਂ ਹੁੰਦੀਆਂ ਸੀਆਂ ਉਹਨਾਂ ਦੇ ਉਹਨਾਂ ਨੂੰ ਖਾਸ ਤੌਰ 'ਤੇ ਬਿਠਾਇਆ ਜਾਂਦਾ ਸੀ, ਅਤੇ ਕਾਫੀ ਦਾ ਰੇੜੀਆਂ ਗੁੜ ਇੱਦਾਂ ਇਕੱਠੇ ਕਰਕੇ ਬਣਦੇ ਹੁੰਦੇ ਸੀ, ਇੱਕ ਤਰ੍ਹਾਂ ਦੇ ਨਾਲ ਬਹੁਤ ਚੰਗਾ ਉਦੋਂ ਲੱਗਦਾ ਹੁੰਦਾ ਸੀ। ਹੁਣ ਤਾਂ ਲੋਹੜੀ ਦੀਆਂ ਵਧਾਈਆਂ ਦੇ ਜਿੱਦਾਂ ਹੜੇ ਆਏ ਹੁੰਦੇ ਫੇਸਬੁੱਕ 'ਤੇ, ਕਈ ਵਾਰ ਤਾਂ ਖਿਝ ਆਉਂਦੀ ਆ ਵੀ ਇੰਨੇ ਮੈਸੇਜ ਆ ਜਾਂਦੇ, ਉਹਨਾਂ ਨੂੰ ਤੁਸੀਂ ਡਿਲੀਟ ਕਰਨਾ ਹੁੰਦਾ ਉਹੀ ਮੈਸੇਜ, ਅਮਨਦੀਪ ਜਿਹੜਾ ਇੱਕ ਬੰਦਾ ਭੇਜਦਾ 20 ਵਾਰ, ਉਹ ਟਾਇਰਾਂ ਵਾਲੇ ਮੈਸੇਜ ਜਿਹੜੇ ਤੁਹਾਨੂੰ ਆਈ ਜਾਂਦੇ ਆ, ਕੀ ਟ੍ਰੈਂਡ ਇਹ ਚੱਲ ਗਿਆ ਜੀ, ਟੈਕਨੋਲੋਜੀ ਤੁਹਾਡੇ ਹੱਥ ਆਏ ਗਈ ਆ, ਤਾਂ ਇਹਨੂੰ ਥੋੜ੍ਹੇ ਜਿਹੇ ਰਿਸਟ੍ਰਿਕਸ਼ਨ ਦੇ ਵਿੱਚ ਯੂਜ਼ ਕਰੋ, ਉਹਨਾਂ ਸਟ੍ਰੇਨ ਕਰੋ ਆਪਣੇ ਆਪ ਨੂੰ, ਅਤੇ ਇਹਨੂੰ ਬਹੁਤ ਜ਼ਿਆਦਾ ਐਕਸਪਲੋਇਟ ਨਾ ਕਰੋ, ਅਤੇ ਦੂਜੇ ਦੀ ਲਾਈਫ ਜਿਹੜੀ ਉਹਨੂੰ ਥੋੜ੍ਹਾ ਸਮੂਥਲੀ ਚੱਲਣ ਦਿਓ। ਲੋਹੜੀ ਆਉਂਦੀਆਂ ਰਹਿੰਦੀਆਂ, ਨਵੇਂ ਸਾਲ ਆਉਂਦੇ ਰਹਿੰਦੇ, ਤਿਉਹਾਰ ਆਉਂਦੇ ਰਹਿੰਦੇ ਆ, ਜੇ ਕੋਈ ਖਾਸ ਹੋਵੇ, ਸਪੈਸੀਫਿਕ ਓਕੇਜ਼ਨ ਹੋਵੇ, ਉਦੋਂ ਤੁਸੀਂ ਦਿਓ ਜਿਹੜਾ ਉਹਦੇ ਘਰ ਹੋਵੇ।
ਦੇਖੋ ਅੱਜ ਆਪਾਂ ਥੋੜ੍ਹੀ ਲੋਹੜੀ 'ਤੇ ਹੀ ਗੱਲ ਕਰਦੇ ਹਾਂ ਕਿ ਇਹ ਜਿਹੜੇ ਤਿਉਹਾਰ ਹੈ, ਪਹਿਲੀ ਗੱਲ ਤਾਂ ਮੌਸਮੀ ਤਿਉਹਾਰ ਹੈ, ਦੂਜਾ ਇਹ ਥੋੜ੍ਹਾ ਨਵੇਂ ਸਾਲ ਦਾ ਵੀ, ਜਿੱਦਾਂ ਆਪਾਂ ਗੱਲ ਕੀਤੀ ਵੀ ਸੂਰਜ ਬਦਲਣ ਲੱਗ ਪੈਂਦਾ, ਵੀ ਇੱਕ ਨਵੀਂ ਸ਼ੁਰੂਆਤ ਹੋਣ ਵੱਲ ਨੂੰ ਹੋ ਜਾਂਦਾ, ਜਿਹੜੇ ਇਹ ਕਈ ਰਲ ਗੱਢ ਹੋਏ ਹੋਏ ਆ। ਪਰ ਲੋਹੜੀ ਖਾਸ ਕਰਕੇ ਜਿਹੜੇ ਇੱਦਾਂ ਦੇ ਤਿਉਹਾਰ ਹੈ, ਰੱਖੜੀ ਲੋਹੜੀ, ਹੈਪੀ ਰੱਖੜੀ ਜੀ, ਹੈਪੀ ਲੋਹੜੀ ਜੀ, ਉਹ ਇਹ ਪਰਸਨਲ ਤਿਉਹਾਰ ਹੈ, ਇਹ ਪਬਲਿਕ ਤਿਉਹਾਰ ਨਹੀਂ ਹੈਗੇ, ਇਹ ਪਰਸਨਲ ਇੱਕ ਦਿਨ ਮਿੱਥਿਆ ਹੋਇਆ ਵੀ ਤੁਸੀਂ ਪਰਸਨਲ ਤੌਰ 'ਤੇ ਇੱਕ ਦੂਜੇ ਨੂੰ ਵਧਾਈਆਂ ਦੇਣੀਆਂ, ਤੁਸੀਂ ਛੱਟੇ ਦੇਈ ਜਾ ਰਹੇ ਹੋ, ਗਾਂਹ ਫਾਰਵਰਡ ਕਰੀ ਜਾ ਰਹੇ ਹੋ ਮੈਸੇਜ ਬਿਨਾਂ ਕਿਸੇ ਗੱਲ ਤੋਂ, ਫੇਸਬੁੱਕ 'ਤੇ ਹੈਪੀ ਲੋਹੜੀ ਆ ਫਲਾਨਾ, ਤੁਸੀਂ ਦਿਓ ਪਰਸਨਲ, ਮਤਲਬ ਉਹ ਫਾਇਦਾ ਆ, ਐਵੇਂ ਉਹ ਪੋਲਿਊਸ਼ਨ ਨਾ ਕਰੋ ਮੈਸੇਜ ਦੀ, ਵਧਾਈਆਂ ਦੀ ਪੋਲਿਊਸ਼ਨ ਨਾ ਕਰੋ, ਇਹਨੂੰ ਡੀਗ੍ਰੇਡ ਨਾ ਕਰੀਏ ਆਪਾਂ, ਤਾਂ ਕਰਕੇ ਮਤਲਬ ਆਪਾਂ ਇੱਕ ਜਨਰਲ ਇਹ ਲੋਹੜੀ ਦੇ ਉੱਤੇ ਸਪੈਸ਼ਲ, ਜਿਨ੍ਹਾਂ ਦੇ ਸੱਚੀ ਲੋਹੜੀ ਆ, ਜਿਨ੍ਹਾਂ ਦੇ ਕੋਈ ਨਵਾਂ ਵਿਆਹ ਹੋਇਆ ਜਾਂ ਜਣੇਪਾ ਹੋਇਆ, ਮੁੰਡਾ ਕੁੜੀ ਤਾਂ ਕੋਈ ਫਰਕ ਨਹੀਂ ਹੈਗਾ ਅੱਜ ਕੱਲ੍ਹ, ਉਹਨਾਂ ਦੇ ਘਰੇ ਉਹਨਾਂ ਨੂੰ ਦਿਓ ਲੋਹੜੀ ਦਾ, ਮਤਲਬ ਇਹ ਇੱਦਾਂ ਨਹੀਂ ਵੀ ਮਤਲਬ ਕੁਛ ਵੀ ਨਹੀਂ ਹੋਇਆ, ਮਤਲਬ ਨਥਿੰਗ, ਕੋਈ ਹੈਪੀਨੈਸ ਨਹੀਂ ਹੈਗੀ, ਤਾਂ ਇਹ ਤਿਉਹਾਰ ਸਿਰਫ ਹੈਪੀਨੈਸ ਹੈ, ਇਹ ਪ੍ਰੋਗਰੈਸ ਦਾ ਤਿਉਹਾਰ ਹੈ, ਕਿ ਜਿਸ ਤਰ੍ਹਾਂ ਇੰਨੀ ਠੰਡ ਤੋਂ ਬਾਅਦ, ਪੋਹ ਤੋਂ ਬਾਅਦ ਇੱਕ ਫੁੱਲ ਜਿਹੜਾ ਆ ਜਾਂ ਬੂਟਾ ਆ ਉਹ ਪੁੰਗਰਨ ਦੀ ਕੋਸ਼ਿਸ਼ ਕਰਦਾ ਆ, ਨਵੀਂ ਸ਼ੁਰੂਆਤ ਕਰਦਾ ਆ, ਲੋਹੜੀ ਉਹ ਹੈ, ਲੋਹੜੀ ਉਹ ਹੈ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਨਵਾਂ ਵਿਆਹ ਹੋਇਆ ਔਰ ਆਸ ਵੱਜੀ ਹੈ ਗਾਂ ਪਰਿਵਾਰ ਤੁਰਨ ਦੀ, ਜਾਂ ਜਿਨ੍ਹਾਂ ਦੇ ਬੱਚੇ ਪੈਦਾ ਹੋਏ ਨੇ, ਜਿਨ੍ਹਾਂ ਦਾ ਸੱਚੀ ਵੇਲ ਵਧੀ ਹੈ, ਇਹ ਲੋਹੜੀ ਉਹਨਾਂ ਵਾਸਤੇ ਹੈ, ਇਹ ਲੋਹੜੀ ਇਹ ਮੇਰੇ ਅਰਗਿਆਂ ਵਾਸਤੇ ਨਹੀਂ, ਜਿਹੜੇ ਅਸੀਂ ਮਤਲਬ ਇਸ ਸਾਲ, ਮਤਲਬ ਸਾਡੇ ਕੋਈ ਵੀ ਨਾ ਵਿਆਹ ਹੋਇਆ ਅਤੇ ਨਾ ਜਣੇਪਾ ਹੋਇਆ, ਅਤੇ ਅਸੀਂ ਦੇਣੀ ਆ ਦੂਜਿਆਂ ਨੂੰ ਜਿਨ੍ਹਾਂ ਦੇ ਵਧਾਈ ਹੋਈ,
ਵਧਾਈ ਹੋਣੀ, ਉਹਨਾਂ ਨੂੰ ਖੁਸ਼ੀ ਦੇਣੀ। ਵੈਸੇ ਜੇ ਤੁਸੀਂ ਮੌਸਮੀ ਪਰਸਪੈਕਟਿਵ ਤੋਂ ਦੇਖੋ ਤਾਂ ਲੋਹੜੀ ਜਿਹੜੀ ਇੱਕ ਚੇਂਜ ਏਜੰਟ ਦੇ ਤੌਰ 'ਤੇ ਤੁਸੀਂ ਕਹਿ ਸਕਦੇ ਹਾਂ, ਮੌਸਮ ਵਿੱਚ ਚੇਂਜ ਆਈ ਆ ਤਾਂ ਉਹ ਮਨਾ ਸਕਦੇ ਤੁਸੀਂ, ਪਰ ਇਹ ਨਹੀਂ ਵੀ ਤੁਸੀਂ ਹਰੇਕ ਨੂੰ ਵਧਾਈਆਂ ਦੇ ਜਾਓ, ਜਿਹਦੇ ਲੋਹੜੀ ਹੈ ਵੀ ਨਹੀਂ ਉਹਨੂੰ ਵਧਾਈਆਂ ਦੇਈ ਜਾਓ, ਅਤੇ ਇਹਦੇ ਨਾਲ ਕੀ ਹੁੰਦਾ, ਉਹ ਅੱਕ ਜਾਂਦਾ ਬੰਦਾ, ਖੁਸ਼ ਹੋਣ ਦੀ ਬਜਾਏ ਉਹਨੂੰ ਟ੍ਰਬਲ ਆਉਂਦੀ ਆ,
ਉਹਦਾ ਡਿਲਿਊਟ ਹੋ ਜਾਂਦਾ ਨਾ, ਪਰਪਸ ਡਿਲਿਊਟ ਹੋ ਜਾਂਦਾ ਉਸ ਦਿਨ ਦਾ। ਬਾਕੀ ਮੈਂ ਇੱਕ ਨੋਟ ਕੀਤਾ, ਤੁਸੀਂ ਪ੍ਰੋਗਰਾਮ ਤੋਂ ਪਹਿਲਾਂ ਅੱਧਾ ਘੰਟਾ ਬਾਹਰ ਨੂੰ ਦੇਖੀ ਗਏ, ਬਾਹਰ ਤਾਂ ਕੁਛ ਵੀ ਨਹੀਂ ਹੈਗਾ, ਮਤਲਬ ਕੀ ਤੁਹਾਨੂੰ ਕੀ ਦਿਸਦਾ ਸੀਗਾ, ਕੀ ਦੇਖ ਰਹੇ ਸੀ ਤੁਸੀਂ?
ਅਮਨਦੀਪ, ਮੈਨੂੰ ਤਾਂ ਨਵੇਂ ਪਰਸਪੈਕਟਿਵ ਤੋਂ ਬਾਹਰ ਜਿਹੜੇ ਮੈਂ ਦੇਖਿਆ ਤਾਂ ਕਾਫੀ ਦਰਖਤ ਦਿਸੇ, ਅਤੇ ਮੈਨੂੰ ਅੱਜ ਨਵੀਂ ਭਾਵਨਾ ਦਾ ਅਹਿਸਾਸ ਹੋਇਆ ਕਿ ਇਹ ਜਿਹੜੇ ਸਾਰੇ ਦਰਖਤ ਆ, ਪੇੜ ਆ, ਪਹਾੜ ਆ, ਇਹ ਆਕਸੀਜਨ ਦੇ ਭੰਡਾਰ ਆ, ਜੇ ਤੁਹਾਨੂੰ ਦੇਖੋ ਕਿੰਨੀ ਆਕਸੀਜਨ ਦਿੰਦੇ ਆ ਅਤੇ ਸਿਹਤ ਲਈ ਕਿੰਨੀ ਵਧੀਆ ਚੀਜ਼ ਆ। ਮੈਂ ਤਾਂ ਕਹਾਂਗਾ ਜਿਸ ਵੇਲੇ ਤੁਸੀਂ ਕੋਈ ਦਰਖਤ ਦੇਖਦੇ ਆ ਅਤੇ ਉਹ ਤੁਹਾਨੂੰ ਆਕਸੀਜਨ ਦਾ ਭੰਡਾਰ ਲੱਗਣਾ ਚਾਹੀਦਾ, ਉਹਦੇ ਕੋਲ ਤੁਹਾਨੂੰ ਜਾਣਾ ਚਾਹੀਦਾ, ਉੱਥੇ ਬੈਠਣਾ ਚਾਹੀਦਾ, ਉਹਦੇ ਵਿੱਚੋਂ ਜਿਹੜੀਆਂ ਤਰੰਗਾਂ ਨਿਕਲਦੀਆਂ, ਉਹ ਸੰਗੀਤ ਦੀਆਂ ਤਰੰਗਾਂ ਨਿਕਲਦੀਆਂ। ਅੱਜ ਸਵੇਰ ਤੋਂ, ਕੱਲ੍ਹ ਰਾਤ ਤੋਂ ਹੀ ਅਮਨਦੀਪ ਕਾਫੀ ਹਵਾ ਇੱਥੇ ਵਗ ਰਹੀ ਆ ਅਤੇ ਵੱਖ ਵੱਖ ਪਿਚਸ 'ਤੇ ਉਹ ਜਿਹੜੀ ਸੰਗੀਤ ਤੁਹਾਡੇ ਵਾਤਾਵਰਣ ਵਿੱਚ ਗੂੰਜ ਰਿਹਾ ਆ। ਮੇਰਾ ਇੱਕ ਦੋਸਤ ਹੁੰਦਾ ਸੀ ਅਮਨਦੀਪ, ਚਾਹੇ ਉਹਦੀ ਪਹਿਲਾਂ ਵੀ ਗੱਲ ਹੋਈ ਸੀ, ਉਹ ਬਹੁਤ ਵਧੀਆ ਗਾਣੇ ਗਾਉਂਦਾ ਹੁੰਦਾ ਸੀ, ਮੁਹੰਮਦ ਰਫੀ ਦੇ, ਕਿਸ਼ੋਰ ਕੁਮਾਰ ਦੇ, ਅਤੇ ਉਹਦਾ ਨਾਂ ਹੁੰਦਾ ਸੀ ਤਰਨ ਦਾਸ
ਤੇ
ਉਹਦੇ ਵਿੱਚ ਪਿੰਡ ਉਹਦੇ ਅਲ ਪਈਏ ਹੁੰਦੇ ਗੁੰਗਿਆਂ ਦਾ ਤਾਨਸੈਨ ਕਿਉਂਕਿ ਉਹਦੀ ਉਹਨਾਂ ਦੇ ਜਿਹੜੇ ਕੋਈ ਵੱਡੇ ਵਡੇਰੇ ਹੋਊਗੇ ਜਿਹੜੇ ਥੋੜੇ ਥਥਲਾ ਕੇ ਬੋਲਦੇ ਹੋਊਗੇ ਪਰ ਉਹ ਮੁੰਡਾ ਦਾ ਗਾਣੇ ਬਹੁਤ ਵਧੀਆ ਗਾਉਂਦਾ ਹੁੰਦਾ ਸੀ ਉਹ ਕਹਿੰਦਾ ਜਿੰਨੇ ਵੀ ਗਾਣੇ ਮੈਂ ਸਿੱਖੇ ਆ ਨਾ ਜਿੰਨੇ ਵੀ ਮੈਂ ਧੁਨਾ ਕੱਢਦਾ ਆ ਜਾਂ ਬਣਦਾ ਤੂੰਬੀ ਵਜਾਉਣਾ ਜਾਂ ਹੋਰ ਵਜਾਉਣਾ ਸੰਗੀਤ ਉਹ ਕਹਿੰਦਾ ਮੈਂ ਬਾਹਰ ਖੇਤਾਂ ਵਿੱਚ ਬਹਿ ਜਾਂਦਾ ਹੁੰਦਾ ਸੀ ਉਦੋਂ ਬਹੁਤ ਦਰਖਤ ਹੁੰਦੇ ਸੀ ਪੰਜਾਬ ਦੇ ਵਿੱਚ ਅੰਬਾਂ ਦੇ ਦਰਖਤ ਬਹੁਤ ਹੁੰਦੇ ਸੀ ਕਹਿੰਦਾ ਉਹਨਾਂ ਦੀ ਜਿਹੜੀ ਧੁਨ ਸੀ ਕਿ ਹਵਾ ਵਗਣੀ ਤੇ ਪਿੱਚ ਜ਼ਿਆਦਾ ਹੋ ਜਾਣੀ ਹਵਾ ਘੱਟ ਜਾਣੀ ਪਿੱਚ ਘੱਟ ਹੋ ਜਾਣੀ ਉਹ ਜਿਹੜੀ ਆਵਾਜ਼ ਹੁੰਦੀ ਸੀ ਉਹਦੇ ਵਿੱਚੋਂ ਮੈਂ ਸਾਰਾ ਇਹ ਸਾਰਾ ਜਿਹੜਾ ਵਰਤਾਰਾ ਹੈ ਸੰਗੀਤ ਦਾ ਉੱਥੋਂ ਹੀ ਸਿੱਖਿਆ ਤੇ ਮੈਨੂੰ ਲੱਗਦਾ ਵੀ ਕੁਦਰਤ ਨੇ ਜਿਹੜੇ ਸੋਰਸਿਸ ਬਣਾਏ ਹੋ ਨਾ ਹਵਾ ਨੇ ਵੀ ਦਰਖਤਾਂ ਦੇ ਵਿੱਚੋਂ ਪੱਤਿਆਂ ਦੇ ਵਿੱਚੋਂ ਜਿਹੜੇ ਹਵਾ ਲੰਘਦੀ ਆ ਤੇ ਉਹ ਸੰਗੀਤ ਪੈਦਾ ਹੁੰਦਾ ਉਹੀ ਸੰਗੀਤ ਦਾ ਜਿਹੜਾ ਇੱਕ ਜੜ ਆ ਜਿਹੜੀ ਕੁਦਰਤ ਆ ਸੰਗੀਤ ਦਾ ਜੜ ਆ ਉੱਥੋਂ ਹੀ ਪੈਦਾ ਹੋਈ ਹਿਊਮਨ ਬਾਡੀ ਵਿੱਚ ਜਿੱਦਾਂ ਤੁਸੀਂ ਅਮਨਦੀਪ ਤੁਸੀਂ ਸਟੋਰੀ ਸੁਣਾਈ ਸੀ ਮਾਮਾ ਜਾਂਦਾ ਭਾਣਜੇ ਦੇ ਕੋਲ ਭਾਣਜਾ ਕਹਿੰਦਾ ਮੈਨੂੰ ਤਾਂ ਮਾਮਾ ਬਾਜਾ ਨਹੀਂ ਜਾਂਦਾ ਉਹ ਵੀ ਸਟੋਰੀ ਇੰਨੇ ਰਿਲੇਟਡ ਹਵਾ ਨੇ ਰਿਲੇਟਡ ਆ ਸ਼ਾਇਦ ਤੁਹਾਨੂੰ ਯਾਦ ਆ ਗਈ ਹੋਵੇ ਨਾ ਅਮਨਦੀਪ ਤੇ ਇਹ ਸਾਰੀ ਜਿਹੜੀ ਕੁਦਰਤ ਆ ਇਹਦੇ ਕਈ ਸੋਰਸਿਸ ਆ ਆਕਸੀਜਨ ਦਾ ਸੋਰਸ ਆ ਸੰਗੀਤ ਦਾ ਸੋਰਸ ਆ ਹਵਾ ਦਾ ਸੋਰਸ ਆ ਤੁਹਾਨੂੰ ਚੰਗੀ ਸੋਚਣੀ ਦੇਣ ਦਾ ਸੋਰਸ ਹੈ ਚੰਗਾ ਲੱਗਦਾ ਇੱਥੇ ਬੈਠ ਕੇ ਜਿੱਦਾਂ ਤੁਹਾਡੇ ਤਾਂ ਕੁਦਰਤ ਦੇ ਨਜ਼ਾਰੇ ਹੀ ਨਜ਼ਾਰੇ ਆਲੇ ਦੁਆਲੇ ਆ ਮੁਸਰਤ ਮੁਸਰਤ ਹੀ ਆ ਬਹੁਤ ਸੋਹਣਾ ਲੱਗਦਾ ਸਿਹਤ ਵੀ ਥੋੜ੍ਹੀ ਬੰਦਾ ਪੋਜ਼ਿਟਿਵ ਔਰ ਐਨਰਜੈਟਿਕ ਮਹਿਸੂਸ ਕਰਦਾ ਇੱਥੇ ਆ ਕੇ
ਤੁਸੀਂ ਆ ਜਿਹੜੀ ਗੱਲ ਕੀਤੀ ਨਾ ਤਰਨ ਦਾਸ ਦੀ ਤੁਸੀਂ ਕਿਹਾ ਨਾ ਉਹ ਖੇਤਾਂ 'ਚ ਬਾਹਰ ਮੈਂ ਸਮਝਿਆ ਕਿਤੇ ਬਾਹਰ ਅੰਦਰ ਗਿਆ ਦੇ ਵੀ ਸੰਗੀਤ ਕਈਆਂ ਦਾ ਨਿਕਲ ਆਉਂਦਾ ਹੁੰਦਾ ਕਈ ਦੇਖੇ ਆ ਟੋਇਲਟ 'ਚ ਬੈਠੇ ਗੀਤ ਗਾ ਰਹੇ ਹੁੰਦੇ ਨਾ ਹੁਣ ਤਾਂ ਚਲੋ ਅੱਜ ਕੱਲ੍ਹ ਤਾਂ ਫੇਸਬੁੱਕ ਹੁਣ ਐਕਚੁਅਲੀ ਮੁਹੰਮਦ ਰਫੀ ਦੇ ਗੀਤ ਚੱਲ ਰਹੇ ਹੁੰਦੇ ਆ ਜਾਂ ਗੀਤ ਸੰਗੀਤ ਫੋਨ 'ਤੇ ਚੱਲ ਰਿਹਾ ਹੁੰਦਾ ਪਰ ਜਦੋਂ ਫੋਨ ਦਾ ਜ਼ਮਾਨਾ ਨਹੀਂ ਸੀ ਲੋਕ ਆਪ ਗਾਉਣ ਲੱਗ ਪੈਂਦੇ ਸੀ ਬਾਹਰ ਅੰਦਰ ਬੈਠੇ ਮਾਫ਼ੀ ਚਾਹੁੰਦਾ ਥੋੜ੍ਹੇ ਹੋਰ ਔਕਵਰਡ ਸਿਚੁਏਸ਼ਨ ਹੈ ਉਹਦੇ ਕਈ ਕਾਰਨ ਸੀ ਜਿੱਦਾਂ ਕਈਆਂ ਨੂੰ ਡਰ ਲੱਗਦਾ ਹੁੰਦਾ ਸੀ ਹਨੇਰੇ ਤੋਂ ਤਾਂ ਉਹ ਮੱਲੋ ਮੱਲੀ ਉਹਨਾਂ ਨੂੰ ਗਾਣਾ ਪੈਂਦਾ ਸੀ ਫਿਰ ਸਮ ਦੇ ਹੈਵ ਟੂ ਮੇਕ ਸਮ ਸਾਊਂਡ ਤਾਂ ਉਹਨੇ ਕੋਈ ਗਾਣ ਲੱਗ ਪੈਣਾ ਤੇ ਜਾਣੀ ਕਿ ਡਰ ਨਾ ਲੱਗੇ ਸੋ ਇਹ ਉੱਥੇ ਵੀ ਕਈ ਸਿੰਗਰ ਬਣੇ ਇੱਦਾਂ ਮਤਲਬ ਪ੍ਰੈਕਟਿਸ ਕਰ ਕਰਕੇ ਕੋ ਥਾਂ ਥਾਂ ਦਾ ਕੋਈ ਮਤਲਬ ਨਹੀਂ ਹੁੰਦਾ ਜਿਹੜਾ ਮਤਲਬ ਸ਼ੌਂਕ ਪੂਰਾ ਹੋਣਾ ਚਾਹੀਦਾ ਹਾਂਜੀ ਤੇ ਤੁਸੀਂ ਆਕਸੀਜਨ ਦੀ ਗੱਲ ਕੀਤੀ ਤੇ ਚਾਲ ਸਾਹਿਬ ਨੇ ਹੁਣੇ ਖਬਰ ਦਿੱਤੀ ਸੀਗੀ ਵੀ ਇਲੋਨ ਮਸਕ ਜਿਹੜਾ ਦੁਨੀਆਂ ਦਾ ਸਾਰਿਆਂ ਨੂੰ ਅਮੀਰ ਬੰਦਾ ਹੈ ਟੈਸਲਾ ਦਾ ਮਾਲਕ ਉਹਦੀ ਭਾਰਤ ਸਰਕਾਰ ਦੇ ਨਾਲ ਜਿਹੜੀ ਗੱਲਬਾਤ ਟੁੱਟ ਚੁੱਕੀ ਹੈ ਕਿ ਉਹ ਉੱਥੇ ਇਨਵੈਸਟ ਕਰਨਾ ਚਾਹੁੰਦਾ ਸੀ ਫੈਕਟਰੀਆਂ ਲਾਉਣਾ ਚਾਹੁੰਦਾ ਸੀ ਤੇ ਉਹਦੀ ਉੱਥੇ ਗੱਲਬਾਤ ਟੁੱਟ ਚੁੱਕੀ ਹੈ ਕਹਿੰਦੇ ਵੀ ਨਹੀਂ ਉਹ ਪਹਿਲਾਂ ਟੈਕਸ ਫਰੀ ਆਪਣੀ ਗੱਲਬਾਤ ਕਰਨਾ ਚਾਹੁੰਦਾ ਸੀ ਵੀ ਅਸੀਂ ਤੁਹਾਡੇ ਇੰਨੇ ਇਨਵੈਸਟ ਕਰਾਂਗੇ ਸਾਨੂੰ ਟੈਕਸ ਫਰੀ ਸਟੇਟਸ ਦਿਓ ਜੀ ਆਹ ਕਰੋ ਜੀ ਆਹ ਕਰੋ ਜਿੱਦਾਂ ਗੂਗਲ ਵਗੈਰਾ ਸਾਰੇ ਕਰਦੇ ਹੀ ਨੇ ਤੇ ਉਹ ਭਾਰਤ ਸਰਕਾਰ ਕਹਿੰਦੀ ਵੀ ਨਹੀਂ ਪਹਿਲਾਂ ਤੂੰ ਲਾ ਲਾ ਪੈਸੇ ਇੱਥੇ ਲਾ ਕੇ ਤਾਂ ਫਿਰ ਚਲਾ ਕੇ ਦਿਖਾ ਲਾ ਆਪਣਾ ਬਿਜ਼ਨਸ ਉਹਦੇ ਚ ਬਾਅਦ ਚ ਤੈਨੂੰ ਦਵਾਂਗੇ ਐਗਜ਼ੈਂਪਸ਼ਨ ਵੀ ਕਿੰਨੀ ਕੁ ਦੇਣੀ ਹੈ ਵੀ ਇੱਦਾਂ ਨਹੀਂ ਵੀ ਤੂੰ ਮਤਲਬ ਇਹ ਮਨੀ ਲਾਂਡਰਿੰਗ ਕਾਫੀ ਹੁੰਦੀ ਨਾ ਇਹਦੇ ਵਿੱਚ ਵੀ ਜਿੱਦਾਂ ਹੁਣ ਆਸਟ੍ਰੇਲੀਆ ਚ ਵੀ ਆ ਗੂਗਲ ਆ ਜਾਂ ਹੋਰ ਹੈ ਆਇਰਲੈਂਡ ਦੇ ਵਿੱਚ ਇੱਕ ਕੰਪਨੀ ਬਣਾਈ ਹੋਈ ਆ ਪੇਮੈਂਟ ਸਾਰੀ ਉੱਥੇ ਨੂੰ ਜਾਂਦੀ ਆ ਤੇ ਉੱਥੇ ਉਹ ਟੈਕਸ ਨਹੀਂ ਦਿੰਦੇ ਤੇ ਇਹਨਾਂ ਦਾ ਵੀ ਕਾਫੀ ਰੌਲਾ ਪਿਆ ਕਿੰਨੇ ਮਿਲੀਅਨ ਡਾਲਰ ਨੇ 500 million ਕਿੰਨੇ ਮਿਲੀਅਨ ਇਹਨਾਂ ਨੇ ਫਿਰ ਲੜ ਝਗੜ ਕੇ ਲਿਆ ਉਹਨਾਂ ਤੋਂ ਹਨਾ ਸੋ ਇਹ ਏਲਨ ਮਸਕ ਜਿਹੜਾ ਆ ਉਹ ਮਤਲਬ ਵਧੀਆ ਬੰਦਾ ਆ ਸੀ ਗੱਲ ਨੀ ਪੇਪਾਲ ਜਿਹੜਾ ਉਹਨੇ ਇਨਵੈਂਟ ਕੀਤਾ ਸੀਗਾ ਤੇ ਉਹ ਤੋਂ ਬਾਅਦ ਚਲਾ ਕੇ ਵੇਚ ਕੇ ਤੇ ਹੁਣ ਸਪੇਸ ਐਕਸ ਜਿਹੜਾ ਆ ਭੇਜ ਰਿਹਾ ਆਪਣੇ ਉੱਥੇ ਪਲਾਟ ਦੇ ਵਿੱਚ ਉਹਨਾਂ ਕਈ ਰੋਕਟ ਵਗੈਰਾ ਛੱਡ ਰਿਹਾ ਆ ਮਤਲਬ ਟੋਟਵਾਈ ਦਾ ਕੰਮ ਕਰਨ ਵੀ ਟਰਾਂਸਪੋਰਟ ਪਾਈ ਹੋਇਆ ਪਰ ਉਹ ਰੋਕਟਾਂ ਦੀ ਪਾਈ ਹੋਇਆ ਸੋ ਉਹ ਨਾ ਇੱਕ ਚੈਲੰਜ ਕੀਤਾ ਆ ਚੈਲੰਜ ਇਹ ਕੀਤਾ ਆ ਵੀ ਦੁਨੀਆਂ ਦੇ ਵਿੱਚ ਨਾ ਕੋਈ ਬੰਦਾ ਕੋਈ ਇਹੋ ਜਿਹੀ ਫਾਰਮੂਲਾ ਇਹੋ ਜਿਹੀ ਮਸ਼ੀਨ ਕੋਈ ਇਹੋ ਜਿਹੀ ਚੀਜ਼ ਬਣਾਵੇ ਜਿਹੜਾ ਕਿ ਜਿੱਦਾਂ ਹੁਣ ਅੱਜ ਕੱਲ੍ਹ ਫੈਕਟਰੀਆਂ ਬਹੁਤ ਚੱਲਦੀਆਂ ਕਾਰਬਨ ਡਾਈਆਕਸਾਈਡ ਬਹੁਤ ਨਿਕਲਦੀ ਆ ਜਿਹੜਾ ਡੈਂਸ ਪਾਪੂਲੇਸ਼ਨ ਹੈ ਸੰਘਣੀ ਵਸੋਂ ਹੈ ਘਰਾਂ ਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਵੱਧ ਜਾਂਦੀ ਆ ਕਿ ਇਹੋ ਜਿਹੀ ਕੋਈ ਮਸ਼ੀਨ ਕੋਈ ਮੈਥਡ ਕੋਈ ਚੀਜ਼ ਬਣਾਵੇ ਜਿਹੜੀ ਕਿ ਜਿਹੜੀ ਕਾਰਬਨ ਡਾਈਆਕਸਾਈਡ ਹੈ ਇਨਵਾਇਰਮੈਂਟ ਦੇ ਵਿੱਚ ਉਹਨੂੰ ਫਿਲਟਰ ਕਰਕੇ ਉਹਨੂੰ ਆਕਸੀਜਨ 'ਚ ਬਦਲ ਦੇਵੇ ਤੇ ਇਹ ਉਹਨੇ ਮਤਲਬ ਚੈਲੇਂਜ ਉਹ ਕਹਿੰਦਾ ਵੀ ਮੈਂ $100 million ਲਊਂਗਾ ਉਹਦੇ ਕੋਲ ਪੈਸੇ ਹੀ ਆ ਦੇਣ ਨੂੰ ਹੋਰ ਤਾਂ ਕੁਛ ਹੈ ਨਹੀਂ ਹਨਾ ਤੇ ਉਹ ਪੈਸੇ ਹੀ ਦੇ ਸਕਦਾ ਉਹ ਕਹਿੰਦਾ ਮੈਨੂੰ ਕੋਈ ਦੇ ਦੇਵੇ ਮੈਨੂੰ $100 million ਦਊਂ ਉਹਨੂੰ ਪਤਾ ਵੀ ਜਿਹਨੇ ਬਣਾ ਦਿੱਤੀ ਉਹਨੂੰ $100 million ਦੇਣਾ ਉਹਨੂੰ ਤਾਂ $10 billion ਹਰੇਕ ਫੈਕਟਰੀ ਲਈ ਉਹਨੂੰ ਚੀਜ਼ ਬਣਾ ਕੇ ਉਹਨੂੰ ਵੇਚ ਦੇਣੀ ਹਨਾ ਹੀ ਵਿਲ ਮੇਕ ਲੋਟ ਆਫ ਮਨੀ ਆਊਟ ਆਫ ਦੈਟ ਤੇ ਆਪਾਂ ਇੱਕ ਤਰੀਕਾ ਕੱਢ ਲਿਆ
ਅੱਛਾ
ਆਪਾਂ 100 million ਹੁਣੇ ਇਸ ਵੇਲੇ ਜਿੱਤ ਸਕਦੇ ਹਾਂ,
ਠੀਕ ਹੈ,
ਫਿਰ ਆਪਾਂ ਮਤਲਬ ਸਾਰਿਆਂ ਨੂੰ ਜਿੰਨੇ ਵੀ ਸਾਡੇ ਸਰੋਤੇ ਸਾਰਿਆਂ ਨੂੰ ਇੱਕ ਇੱਕ ਮਿਲੀਅਨ ਦੇ ਦੇਣਾ,
ਠੀਕ ਹੈ,
ਆਪਾਂ ਰੱਖਣਾ ਤਾਂ ਕੁਛ ਨਹੀਂ, ਆਪਾਂ ਕਿਹੜੇ ਪੈਸਿਆਂ ਵਾਲੇ ਕੰਮ ਕਰਦੇ, ਉਹ ਆਲਰੇਡੀ ਹੈਗੀ ਹੈ ਚੀਜ਼।
ਅੱਛਾ ਜੀ,
ਹਾਂ, ਦਰਖਤ,
ਹਾਂਜੀ,
ਪਲਾਂਟ ਹੈ, ਟ੍ਰੀ,
ਪਲਾਂਟ ਹੈ, ਟ੍ਰੀ,
ਉਹ ਟ੍ਰੀ ਇਹੀ ਕੁਛ ਕਰਦੇ ਆ, ਆਕਸੀਜਨ
ਅਬਜ਼ਰਵ ਕਰਦੇ
ਆ, ਛੱਡਦੇ ਆ, ਮਤਲਬ ਕਾਰਬਨ ਡਾਈਆਕਸਾਈਡ,
ਕਾਰਬਨ ਡਾਈਆਕਸਾਈਡ
ਲੈਂਦੇ ਆ, ਆਕਸੀਜਨ ਕੱਢਦੇ ਆ,
ਹਾਂਜੀ,
ਠੀਕ ਹੈ ਜੀ,
ਵੈਰੀ ਸਿੰਪਲ।
ਇਹ ਹੈਗਾ, ਇਹ ਹੈਗਾ 8-10 ਘੰਟੇ ਪਲਾਂਟ ਕਰਦਾ ਟ੍ਰੀ, ਇਹ ਕੰਮ ਕਰਦਾ ਹੈ, ਆਲਰੇਡੀ ਕਰ ਰਿਹਾ, ਰੱਬ ਨੇ ਆਲਰੇਡੀ ਚੀਜ਼ ਬਣਾਈ ਹੋ, ਜਿਹੜੀ ਇਹ ਚੀਜ਼ ਦੁਬਾਰਾ ਇਨਵੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਜੇ ਇਹਨਾਂ ਨੂੰ 24 ਘੰਟੇ ਵਾਲਾ ਚਾਹੀਦਾ, ਉਹ ਵੀ ਹੈਗਾ,
ਅੱਛਾ ਜੀ,
ਉਹ ਆਪਾਂ ਪਿੱਪਲ ਲਵਾ ਦੇਵਾਂਗੇ ਇਹਨਾਂ ਦੇ,
ਹਾਂਜੀ ਹਾਂਜੀ,
ਹਨਾ, ਇੱਕ ਪਿੱਪਲ ਲਵਾ ਦੇਵਾਂਗੇ, ਇੱਕ
24 ਘੰਟੇ ਕੰਮ ਕਰਦਾ,
ਹਾਂ, ਘਰ ਦੇ ਵਿੱਚ 2-3 ਤੁਲਸੀ ਦੇ ਪਲਾਂਟ ਰੱਖ ਲਾਂਗੇ,
ਹਾਂਜੀ ਹਾਂਜੀ,
ਠੀਕ ਹੈ ਨਾ, ਇਹ ਬਹੁਤ ਵਧੀਆ ਮੈਥਡ ਹੈ, ਇਹ ਤਾਂ ਅਸੀਂ 1000 ਸਾਲਾਂ ਤੋਂ ਕਰ ਰਹੇ ਹਾਂ,
ਹਾਂਜੀ,
ਤੇ ਇਹ ਇਹਨਾਂ ਨੂੰ ਹੁਣ ਪਤਾ ਲੱਗਾ ਤੇ ਇਹ 100 million dollar ਅਵਾਰਡ ਦੇ ਰਹੇ ਨੇ, ਠੀਕ ਹੈ,
ਤੁਸੀਂ ਗ੍ਰੈਬ ਕਰ ਲਓ ਅੱਜ ਇਹ, ਉਹਨਾਂ ਨੂੰ
ਲੈ ਲੈ, ਪਾ ਦੀ ਐਪਲੀਕੇਸ਼ਨ,
ਪਾ ਦਿਓ ਐਪਲੀਕੇਸ਼ਨ ਸਿੱਧੀ,
ਹਾਂਜੀ, ਅਜੇ ਦੇਖੋ ਮਸਲੇ ਆ, ਮਸਲਿਆਂ ਦਾ ਹੱਲ ਵੀ ਆਪਾਂ ਨਾਲੇ ਕਰਦੇ,
ਮਸਲੇ ਹੱਲ ਤਾਂ ਕੱਢਦੇ ਆ,
ਨਾਲੇ ਕੱਢ ਦਿੱਤਾ,
ਪ੍ਰੋਗਰਾਮ ਦੇ ਅਖੀਰ ਵਿੱਚ ਗੱਲ ਸੁਣਾਣੀ ਹਰਨਾਮ ਸਿੰਘ ਨਾਲ ਹੋਈ ਸੀ ਗੱਲ, ਉਹ ਵੀ ਕਾਫੀ ਉਹ ਅੱਜ ਕੱਲ ਲੀਡਰ ਜਿਹਾ ਬਣ ਗਿਆ ਨਾ, ਉਹ ਕਹਿੰਦਾ ਮੈਂ,
ਉਹ ਵੀ ਕੱਢਦਾ,
ਕਹਿੰਦਾ ਕੋਈ 1000 ਰੁਪਇਆ ਮਹੀਨੇ ਦਾ ਦੇ ਰਿਹਾ, ਕੋਈ 2000 ਮਹੀਨੇ ਦਾ ਦੇ ਰਿਹਾ, ਉਹ ਤੇ ਜਿਹੜੀ ਰਕਮ ਦੇ ਰਿਹਾ ਇੱਕ ਬੰਦੇ ਨੂੰ 1 ਮਹੀਨੇ ਦੀ, ਉਹ ਤਾਂ ਐਕਸਪੈਂਸ਼ਨ ਲਈ ਆ, ਜਿੱਦਾਂ ਬਹੁਤ ਜ਼ਿਆਦਾ ਹੀ ਆ, ਜਿੱਦਾਂ ਉਹਦੇ ਤੇ ਵੀ ਗੱਲ ਕਰਾਂ ਕਿੰਨੇ ਪੈਸੇ 1 ਮਹੀਨੇ ਤਾਂ ਕਹਿੰਦਾ ਮੈਂ ਦਊਂਗਾ ਜੇ ਮੇਰੀ ਸਰਕਾਰ ਬਣ ਜਾਂਦੀ ਹੈ, ਤੁਸੀਂ ਮੈਨੂੰ ਬਣਾਓ ਚੀਫ ਮਿਨਿਸਟਰ।
ਚਲੋ ਉਹਦਿਆਂ ਦੀ ਆਪਾਂ ਥੋੜ੍ਹੀ ਬਾਅਦ ਚੋਂ ਡਿਟੇਲ 'ਚ ਉਹਨਾਂ ਦੇ ਮੈਥਡ ਦੇ ਸੁਣਾਂਗੇ ਕੀ ਕੀ ਕਰਨੇ ਆ, ਪਰ ਜਿਹੜਾ ਤੁਸੀਂ ਵੀ ਨੋਟ ਕੀਤਾ ਆ, ਜਿਹੜਾ ਘਰ ਹੈ ਉਹ ਇਕੱਲਾ ਘਰ, ਕੰਧਾਂ ਨਹੀਂ ਹੁੰਦੀਆਂ,
ਹਾਂਜੀ,
ਜਿੱਦਾਂ ਅਸੀਂ ਸਿੱਖਿਆ ਆ, ਕਿਉਂਕਿ ਚਲੋ ਮੈਂ ਆਰਕੀਟੈਕਚਰ ਪੜ੍ਹਿਆ ਵੀ ਆ ਅਤੇ ਪੜ੍ਹਾਇਆ ਵੀ ਗਿਆ ਸਾਨੂੰ, ਅਸੀਂ ਦੇਖਿਆ ਆਲੇ ਦੁਆਲੇ ਵਿਚਰਦੇ ਹਾਂ, ਹੋਰ ਵੀ ਅਸੀਂ ਜਿਹੜੇ ਪੜ੍ਹਦੇ ਰਹਿੰਦੇ ਹਾਂ, ਘਰ ਜਿਹੜਾ ਆ ਉਹ ਇੱਕ ਭਾਵਨਾ ਵੀ ਹੁੰਦੀ ਆ,
ਹਾਂਜੀ,
ਕਿ ਇਸ ਚਾਰ ਦੀਵਾਰੀ ਦੇ ਅੰਦਰ ਅਸੀਂ ਜੋ ਸਾਡੇ ਅੰਦਰ ਗੱਲਬਾਤ ਅਸੀਂ ਖੁੱਲ੍ਹ ਕੇ ਕਰ ਸਕਦੇ ਹਾਂ, ਇਹ ਮੈਂਟਲ ਇਸ਼ੂ ਵਾਲੀ ਗੱਲ ਵੀ ਆਉਂਦੀ ਆ, ਕਿ ਘਰ ਦੇ ਵਿੱਚ ਕੋਈ ਵੀ ਗੁੱਸੇ ਵੀ ਹੋ ਸਕਦਾ ਇੱਕ ਦੂਜੇ ਨਾਲ, ਥੋੜ੍ਹਾ ਉੱਚੀ ਵੀ ਬੋਲ ਸਕਦਾ ਆ, ਤੇ ਕਿਤੇ ਬੈਠ ਕੇ ਰੋਟੀ ਖਾਣਾ ਵੀ ਖਾ ਸਕਦਾ ਆ, ਆਪਣਾ ਪ੍ਰਾਈਵੇਟ ਟਾਈਮ ਵੀ ਲੈ ਸਕਦਾ ਆ, ਇਹ ਘਰ ਹੁੰਦਾ ਆ, ਇਹ ਮੁੱਠੀ ਬੰਦ ਹੁੰਦੀ ਆ, ਪਰ ਬਾਹਰ ਜਦ ਅਸੀਂ ਜਾਣਾ ਆ ਤੇ ਅਸੀਂ ਮੁੱਠੀ ਬੰਦ ਦੇ ਖੋਲਣੀ ਨਹੀਂ ਹੈਗੀ, ਲੋਕਾਂ ਨੂੰ ਬੰਦੇ ਰੱਖਣੀ, ਜੋ ਘਰ ਦੇ ਅੰਦਰ ਸਾਡੇ ਗੱਲਾਂ ਹੋਈਆਂ ਉਹ ਘਰ 'ਚ ਹੀ ਰਹਿਣੀਆਂ ਚਾਹੀਦੀਆਂ,
ਬਾਹਰ ਨਹੀਂ ਲੈ ਕੇ ਜਾਣਾ,
ਉਹਨਾਂ ਨੂੰ ਬਾਹਰ ਨਹੀਂ ਲੈ ਕੇ ਜਾਣਾ, ਸੋ ਇਹ ਹੈਗਾ ਆ।
ਹੁਣ ਅਮਨਦੀਪ ਘਰ ਵੀ ਹੈ, ਚਲੋ ਇਹ ਤੁਹਾਡੀ ਗੱਲ ਐਕਸਪੈਂਡ ਕਰਿਓ ਹੋਰ, ਜੋ ਜਿੱਦਾਂ ਤੁਸੀਂ ਸਫ਼ਰ ਕਰਦੇ ਆ ਕਾਰ ਵਿੱਚ ਜਾਂਦੇ ਆ, ਕਈ ਵਾਰੀ ਕਾਰ ਦੇ ਵਿੱਚ ਵੀ ਘਰ ਵਾਲਾ ਮਾਹੌਲ ਸਿਰਜਿਆ ਜਾਂਦਾ ਆ, ਆਪਸ ਵਿੱਚ ਤੁਸੀਂ ਬਹਿਸ ਕਰਦੇ ਆ, ਉੱਚੀ ਬੋਲਦੇ ਆ, ਉਹ ਕਾਰ ਵਿੱਚ ਹੀ ਰਹਿਣਾ ਚਾਹੀਦਾ, ਉਹਨੂੰ ਰੈਸਟੋਰੈਂਟ 'ਚ ਨਹੀਂ ਲੈ ਕੇ ਜਾਣਾ ਚਾਹੀਦਾ, ਜਦ ਮੈਕਡੋਨਲਡ ਖਾਣਾ ਆ।
ਨਹੀਂ, ਜਿੱਦਾਂ ਹੁਣ ਕਈ ਵਾਰੀ ਅਸੀਂ ਲੜਦੇ ਹੀ ਜਾਈਦਾ ਕਾਰ 'ਚ,
ਹਾਂਜੀ, ਆਮ ਤੌਰ 'ਤੇ
ਲੜਦੇ ਹੀ ਜਾਈਦਾ, ਤੂੰ ਐਂ ਕਰਤਾ, ਤੂੰ ਐਂ ਕਰਦਾ, ਤੇਰਾ ਆਹ ਨਹੀਂ ਠੀਕ, ਤੇਰਾ ਉਹ ਨਹੀਂ ਠੀਕ, ਹੈ ਨਾ, ਕਰਕੇ ਜਿੱਦੇ ਕਾਰ ਉਹਦੇ ਘਰ ਗਏ, ਉਹ ਬਸ ਕਰੋ ਹੁਣ, ਬਸ ਕਰੋ, ਪਰ ਘਰ ਆ ਗਿਆ ਜਿੱਥੇ ਜਾਣਾ ਆਪਾਂ,
ਹਾਂਜੀ,
ਫਿਰ ਬਾਹਰ ਨਿਕਲਦੇ ਮੂੰਹ ਇੱਦਾਂ, ਸਤਿ ਸ਼੍ਰੀ ਅਕਾਲ ਜੀ,
ਠੀਕ ਹੈ,
ਤੁਸੀਂ ਠੀਕ ਹੈ, ਤੁਸੀਂ ਰਾਜੀ ਖੁਸ਼ੀ ਹੋ,
ਹਾਂਜੀ
ਹਾਂਜੀ ਹਾਂਜੀ, ਅਸੀਂ ਬਹੁਤ ਖੁਸ਼ ਹਾਂ ਜੀ,
ਬਹੁਤ ਜ਼ਿਆਦਾ ਹੀ ਖੁਸ਼
ਹਾਂ। ਹਾਂ, ਸੋ ਮਤਲਬ ਇਹ ਠੀਕ ਗੱਲ ਹੈ, ਵਧੀਆ ਗੱਲ ਹੈ ਕਿ ਆਪਣਾ ਆਪਣਾ ਪਰਦਾ ਰੱਖਣਾ ਚਾਹੀਦਾ ਹੈ। ਦੂਜੀ ਗੱਲ ਇਹ ਤਾਂ ਹੈ ਕਿ
ਆਪਣਾ ਵੀ ਤਾਂ ਅਗਲੇ ਦਾ ਵੀ,
ਅਗਲੇ ਦਾ ਵੀ, ਇਹ ਮੈਂਟਲ ਇਸ਼ੂਜ਼ ਦੀ ਆਪਾਂ ਇਹ ਨਾਲ ਨਾਲ ਜੋੜਨੀ ਆ, ਪਰ ਜਿਹੜਾ ਇਹ ਘਰ ਤੋਂ ਸ਼ੁਰੂ ਹੋਣਾ ਸਾਰਾ ਕੁਛ, ਕਹਿਣ ਦਾ ਮੇਰੇ ਮਤਲਬ ਇਹ ਆ, ਘਰ ਦੇ ਵਿੱਚ ਤੁਸੀਂ ਆਕਸੀਜਨ ਦੀ ਗੱਲ ਕੀਤੀ ਆ,
ਹਾਂਜੀ,
ਠੀਕ ਹੈ, ਤੁਸੀਂ ਦਰਵਾਜ਼ੇ ਬੰਦ ਰੱਖੋ, ਬਾਰੀਆਂ ਬੰਦ ਰੱਖੋ, ਬਾਹਰੋਂ ਧੂੜ ਨਹੀਂ ਆਏਗੀ,
ਹਾਂਜੀ,
ਠੀਕ ਹੈ, ਇਹ ਵੀ ਇੱਕ ਬਿਰਤੀ ਆ,
ਹਾਂਜੀ,
ਤੁਸੀਂ ਪਰਦੇ ਬੰਦ ਰੱਖੋ, ਬਾਹਰੋਂ ਰੋਸ਼ਨੀ ਵੀ ਨਹੀਂ ਆਏਗੀ,
ਬਿਲਕੁਲ,
ਠੀਕ ਹੈ, ਪਰ ਕੁਛ ਸਮਾਂ ਇਹੋ ਜਿਹਾ ਹੁੰਦਾ ਤੁਹਾਨੂੰ ਬਾਰੀਆਂ ਵੀ ਖੋਲਣੀਆਂ ਪੈਣੀਆਂ,
ਹਾਂਜੀ,
ਕਿਉਂਕਿ ਘਰ ਦੇ ਵਿੱਚ ਨਹੀਂ ਤਾਂ ਕਾਰਬਨ ਡਾਈਆਕਸਾਈਡ ਵੱਧ ਜਾਏਗੀ, ਕਾਰਬਨ ਮੋਨੋਆਕਸਾਈਡ ਹੋ ਜਾਏਗੀ,
ਹਾਂਜੀ,
ਜੇ ਘਰ ਦੇ ਵਿੱਚ ਗੈਸ ਵਗੈਰਾ ਜਲ ਰਹੀ ਹੈ ਨਾ, ਘਰ ਦੇ ਵਿੱਚ ਮੋਨੋਆਕਸਾਈਡ ਹੋ ਜਾਏ, ਤੁਹਾਨੂੰ ਐਗਜ਼ੌਸਟ ਫੈਨ ਵੀ ਲਾਉਣੇ ਪੈਣੇ ਆ,
ਹਾਂਜੀ,
ਤੁਹਾਨੂੰ ਏਅਰ ਸਰਕੂਲੇਸ਼ਨ ਵੀ ਕਰਨੀ ਪੈਣੀ ਆ,
ਹਾਂਜੀ,
ਤੁਹਾਨੂੰ ਪਰਦੇ ਖੋਲਣੇ ਪੈਣੇ ਆ ਤਾਂ ਕਿ ਧੁੱਪ ਅੰਦਰ ਆਵੇ, ਤੇ ਉਹਦੇ ਜਿਹੜੀ ਆ ਅਲਟਰਾਵਾਇਲਟ ਰੇਜ਼ ਦੇ ਨਾਲ ਜਿਹੜੀ ਆ ਘਰ ਦੇ ਵਿੱਚ ਬੈਕਟੀਰੀਆ ਬਿਮਾਰੀਆਂ ਆ ਉਹ ਨੈਚੁਰਲ ਤੌਰ 'ਤੇ ਹੀ ਉਹਦੀ ਕਲਿਨਜ਼ਿੰਗ ਹੋ ਜਾਵੇ, ਸਫਾਈ ਹੋ ਜਾਵੇ, ਮਰ ਜਾਣ, ਠੀਕ ਹੈ, ਘਰ ਦੇ ਵਿੱਚ ਤਕਰੀਬਨ ਸਾਰੇ 10-15 ਮਿੰਟ ਘੱਟ ਤੋਂ ਘੱਟ ਧੁੱਪ ਆਉਣੀ ਚਾਹੀਦੀ ਹੈ। ਇਹ ਹੈਗੇ ਆ ਮੈਥਡ, ਕਦੋਂ ਘਰ ਖੋਲ੍ਹਣਾ ਅਤੇ ਕਦੋਂ ਬੰਦ ਕਰਨਾ। ਦੂਜੀ ਗੱਲ ਇਹ ਆ ਵੀ ਘਰ ਦੇ ਵਿੱਚ ਜਿਹੜੀ ਮੈਂ ਚੀਜ਼ ਸਿੱਖੀ ਆ ਵਧੀਆ,
ਹਾਂਜੀ,
ਕਿ ਤੁਸੀਂ ਇਨਡੋਰ ਪਲਾਂਟਸ ਜਿਹੜੇ ਨੇ ਜ਼ਰੂਰ ਰੱਖੋ,
ਹਾਂਜੀ,
ਤੁਸੀਂ ਦੇਖਿਆ ਹੋਣਾ
ਮੈਂ ਤੁਹਾਡੇ ਦੇਖਿਆ
ਮਨੀ ਪਲਾਂਟ
ਮੈਂ
ਜਿਹੜਾ।
ਉਹ ਗੱਲ ਮੈਂ ਤੁਸੀਂ ਪਹਿਲਾਂ ਹੀ ਕਰ ਦਿੱਤੀ, ਮੈਂ ਤੁਹਾਡੀ ਗੱਲ ਦੇ ਵਿੱਚ ਉਹ ਗੱਲ ਕਰਨੀ ਸੀ ਕਿ ਇਨਡੋਰ ਪਲਾਂਟ ਜਿਹੜੇ ਤੁਸੀਂ ਲਾਏ ਹੋ ਆ ਅਤੇ ਹਰਿਆਲੀ ਹਰਿਆਲੀ ਤੁਹਾਡੇ ਜਿੱਥੇ ਬਹਿੰਦੇ ਉੱਪਰ ਤੁਹਾਡੇ ਜਿੱਥੇ ਪ੍ਰਾਹੁਣੇ ਆ ਕੇ ਬਹਿੰਦੇ ਆ ਜਿੱਥੇ ਰਸੋਈ ਦੇ ਸਾਰਾ ਡਾਇਨਿੰਗ ਟੇਬਲ ਲਾਇਆ ਹੋਆ ਉਹ ਗ੍ਰੀਨ ਹੀ ਗ੍ਰੀਨ ਆ ਅਤੇ ਉਹ ਬਹੁਤ ਸੋਹਣਾ ਲੱਗਦਾ ਆ। ਥੋੜ੍ਹਾ ਇਹੀ ਨਹੀਂ ਵੀ ਆਕਸੀਜਨ ਦਿੰਦੇ ਆ, ਉਹ ਅੱਖਾਂ ਨੂੰ ਵੀ ਬਹੁਤ ਸੋਹਣਾ ਲੱਗਦਾ ਅਤੇ ਦ੍ਰਿਸ਼ ਵੀ ਬਹੁਤ ਸੋਹਣਾ ਪੇਸ਼ ਕਰਦਾ ਆ ਅਤੇ ਥੋੜ੍ਹੀ ਖੁਸ਼ੀ ਵੀ ਮਿਲਦੀ ਆ ਦੇਖ ਕੇ ਕੁਦਰਤ ਦੇ ਨੇੜੇ ਬਹੁਤ ਤੁਸੀਂ ਉੱਥੇ ਵੈਸੇ ਕੁਦਰਤ ਤੁਹਾਡੇ ਤਾਂ ਬਹੁਤ ਵਧੀਆ ਆ ਪਰ ਉਹ ਜ਼ਿਆਦਾ ਤੁਸੀਂ ਅੰਦਰ ਵੀ ਕੁਦਰਤ ਨੂੰ ਕ੍ਰੀਏਟ ਕੀਤਾ ਹੈ।
ਬਾਹਰ ਤਾਂ ਅਸੀਂ ਕੰਧਾਂ ਬਣਾ ਲਈਆਂ, ਬਾਹਰ ਤਾਂ ਅਸੀਂ ਸ਼ੀਸ਼ੇ ਲਾ ਲਏ, ਬਾਹਰ ਦੀ ਕੁਦਰਤ ਅਸੀਂ ਜਾਂ ਬਾਹਰ ਜਾਵਾਂਗੇ ਉਦੋਂ ਦੇਖਾਂਗੇ। ਘਰ ਦੇ ਮਾਹੌਲ ਦੀ ਅੱਜ ਕਰਦੇ ਹਾਂ ਗੱਲ ਵੀ ਆਪਾਂ ਸ਼ਹਿਰ ਦੇ ਵਿੱਚ ਰਹੇ ਹਾਂ, ਆਪਾਂ ਅਰਬਨ ਕਲਚਰ 'ਚ ਰਹਿ ਰਹੇ ਹਾਂ,
ਹਾਂਜੀ
ਠੀਕ ਆ, ਇੱਕ ਸਬਰਬਨ ਏਰੀਏ 'ਚ ਰਹਿ ਰਹੇ ਹਾਂ,
ਹਾਂਜੀ,
ਤੇ ਅਸੀਂ ਨੇਚਰ ਦੇ ਉੱਥੇ ਵੀ ਬਹੁਤ ਕਰੀਬ ਹੋ ਸਕਦੇ ਹਾਂ।
ਹਾਂਜੀ
ਅਸੀਂ ਇਨਡੋਰ ਪਲਾਂਟਸ ਲਾਈਏ ਜਿਹੜੇ ਕਿ ਜਿੱਦਾਂ ਜਿੱਦਾਂ ਮਨੀ ਪਲਾਂਟ ਹੈ, ਆਪਾਂ ਉਹਨੂੰ ਮਨੀ ਪਲਾਂਟ ਕਹਿੰਦੇ, ਵੈਸੇ ਉਹਨੂੰ ਡੈਵਲਸ ਐਵੀ ਵੀ ਕਹਿੰਦੇ, ਆਈਵੀ ਡੈਵਲਸ ਆਈਵੀ ਹੈ ਨਾ, ਉਹ ਉਹਦੀ ਖਾਸੀਅਤ ਇਹ ਹੈ ਕਿ ਉਹ ਕੋਈ ਸਮੈਲ ਨਹੀਂ ਛੱਡਦਾ,
ਹਾਂਜੀ
ਕੋਈ ਉਹ ਮਾਰਕ ਨਹੀਂ ਛੱਡਦਾ, ਉਹਨੂੰ ਕੋਈ ਮੱਛਰ ਨਹੀਂ ਆਉਂਦਾ, ਇਸ ਕਰਕੇ ਉਹ ਇਨਡੋਰ ਪਲਾਂਟ ਬੜਾ ਪਾਪੂਲਰ ਹੈ,
ਹਾਂਜੀ
ਕਿ ਉਹਦੇ ਵਿੱਚ ਕੋਈ ਸੁੰਡੀ ਸੰਡੀ ਕੁਛ ਨਹੀਂ ਪੈਂਦੀ ਹੈਗੀ,
ਹਾਂਜੀ
ਕੋਈ ਬਿਮਾਰੀ ਨਹੀਂ ਪੈਂਦੀ, ਸੋ ਇਸ ਕਰਕੇ ਉਹ ਮਤਲਬ ਪਾਪੂਲਰ ਇਸ ਇਨਡੋਰ ਪਲਾਂਟ ਹੈ। ਹੋਰ ਵੀ ਕਈ ਨੇ, ਤੁਸੀਂ ਜਾਓ ਆਪਣੇ ਸਰਚ ਕਰੋ, ਅੱਜ ਕੱਲ੍ਹ ਤਾਂ ਗੂਗਲ 'ਤੇ ਜੋ ਮਰਜ਼ੀ ਕਰੋ, ਬਨਿੰਗਸ ਜਾਓ ਉੱਥੇ ਪਏ ਹੁੰਦੇ ਨੇ ਇਨਡੋਰ ਪਲਾਂਟ। ਮੈਨੂੰ ਲੱਗਦਾ ਹੈ ਕਿ ਘੱਟੋ ਘੱਟ 10-15 ਪਲਾਂਟ ਤਾਂ ਅੰਦਰ ਰੱਖਣੇ ਚਾਹੀਦੇ ਆ,
ਜ਼ਿਆਦਾ ਰੱਖਣੇ ਚਾਹੀਦੇ ਆ।
ਉਹਦੇ ਨਾਲ ਕੀ ਹੈ ਨਾ, ਕਈ ਜਿਹੜੀ ਸਰਕੂਲੇਸ਼ਨ ਹੈ ਉਹ ਹੁੰਦੀ ਰਹਿੰਦੀ ਆ ਘਰ ਦੇ ਅੰਦਰ,
ਹਾਂਜੀ
ਦੂਜਾ ਜਿਹੜਾ ਉਹਨਾਂ ਦੀ ਹੈਲਥ ਹੈ ਉਹ ਦੱਸਦੀ ਰਹਿੰਦੀ ਹੈ ਕਿ ਘਰ ਦਾ ਆਬੋ ਹਵਾ ਕਿੱਦਾਂ ਦੀ ਹੈ,
ਕਿੱਦਾਂ ਦਾ
ਜੇ ਉਹ ਹੈਲਥੀ ਹੈ ਸ਼ਾਈਨੀ ਹੈ ਇਹਦਾ ਮਤਲਬ ਘਰ ਦੀਆਂ ਕੰਡੀਸ਼ਨਾਂ ਬਿਲਕੁਲ ਸਹੀ ਆ।
ਹਾਂਜੀ
ਜਦੋਂ ਘਰ ਦੀਆਂ ਕੰਡੀਸ਼ਨਾਂ ਸਹੀ ਆ ਤੁਹਾਡੀ ਸਿਹਤ ਸਹੀ ਆ, ਉਹ ਐਕਚੁਅਲੀ ਪਲਾਂਟ ਜਿਹੜੇ ਇਨਡੋਰ ਪਲਾਂਟ ਸੈਂਸਿਟਿਵ ਹੁੰਦੇ ਨੇ ਉਹ ਤੁਹਾਡੀ ਜਿਹੜੀ ਮਾਨਸਿਕ ਸਥਿਤੀ ਆ
ਹਾਂਜੀ
ਉਹ ਵੀ ਮੋਨੀਟਰ ਕਰਦੇ ਰਹਿੰਦੇ ਨੇ।
ਹਾਂਜੀ
ਜੇ ਘਰ ਦਾ ਮਾਲਕ ਜਿੱਦਾਂ ਹੁਣ ਕੁੱਤਾ ਬਿੱਲਾ ਕੋਈ ਵੀ ਆ ਜਾਂ ਈਵਨ ਪਲਾਂਟ ਡੋਮੈਸਟੀਕੇਟ ਕਰ ਲਏ ਤੁਸੀਂ, ਜੇ ਮਾਲਕ ਜਿਹੜਾ ਰੋਜ਼ ਉਹਨਾਂ ਨੂੰ ਪਾਣੀ ਪਾਉਂਦਾ ਆ, ਜੇ ਉਹਦੇ ਅੰਦਰ ਸਟ੍ਰੈਸ ਹੈ,
ਹਾਂਜੀ
ਮਾਨਸਿਕ ਤੌਰ 'ਤੇ ਉਹ ਪਰੇਸ਼ਾਨ ਹੈ, ਤਾਂ ਬੂਟਾ ਤੁਹਾਨੂੰ ਦੱਸਣ ਲੱਗ ਜਾਏਗਾ, ਉਹਦੇ ਵੀ ਪੱਤੇ ਮਲਕਣੇ ਸ਼ੁਰੂ ਹੋ ਜਾਣਗੇ, ਉਹਦਾ ਰੰਗ ਪੀਲਾ ਪੈਣਾ ਸ਼ੁਰੂ
ਹੋ ਜਾਊਗਾ, ਉਹਦੀ ਇੰਟਰੈਕਸ਼ਨ ਉਹਦੇ ਨਾਲ ਘੱਟ ਜਾਊਗੀ,
ਹਾਂ ਇੰਟਰੈਕਸ਼ਨ ਘੱਟ ਜਾਊਗੀ,
ਨੈਗੇਟਿਵ ਇੰਟਰੈਕਸ਼ਨ
ਹੋਊਗੀ, ਹਾਂ ਤਾਂ ਉਹ ਤੋਂ ਪਤਾ ਲੱਗ ਜਾਊਗਾ ਵੀ ਇਸ ਘਰ ਦੇ ਵਿੱਚ ਨੈਗੇਟਿਵ ਵਾਈਬਸ ਨੇ,
ਹਾਂਜੀ
ਨੈਗੇਟਿਵਿਟੀ ਆ,
ਨੈਗੇਟਿਵਿਟੀ।
ਸੋ ਇਸ ਕਰਕੇ ਜਦੋਂ ਆਪਾਂ ਰੋਜ਼ ਉਹਨੂੰ 2 ਵਾਰੀ ਪਾਣੀ ਪਾਉਣਾ ਆ,
ਹਾਂਜੀ
ਤਾਂ ਅਸੀਂ ਜਿਹੜੀ ਰੂਟੀਨ ਦੇ ਵਿੱਚ ਆਪਣੇ ਚੱਕਰਾਂ 'ਚ ਫਸੇ ਹੁੰਦੇ ਹਾਂ, ਮਾਨਸਿਕ ਤਣਾਅ ਦੇ ਵਿੱਚ ਫਸੇ ਹੋਏ ਹੁੰਦੇ ਹਾਂ,
ਹਾਂਜੀ
ਉਹ ਬ੍ਰੇਕ ਕਰ ਲੈਂਦੇ ਹਾਂ, ਅਸੀਂ ਜਾਂਦੇ ਹਾਂ ਜੱਗ ਭਰਦੇ ਹਾਂ ਸਿੰਕ ਚੋਂ, ਜੱਗ ਭਰ ਕੇ ਫਿਰ ਬੂਟਿਆਂ ਨੂੰ ਪਾ ਕੇ ਆਉਂਦੇ, ਉਹ ਇੱਕ ਡਿਫਰੈਂਟ ਐਕਟੀਵਿਟੀ ਹੋ ਜਾਂਦੀ ਆ,
ਹਾਂਜੀ
ਉਹ ਸਾਡੇ ਕੇਅਰਿੰਗ ਮੋਡ 'ਚ ਆ ਜਾਂਦੇ, ਅਸੀਂ ਸੇਵਾ ਦੇ ਮੋਡ 'ਚ ਆ ਜਾਂਦੇ ਹਾਂ, ਅਸੀਂ ਦਇਆ ਦੇ ਮੋਡ 'ਚ ਆ ਜਾਂਦੇ, ਅਸੀਂ ਜੀਵ 'ਤੇ ਦਇਆ ਕਰਨ ਲੱਗੇ ਹਾਂ ਹੁਣੇ ਇਸ ਵੇਲੇ ਘਰ ਬੈਠੇ,
ਹਾਂਜੀ ਹਾਂਜੀ
ਠੀਕ ਹੈ, ਬਾਹਰ ਜਾਣ ਦੀ ਲੋੜ ਨਹੀਂ, ਕੁਇਕ ਇੰਸਟੈਂਟ। ਸੋ ਇਹ ਜਿਹੜੇ ਇਨਡੋਰ ਪਲਾਂਟਸ ਹੈ ਨਾ, ਇਹ ਮੈਂਟਲ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਲਈ ਮੇਰਾ ਖਿਆਲ ਇੱਕ ਬਹੁਤ ਵੱਡਾ ਸਟੈਪ ਹੋਣਾ, ਮੈਂ ਸਮਝਦਾ ਇਹਨੂੰ
ਜੀ,
ਇਨਡੋਰ ਪਲਾਂਟਸ ਰੱਖੋ ਤੇ ਫਿਰ ਤੁਸੀਂ ਆਊਟਡੋਰ ਗਾਰਡਨਿੰਗ ਜਿਹੜੀ ਆ
ਉਹ ਬਹੁਤ ਇੰਪੋਰਟੈਂਟ,
ਉਹ ਬਹੁਤ ਇੰਪੋਰਟੈਂਟ ਆ। ਤੁਸੀਂ ਫੁੱਲ ਬੂਟੇ ਲਾਓ, ਤੁਹਾਨੂੰ ਚੰਗਾ ਲੱਗੇਗਾ ਫੁੱਲ ਨਿਕਲਣੇ, ਹੈ ਨਾ, ਫਿਰ ਤੁਸੀਂ ਸਬਜ਼ੀ ਲਾਓ, ਸਬਜ਼ੀ ਲਾ ਕੇ ਉਹਨੂੰ ਪਾਲੋ, ਉਹਨੂੰ ਤੋੜੋ, ਜੋ ਸੈਟਿਸਫੈਕਸ਼ਨ ਤੋੜਨ ਦੀ ਆ ਉਹ ਕਿਆ ਬਾਤ ਹੀ ਆ, ਤੋੜ ਕੇ ਜਿਹੜੀ ਸੈਟਿਸਫੈਕਸ਼ਨ ਜਾਂ ਜਿਹੜਾ ਤੁਹਾਨੂੰ ਸਕੂਨ ਉਹ ਚੀਜ਼ ਆਪਣੇ ਦੋਸਤ ਨੂੰ ਜਾਂ ਗੁਆਂਢੀ ਨੂੰ ਜਾਂ ਕਿਸੇ ਬੰਦੇ ਨੂੰ ਵੰਡਣ ਦੇ ਵਿੱਚ ਹੈ,
ਹਾਂਜੀ
ਉਹਦੀ ਰੀਸ ਹੀ ਕੋਈ ਨਹੀਂ,
ਉਹ ਤਾਂ ਬਹੁਤ ਹੀ ਵਧੀਆ,
ਇੱਕ ਹੋਰ ਵੀ ਲੈਵਲ ਦੀ ਸੈਟੀਸਫੈਕਸ਼ਨ ਹੈ
ਹਾਂਜੀ
ਜਿਹੜੀ ਅਸੀਂ ਅਪਣਾਈ ਸੀ। ਅਸੀਂ 1 ਸਾਲ ਮਿਰਚਾਂ ਲਾਈਆਂ ਕਾਫੀ,
ਅੱਛਾ ਜੀ,
ਉਹ ਹੋਇਆ ਕੀ ਕਿ ਮੇਰੇ ਮਦਰ ਨੂੰ ਬਹੁਤ ਸ਼ੌਂਕ ਹੈ ਪਨੀਰੀ ਬਣਾਉਣ ਦਾ,
ਅੱਛਾ ਅੱਛਾ,
ਉਹਨੇ ਮਤਲਬ ਪੂਰੀ ਟਰੇ ਦੇ ਵਿੱਚ ਨਾ ਲਾਣੀਆਂ ਤਾਂ ਥੋੜੇ ਬੂਟੇ ਮੈਂ ਕਿਹਾ ਸੀ, ਉਹਨੇ ਨਾ ਇੱਕ ਪੂਰੀ ਟਰੇ ਕਾਫੀ ਜਾਣੀ ਕਿ
ਪਨੀਰੀ ਬਣਾ ਲਈ
ਫੁੱਟ ਬਾਏ ਫੁੱਟ ਦੀ,
ਹਾਂਜੀ
ਉਹ 'ਚ ਮਿਰਚਾਂ ਖਿਲਾਰਤੀਆਂ,
ਹਾਂਜੀ
2-3, ਹੁਣ 20 ਉਹ 'ਚ ਬਹੁਤ ਹੁੰਦੇ ਆ,
ਹਾਂਜੀ
ਉਹ ਸਾਰੇ ਹੀ ਜੰਮ ਪਏ,
ਹਾਂਜੀ
ਉਹ ਮਿਰਚਾਂ ਦੀ ਪਨੀਰੀ ਪਨੀਰੀ ਉਹ ਲੈ ਵੀ, ਇਹ ਤਾਂ ਬੂਟੇ ਬਹੁਤ ਹੋ ਗਏ ਸੀ, ਤਾਂ 2-3 ਕੇ ਲਾਣੇ ਸੀ ਘਰ ਜੋਗੀ, ਹੈ ਨਾ,
ਹਾਂਜੀ ਹਾਂਜੀ,
ਉਹ ਥਾਂ ਸੀਗਾ ਤੇ ਅਸੀਂ ਉਹ ਨਾ ਸੋਚਿਆ ਵੀ ਚਲੋ ਏਦਾਂ ਕਰਦੇ ਲਾ ਦਿੰਦੇ ਹਾਂ ਤੇ ਗੁਰਦੁਆਰਾ ਸਾਹਿਬ ਦੇ ਦੇਵਾਂਗੇ, ਫਿਰ ਬਾਅਦ ਚੋਂ ਜਾ ਕੇ ਅਸੀਂ ਆਏ ਗਏ ਬੰਦੇ ਨੂੰ ਨਾ, ਉਹ ਮਿਰਚਾਂ ਹੋਈਆਂ ਬਹੁਤ, ਅਸੀਂ ਨਾ ਮਤਲਬ ਅੱਧਾ ਕੁ ਕਨਾਲ ਥਾਂ ਸੀਗਾ,
ਅੱਛਾ ਜੀ,
ਅਸੀਂ ਮੇਰੇ ਖਿਆਲ 2-2.5 ਕੁਇੰਟਲ ਮਿਰਚਾਂ ਤੋੜੀਆਂ,
ਹਾਂਜੀ
ਜਦੋਂ ਤੋੜਦੇ ਸੀ ਉਹਦੀ ਸੈਟਿਸ, ਮੈਂ ਵੀਡੀਓ ਵੀ ਪਾਇਆ ਸੀ ਇੱਕ ਵਾਰੀ ਤੋੜਦਿਆਂ ਦਾ, ਫਿਰ ਅਸੀਂ ਉਹ ਗੁਰੂ ਘਰ ਦੇ ਦਿੱਤੀਆਂ, ਹੈ ਨਾ, ਉਹ ਬੜਾ ਮਤਲਬ ਸਾਨੂੰ ਸੈਟਿਸਫੈਕਸ਼ਨ ਆਈ। ਅਤੇ ਇੱਦਾਂ ਹੀ ਨਿੰਬੂ ਆ, ਵੱਧ ਹੋ ਜਾਂਦੇ ਨੇ, ਅਸੀਂ ਉੱਥੇ ਅਚਾਰ ਪਾਉਣੇ, ਉੱਥੇ ਸੰਗਤ ਆ ਕੇ ਛਕਦੀ ਹੈ ਅਤੇ ਉਹ ਕਿਸੇ ਦੇ ਮੂੰਹ ਪੈਂਦੀ ਹੈ ਚੀਜ਼,
ਹਾਂਜੀ
ਉਹ ਇੱਕ ਐਕਸਟੈਂਡਡ ਲੈਵਲ ਹੈ ਵੀ ਤੁਸੀਂ ਕਿਸੇ ਉਹ ਸਾਨੂੰ ਮਤਲਬ ਬਾਅਦ ਚੋਂ ਅਨੁਭਵ ਹੋਇਆ ਵੀ ਇਹ ਵਧੀਆ ਚੀਜ਼ ਆ, ਹੁਣ ਅਸੀਂ ਵਾਧੂ ਚੀਜ਼ ਲਾਈ ਦੀ ਆ ਅਤੇ ਅਸੀਂ ਦੇਈ ਦੀ ਆ, ਹੈ ਨਾ, ਵੇਚਣ ਵਾਸਤੇ ਨਹੀਂ ਉਹ ਚੀਜ਼ਾਂ। ਸੋ ਇਹ ਇਹ ਚੀਜ਼ਾਂ ਨੇ ਜਿਹੜੀ ਆਪਾਂ ਮਾਨਸਿਕ ਦੀ ਗੱਲ ਕਰਦੇ ਨਾ, ਆਪਾਂ ਮੈਂਟਲ ਕਿੱਦਾਂ ਆਪਾਂ ਸੈਟਿਸਫਾਈ ਹੋ ਸਕਦੇ ਹਾਂ। ਦੇਖੋ ਸਾਡੀ ਕਨਵਰਸੇਸ਼ਨ ਫੈਮਿਲੀਆਂ ਦੀ ਤਾਂ ਹੁੰਦੀ ਰਹਿਣੀ,
ਹਾਂਜੀ ਹਾਂਜੀ,
12-15 ਘੰਟੇ ਤਾਂ ਆਪਾਂ ਆਪਸ 'ਚ ਰਹਿਣਾ ਹੀ ਰਹਿਣਾ ਹੈ,
ਰਹਿਣਾ।
ਪਰ ਇਹਦੇ ਵਿੱਚ ਜੇ ਆਪਾਂ ਇਹ ਐਕਟੀਵਿਟੀਜ਼ ਕਰੀਏ,
ਹਾਂਜੀ ਅਮਨਦੀਪ, ਜਿੱਦਾਂ ਵਰਕ ਪਲੇਸਿਸ 'ਤੇ ਵੀ ਕਈ ਵਾਰੀ ਦੇਖਿਆ, ਸਾਡੇ ਕਲਾਸਰੂਮ ਦੇ ਵਿੱਚ ਕਈ ਟੀਚਰ ਆ, ਉਹਨਾਂ ਨੇ ਕਾਫੀ ਅੰਦਰ ਦਰਖਤ ਲਾਏ ਹੁੰਦੇ ਸੀ, ਲਾਏ ਹੁੰਦੇ ਆ, ਜਿੱਦਾਂ ਉਹਨੇ ਗਮਲਿਆਂ ਦੇ ਵਿੱਚ ਦਰਖਤ ਲਾਏ ਹੁੰਦੇ ਆ, ਬੇਲਾਂ ਲਾਈਆਂ ਆਪਣੇ ਕਮਰੇ ਨੂੰ ਸਜਾਉਣ ਦੇ ਲਈ, ਉਹਦੇ 'ਚ ਇੰਟਰੈਕਸ਼ਨ ਬਹੁਤ ਹੁੰਦੀ ਆ, ਜਿਹੜੇ ਨਿਆਣੇ ਆਉਂਦੇ ਪੁੱਛਦੇ ਆ ਕਾਹਦਾ ਦਰਖਤ ਆ, ਕਿੱਦਾਂ ਹੁੰਦਾ ਹੀ ਆ, ਉਹਨੂੰ ਕਈ ਵਾਰੀ ਸਵੇਰੇ ਸਵੇਰੇ ਪਾਉਂਦੇ ਆ ਰੋਲ ਕਲਾਸ ਦੇ ਵਿੱਚ, ਜਿਹੜੇ ਰੋਲ ਕਾਲ ਹੁੰਦੀ ਹੈ ਉਹਦੇ ਵਿੱਚ, ਅਤੇ ਐਕਟਿਵ ਉਹ ਕਾਫੀ, ਫਿਰ ਉਹਦੇ ਨਾਲ ਤੁਹਾਡਾ ਕੀ ਹੁੰਦਾ, ਜਿਹੜਾ ਟੀਚਰ ਹੁੰਦਾ ਨਾ, ਜਿਹੜਾ ਕਰਿੰਦਾ ਹੁੰਦਾ, ਉਹਦੀ ਥੋੜ੍ਹੀ ਬਾਇਬਿਲਿਟੀ ਵੀ ਜ਼ਿਆਦਾ ਹੋ ਜਾਂਦੀ, ਉਹਨੂੰ ਥੋੜ੍ਹਾ ਮਿਹਨਤੀ ਵੀ ਮੰਨਿਆ ਜਾਂਦਾ, ਜਾਂ ਉਹਨੂੰ ਇਨਵਾਇਰਮੈਂਟਲੀ ਫਰੈਂਡਲੀ ਵੀ ਮੰਨਿਆ ਜਾਂਦਾ ਇਸ ਕੰਟਰੀ ਦੇ ਵਿੱਚ, ਜੇ ਕੋਈ ਇੱਦਾਂ ਦਾ ਕੰਮ ਕਰਦੇ ਆ ਤੁਹਾਡੀ ਉੱਦਾਂ ਵੀ ਰਿਸਪੈਕਟ ਬਾ ਜਾਂਦੀ, ਕਿ ਬਿਜ਼ਨਸਿਸ ਆ ਉਹ ਬਿਜ਼ਨਸਿਸ ਉਹ ਪ੍ਰਮੋਟ ਕਰਦੇ ਆ, ਜਿਹੜੇ ਪਲਾਂਟਸ ਲਾਉਣੇ ਆ ਆਕਸੀਜਨ ਉਪਜਾ, ਕਈ ਇੱਦਾਂ ਦੇ ਬਿਜ਼ਨਸ, ਉਹਨੂੰ ਇਨਵਾਇਰਮੈਂਟਲੀ ਫਰੈਂਡਲੀ ਬਿਜ਼ਨਸਿਸ ਕਹਿੰਦੇ ਆ, ਅਤੇ ਲੋਕ ਉਹਨਾਂ ਬਿਜ਼ਨਸਿਸ ਦੇ ਪ੍ਰੋਡਕਟ ਜ਼ਿਆਦਾ ਲੈਣ ਦੀ ਕੋਸ਼ਿਸ਼ ਕਰਦੇ ਆ, ਜਿਹੜੇ ਜ਼ਿਆਦਾ ਇਨਵਾਇਰਮੈਂਟਲੀ ਫਰੈਂਡਲੀ ਹੁੰਦੇ ਆ, ਜਾਂ ਇਨਵਾਇਰਮੈਂਟ ਨੂੰ ਠੀਕ ਕਰਨ ਦੇ ਵਿੱਚ ਕੋਈ ਇੱਦਾਂ ਦੇ ਇਨੀਸ਼ੀਏਟਿਵ ਲੈਂਦੇ ਆ, ਪ੍ਰੋਗਰਾਮ ਬਣਾਉਂਦੇ ਆ, ਜਾਂ ਇੱਦਾਂ ਦੇ ਗ੍ਰਾਂਟਸ ਦਿੰਦੇ ਆ ਉਹਨਾਂ ਲੋਕਾਂ ਨੂੰ ਜਿਹੜੇ ਕਿ ਇਨਵਾਇਰਮੈਂਟ ਨੂੰ ਪਿਊਰੀਫਾਈ ਕਰਨ ਦੀ ਕੋਸ਼ਿਸ਼ ਕਰਦੇ ਆ, ਹਰੇਕ ਲੈਵਲ 'ਤੇ ਤੁਸੀਂ ਜੇ ਤੁਸੀਂ ਇਨਵਾਇਰਮੈਂਟ ਨਾਲ ਜੁੜਦੇ ਆ, ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ, ਇਨ ਦਾ ਲੌਂਗ ਟਰਮ ਤੁਹਾਨੂੰ ਫਾਇਦਾ ਹੁੰਦਾ, ਬਿਜ਼ਨਸ ਵੀ ਫਾਇਦਾ ਹੁੰਦਾ, ਸ਼ੋਰਟ ਟਰਮ ਨਹੀਂ ਉਸੇ ਵੇਲੇ ਨਹੀਂ ਫਾਇਦਾ ਹੁੰਦਾ, ਇਨ ਦਾ ਲੌਂਗ ਟਰਮ ਫਾਇਦਾ ਹੁੰਦਾ।
ਭਾਅ ਜੀ ਇਹ ਜਿਹੜਾ ਤੁਸੀਂ ਗੱਲ ਕੀਤੀ ਵਰਕ ਪਲੇਸ ਦੀ, ਮੈਨੂੰ ਯਾਦ ਆ ਗਿਆ, ਮੈਂ ਸ਼ਾਇਦ ਇੱਕ ਡਾਕੂਮੈਂਟਰੀ ਦੇਖੀ ਸੀ, ਉਹਦੇ ਵਿੱਚ ਜਿਹੜਾ ਉਹਨਾਂ ਦਾ ਨੋਟ CEO ਜਿਹੜਾ ਮਾਲਕ ਸੀ, ਮਾਲਕ ਨੇ ਕਹਿੰਦਾ CEO ਰੱਖਿਆ ਸੀ, ਉਹਨੇ ਇਹ ਮਤਲਬ ਉਹ ਦੇਖਦਾ ਸੀਗਾ ਵੀ ਜਿੱਦਾਂ ਕਿਊਬੀਕਲਸ ਨਹੀਂ ਹੁੰਦੇ ਆਫਿਸ ਇਨਵਾਇਰਮੈਂਟ ਦੇ ਵਿੱਚ, ਇੱਕ ਆਫਿਸ ਹੁੰਦੇ ਨੇ ਮੈਨੇਜਰਸ ਦੇ, ਬਾਹਰ ਜਿਹੜਾ ਸਟਾਫ ਹੁੰਦਾ ਉਹਨਾਂ ਲਈ ਇੱਕ ਚਾਰ ਚਾਰ ਦੇ ਕਿਊਬੀਕਲਸ ਹੁੰਦੇ ਨੇ ਛੋਟੇ ਡੈਸਕ ਨਾ, ਉਹਨਾਂ ਨੇ ਉੱਥੇ ਰੱਖਿਆ ਹੋਇਆ ਸੀ ਪਲਾਂਟ ਵੀ ਤੁਸੀਂ ਅਡੋਪਟ ਪਲਾਂਟ ਇੰਪਲੋਈਜ਼ ਵਾਸਤੇ, ਅਤੇ ਉਹ ਤੋਂ ਪਹਿਲਾਂ ਤਾਂ ਉਹ ਪਤਾ ਲੱਗ ਜਾਂਦਾ ਹੁੰਦਾ ਸੀਗਾ ਉਹਨੂੰ ਮਾਲਕ ਨੂੰ ਵੀ ਇਹ ਕਿੰਨਾ ਕੁ ਕੇਅਰਿੰਗ ਹੈ, ਕਿਉਂਕਿ ਜੇ ਉਹ ਪਲਾਂਟ ਨੂੰ ਨਹੀਂ ਪਾਣੀ ਦੇ ਸਕਿਆ ਜਾਂ ਕਿੱਦਾਂ ਉਹਦਾ ਪਲਾਂਟ ਹੈਪੀ ਨਹੀਂ ਹੈਗਾ, ਇਟ ਮੀਨਸ ਹੀ ਨਾਟ ਡੂਇੰਗ ਇਟ ਰਾਈਟ, ਮਤਲਬ ਉਹਦੀ ਮਤਲਬ ਸਥਿਤੀ ਠੀਕ ਨਹੀਂ, ਮਤਲਬ ਇੱਦਾਂ ਦੇ ਜਿਹੜੇ ਇਨਸੈਂਟਿਵ ਹੈ ਕਿ ਉਹ ਹੌਲੀ ਹੌਲੀ ਕੀ ਹੋਇਆ ਨਾ ਉਹ ਡਾਕੂਮੈਂਟਰੀ ਸੀ ਅਤੇ ਉਹ ਕੌਨਸੈਪਟ ਪਤਾ ਲੱਗਣਾ ਸ਼ੁਰੂ ਹੋ ਗਿਆ, ਜਿਹੜੇ ਕੇਅਰਿੰਗ ਵੀ ਨਹੀਂ ਸੀ ਨਾ ਬੰਦੇ, ਜਿਹੜੇ ਮਤਲਬ ਪਲਾਂਟਸ ਦਾ ਕੌਨਸੈਪਟ ਹੀ ਨਹੀਂ ਸੀ ਪਤਾ, ਉਹ ਵੀ ਜਦ ਦੇਖਿਆ ਵੀ ਉਹ ਯਾਰ ਉਹ ਤੇਰੇ ਯਾਰ ਤੇਰਾ ਪਲਾਂਟ ਬੜਾ ਵਧੀਆ ਹੈ, ਉੱਥੇ ਨਾ ਇੱਕ ਕਲਚਰ ਬਣ ਗਿਆ ਉਸ ਇਨਵਾਇਰਮੈਂਟ 'ਚ ਕਿ ਮੇਰੇ ਬਾਈ ਹੁਣ ਫੁੱਲ ਖਿੜਨਾ ਕੱਲ ਨੂੰ, ਹੈ ਨਾ, ਡੋਡੀ ਨਿਕਲਿਆ ਵੇ, ਹੈ ਨਾ, ਉਹ ਕਨਵਰਸੇਸ਼ਨ ਪਾਰਟ ਆਫ ਕਨਵਰਸੇਸ਼ਨ ਬਣ ਲੱਗੇ, ਉਹ ਡੋਡੀ ਨਿਕਲਿਆ, ਉਹ ਇੱਕ ਦੂਜੇ ਨੂੰ ਨਾ ਪੇਜ ਕਰੀ ਜਾਂਦੇ, ਮੈਸੇਜ ਕਰੀ ਜਾਂਦੇ ਫੋਨ ਤੇ, ਤੈਨੂੰ ਪਤਾ ਉਹ ਕੱਲ ਨੂੰ ਉਹਦੇ ਫੁੱਲ ਖਿੜਨਾ, ਆਪਾਂ ਉਹਦੀ ਫੋਟੋ ਖਿੱਚਣੀ ਆ, ਹੈ ਨਾ, ਫੋਟੋ ਖਿੱਚ ਕੇ ਆਪਾਂ ਪਾਣੀ ਆ ਉਹਨੂੰ, ਆਪਾਂ ਵਧਾਈਆਂ ਦੇਣੀਆਂ, ਫਿਰ ਉਹ ਕਈ ਇੱਦਾਂ ਦੇ ਕਈ ਨੌਂ ਰੱਖਦੇ ਸੀ ਬੂਟਿਆਂ ਦਾ, ਬੂਟਿਆਂ ਦਾ ਨੌਂ ਰੱਖ ਲਿਆ, ਉਹ ਫੁੱਲ ਦਾ ਨੌਂ ਰੱਖਣਾ ਆ। ਸੋ ਦੇਰ ਇਜ਼ ਅ ਕਨਵਰਸੇਸ਼ਨ ਗੋਇੰਗ ਔਨ ਬਿਹਾਈਂਡ ਦ ਸੀਨ ਰਾਦਰ ਦੈਨ ਗੋਸਿਪ। ਜੇ ਉੱਥੇ 50 ਬੰਦੇ ਬੈਠੇ ਆ ਆਫਿਸ ਇਨਵਾਇਰਮੈਂਟ ਦੇ ਵਿੱਚ, ਉੱਥੇ ਪੋਲਿਟਿਕਸ ਚੱਲ ਰਹੀ ਆ, ਮੈਂਟਲ ਪ੍ਰੋਬਲਮਸ ਕ੍ਰੀਏਟ ਹੋ ਰਹੀ
ਹੈ, ਟੈਂਸ਼ਨ ਕ੍ਰੀਏਟ ਹੋ ਰਹੀ ਹੈ, ਪੋਲਰਾਈਜੇਸ਼ਨ ਹੋ ਰਹੀ ਹੈ।
ਹਾਂ, ਤੇ ਉਹ ਕੀ ਕਰ ਰਿਹਾ ਵੀ ਜਦੋਂ ਇੱਥੇ ਉਹਨਾਂ ਨੇ ਫੁੱਲ ਆਪਣੇ ਕੇਅਰ ਕਰ ਰਹੇ ਨੇ, ਫਿਰ ਉਹ ਛੁੱਟੀ ਤੇ ਜਾਂਦੇ ਨਾ, ਫਿਰ ਉਹ ਕਹਿ ਕੇ ਜਾਂਦਾ ਯਾਰ ਮੇਰੇ ਫੁੱਲ ਦਾ ਖਿਆਲ ਰੱਖੀ, ਮੇਰੇ ਬੂਟੇ ਦਾ ਖਿਆਲ ਰੱਖੀ, ਹੈ ਨਾ, ਇੱਕ ਦੂਜੇ ਨੂੰ। ਉਹਦੇ ਨਾਲ ਕੀ ਆ, ਤੁਹਾਡੀ ਡਿਪੈਂਡੈਂਸੀ ਵਧਾ ਦਿੰਦੇ ਆ, ਇੱਕ ਦੂਜੇ ਨਾਲ ਟੀਮ ਵਰਕ ਵੱਧਦਾ ਆ। ਮੈਨੂੰ ਬਹੁਤ ਵਧੀਆ ਕੌਨਸੈਪਟ ਲੱਗਾ ਸੀ ਉਸ ਡਾਕੂਮੈਂਟਰੀ ਦੇ ਵਿੱਚ, ਅਤੇ ਮੈਨੂੰ ਲੱਗਦਾ ਕਿ ਅਗਰ ਆਫਿਸ ਇਨਵਾਇਰਮੈਂਟ ਦੇ ਵਿੱਚ ਤੁਸੀਂ ਬਹਿੰਦੇ ਹੋ ਜਾਂਦੇ ਹੋ, ਉੱਥੇ ਵੀ ਤੁਸੀਂ ਇੱਕ ਆਪਣਾ ਪਲਾਂਟ ਛੋਟਾ ਲੈ ਕੇ ਜਾ ਸਕਦੇ ਹੋ, ਇੱਕ ਵਧੀਆ ਪਿਰਤ ਹੈ, ਤੁਸੀਂ ਉਹ ਇੱਕ ਤੁਹਾਡੇ ਪੈਟ ਵਾਂਗ ਰਹੇ ਹੋਜੂਗਾ, ਮਤਲਬ ਕੁੱਤੇ ਬਿੱਲੀ ਵਾਂਗ ਰਹੇ ਹੋਜੂਗਾ। ਹੁਣ ਇਹਦੇ ਘਰ ਦੇ ਵਿੱਚ ਵੀ ਇਹੀ ਆ, ਵੀ ਅਸੀਂ ਜਾਂਦੇ ਹਾਂ ਹੁਣ, ਹੁਣ ਮੈਂ ਪਾਣੀ ਪਾ ਦਿੰਦਾ, ਹੈ ਨਾ, ਤੇ ਮੈਂ ਦੇਖ ਲੈਂਦਾ ਪਾਣੀ ਨਹੀਂ ਪਾਇਆ, ਮੈਂ ਦੋ ਦਿਨ ਨਹੀਂ ਹੋਣਾ, ਤੇ ਮੇਰੀ ਵਾਈਫ ਪਾ ਦਿੰਦੀ ਪਾਣੀ, ਹੈ ਨਾ, ਫਿਰ ਉਹਨੇ ਉਹਦਾ ਬੱਚੇ ਪਾ ਦਿੰਦੇ ਆ,
ਠੀਕ ਹੈ,
ਤੇ ਫਿਰ ਅਸੀਂ ਦੇਖ ਦੇਈਦਾ ਉਹ, ਫਿਰ ਮੈਂ ਬੱਚਿਆਂ ਨੂੰ ਕਹਿੰਦਾ ਹੁਣ ਤੁਸੀਂ ਇਹਨਾਂ ਨੂੰ ਟੰਗੋ ਸਾਰਿਆਂ ਨੂੰ, ਉਹ ਹੁੱਕ ਲਾ ਕੇ ਫਿਰ ਸਾਰੇ ਟੰਗਦੇ ਨੇ। ਸੋ ਇਹ ਇੱਕ ਇੰਟਰੈਕਸ਼ਨਸ ਹੈ ਜਿਹੜੀਆਂ ਸਟ੍ਰੈਸ ਫਰੀ ਇੰਟਰੈਕਸ਼ਨਸ ਹੈ, ਹੈਨਾ, ਵੀ ਪਲੈਂਟ ਦੀ ਕੇਅਰ ਕਰ ਰਹੇ ਹਾਂ ਅਸੀਂ ਇਨਡੋਰ ਦੀ ਕੇਅਰ ਕਰ ਰਹੇ ਹਾਂ, ਅਤੇ ਉਹਦੇ ਸਾਨੂੰ ਬੈਨੀਫਿਟ ਵੀ ਹੋ ਰਹੇ ਆ। ਤੇ
ਅਮਨਦੀਪ ਹੁਣ ਤੁਸੀਂ ਗਾਣਾ ਸੁਣਨਾ, ਇਸ ਤੋਂ ਬਾਅਦ ਜਾਂ ਤੁਸੀਂ ਥੋੜ੍ਹੀ ਜਿਹੀ ਬ੍ਰੇਕ ਲੈ ਲਓ। ਜਦੋਂ ਮੈਂ ਪਰਸੋਂ ਤੁਹਾਡੇ ਕੋਲ ਆਇਆ ਸੀ ਤਾਂ ਸਿੱਧੀ ਸਾਡੀ ਗੱਲਬਾਤ ਹੋਈ ਸੀ ਕਿ ਅਸੀਂ ਇੱਕ ਰੈਸਟੋਰੈਂਟ ਬਣਾਉਣਾ ਜਿਹੜਾ ਇਨਵਾਇਰਮੈਂਟਲੀ ਫਰੈਂਡਲੀ ਹੋਵੇ, ਅਤੇ ਉਹਦੇ ਵਿੱਚ ਜਿਹੜੇ ਖਾਣੇ ਵਰਤਾਉਣੇ ਆ ਜਾਂ ਹੋਰ ਲੌਂਗ ਟਰਮ ਪਰਸਪੈਕਟਿਵ ਉਹਦੇ ਕੀ ਹੋਣੇ, ਉਹ ਵੀ ਡਿਸਕਸ਼ਨ ਕਰਾਂਗੇ ਇਸ ਬ੍ਰੇਕ ਤੋਂ ਬਾਅਦ, ਜੇ ਤੁਸੀਂ ਇਜਾਜ਼ਤ ਦਿਓ ਅਤੇ ਉਹਨੂੰ ਅਸੀਂ ਜਿਹੜੀ ਉਦਣ ਡਿਸਕਸ਼ਨ ਹੋਈ ਸੀ
ਉਹ ਵੀ ਅੱਗੇ
ਵਧਾਈ। ਉਹ ਥੋੜ੍ਹਾ ਛੁਕਲ ਵੀ ਆ,
ਉਹ ਵੀ ਇਨਵਾਇਰਮੈਂਟ ਫਰੈਂਡਲੀ,
ਇਨਵਾਇਰਮੈਂਟ ਫਰੈਂਡਲੀ ਆ, ਤੇ ਉਹ ਵੀ ਇਹ ਤੋਂ ਬਾਅਦ ਕਰਦੇ। ਫਿਰ ਉਹ ਤੋਂ ਬਾਅਦ ਫਿਰ ਥੋੜੀ ਜਿਹੀ ਪੋਲਿਟਿਕਸ ਵੀ ਕਰਾਂਗੇ, ਹੋਰ ਵੀ ਗੱਲਾਂ ਕਰਾਂਗੇ। ਇੱਕ ਹੋਰ ਨਵਾਂ ਪੰਗਾ ਜਿਹੜਾ ਪੈ ਗਿਆ ਵਧਾਈਆਂ ਦੇਣ ਦਾ, ਇੱਕ ਤਾਂ ਚੋਣ ਕਮਿਸ਼ਨ ਨੇ ਵਧਾਈਆਂ ਜਿੱਦਾਂ ਹੁਣ 14 ਫਰਵਰੀ ਨੂੰ ਰੱਖ ਦਿੱਤੀ ਇਲੈਕਸ਼ਨ, ਉਹਨਾਂ 'ਤੇ ਇਲੈਕਸ਼ਨ ਮੁਬਾਰਕ ਦਊਗੇ, ਨਾਲੇ ਉੱਧਰ ਵੈਲੈਂਟਾਈਨ ਡੇ ਆ ਉਹਦੀ ਮੁਬਾਰਕ ਪੰਗਾ ਉੱਥੇ ਪੈਣਾ, ਦੋ ਦੋ ਵਧਾਈਆਂ ਦੇਣੀਆਂ ਪੈਣੀਆਂ।
ਉੱਧਰ ਨੂੰ ਵੀ ਲੋਕਾਂ ਨੇ ਮੀਂਹ ਭਰਾ ਦਿੰਦੇ,
ਮੀਂਹ ਭਰਾ ਦੇਣਾ,
ਹੈਪੀ ਵੈਲੈਂਟਾਈਨ ਡੇ, ਹੈਪੀ ਵੈਲੈਂਟਾਈਨ। ਉਹ ਮੈਨੂੰ ਤੁਹਾਨੂੰ ਆਈ ਜਾਂਦੇ, ਮੈਨੂੰ ਆਈ ਜਾਂਦਾ, ਉਹ ਸਾਡੇ
ਬੁੱਢੇ ਹੋਏ ਹੋ ਅਸੀਂ,
ਉਹ ਸਾਨੂੰ ਵੈਲੈਂਟਾਈਨ ਦੀਆਂ ਕੱਲੇ ਵਧਾਈਆਂ ਲੋਕੀ ਦੇਈ ਜਾਂਦੇ ਆ, ਉੱਧਰ ਨੂੰ ਦੇਖੀ ਦੇਖੋ ਤੁਸੀਂ ਬਹੁਤ ਕੜੀ ਘੋਲ ਲਈ
ਅੱਜ, ਬਹੁਤ ਨਵੇਂ ਪੰਗਾ ਹੋਏ ਨਾ,
ਵੈਲੈਂਟਾਈਨ ਡੇ ਦੀ ਕੜੀ ਵੀ ਘੋਲ ਲਈ ਅਜੇ। ਖੈਰ ਕੈਨਬਰਾ ਤੋਂ ਕੀ ਹਾਲ ਹੈ ਪਿਆਰੇ, ਉਹ ਠੀਕ ਠਾਕ ਹੋ? ਸ਼ੈਪਟਨ ਤੋਂ ਭੁੱਲਰ ਸਾਹਿਬ ਵੀ ਜੁੜੇ ਨੇ, ਬੜੀ ਦੇਰ ਬਾਅਦ ਮੈਸੇਜ ਕੀਤਾ, ਕਿਆ ਹਾਲ ਹੈ ਪਿਆਰੇ, ਉਹ ਠੀਕ ਠਾਕ? ਤੇ ਜੀ ਐਸ ਚਾਹਲ ਨੇ ਹਾਂਜੀ ਫੋਟੋ ਭੇਜੀ ਆ, ਫਿਗਰਸ ਮੈਂ ਦੱਸਦਾ ਤੁਹਾਨੂੰ ਥੋੜੀ ਦੇਰ ਬਾਅਦ। ਪਰ ਸਾਡੇ ਨਾਲ ਮਨਦੀਪ ਸਿੰਘ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਅਤੇ ਉਹਨਾਂ ਦਾ ਜਿਹੜਾ ਸੁਨੇਹਾ ਆ ਉਹ ਜਿਹੜੀ ਸਾਡੀ ਮੈਂਟਲ ਹੈਲਥ ਦੇ ਬਾਰੇ ਗੱਲਬਾਤ ਚੱਲਦੀ ਹੈ ਉਹਦੇ ਮੁਤਲਕ ਹੈ, ਅਤੇ ਉਹ ਕਹਿੰਦੇ ਨੇ ਕਿ ਯੂ ਆਰ ਰਾਈਟ, ਸਤਿ ਸ਼੍ਰੀ ਅਕਾਲ ਭਾਅ ਜੀ, ਯੂ ਆਰ ਰਾਈਟ, ਇਫ ਨੋਬਡੀ ਲਿਸਨ ਟੂ ਯੂ ਐਟ ਹੋਮ ਯੂ ਨੀਡ ਸਮਵਨ ਟੂ ਸ਼ੇਅਰ ਯੂਅਰ ਪ੍ਰੋਬਲਮ। ਬਿਲਕੁਲ ਸਹੀ ਗੱਲ ਹੈ, ਇਹਦੇ ਬਾਰੇ ਆਪਾਂ ਕਨਵਰਸੇਸ਼ਨ ਜਾਰੀ ਰੱਖਾਂਗੇ ਪ੍ਰੋਗਰਾਮ ਦੇ ਦੌਰਾਨ, ਕਿ ਤੁਸੀਂ ਗੱਲਬਾਤ ਕਰੋ ਕਿਸੇ ਨਾਲ, ਪਰ ਗੱਲਬਾਤ ਇਹ ਹੈ ਵੀ ਪ੍ਰੋਬਲਮ ਪਤਾ ਕੀ ਆ ਜਾਂਦੀ ਹੈ, ਜੇ ਮੇਰੀ ਗੱਲਬਾਤ ਨਹੀਂ ਸੁਣਦੇ ਤਾਂ ਅਸੀਂ ਬਿਲਕੁਲ ਜਿਹੜੇ ਆਪਣੇ ਦੂਜੇ ਬੰਦੇ ਆ ਕਲੋਜ਼, ਜਿਹੜੀ ਸਾਡੀ ਹਾਮੀ ਭਰ ਦਿੰਦੇ, ਅਸੀਂ ਉਹਨਾਂ ਨੂੰ ਗੱਲ ਸੁਣਾਉਣ ਲੱਗ ਪਈਦੀ
ਹੈ।
ਜੇ ਕੋਈ ਲੜਕੀ ਦੀ ਗੱਲ ਨਹੀਂ ਸੁਣਦਾ ਤਾਂ ਉਹ ਆਪਣੇ ਮਾਂ ਪਿਓ ਨੂੰ ਗੱਲ ਸੁਣਾਉਣ ਲੱਗ ਪੈਂਦੀ ਹੈ।
ਹਾਂਜੀ,
ਮੈਂ ਇੱਥੇ ਇਹ ਕਹਿੰਦਾ ਕਿ ਸ਼ੇਅਰ ਕਰੋ, ਜ਼ਰੂਰ ਕਰਨੀ ਚਾਹੀਦੀ ਆ, ਪਰ ਸ਼ੇਅਰ ਵਿਦਆਊਟ, ਜਿੱਦਾਂ ਬਾਹਰ ਕਿਸੇ ਕੋਨਫੀਡੈਂਸ ਵਾਲੇ ਬੰਦੇ ਨਾਲ ਕਰੋ ਜਿਹਨੂੰ ਐਕਸਪੀਰੀਅੰਸ ਹੈ, ਸਾਂਝੀ ਗੱਲ ਉਹਦੇ ਨਾਲ ਕਰਨੀ ਚਾਹੀਦੀ ਆ। ਕਈ ਵਾਰੀ ਕੀ ਆ ਵੀ ਗੱਲਾਂ ਫਿਰ ਘਰ ਦੇ ਵਿੱਚ ਤਾਂ ਇੱਕ ਦੂਜੇ ਨੂੰ ਸ਼ੇਅਰ ਕਰ ਕਰਕੇ ਦੋ ਤਿੰਨ ਪਾਰਟੀਆਂ ਬਣ ਜਾਂਦੀਆਂ, ਤੇ ਉਹ ਪਾਰਟੀਆਂ ਦਾ ਆਪਸ ਵਿੱਚ ਭੇੜ ਹੋਣ ਲੱਗ ਪੈਂਦਾ, ਰਾਧਾ ਦਿਨ ਉਹ ਪਾਰਟੀਆਂ ਪ੍ਰੋਬਲਮ ਸੋਲਵ ਕਰਨ ਦੀ ਬਜਾਏ ਪਿੱਛੇ ਨਾ ਉਹ ਇੱਕ ਪ੍ਰੈਸਟੀਜ ਇਸ਼ੂ ਲੈ ਜਾਂਦੀਆਂ ਘਰ ਦੇ ਵਿੱਚ। ਇਹ ਪ੍ਰੋਬਲਮ ਹੁਣ ਸਟੈਬਿੰਗ ਹੋਈ ਆ ਵਿਕਟੋਰੀਆ ਦੇ ਵਿੱਚ, ਹੋਰ ਵੀ ਕਈ ਮੌਤਾਂ ਇੱਦਾਂ ਹੁੰਦੀਆਂ ਨੇ, ਉਹ ਇਹੀ ਇਸ਼ੂ ਬਣਦੇ ਆ ਕਿ ਜਿਹੜੇ ਪੇਰੈਂਟਸ ਹੈ ਜਾਂ ਆਲੇ ਦੁਆਲੇ ਦੇ ਮਿੱਤਰ ਦੋਸਤ ਹੈ ਉਹ ਅਪਰੋਪਰੀਏਟ ਸਹੀ ਸਪੋਰਟ ਨਹੀਂ ਦੇ ਪਾ ਰਹੇ ਹੁੰਦੇ ਉਸ ਫੈਮਿਲੀ ਨੂੰ, ਉਹ ਸਮਾਂ ਕੇ ਕਈ ਵਾਰੀ ਉਹ ਤਮਾਸ਼ਾ ਦੇਖਦੇ ਹੁੰਦੇ ਆ ਉਹਨਾਂ ਦਾ ਡਰਾਮਾ।
ਇੱਦਾਂ ਸਿਚੁਏਸ਼ਨ ਹੁੰਦੀ ਆ ਅਮਨਦੀਪ, ਕਈ ਵਾਰੀ ਕਨਫਿਊਜ਼ਿੰਗ ਕ੍ਰੀਏਟ ਹੁੰਦਾ ਉਹਦੇ ਨਾਲ, ਆਰਗੂਮੈਂਟ ਕ੍ਰੀਏਟ ਹੁੰਦਾ, ਕਈ ਬੰਦੇ ਚੰਗੇ ਹੁੰਦੇ ਜਿਹੜੇ ਕਿ ਆਰਗੂਮੈਂਟ ਨੂੰ ਡਿਫਿਊਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਅਤੇ ਇੱਕਦਮ ਗੱਲ ਨੂੰ ਚੇਂਜ ਕਰ ਦਿੰਦੇ ਆ, ਉਹ ਹਟ ਜਾਂਦਾ। ਕਈ ਉਹ ਜਿੱਦਾਂ ਤਮਾਸ਼ਾ ਦੇਖਣ ਵਾਲੇ ਵੀ ਹੁੰਦੇ ਵੀ ਦੋਏ ਹੁਣ ਬੰਦੇ ਦਾ ਆਰਗੂਮੈਂਟ ਇਹਨਾਂ ਤਮਾਸ਼ਾ ਜ਼ਿਆਦਾ ਹੋਰ ਦੇਖੋ, ਉਹਦੇ ਵਿੱਚ ਵੀ ਕਈ ਵਾਰੀ ਬਹੁਤ ਨੁਕਸਾਨ ਹੁੰਦਾ, ਲੜਾਈਆਂ ਵੀ ਹੁੰਦੀਆਂ
ਘਰ ਦੇ ਵਿੱਚ, ਦੋ ਪਾਰਟੀਆਂ ਬਣ ਜਾਂਦੀਆਂ
ਘਰ ਦੇ ਵਿੱਚ ਵੀ ਇਦਾਂ ਹੁੰਦਾ ਹੈ।
ਰਾਦਰ ਦੈਨ ਪ੍ਰੋਬਲਮ ਸੋਲਵਿੰਗ ਦੀ ਬਜਾਏ ਉਹ ਪ੍ਰੋਬਲਮ ਕ੍ਰੀਏਟ ਕਰਨ ਲੱਗ ਪੈਂਦੇ
ਆਲੇ ਦੁਆਲੇ,
ਤੇ ਮੈਨੂੰ ਤਾਂ ਇਹ ਲੱਗਦਾ ਕਿ ਅਗਰ ਇਹੋ ਜਿਹੀ ਕੋਈ ਪ੍ਰੋਬਲਮ ਹੈ ਨਾ, ਤੁਹਾਨੂੰ ਲੱਗਦਾ ਵੀ ਤੁਹਾਡੇ ਘਰ 'ਚ ਕੋਈ ਸਪੋਰਟ ਨਹੀਂ ਬਣ ਰਹੀ, ਹੁਣ ਆਪਾਂ ਥੋੜ੍ਹੇ ਜਿਹੇ ਇਹਦੇ 'ਤੇ ਚਲੋ ਗੱਲ ਕਰੇ ਲੈਂਦੇ ਹਾਂ ਕਿ ਘਰ ਦੇ ਵਿੱਚ ਟੈਨਸ਼ਨ ਚੱਲ ਰਹੀ ਹੈ ਹਸਬੈਂਡ ਵਾਈਫ ਦੇ ਵਿੱਚ,
ਹਾਂਜੀ
ਠੀਕ ਹੈ, ਉਹ ਟੈਨਸ਼ਨ ਤੁਸੀਂ ਸ਼ੇਅਰ ਕਰਦੇ ਹੋ ਆਪਣੇ ਪੇਰੈਂਟਸ ਨਾਲ, ਆਪਣੇ ਭਰਾਵਾਂ ਨਾਲ, ਆਪਣੇ ਭੈਣਾਂ ਨਾਲ, ਤੇ ਉਹ ਟੈਨਸ਼ਨ ਜਿਹੜੀ ਹੈ ਸ਼ੇਅਰ ਕਰਨ ਤੋਂ ਬਾਅਦ ਤੁਸੀਂ ਨੋਟ ਕਰੋ ਵੀ ਉਹ ਹੋਰ ਵੱਧ ਰਹੀ ਆ, ਘੱਟ ਨਹੀਂ ਰਹੀ, ਸਮਾਂ ਕੇ ਵੱਧ ਰਹੀ ਆ,
ਵੱਧ ਰਹੀ ਆ,
ਤਾਂ ਇਟ ਮੀਨਸ ਜਿਹੜੀ ਤੁਸੀਂ ਸ਼ੇਅਰਿੰਗ ਕਰ ਰਹੇ ਹੋ ਉਹ ਤੁਸੀਂ ਰੋਂਗ ਬੰਦਿਆਂ ਨਾਲ ਸ਼ੇਅਰ ਕਰ ਰਹੇ ਹੋ ਗੱਲ, ਦੇ ਆਰ ਨੋਟ ਫਿੱਟ ਟੂ ਸੋਲਵ ਯੂਅਰ ਪ੍ਰੋਬਲਮ, ਦੈਨ ਯੂ ਮਸਟ, ਫਿਰ ਤੁਹਾਨੂੰ ਕਿਸੇ ਇਹੋ ਜਿਹੇ ਬੰਦੇ ਨੂੰ ਲੱਭਣਾ ਚਾਹੀਦਾ ਆ, ਜਾਂ ਈਵਨ $60-70 ਲਾ ਕੇ ਕਾਉਂਸਲਰ ਬਣ ਦੇ,
ਕਾਉਂਸਲਰ
ਜਸਟ ਉਹਨਾਂ ਕੋਲ ਚਲ ਜਾਓ, ਉਹ ਤੁਹਾਨੂੰ ਮਤਲਬ ਤੁਹਾਡੇ ਕਵਾੜ ਖੋਲ ਦੇਣਗੇ, ਹਨਾ, ਤੁਹਾਨੂੰ ਰਾਈਟ ਐਡਵਾਈਸ, ਕਿਉਂਕਿ ਉਹ ਤੁਹਾਡੇ ਨਾਲ ਕਿਤੇ ਰਿਲੇਟਡ ਨਹੀਂ ਹੋਣਗੇ, ਨਾ ਉਹਨਾਂ ਨੂੰ ਤੁਹਾਡੇ ਤੱਕ ਮਤਲਬ ਹੈ, ਉਹਨਾਂ ਨੂੰ ਤਾਂ $60 ਤੱਕ ਮਤਲਬ ਹੈ, ਤਾਂ ਸਰਵਿਸ ਤੱਕ ਮਤਲਬ ਹੈ। ਸੋ ਇਸ ਕਰਕੇ ਨਾ ਜੇ ਸਾਡੀ ਪ੍ਰੋਬਲਮ ਜਿਹੜੀ ਲੰਬੀ ਹੋਈ ਜਾ ਰਹੀ ਹੈ ਘਰ ਦੇ ਵਿੱਚ, ਤੁਸੀਂ ਈਵਨ ਕਈ ਵਾਰੀ ਤਾਂ ਬੰਦੇ ਸ਼ੇਅਰ ਵੀ ਨਹੀਂ ਕਰਦੇ, ਹਨਾ, ਉਹ ਇੱਕ ਵੱਖਰੀ ਪ੍ਰੋਬਲਮ, ਉਹ ਕਰਨੀ ਚਾਹੀਦੀ ਆ। ਪਰ ਜੇ ਪ੍ਰੋਬਲਮ ਵਧੀ ਜਾ ਰਹੀ ਆ, ਵਧੀ ਜਾ ਰਹੀ ਆ, ਤੁਸੀਂ ਆਪਣੇ ਪੇਰੈਂਟਸ ਨਾਲ ਸ਼ੇਅਰ ਕਰੀ ਜਾ ਰਹੇ ਹੋ, ਤੁਸੀਂ ਆਪਣੇ ਭੈਣ ਭਾਈ ਨਾਲ ਸ਼ੇਅਰ ਕਰੀ ਜਾ ਰਹੇ ਹੋ ਔਰ ਪ੍ਰੋਬਲਮ ਇਜ਼ ਸਟਿਲ ਨੋਟ ਸੋਲਵਿੰਗ, ਫਿਰ ਪਹਿਲਾਂ ਤਾਂ ਕਾਂਟਾ ਇਹ ਮਾਰਨਾ ਚਾਹੀਦਾ ਕਿ ਉਹ ਬੰਦੇ ਤੁਹਾਡੀ ਹੈਲਪ ਨਹੀਂ ਕਰ ਰਹੇ, ਨਾ ਜਾਂ ਉਹ ਕੈਪੇਬਲ ਹੈ ਹੀ ਨਹੀਂ ਤੁਹਾਡੀ ਹੈਲਪ ਕਰਨ ਦੀ, ਜਾਂ ਉਹ ਸਵਾਦ ਲੈ ਰਹੇ ਨੇ ਤੁਹਾਡੀ ਪ੍ਰੋਬਲਮ ਦਾ, ਹਾਂ ਜਾਂ ਉਹ ਡੱਬੂ,
ਹਾਂ
ਸੋ ਇਸ ਕਰਕੇ ਜੇ ਉਹ ਪ੍ਰੋਬਲਮ ਦੋ ਤਿੰਨ ਮਹੀਨੇ ਨਹੀਂ ਸੋਲਵ ਹੋਈ ਨਾ, ਫਿਰ ਉਹਨਾਂ ਤੱਕ ਉਹਨਾਂ ਨੂੰ ਉੱਥੇ ਛੱਡ ਦਿਓ, ਸਟੋਪ ਕਰ ਦਿਓ, ਆਪਣਾ ਰਿਲੇਸ਼ਨ ਉਹ ਮੇਨਟੇਨ ਰੱਖੋ ਉਹਨਾਂ ਨਾਲ, ਪਰ ਫਾਈਂਡ ਸਮਵਨ ਐਲਸ, ਗੈਟ ਪ੍ਰੋਫੈਸ਼ਨਲ ਹੈਲਪ।
ਨਹੀਂ ਕਮਿਊਨਿਟੀ ਦੇ ਵਿੱਚ ਵੀ ਕਈ ਇੱਦਾਂ ਦੇ ਲੋਕ ਹੁੰਦੇ ਆ ਜਿਹੜੇ ਕਿ ਐਜ਼ ਏ ਕੌਂਸਲ ਯੂਜ਼ ਕਰ ਸਕਦੇ, ਤੁਹਾਨੂੰ ਪਤਾ ਹੁੰਦਾ ਕਿ ਉਹ ਕਿੱਦਾਂ ਦੇ ਬੰਦੇ ਆ, ਜਿੱਦਾਂ ਗੁਰਦੁਆਰਾ ਸਾਹਿਬ ਜਾ ਕੇ ਕੋਈ ਭਾਈ ਸਾਹਿਬ ਉਹਨਾਂ ਨੂੰ ਮਿਲੋ, ਜਾਂ ਕੋਈ ਪੁਜਾਰੀ ਮੰਦਰ ਦਾ ਹੈ ਉਹ ਮਿਲੋ, ਜਿਹਨੂੰ ਤੁਸੀਂ ਸਮਾਜ ਵਿੱਚ ਜਾਣਦੇ ਆ, ਕਈ ਸਮਾਜ ਵਿੱਚ ਬਹੁਤ ਚੰਗੇ ਬੰਦੇ ਹੁੰਦੇ ਆ
ਜਿਹਨਾਂ
ਵਧੀਆ ਕੰਮ ਕਰਦੇ, ਤੁਸੀਂ ਉਹਨਾਂ ਨਾਲ ਜਾ ਕੇ ਡਿਸਕਸ਼ਨ ਕਰ ਸਕਦੇ ਆ ਅਤੇ ਉੱਥੇ ਪ੍ਰੋਬਲਮ ਤੁਹਾਡੀਆਂ ਸੋਰਟ ਆਊਟ ਹੋ ਸਕਦੀਆਂ ਆ। ਅਤੇ ਵੈਸੇ ਤਾਂ ਕੌਂਸਲਰ ਬਹੁਤ ਵਧੀਆ ਹੁੰਦੇ ਆ, ਉਹਨਾਂ ਨੂੰ ਤੁਹਾਡੇ ਰਿਸ਼ਤਿਆਂ 'ਚ ਨਹੀਂ ਬਹੁਤਾ ਇੰਟਰਸਟ ਹੁੰਦਾ, ਉਹਦਾ ਆਪਣੇ ਪੈਸਿਆਂ ਨਾਲ ਹੁੰਦਾ, ਜਾਂ ਫਿਰ ਪ੍ਰੋਬਲਮ ਨੂੰ ਸੋਰਟ ਆਊਟ ਕਰਨ ਦੇ ਨਾਲ ਆਪਣੇ ਕਰੀਅਰ ਨਾਲ ਹੁੰਦਾ ਕਿ ਜਿੰਨੇ ਵੀ ਕੇਸ ਉਹ ਲਊਗੇ, ਜਿੰਨੇ ਸੋਰਟ ਆਊਟ ਕੇਸ ਕਰੂਗੇ, ਜਿੰਨੇ ਸੋਲਵ ਕੇਸ ਹੋਗੇ, ਉਹਨਾਂ ਦਾ ਬਿਜ਼ਨਸ ਜ਼ਿਆਦਾ ਐਕਸਪੈਂਡ ਹੋਊਗਾ, ਉਹਨਾਂ ਦਾ ਬੈਸਟ ਇੰਟਰਸਟ ਹੁੰਦੇ ਆ, ਪੋਜ਼ਿਟਿਵ ਇੰਟਰਸਟ ਹੁੰਦੇ ਆ। ਹੁਣ ਕਈ ਵਾਰੀ ਅਮਨਦੀਪ ਚੱਲਦੀ ਚੱਲਦੀ ਗੱਲ ਦੇ ਵਿੱਚ ਨੈਗੇਟਿਵ ਲੋਕ ਵੀ ਤੁਹਾਨੂੰ ਮਿਲਦੇ ਆ, ਜਿੱਦਾਂ ਤੁਸੀਂ ਕਿਸੇ ਦੇ ਘਰ ਜਾਂਦੇ ਆ ਉਹ ਸਿੱਧੀ ਜਦ ਇੱਥੇ ਆਸਟ੍ਰੇਲੀਆ 'ਚ ਆ ਕੇ ਜਿੱਦਾਂ ਹੁਣ ਕੀ ਫਾਇਦਾ ਹੋਇਆ, ਉੱਥੇ ਬੂਲਪੱਥ ਜੀ ਪੈਸੇ ਖਰਚੀ ਜਾਓ, ਅਸੀਂ ਬੂਲਪੱਥ ਦੇ ਬਿੱਲੇ ਦੇਣੇ ਆਏ ਹਾਂ, ਫਲਾਨਾ ਉਹ ਆ, ਕਈ ਧਾਰਮਿਕ ਗੱਲ ਕਰਦੇ ਨਹੀਂ ਹੈ ਨਾ, ਕਈ ਧਾਰਮਿਕ ਗੱਲ ਕਰਦੇ ਆ ਕਿ ਜੇ ਤੁਸੀਂ ਆਪਣੇ ਧਰਮ ਨੂੰ ਉਤਸ਼ਾਹਿਤ ਕਰੋ ਉਹ ਵੀ ਕਰੋ, ਲੇਕਿਨ ਕਈ ਲੋਕ ਇੱਦਾਂ ਦੇ ਹੁੰਦੇ ਜਿਹੜੇ ਪੋਜ਼ਿਟਿਵ ਨੈਗੇਟਿਵਿਟੀ ਹੁੰਦੀ, ਨੈਗੇਟਿਵਿਟੀ ਉਹਨਾਂ ਦੇ ਵਿੱਚ ਪੋਜ਼ਿਟਿਵਿਟੀ ਹੁੰਦੀ ਹੀ ਨਹੀਂ ਹੈ, ਅਤੇ ਉਹਨਾਂ ਲੋਕਾਂ ਤੋਂ ਥੋੜ੍ਹਾ ਜਿਹਾ ਪਰਹੇਜ਼ ਕਰਨਾ ਚਾਹੀਦਾ ਆ। ਵੈਸੇ ਧਾਰਮਿਕ ਬੰਦਿਆਂ ਨਾਲ ਜ਼ਿਆਦਾ ਤੁਹਾਨੂੰ ਲਗਾਵ ਜਿਹੜਾ ਉਹ ਰੱਖਣਾ ਚਾਹੀਦਾ ਆ। ਠੀਕ ਹੈ ਮਨਦੀਪ, ਤੁਸੀਂ ਥੋੜ੍ਹੀ ਜਿਹੀ ਇੱਥੇ ਹੋਰ ਐਲੈਬੋਰੇਸ਼ਨ ਕਰੋ,
ਆਪਾਂ ਨਾਲ ਦੀ ਨਾਲ ਕਰੀ ਜਾਵਾਂਗੇ, ਕਿਉਂਕਿ ਇੱਕ ਬਹੁਤ ਵੱਡਾ ਇਸ਼ੂ ਹੈ, ਮੈਂਟਲ ਇਸ਼ੂ, ਅਤੇ ਅਸੀਂ ਉਹਨੂੰ ਕਿੱਦਾਂ ਪੋਜ਼ਿਟਿਵ ਕਰ ਸਕਦੇ ਹਾਂ, ਆਪਣੇ ਘਰ ਦਾ ਇਨਵਾਇਰਮੈਂਟ ਕਿੱਦਾਂ ਸੈੱਟ ਕਰ ਸਕਦੇ ਹਾਂ। ਜਿੱਥੇ ਅਸੀਂ ਰਹਿ ਰਹੇ ਹਾਂ ਵੈਸੇ ਘਰ ਉਹੀ ਹੁੰਦਾ, ਚਾਹੇ ਅਸੀਂ ਫਲੈਟ 'ਚ ਰਹਿ ਰਹੇ ਹਾਂ, ਚਾਹੇ ਅਸੀਂ ਟਾਊਨ ਹਾਊਸ 'ਚ ਰਹਿ ਰਹੇ ਹਾਂ, ਚਾਹੇ ਅਸੀਂ ਵੱਡੇ ਘਰ 'ਚ ਰਹਿ ਰਹੇ ਹਾਂ, ਚਾਹੇ ਅਸੀਂ ਸ਼ੇਅਰ ਅਕੋਮੋਡੇਸ਼ਨ 'ਚ ਰਹਿ ਰਹੇ ਹਾਂ, ਘਰ ਘਰ ਹੀ ਹੁੰਦਾ,
ਠੀਕ ਹੈ।
ਅਤੇ ਘਰ ਦੀ ਤਾਂ ਡੈਫੀਨੇਸ਼ਨ ਇੱਥੇ ਆ, ਨਹੀਂ ਘਰ ਦੀ ਤਾਂ ਆਪਾਂ ਬਾਅਦ ਚੋਂ ਕਰਾਂਗੇ, ਮੈਂ ਤੁਹਾਨੂੰ ਥੋੜੇ ਸ਼ੁਕਲ ਦੱਸਦਾ ਕਿ ਇੱਕ ਵਾਰੀ ਨਾ ਸ਼ੈਤਾਨ ਹੁੰਦਾ, ਇੱਕ ਸ਼ੈਤਾਨ ਤਾਂ ਹੁੰਦਾ ਹੀ ਆ, ਸ਼ੈਤਾਨ
ਜਮਦੂਤ,
ਉਹ ਬੰਦੇ ਬੰਦੇ ਫੜ ਕੇ ਲਿਆਂਦੇ ਜਾਣੀ ਕਿ, ਅਤੇ ਜਿਹੜੇ ਜਮਦੂਤ ਫੜ ਕੇ ਨਾ ਕਚਹਿਰੀਆਂ 'ਚ ਲਿਆਉਂਦੇ ਨਾ, ਉਹ ਬੜਾ ਧੱਕੇ ਧੌਲੇ ਖਾ ਕੇ ਆਉਂਦੇ, ਸਾਰਾ ਦਿਨ ਬੰਦੇ ਫੜਨੇ ਹੁੰਦੇ ਉਹਨੀ ਜਮਦੂਤਾਂ ਨੇ, ਮਤਲਬ ਮਾੜੇ ਹੀ ਬੰਦੇ ਹੁੰਦੇ, ਮਾੜਾ ਇਨਵਾਇਰਮੈਂਟ, ਉਹ ਆ ਕੇ ਲਿਆ ਕੇ ਨਾ ਕਚਹਿਰੀਆਂ ਦੇ ਗੇਟ 'ਚ ਵੜਦੇ, ਤਾਂ ਜਿਹੜਾ ਰੱਥ ਚਲਾ ਰਿਹਾ ਹੁੰਦਾ ਕਹਿੰਦਾ ਘਰ ਘਰ ਹੀ ਹੁੰਦਾ ਹੈ,
ਘਰ ਘਰ ਹੀ ਹੁੰਦਾ। ਇੱਕ ਕੋਟੇਸ਼ਨ ਵੀ ਦਿੱਤੀ ਸੀ, ਸ਼ਾਇਦ ਮੈਂ ਪੜ੍ਹਿਆ ਵੀ ਸੀ, ਉਹ ਘਰ ਘਰ ਹੀ ਹੁੰਦਾ, ਜਿਹਦੇ ਵਿੱਚ ਕੈਦੀ ਜਾ ਕੇ ਆਪਣੇ ਘਰ ਵਿੱਚ ਉਹ ਕਹਿ ਜਿਸ ਵੇਲੇ ਜੇਲ੍ਹ ਦੇ ਵਿੱਚ ਜਾਂਦਾ ਤਾਂ ਉਹ ਕਹਿੰਦਾ ਮਜ਼ਾ ਆ ਗਿਆ, ਤੁਸੀਂ ਲਾ ਵੀ ਸਕਦੇ ਆ, ਹੈਗੀ ਵੀ ਹੈ,
ਕਹਿੰਦਾ ਘਰ ਘਰ ਹੀ ਹੁੰਦਾ। ਖੈਰ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ ਮੈਸੇਜਿਸ ਤਸਵੀਰਾਂ ਦੇ ਨਾਲ, ਮੈਂ ਸਾਰੀਆਂ ਤਸਵੀਰਾਂ ਸ਼ੇਅਰ ਕਰ ਰਿਹਾ, ਔਰ ਇਸ ਬ੍ਰੇਕ ਤੋਂ ਬਾਅਦ ਫਿਰ ਆਪਾਂ ਹੋਰ ਚਿੰਤਨ ਜਾਰੀ ਰੱਖਾਂਗੇ, ਜੁੜੇ ਰਹੋ ਹਰਮਨ ਰੇਡੀਓ ਨਾਲ।
ਸੁਣਦੇ ਹੋ ਜੀ, ਆਪਾਂ ਅਗਲੇ ਮਹੀਨੇ ਇੰਡੀਆ ਜਾਣਾ, ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ।
ਉਹ ਮੈਂ ਕੀਤਾ ਸੀ ਪਤਾ, ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ, ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ, ਸਾਰੀਆਂ ਤੇ ਇੱਕੋ ਰੇਟ ਨੇ।
friendsflight.com.au ਚੈੱਕ ਕੀਤੀ?
friendsflight.com.au
ਹਾਂਜੀ, friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ। ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ।
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ। ਜੀ ਹਾਂ, ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਦੇ ਲਈ ਆਪ ਵੀ ਵਿਜ਼ਿਟ ਕਰੋ friendsflight.com.au। ਵਧੇਰੇ ਜਾਣਕਾਰੀ ਲਈ ਕਾਲ ਕਰੋ ਆਸਟ੍ਰੇਲੀਆ ਆਫਿਸ ਤੇ 02974598850 ਤੇ, ਜਾਂ ਫਿਰ ਇੰਡੀਆ ਆਫਿਸ ਤੇ ਕਾਲ ਕਰਨ ਦੇ ਲਈ ਨੰਬਰ ਹੈ 7837236236। friendsflight.com.au।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस आईएसटी पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
Sharma ji, ki gall? Ajkal nazar nahi aunde tusi?
Oh yaar, ki dassa? Office de accounts di sari zimmedari hun mere te hi hai. Tax filing diyan dates lagi aa gayi ne, ta mainu niklan da time nahi mil reha.
Lah, bas enni ji gall. Tuhadi sari problem da hal hega Minhas & Company de Amritpal Singh Minhas ji kol, jo certified practicing accountant ne. Tax and accounting services de mahir ne. Aame tusi karwani hai tax planning and returns, bookkeeping and payroll, company and trust setup, GST and base lodgements. Tau de layi aaj hi contact karo Amritpal Singh Minhas ji nu. Appointment layi hune call karo 1300-941-80 1300-941-80.
Roti hajam nahi hundi, varto golden grain flour mills da Garewal chakki aata taaza ਕੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ 'ਚੋਂ ਮਿਲ 'ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡੋਟ ਕਾਮ ਡੋਟ ਏਯੂ ਜਾਂ ਫੋਨ ਕਰੋ 0428-895-564
ਵਿਸਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 0411-726-348 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
Program Dilwali Gal de sponsor ne HK Kids Bachyan de tradition ate western wear layi yaad rakho HK Kids
Dil naal dil mile taiyon gal bandi aa yaar bal yaar da dhyan hona chahida gal hoyi hundi jide vich koi gal hove gallan vichon gal da gyan hona chahida main ha dosto Amandeep Sidhu ਮਸਲਿਆਂ ਦੇ ਨਿਕਲਦੇ ਨੇ ਹਰ ਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਦਿਲ ਵਾਲੀਆਂ ਗੱਲਾਂ ਜਾਰੀ ਨੇ ਚੱਲ ਰਹੀਆਂ ਨੇ ਅੱਜ ਦਿਨ ਸ਼ਨਿਚਰਵਾਰ ਮੈਂ ਤੇ ਅਮਰੀਕ ਭਾਜੀ ਅੱਜ ਆਮੋ ਸਾਹਮਣੇ ਬੈਠੇ ਹਾਂ ਬੜੀ ਦੇਰ ਬਾਅਦ ਬੈਠੇ ਹਾਂ ਸ਼ਾਇਦ 5 ਸਾਲ ਪਹਿਲਾਂ ਇੱਕ
ਪ੍ਰੋਗਰਾਮ 5 ਦਸੰਬਰ 17 ਤੋਂ ਬਾਅਦ ਪਹਿਲੀ ਵਾਰ ਆਮਣ ਸਾਹਮਣੇ ਬੈਠੇ ਹਾਂ
ਜੀ ਅਮਰੀਕ ਭਾਜੀ ਬਹੁਤ ਸੁਨੇਹੇ ਆ ਰਹੇ ਨੇ ਆਪਾਂ ਬਹੁਤ ਜ਼ਰੂਰੀ ਉਹ ਲੈਣੇ ਆ ਕਿਉਂਕਿ ਆਪਣੇ ਸਰੋਤੇ ਨੇ ਔਰ
ਸੁਨੇਹੇ ਵੀ ਸਾਨੂੰ ਆਕਸੀਜਨ ਹੁੰਦੇ ਆ ਮਨਦੀਪ
ਉਹ ਵੀ ਆਕਸੀਜਨ ਸਟ੍ਰੈਸ ਦੂਰ ਹੋ ਜਾਂਦੀ ਸਾਡੀ
ਸਟ੍ਰੈਸ ਬਹੁਤ ਦੂਰ ਹੁੰਦੀ ਜਿਸ ਵੇਲੇ ਵਧੀਆ ਵਧੀਆ ਸੁਨੇਹੇ ਦਿੰਦੇ ਆ ਕਈ ਵਾਰੀ ਕ੍ਰਿਟਿਸਿਜ਼ਮ ਵੀ ਹੁੰਦਾ ਦੈਟਸ ਵੈਰੀ ਗੁੱਡ
ਰਮਨਦੀਪ ਅਟਵਾਲ ਤੇ ਅਟਵਾਲ ਫੈਮਿਲੀ ਰਿਵਰਲੈਂਡ ਤੋਂ ਸਾਡੇ ਨਾਲ ਜੁੜਦੇ ਨੇ ਸਾਰੇ ਸੁਣਦੇ ਨੇ ਸਾਨੂੰ ਤੇ ਉਹ ਵੀ ਪ੍ਰੋਗਰਾਮ ਸੁਣ ਰਹੇ ਸੀ ਜਦੋਂ ਆਪਾਂ ਗੱਲ ਕਰ ਰਹੇ ਸੀ ਨਾ ਲੋਹੜੀ ਵਾਲਿਆਂ ਦੀ ਸੁਨੇਹਿਆਂ ਦੀ ਤੇ ਉਹਨਾਂ ਦੇ ਹੁਣ ਇਹ ਸੱਭਿਆਚਾਰਕ ਤੌਰ ਤੇ ਕਾਫੀ ਸਤਰਕ ਨੇ ਤੇ ਇਹ ਇਹ ਕਹਿੰਦੇ ਸਤਿ ਸ੍ਰੀ ਅਕਾਲ ਜੀ ਆਲ ਆਫ ਯੂ ਇਟਸ ਵੈਰੀ ਟਰੂ ਆਈ ਐਮ 100% ਅਗਰੀ ਵਿਦ ਯੂ ਕਿ ਜਿਹੜੇ ਲੋਹੜੀ ਦੇ ਮਤਲਬ ਮੰਗਣੀਆਂ ਹੋ ਗਈਆਂ ਆਪਾਂ ਉਹਨਾਂ ਨੂੰ ਵਧਾਈਆਂ ਦੇਣੀਆਂ ਅਸੀਂ ਤਾਂ ਪਹਿਲਾਂ ਹੀ ਵਿਆਹੇ ਹੋਏ
ਹਾਂ
ਜਾਂ ਤੁਸੀਂ ਵਧਾਈ ਦੇਣੀ ਆਪਣੀ ਵਾਈਫ ਨੂੰ ਦੋ ਲੋਕਾਂ ਨੂੰ ਕੱਲੇ ਵਧਾਈ ਦੇਈ ਜਾਂਦੇ ਸੁਸ਼ੀ ਅਗਰੀਸ ਤੇ ਇੱਦਾਂ ਹੀ ਹੋਣਾ ਚਾਹੀਦਾ ਆਪਾਂ ਨੂੰ ਇਹ ਰੀਡਿਫਾਈਨ ਕਰਨਾ ਚਾਹੀਦਾ ਆਪਾਂ ਹੌਲੀ ਹੌਲੀ ਇਹਦਾ ਵੀ ਹੁਣ ਪ੍ਰਚਾਰ ਕਰਿਆ ਕਰਾਂਗੇ ਭਾਈ ਵਧਾਈਆਂ ਉਹਨੂੰ ਦਿਓ ਜਿਹਨੂੰ ਬਣਦੀਆਂ ਨੇ ਤੇ ਅਵਤਾਰ ਸੰਧੂ ਸਾਡੇ ਬੜੇ ਹੀ
ਨਹੀਂ ਵਧਾਈਆਂ ਦਿਓ ਵੰਡੋ ਨਾ
ਹਾਂਜੀ ਹਾਂਜੀ ਇਹ ਠੀਕ ਹੈ ਚੱਟੇ ਨਾ ਦਿਓ ਤੇ ਅਵਤਾਰ ਸੰਧੂ ਸਾਡੇ ਨਾਲ ਜੁੜਦੇ ਨੇ ਹਿਲਸਟਨ ਤੋਂ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਉਹਨਾਂ ਨੇ ਦੋ ਤਸਵੀਰਾਂ ਭਾਜੀ ਸ਼ੇਅਰ ਕੀਤੀਆਂ ਕਿਚਨ ਦੇ ਵਿੱਚ ਇਹਨਾਂ ਦੇ ਵੀ ਮਨੀ ਪਲਾਂਟ ਇੰਡੋਰ ਪਲਾਂਟ ਲਾਣ ਦੀ। ਅੱਛਾ ਅੱਛਾ, ਮੈਂ ਵੀਡੀਓ ਪਾਏ ਸੀ ਨਾ ਦੋ ਤਿੰਨ, ਤੇ ਹੁਣ ਵੀ ਜਦੋਂ ਸਾਡੇ ਘਰੇ ਆਉਂਦਾ ਹੈ ਤਾਂ ਉਹ ਸਾਡੇ ਤੋਂ ਇੰਸਪੀਰੇਸ਼ਨ ਲੈ ਕੇ ਜਾਂਦੇ ਆ, ਤੇ ਕਹਿੰਦੇ ਜਿਹੜਾ ਇਹ ਮਨੀ ਪਲਾਂਟ ਨੂੰ ਡੈਵਲਸ ਐਵੀ ਕਹਿੰਦੇ ਆ ਨਾ, ਆਈਵੀ, ਆਈਵੀ ਦਾ ਮਤਲਬ ਹੁੰਦਾ ਜੈਲਸ,
ਠੀਕ ਹੈ,
ਵੀ ਇਹ ਕਹਿੰਦੇ ਸ਼ੈਤਾਨ ਦੀ ਖੁੰਦਕ ਮੰਗਰੇ ਵੱਧਦੇ ਆ।
ਅੱਛਾ ਜੀ,
ਇਹਦਾ ਨਾਂ ਨਾ ਅਸੀਂ ਤਾਂ ਮਨੀ ਪਲਾਂਟ ਕਹਿੰਦੇ ਹਾਂ, ਇੰਗਲਿਸ਼ ਇਹਨੂੰ ਕਹਿੰਦੇ ਡੈਵਲਸ ਆਈਵੀ, ਡੈਵਲ ਦਾ ਮਤਲਬ ਹੁੰਦਾ ਸ਼ੈਤਾਨ, ਆਈਵੀ ਦਾ ਮਤਲਬ ਹੁੰਦਾ ਖੁੰਦਕ,
ਖੁੰਦਕ,
ਹਾਂ, ਜਿੱਦਾਂ ਖੁੰਦਕ ਬੰਦੇ ਦੇ ਅੰਦਰ ਵੱਧਦੀ ਰਹਿੰਦੀ ਹੈ ਨਾ,
ਇੱਦਾਂ ਵੱਧਦੇ,
ਇੱਦਾਂ ਵੱਧਦੇ ਆ ਮਨੀ ਪਲਾਂਟ,
ਗਰੋ ਕਰਦੇ ਆ,
ਗਰੋ ਕਰਦੇ ਆ। ਤੇ ਦੋ ਤਸਵੀਰਾਂ ਭੇਜੀਆਂ, ਉਹਨਾਂ ਚੋਂ ਇੱਕ ਮੈਂ ਸ਼ੇਅਰ ਕਰਤੀ ਹੈ ਜੀ, ਤੇ ਸੁਖਪ੍ਰੀਤ ਸਿੱਧੂ ਉਹਨਾਂ ਨੇ ਵੀ ਤਸਵੀਰਾਂ ਭੇਜੀਆਂ ਨੇ, ਇਹਨਾਂ ਦੇ ਵੀ ਮਨੀ ਪਲਾਂਟ ਬਹੁਤ ਵੱਧ ਰਿਹਾ ਬਾਰੀ ਦੇ ਨਾਲ।
ਅੱਛਾ,
ਤੇ ਆਪਣੀ ਬੇਟੀ ਬੈਠੀ ਹੈ, ਕਿਆ ਬਾਤ ਹੈ, ਦੋ ਤਿੰਨ ਪਲਾਂਟਸ ਦੇ ਨਾਲ ਚੁੰਨੀ ਲਈ ਹੋਈ ਹੈ, ਮੈਂ ਸ਼ੇਅਰ ਕੀਤੀਆਂ ਫੋਟੋਆਂ, ਬਹੁਤ ਪਿਆਰੀ ਬੇਟੀ। ਤੇ ਉਹਨਾਂ ਨੇ ਵੀ ਬਹੁਤ ਵਧੀਆ ਸੈਟਅਪ ਕੀਤਾ ਪਲਾਂਟਸ ਦਾ, ਤਸਵੀਰਾਂ ਤੁਸੀਂ ਤਿੰਨ ਸ਼ੇਅਰ ਕੀਤੀਆਂ, ਉਹ ਦੇਖ ਸਕਦੇ ਹੋ, ਇੰਸਪੀਰੇਸ਼ਨ ਲੈ ਸਕਦੇ ਹੋ। ਅਤੇ ਉਹ ਵੀ ਗੱਲ ਕਰ ਰਹੇ, ਜਿਹੜੀ ਆਪਾਂ ਮੈਂਟਲ ਦੀ ਗੱਲ ਕਰ ਰਹੇ ਹਾਂ ਨਾ, ਇੱਕ ਦੂਜੇ ਨਾਲ ਸ਼ੇਅਰਿੰਗ ਦੀ ਗੱਲ ਕਰ ਰਹੇ ਹਾਂ, ਉਹ ਕਹਿੰਦੇ ਵੀ ਤੁਸੀਂ, ਯੂ ਆਰ ਰਾਈਟ ਭਾਅ ਜੀ, ਕਿ ਵਨ ਆਫ ਮਾਈ ਵਾਈਸ ਫਰੈਂਡ ਇਨਵਾਈਟਿਡ ਮੀ ਟੂ ਟਾਕ ਟੂ ਹਰ ਹਸਬੈਂਡ ਅਬਾਊਟ ਦੇ ਪਰਸਨਲ ਡਿਸਪਿਊਟ।
ਹਾਂਜੀ,
ਠੀਕ ਹੈ, ਵੀ ਉਹਨਾਂ ਦੇ ਵਾਈਫ ਦੇ ਜਿਹੜੀ ਸਹੇਲੀ ਸੀਗੀ, ਉਹਨਾਂ ਦੇ ਗੱਲ ਕੀਤੀ ਵੀ ਮੈਂ ਬੰਦੇ ਬੰਦੇ ਆਪਸ 'ਚ ਗੱਲ ਕਰਨ, ਬਟ ਆਈ ਰਿਫਿਊਜ਼ਡ ਬਿਕੋਜ਼ ਇਟ ਕੁਡ ਰਾਦਰ ਐਸਕਲੇਟ ਦਾ ਇਸ਼ੂ, ਕਿਉਂਕਿ ਜਦੋਂ ਫਿਰ ਗੱਲ ਫਿਰ ਲੀਕ ਹੁੰਦੀ ਹੈ, ਤੂੰ ਉਹਨੂੰ ਕੱਲ੍ਹ ਹੀ ਸੱਦਿਆ, ਉਹਨੂੰ ਵੀ ਪਤਾ ਸਾਡੀ ਪ੍ਰੋਬਲਮ, ਇਹ ਵੀ ਇੱਕ ਪ੍ਰੋਬਲਮ ਹੈ ਕਿ ਘਰ ਦੇ ਵਿੱਚ ਵੀ ਇੱਕ ਦੂਜੇ ਨੂੰ ਮਿਲ, ਤੂੰ ਉਹਨੂੰ ਕੱਲ੍ਹ ਦੱਸਿਆ, ਤੂੰ ਉਹਨੂੰ ਕੱਲ੍ਹ, ਸੋ ਇਟਸ ਰਾਦਰ ਟੂ ਗੈਟ ਅ ਪ੍ਰੋਫੈਸ਼ਨਲ, ਹੈ ਨਾ, ਜਾਂ ਕੋਈ ਬਿਲਕੁਲ ਇਹੋ ਜਿਹਾ ਬੰਦਾ ਹੋਵੇ ਵੀ ਜਿਹੜਾ ਨਿਊਟਰਲ ਹੀ ਹੋਵੇ ਟੋਟਲੀ, ਹੈ ਨਾ। ਸੋ ਉਹ ਵੀ ਇੱਕ ਬਹੁਤ ਵਧੀਆ ਰੁਝਾਨ ਹੈ। ਜਗਵੀਰ ਸਿੰਘ ਸੇਖੋਂ, ਕੀ ਹਾਲ ਹੈ ਸੇਖੋਂ ਸਾਹਿਬ, ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਹਾਂ। ਜਗਦੀਪ ਗਿੱਲ ਜੀ, ਪਿਆਰੋ ਕੀ ਹਾਲ ਚਾਲ, ਠੀਕ ਠਾਕ ਹੋ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਅਤੇ ਇੱਕ ਭਾਅ ਜੀ ਉਹਨਾਂ ਨੇ ਮਸਲਾ ਸਾਂਝਾ ਕੀਤਾ ਹੈ ਕਿ ਕਹਿੰਦੇ ਇਸ ਕੋਵਿਡ ਸਮੇਂ ਵਿੱਚ ਸਾਨੂੰ ਇੱਕ ਦੂਜੇ ਨਾਲ ਮਿਲਦੇ ਸਮੇਂ ਸਤਿ ਸ਼੍ਰੀ ਅਕਾਲ ਜਾਂ ਫਤਿਹ ਬੁਲਾਉਣੀ ਚਾਹੀਦੀ ਹੈ, ਇਸ ਨਾਲ ਸੋਸ਼ਲ ਡਿਸਟੈਂਸ ਠੀਕ ਰਹੂਗਾ ਜੀ। ਅਤੇ ਮੈਂ ਕਿੰਨੀ ਵਾਰੀ ਦੇਖਿਆ ਕਿ ਲੋਕ ਪਹਿਲਾਂ ਹੱਥ ਮਿਲਾਉਂਦੇ ਹਨ ਅਤੇ ਫਿਰ ਗਲੇ ਮਿਲਦੇ ਹਨ ਅਤੇ ਫਿਰ ਇੱਕ ਡੇਢ ਮੀਟਰ ਦੂਰ ਹੋ ਕੇ ਬਹਿ ਜਾਂਦੇ ਨੇ।
ਅਮਨਦੀਪ, ਵੈਸੇ ਜੇ ਤੁਸੀਂ ਆਪਣੇ ਕਲਚਰ ਨੂੰ ਥੋੜ੍ਹਾ ਜਿਹਾ ਫਰੋਲ ਕੇ ਦੇਖੋ,
ਹਾਂਜੀ,
ਈਵਨ ਸਿੱਖ ਸਿੱਖੀਜ਼ਮ ਨੂੰ ਜਾਂ ਹਿੰਦੂਇਜ਼ਮ ਨੂੰ ਦੂਰੋਂ ਵਾਸਤੇ ਬੁਲਾਉਂਦੇ ਹੁੰਦੇ ਸੀ,
ਕਿ
ਤੇ ਉਹਨੂੰ ਦੂਰੋਂ ਨਮਸਤੇ ਬੁਲਾ ਕੇ ਹਾਲ ਚਾਲ ਥੋੜ੍ਹਾ ਦੂਰੋਂ ਪੁੱਛਦੇ ਹੁੰਦੇ ਸੀ, ਤੇ ਮੂੰਹ ਢੱਕਣ ਦੀ ਵੈਸੇ ਕੋਸ਼ਿਸ਼ ਕਰਦੇ ਹੁੰਦੇ ਸੀ,
ਪਹਿਲਾਂ
ਰੁਮਾਲ ਰੱਖਿਆ ਹੁੰਦਾ ਸੀ, ਢੱਕਿਆ ਹੁੰਦਾ,
ਰੁਮਾਲ ਵੀ ਪਹਿਲਾਂ ਉਹ ਮੂੰਹ ਤੇ ਸਾਫਾ
ਸਾਫਾ ਫੇਰ ਲੈਂਦੇ ਸੀ, ਕਲੋਜ਼ ਬਹੁਤ ਘੱਟ ਜਾਂਦੇ ਹੁੰਦੇ ਸੀ, ਤੇ ਉਹ ਕਲਚਰ ਜਿਹੜਾ ਪਹਿਲਾਂ ਤੋਂ ਹੀ ਇਹ ਇਹ ਜਿਹੜੀਆਂ ਬਿਮਾਰੀਆਂ ਨਾ, ਇਹ ਜਿੱਦਾਂ ਤੁਹਾਡੀ ਮੂੰਹ ਦੀ ਹਵਾੜ ਆ ਜਾਂ ਇੱਦਾਂ ਆ, ਇਹ ਤੋਂ ਪਹਿਲਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ। ਲੇਕਿਨ ਜਿੱਦਾਂ ਜਿੱਦਾਂ ਮਾਡਰਨਾਈਜੇਸ਼ਨ ਹੋਈ ਆ, ਟੈਕਨੋਲੋਜੀ ਦਾ ਐਡਵਾਂਸ ਹੋਈ ਆ, ਲੋਕਾਂ ਦੇ ਦਿਮਾਗ ਜਿਹੜੇ ਬਹੁਤ ਜ਼ਿਆਦਾ ਐਡਵਾਂਸ ਹੋ ਗਏ ਆ, ਉਹ ਐਡਵਾਂਸ ਨਹੀਂ ਐਕਚੁਲੀ ਹੋਏ, ਅਮਨਦੀਪ, ਥੱਲੇ ਨੂੰ ਗਏ ਆ, ਅਤੇ ਉਹਦੇ ਨਾਲ ਫਿਰ ਬਿਮਾਰੀਆਂ ਜ਼ਿਆਦਾ ਫੈਲੀਆਂ। ਪਹਿਲਾਂ ਵੀ ਬਿਮਾਰੀਆਂ ਫੈਲਦੀਆਂ ਸੀ, ਇੱਦਾਂ ਨਹੀਂ ਵੀ ਇਹ ਜਿਹੜੇ ਇੱਦਾਂ ਦੇ ਜਿਹੜੇ ਬਿਮਾਰੀਆਂ ਪਹਿਲਾਂ ਆਈਆਂ ਨੇ, ਬਹੁਤ ਵਾਰੀ ਆਈਆਂ ਆ, ਪਰ ਉਹਦੇ ਵਿੱਚ ਸੁਧਾਰ ਹੁੰਦੇ ਗਏ ਆ। ਪਰ ਇਹ ਬਿਮਾਰੀਆਂ ਜੇ ਤੁਸੀਂ ਥੋੜ੍ਹਾ ਜਿਹਾ ਸੰਜਮ ਰੱਖੋ, ਜਿੱਦਾਂ ਕੁਦਰਤ ਦੇ ਜਿਹੜੇ ਨਿਯਮ ਹੈ ਇਹਨਾਂ ਦੀ ਪਾਲਣਾ ਕਰੋ, ਤਾਂ ਬਹੁਤ ਤੌਰ 'ਤੇ, ਬਹੁਤ ਜ਼ਿਆਦਾ ਤੌਰ 'ਤੇ ਘੱਟ ਸਕਦੀਆਂ। ਮੈਨੂੰ ਇਹ ਮੰਦੀ ਤੁਹਾਡੀ ਗੱਲ ਬਹੁਤ ਵਧੀਆ ਲੱਗੀ, ਇੱਕ ਵਾਰੀ ਤੁਸੀਂ ਕਿਹਾ ਸੀ ਕੋਈ ਕੋਈ ਘਟਨਾ ਜਿਹੜੀ 1000 ਸਾਲ ਬਾਅਦ ਵਾਪਰਦੀ ਆ, ਕੋਈ ਘਟਨਾ 150 ਸਾਲ ਬਾਅਦ ਵਾਪਰਦੀ, ਕੋਈ ਘਟਨਾ 500 ਸਾਲ ਬਾਅਦ ਵਾਪਰਦੀ ਆ। ਇਹ ਕੁਦਰਤ ਦਾ ਨਿਯਮ ਆ ਕਿ ਉਹਨੇ ਆਪਣੇ ਆਪ ਨੂੰ ਬੈਲੈਂਸ ਕਰਨਾ ਹੁੰਦਾ, ਹੋ ਸਕਦਾ ਉਸੇ ਸੰਦਰਭ ਦੇ ਵਿੱਚ ਇਹ ਸਭ ਕੁਛ ਹੋ ਰਿਹਾ ਹੋਵੇ।
ਇੱਦਾਂ ਹੋ ਰਿਹਾ 100 ਸਾਲ ਬਾਅਦ ਇੰਨਾ ਜੋ ਵੀ ਹੋਇਆ, ਪਰ ਇਹ ਇਹਦੇ ਮੇਰੇ ਡਿਫਰੈਂਟ ਪਰਸਪੈਕਟਿਵ, ਇਹ ਕੋਈ ਪੈਂਡੇਮਿਕ ਨਹੀਂ ਹੈਗਾ, ਇਹ ਕੋਈ ਮਹਾਂਮਾਰੀ ਨਹੀਂ ਹੈਗੀ, ਇਹ ਕੁਛ ਨਹੀਂ ਹੈਗਾ, ਮਹਾਂਮਾਰੀ ਨਹੀਂ। ਖੈਰ, ਆਪਾਂ ਇੱਥੇ ਗੱਲਬਾਤ ਜਾਰੀ ਰੱਖਾਂਗੇ। ਪਰਮਜੀਤ ਧਾਲੀਵਾਲ ਹੁਣੀ ਮਨੀ ਪਲਾਂਟ ਦੀਆਂ ਤਸਵੀਰਾਂ ਭੇਜਤੀਆਂ, ਜਿਹੜੀ ਕਿ ਬਾਹਰ ਰੱਖਿਆ ਹੋਇਆ ਉਹਨਾਂ ਨੇ, ਇਹ ਜੀ ਹੈਪੀ ਨੇ ਪਲਾਂਟ ਫਿਰ ਇੱਥੇ ਬਾਹਰ ਹੀ, ਅਤੇ ਇੱਕ ਅੱਧਾ ਚੱਕ ਕੇ ਅੰਦਰ ਰੱਖ ਕੇ ਦੇਖ ਲਿਓ, ਪਰ ਇਹ ਖੂੰਜਾ ਜਿਹੜਾ ਬਹੁਤ ਵਧੀਆ ਹੈ। ਅਤੇ ਪਾਲਾ ਬੈਂਸ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਆਨੰਦ ਲੈ ਰਹੇ ਨੇ ਪ੍ਰੋਗਰਾਮ ਦਾ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਜੀ ਐਸ ਚਾਲ ਕਹਿੰਦੇ ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲਿਆਂ ਦੇ ਹੱਲ, ਭਾਅ ਜੀ ਚੰਨੀ ਨਾਲ ਗੱਲ ਕਰੋ ਘਰ ਦੇ ਮਸਲੇ ਲਈ। ਹਾਂਜੀ ਹਾਂਜੀ, ਉਹ ਵੀ ਉਹ ਕਹਿੰਦੇ ਕਿਹੜੀ ਗੱਲ ਕਰਦਾ ਯਾਰ,
ਕਿਹੜੀ ਗੱਲ ਤੂੰ ਕਰਦਾ ਯਾਰ, ਇੱਕ ਵਾਰੀ ਗੱਲ ਆ ਹੈ, ਪ੍ਰਾਈਮ ਮਿਨਿਸਟਰ
ਸਾਡੇ ਘਰ ਬਹੁਤ ਜੁੱਤੀ ਗੜਕਦੀ ਰਹੀ ਹੈ,
ਪ੍ਰਾਈਮ ਮਿਨਿਸਟਰ ਹੋਊਗਾ ਆਪਣੇ ਘਰ ਹੋਊਗਾ, ਉਹਦੀ ਇੰਸਟਰਕਸ਼ਨ ਨੂੰ ਕੋਈ ਖਤਰਾ ਤਾਂ ਸੀਗਾ ਹੀ ਨਹੀਂ ਹੈ, ਉਹ ਉਦਾਂ ਯਾਰ ਬਖਲਾ ਗਿਆ, ਅਸਲ ਚ ਬੰਦੇ ਬਹੁਤ ਘੱਟ ਸੀ ਉਹਦੇ, 700 ਬੰਦਾ ਸਾਰਾ ਸੀਗਾ, ਉਹਦੀ ਰੈਲੀ ਤਾਂ ਉਹ ਚੰਗੀ ਤਰ੍ਹਾਂ ਹੋਣੀ ਨਹੀਂ ਸੀ, ਉਹ ਮੈਨੂੰ ਉਲਾਮਾ ਦੇ ਕੇ ਚਲਾ ਗਿਆ, ਮੈਨੂੰ ਕੋਵਿਡ ਹੋਇਆ ਸੀਗਾ, ਦੂਜੇ ਦਿਨ ਫਿਰ ਮੈਂ ਰੈਲੀ ਚ ਗਿਆ, ਮੈਂ ਕਿਹਾ ਰੈਲੀ ਚ ਗਿਆ ਮੈਂ ਤਾਂ ਕੋਵਿਡ ਹੋਇਆ ਵੀ ਨਹੀਂ ਜਿੱਦਾਂ ਹੁਣ।
ਚਲੋ ਉਹ ਮਸਲਿਆਂ ਦੇ ਹੱਲ ਸੀਗੇ ਭਾਜੀ ਉਹਨਾਂ ਦੇ, ਅਤੇ ਹੁਣ ਦੇਖੋ ਤੁਸੀਂ ਇਲੈਕਸ਼ਨਾਂ ਦੀ ਗੱਲ ਕੀਤੀ ਆ, ਹਰ ਪਾਰਟੀ ਕੋਈ ਜੀ 1,000 ਰੁਪਈਆ ਦੇ ਰਿਹਾ ਜਨਾਨੀਆਂ ਨੂੰ, ਕੋਈ 5,000 ਦੇਣ ਲੱਗ ਪਿਆ, ਕੋਈ ਆਹ ਫਰੀ ਦੇਣ ਲੱਗ ਪਿਆ, ਪਿਛਲੇ ਦੇ ਹਜੇ ਫੋਨ ਵੀ ਨਹੀਂ ਮਿਲੇ, 1,500,000 ਵੀ ਨਹੀਂ ਮਿਲਿਆ, ਇਹ ਇੱਕ ਜਾਣੀ ਕਿ ਰੁਝਾਨ ਮੁਫ਼ਤਖੋਰੇ ਕਲਚਰ ਦਾ ਜਿਹੜਾ ਆ ਉਹ ਪੈਦਾ ਕੀਤਾ ਜਾ ਰਿਹਾ, ਮੰਗ ਤੇ ਬਣਾਇਆ ਜਾ ਰਿਹਾ ਆ।
ਹਾਂਜੀ,
ਆਟਾ ਦਾਲ ਸਕੀਮ ਤੇ ਲੋਕੀ ਪਹਿਲੇ ਲਾਏ ਹੋ ਹੈ ਨਾ, ਬੇਗੈਰਤ ਤਾਂ ਪਹਿਲੇ ਹੀ ਲੋਕ ਕਰ ਦਿੱਤੇ ਹੋ ਆ।
ਹਾਂਜੀ ਹਾਂਜੀ,
ਹੁਣ ਜਿਹੜੀ ਸਾਡੀ ਪਾਰਟੀ ਆ ਦੁੱਕੀ ਨਿੰਦਣੀ ਪਾਰਟੀ
ਹਨਾ,
ਇਹ ਵੀ ਇੱਕ ਜਾਣੀ ਕਿ ਹੁਣ ਪਾਰਟੀ ਆ, ਇਹ ਤਾਂ ਵੀ ਇੱਕ ਆਪਾਂ ਵੀ ਕੋਈ ਲਾਰਾ ਲੂਰਾ ਲਾਉਣਾ ਆ।
ਹਾਂਜੀ,
ਤੇ ਤੁਹਾਨੂੰ ਮੈਂ ਕਿਹਾ ਵੀ ਸੀ ਪਿਛਲੇ ਹਫ਼ਤੇ ਕਿ ਹਰਨਾਮ ਸਿੰਘ ਉਹਨਾਂ ਨੂੰ ਪੁੱਛ ਕੇ ਰੱਖਿਓ, ਤੇ ਉਹ ਫਿਰ ਆਪਾਂ ਪ੍ਰੋਗਰਾਮ ਦੇ ਥੋੜੇ ਬਾਅਦ ਚੋਂ ਸੁਣਾਉਣਾ ਕਿ ਉਹਨਾਂ ਦਾ ਐਡਵਾਈਸ ਕੀ ਆ।
ਹਾਂਜੀ, ਮੈਂ ਅਮਨਦੀਪ ਉਹਨਾਂ ਨਾਲ ਗੱਲ ਕੀਤੀ ਸੀ, ਉਹ ਕਹਿੰਦੇ ਮੈਂ ਤਾਂ ਮੈਨੂੰ ਪਤਾ ਵਾ ਕਿੰਨੀ ਕੁਆਲੀਫਿਕੇਸ਼ਨ ਉਹਨਾਂ ਦੀ ਹੈਗੀ ਆ, ਉਹ ਆਪਣੀ ਕੁਆਲੀਫਿਕੇਸ਼ਨ ਦੱਸਦੇ ਹੋਏ, ਮੈਂ 16 ਫੇਲ ਆ ਇਕਨੋਮਿਕਸ ਕਰਦੇ ਹੁੰਦੇ, 16ਵੀਂ ਚ ਫੇਲ ਹੋ ਗਿਆ ਸੀ, ਫਿਰ ਮੈਨੂੰ ਕਹਿੰਦੇ ਤੂੰ ਪਾਸ ਹੋ ਕੇ ਕੀ ਕਿਹੜਾ ਖੂਨ ਖੋਹ ਲਿਆ, ਜਿੰਨੇ ਤੂੰ ਮਹੀਨੇ ਚ ਪੈਸੇ ਕਮਾ, ਜਿੰਨੇ ਤੂੰ ਸਾਰੀ ਜ਼ਿੰਦਗੀ ਚ ਪੈਸੇ ਕਮਾਉਣੇ ਉਹਨੇ ਤਾਂ ਅਸੀਂ ਮਹੀਨੇ ਚ ਪੈਸੇ ਕਮਾ ਲੈਣੇ। ਉਹਨਾਂ ਨੂੰ ਮੈਂ ਕਿਹਾ ਵੀ ਤੂੰ ਇੱਦਾਂ ਮੈਨੂੰ ਸਾਡੀ ਪਾਰਟੀ ਆ, ਫਿਰ ਤੇਰੀ ਐਡਵਾਈਸ ਚਾਹੀਦੀ, ਤੁਹਾਡੀ ਐਡਵਾਈਸ ਚਾਹੀਦੀ ਹਰਨਾਮ ਸਿੰਘ ਜੀ, ਤੁਸੀਂ ਕਾਫੀ ਵੱਡਾ ਬਿਜ਼ਨਸ ਅੰਪਾਇਰ। ਕਹਿੰਦਾ ਕੋਈ ਗੱਲ ਨਹੀਂ, ਸਾਡੇ ਕੋਲ ਸਕੀਮਾਂ ਬਹੁਤ ਹੈ, ਦੱਸ ਦਾਂਗੇ ਸਕੀਮ, ਐਨ ਵਧੀਆ ਸਕੀਮ ਦੱਸਾਂਗੇ, ਖੁਸ਼ ਕਰ ਦੇਵਾਂਗੇ ਸਾਰਿਆਂ ਨੂੰ ਹੀ, ਫਿਰ ਅਸੀਂ ਇਹ ਤਾਂ 1,000 ਦਿੰਦੇ ਨਾ, ਆਪਾਂ ਦੱਸਾਂਗੇ ਕਿੰਨੇ ਹਜ਼ਾਰ ਆਪਾਂ ਦੇਣੇ ਆ। ਉਹ ਬਈ ਪ੍ਰੋਗਰਾਮ ਦੇ ਅਖੀਰ ਵਿੱਚ ਉਹਨਾਂ ਦੇ ਜਵਾਨੀ ਤੁਹਾਨੂੰ ਗੱਲ ਸੁਣਾ ਦੇਵਾਂਗੇ ਕਿ ਉਹਨਾਂ ਦੀ ਕੀ ਐਡਵਾਈਜ਼ਰੀ ਆਈ ਆ, ਫਿਰ ਆਪਣੀ ਜਿਹੜੀ ਤੁਹਾਡੀ ਪਾਰਟੀ ਦੁੱਕੀ ਨੂੰ ਦੇਣੀ ਉਹ ਵੀ ਮੈਦਾਨ ਵਿੱਚ ਜਾ ਕੇ ਕਰ ਸਕਦੀ।
ਇੱਕ ਭਾਜੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ, ਆਪਣੇ ਸਰ ਮੁਹੱਬਤ ਹੋਣੀ ਹੈਗੇ ਨਾ ਮੈਲਬਰਨ ਵਾਲੇ, ਉਹ ਹੁਣ ਸ਼ੈਪਟਨ ਮੂਵ ਹੋ ਗਏ ਨੇ।
ਅੱਛਾ ਜੀ,
ਉਹਨਾਂ ਨੇ ਇੱਕ ਰੈਸਟੋਰੈਂਟ ਖੋਲਿਆ।
ਅੱਛਾ ਜੀ,
ਟੋਟਲੀ ਵੀਗਨ।
ਅੱਛਾ, ਟੋਟਲੀ ਵੀਗਨ।
ਹਾਂ, ਟੋਟਲੀ ਵੀਗਨ, ਮਤਲਬ ਉੱਥੇ ਮਤਲਬ ਕਿਆ ਬਾਤ ਹੈ, ਬਹੁਤ ਵਧੀਆ ਚੱਲ ਰਿਹਾ, ਕਿਉਂਕਿ ਸੋਸਾਇਟੀ ਜਿਹੜੀ ਆ ਵੀਗਨ ਵੱਲ ਨੂੰ ਜਾ ਰਹੀ ਹੈ, ਥੋੜੀ ਜਿਹੀ ਨੈਚੁਰਲ ਵੱਲ ਨੂੰ ਜਾ ਰਹੀ ਹੈ, ਔਰਗੈਨਿਕ ਵੱਲ ਨੂੰ ਜਾ ਰਹੀ ਹੈ। ਔਰਗੈਨਿਕ ਤਾਂ ਖੈਰ ਚਲੋ ਆਪਾਂ ਨਹੀਂ ਕਰ ਸਕਦੇ, ਫੇਲੀਅਰ ਹੈ, ਕਮਰਸ਼ਲੀ ਵਾਇਬਲ ਨਹੀਂ ਹੈਗਾ, ਪਰ ਲੋਕੀ ਚਾਹੁੰਦੇ ਆ ਕਿ ਉਹ ਕੁਦਰਤੀ ਜਿਹੜੀਆਂ ਚੀਜ਼ਾਂ ਨੈਚੁਰਲ ਟਾਈਪ ਹੈ ਉਹ ਕਰਨ, ਹਨਾ, ਖਾਣ।
ਹਾਂਜੀ,
ਤੇ ਕਈ ਵਾਰੀ ਘਰ ਨਹੀਂ ਹੁੰਦੀਆਂ।
ਹਾਂਜੀ ਹਾਂਜੀ,
ਠੀਕ ਹੈ, ਘਰ ਉਹ ਚੀਜ਼ਾਂ ਨਹੀਂ ਕਰ ਸਕਦੇ, ਜਿੱਦਾਂ ਹੁਣ ਮਤਲਬ ਪਲਾਂਟ ਨਹੀਂ ਲਾ ਸਕਦੇ, ਸਬਜ਼ੀ ਨਹੀਂ ਲਾ ਸਕਦੇ, ਹਨਾ, ਫਲੈਟ ਹੁੰਦਾ। ਉਹਨਾਂ ਨੇ ਕੰਸੈਪਟ ਵੀਗਨ ਦਾ ਲਿਆਂਦਾ, ਉਹਨਾਂ ਚੇਨ ਖੋਲੀ ਆ। ਮੈਂ ਨਾ 5-5 ਸਾਲ ਪਹਿਲਾਂ ਮੈਲਬਰਨ ਗਿਆ ਸੀ, ਤਾਂ ਮੈਨੂੰ ਦੱਸ ਰਹੇ ਸੀ, ਕਹਿੰਦੇ ਇੱਥੇ ਨਾ ਇੱਕ ਰੈਸਟੋਰੈਂਟ ਹੈ।
ਅੱਛਾ ਜੀ,
ਲਿੰਟਲਸ, ਉਹਦਾ ਨਾਂ ਹੈਗਾ ਲਿੰਟਲਸ।
ਅੱਛਾ ਜੀ,
ਮੈਲਬਰਨ ਵਾਲੇ ਜਾਣਦੇ ਹੋਣਗੇ ਸ਼ਾਇਦ, ਹਜੇ ਵੀ ਹੋਊਗਾ ਜੇ ਬਰੋਕ ਨਾ ਹੋਏ ਹੋਏ ਕੋਵਿਡ ਦੇ ਵਿੱਚ, ਕਿਉਂਕਿ ਕੋਵਿਡ ਨੇ ਚੰਗੇ ਭਲੇ ਚੱਕ ਤੇ, ਮਤਲਬ ਨੁਕਸਾਨ ਤਾਂ ਸਾਰਾ ਕੋਵਿਡ ਨੇ ਬਿਜ਼ਨਸਾਂ ਦਾ
ਬਣਾ ਵੀ ਦਿੱਤੇ ਕਈ।
ਹਾਂ, ਬਣਾ ਜਿਹੜੇ ਟੀਕੇ ਵਾਲੇ ਮੈਡੀਕਲ ਵਾਲੇ ਬਣਾ ਦਿੱਤੇ,
ਹੋਰ ਵੀ ਬਹੁਤ ਬਣਾ ਦਿੱਤੇ, ਬੰਦੇ ਜਿਹੜੇ ਕੰਮ ਨੀ ਕਰਦੇ ਉਹ
ਵੀ ਬਣਾ ਦਿੱਤੇ,
ਚਾਹੁੰਦੇ ਨੇ
ਕੋਵਿਡ ਨਕੰਮਿਆਂ ਨੂੰ ਬਣਾ ਦਿੱਤਾ।
ਹਾਂਜੀ, ਨਕੰਮਿਆਂ ਨੂੰ ਪੂਰੇ ਖੜੇ ਕਰਤਾ,
ਪੂਰੇ ਖੜੇ ਕਰਤਾ। ਅੱਛਾ, ਉਹ ਜਿਹੜੇ ਲਿੰਟਲਸ ਦਾ ਫਾਰਮੂਲਾ ਸੀ ਨਾ ਰੈਸਟੋਰੈਂਟਾਂ ਦਾ, ਉਹ ਸੀਗਾ ਵੀ ਉਹ ਇੱਕ ਇੱਕ ਉੱਥੇ ਦਾਲਾਂ ਸੀਗੀਆਂ ਸਾਰੀਆਂ।
ਅੱਛਾ ਜੀ,
ਤੁਸੀਂ ਜਿੱਦਾਂ ਛੋਲੇ, ਮਾਂਹ, ਮਸਰ, ਮਤਲਬ ਐਨੀ ਦਾਲ ਹਨਾ, ਉਹ ਹਰ ਤਰ੍ਹਾਂ ਦੀ ਦਾਲ ਉੱਥੇ ਬਣਾਉਂਦੇ ਸੀਗੇ।
ਅੱਛਾ ਜੀ,
ਹਰ ਤਰੀਕੇ ਨਾਲ, ਵੈਸਟਰਨ ਤੇ ਇੰਡੀਅਨ, ਚਾਈਨੀਜ਼, ਵਟ ਐਵਰ ਹਨਾ।
ਹਾਂਜੀ,
ਉਹਨਾਂ ਦਾ ਸੈੱਟ ਪ੍ਰਾਈਜ਼ ਸੀ, ਪ੍ਰਾਈਜ਼ ਨਹੀਂ ਸੀਗਾ।
ਅੱਛਾ ਜੀ,
ਹਾਂ, ਜਿੱਥੇ ਉਹਨਾਂ ਦਾ ਪ੍ਰਾਈਜ਼ ਨਹੀਂ ਸੀਗਾ, ਉਹ ਕਹਿੰਦੇ ਤੁਸੀਂ ਆਓ।
ਅੱਛਾ ਜੀ,
ਜਿੰਨਾ ਮਰਜ਼ੀ ਖਾਓ,
ਜਿੰਨਾ ਮਰਜ਼ੀ ਖਾਓ,
ਹਾਂ, ਤੇ ਜਿੰਨਾ ਤੁਹਾਡਾ ਦਿਲ ਕਰਦਾ ਪੈਸੇ ਦੇ ਦਿਓ।
ਅੱਛਾ ਜੀ,
ਹਾਂ,
ਜਿੰਨਾ ਮਰਜ਼ੀ ਖਾਓ,
ਜਿੰਨਾ ਮਰਜ਼ੀ,
ਜਿੰਨੇ ਮਰਜ਼ੀ ਪੈਸੇ ਦੇ ਦਿਓ, ਜਾਂ ਨਾ ਵੀ ਦਿਓ,
ਨਾ, ਹਾਂ, ਨਾ ਵੀ ਦਿਓ,
ਤਾਂ ਵੀ ਕੋਈ,
ਉਹ ਮਤਲਬ ਜਿੰਨੇ ਤੁਹਾਡਾ ਦਿਲ ਕਰਦਾ, $5 5 ਦੇ ਦਿਓ, 50 ਦੇਣੇ 50 ਦੇ ਦਿਓ, 100 ਦੇਣਾ 100 ਦੇ ਦਿਓ, ਤੁਸੀਂ ਸੈਟੀਸਫਾਈ ਹੋਣੇ ਚਾਹੀਦੇ ਆ।
ਹਾਂਜੀ,
ਠੀਕ ਹੈ, ਉਹ ਬੜਾ ਕੌਂਸਲ ਪਹਿਲਾਂ ਦਿਮਾਗ ਨੂੰ ਨਾ ਆਵੇ। ਫਿਰ ਮੈਂ ਉਹਨਾਂ ਨੂੰ ਪੁੱਛਿਆ, ਆਪਣੇ ਡਾਕਟਰ ਸਾਹਿਬ ਹੈਗੇ ਆ, ਮੈਂ ਕਿਹਾ ਇਹ ਚੱਲਦਾ, ਕਹਿੰਦਾ ਬਹੁਤ ਚੱਲਦਾ, ਉਹਨੇ ਤਾਂ ਕਈ ਆਊਟਲੈਟਸ ਖੋਲੀਆਂ ਹੋਈਆਂ।
ਹਾਂਜੀ,
ਮੈਂ ਕਿਹਾ ਸਾਡੇ ਤਾਂ ਬੰਦੇ ਗੁਰਦੁਆਰੇ $5 ਚੜਾ ਕੇ ਦਾਲ ਇੰਨੀ ਛੱਕ ਜਾਂਦੇ ਆ ਮਾਂ ਦੀ, ਪੰਜ ਵੀ ਨੀ ਚੜਾਉਂਦੇ ਸਾਡੇ ਵਰਗੇ ਦੂਰੋਂ ਹੀ ਮਤਲਬ 50 ਸੈਂਟ ਦਾ ਵੱਡੇ ਦੱਸਦੇ ਠਾ ਦੇਣੀ ਗੱਲੇ ਚ ਡਿੱਗਦਾ ਨਾ ਲੋਕਾਂ ਨੂੰ ਏਦਾਂ ਲੱਗਦਾ ਲੈ ਵੀ ਇਹਨੂੰ 50 ਸੈਂਟ ਚੜਾਏ ਆ ਬੜਾ ਵੱਡਾ ਦਾਨੀ ਪੁਰਖ ਹੈ
ਹਾਂ
ਫਿਰ ਬੰਦਾ ਵਾਲੇ ਚੌੜਾ ਹੋ ਕੇ ਸਾਡੇ ਵਰਗੇ ਦੇਖ ਲੈ ਵੀ ਹੁਣ ਮੈਂ ਦਾਲ ਨਾਲ ਰੋਟੀ ਖਾ ਕੇ ਜਾਣਾ ਹਨਾ ਸੋ ਲਿੰਟਲ ਵਾਲਾ ਫਾਰਮੂਲਾ ਸਾਡੇ ਕੋਲ ਪਹਿਲਾਂ ਹੀ ਹੈਗਾ ਪਰ ਮੈਂ ਕਿਹਾ ਸਾਡਾ ਤਾਂ ਇਹ ਬਿਰਤੀ ਹੈ ਵੀ ਅਸੀਂ ਤਾਂ 50 ਸੈਂਟ ਚੜਾ ਕੇ ਦਾਲ ਖਾਣ ਵਾਲੇ ਆ ਵੀ ਇੱਥੇ ਲੋਕ ਦਿੰਦੇ ਆ ਪੈਸੇ ਉਹ ਕਹਿੰਦੇ ਜੀ ਬਹੁਤ ਦਿੰਦੇ ਆ ਪੈਸੇ ਲੋਕ ਤਾਂ ਬਹੁਤ ਖੁਸ਼ ਹੋ ਕੇ ਦਿੰਦੇ ਆ ਪੈਸੇ ਹਨਾ ਇੱਕ ਤਾਂ ਉਹਨਾਂ ਨੂੰ ਪ੍ਰੋਟੀਨ ਮਿਲਦੀ ਆ ਦੂਜੀ ਉਹ ਘਰ ਦਾਲ ਬਣਾ ਨੀ ਸਕਦੇ ਕਿਉਂਕਿ ਕਈ ਦਾਲਾਂ ਜਿਹੜੀਆਂ ਕੁੱਕਰ ਚ ਬਣਦੀਆਂ ਕਈ ਕੜਾਹੀ ਚ ਬਣਦੀਆਂ ਕਈ ਪਤੀਲਿਆਂ ਚ ਬਣਦੀਆਂ ਤੇ ਕਹਿੰਦੇ ਉਹ ਆਉਂਦੇ ਆ ਜੀ ਉਹ ਤਾਂ ਆਪਣੀ ਮਰਜ਼ੀ ਨਾਲ ਸਮਝ ਕੇ ਜੇ ਉਹ $5 ਦੀ ਦਾਲ ਖਾਧੀ ਤਾਂ ਉਹ 50 ਦੇ ਕੇ ਜਾਂਦੇ ਆ ਉਹ ਬੈਲੈਂਸ ਹੋਈ ਜਾਂਦਾ ਕਿਉਂਕਿ ਦਾਲ ਬਹੁਤੀ ਮਹਿੰਗੀ ਨੀ ਨਾ ਉੱਥੇ ਦੇ ਹੁਣ ਪਾਈਆ ਦਾਲ ਚ ਉਹਦੀ ਪਾ ਦੋ ਪਾਣੀ ਉਹ ਤਾਂ 10 ਬੰਦਿਆਂ ਦੀ ਦਾਲ ਬਣ ਜਾਂਦੀ ਠੀਕ ਆ ਤੇ ਉਹ 50 ਸੈਂਟ ਨੂੰ ਹੀ ਪਈ ਐਵੇਂ ਨੀ ਅਸੀਂ 50 ਸੈਂਟ ਚੜਾਈ ਦੇ ਗੁਰਦੁਆਰੇ ਤੁਹਾਨੂੰ ਪਤਾ ਆ
ਮੈਨੂੰ ਲੱਗਿਆ ਇੱਥੇ ਬਹੁਤ ਵਧੀਆ ਰੈਸਟੋਰੈਂਟ ਇੱਕ ਵਧੀਆ ਤੁਸੀਂ ਖੋਲ ਸਕਦੇ ਆ ਸਾਈਡ ਬਿਜ਼ਨਸ ਨਾਲ ਤੇ ਸਾਈਡ ਬਿਜ਼ਨਸ ਨੀ ਉਹ ਮੇਨ ਬਿਜ਼ਨਸ ਬਣ ਸਕਦਾ ਤੁਸੀਂ ਜਿੱਦਾਂ ਤੁਹਾਡੇ ਖੇਤ ਆ ਤੁਸੀਂ ਨਾ ਇੱਕ ਰੈਸਟੋਰੈਂਟ ਬਣਾਓ ਉਹਦੇ ਵਿੱਚ ਤੁਸੀਂ ਜਿੱਦਾਂ ਹੀ ਬੰਦੇ ਆਣ ਟੇਬਲ ਲਗਾਇਆ ਹੋਵੇ ਉਹਦੇ ਵਿੱਚ ਚੁੱਲ੍ਹਾ ਵੀ ਰੱਖਿਆ ਹੋਵੇ ਉੱਪਰ ਗੈਸ ਰੱਖੀ ਹੋਈ ਹੋਵੇ ਸਬਜ਼ੀ ਕੱਟ ਕੇ ਰੱਖੀ ਹੋਈ ਹੋਵੇ ਉਹਦੇ ਨਾਲ ਮਸਾਲੇ ਪਏ ਹੋਣ ਅੱਗ ਬਲਦੀ ਹੋਵੇ ਬੰਦਾ ਆਵੇ ਆਪਣਾ ਖਾਣਾ ਆਪੇ ਜਿੱਦਾਂ ਬਣਾਵੇ ਹਨਾ ਜਿੱਦਾਂ ਸ਼ੇਰ ਸਿੰਘ ਹੁੰਦੇ ਆ ਬਹਾਦਰ ਸਿੰਘ ਹੁੰਦੇ ਕਿ ਆਪਣਾ ਖਾਣਾ ਆਪੇ ਬਣਾਉਣ ਉਹ
ਬੰਦਿਆਂ ਨੂੰ ਆਨੰਦ ਘਰ
ਬਣਾਉਣੇ ਹੁੰਦੇ ਉਹੀ ਖਾਣਾ ਆਪੇ ਬਣਾਉਣਾ ਆ ਨਾਲੇ ਘਰ ਵਾਲਾ ਮਾਹੌਲ ਹੋਣਾ ਸਾਰਾ ਹੀ ਵੀ ਇੱਦਾਂ ਜਿੱਦਾਂ ਸਬਜ਼ੀ ਕੱਟ ਕੇ ਰੱਖੀ ਹੋ ਗੋਭੀ ਦੀ ਸਬਜ਼ੀ ਕੱਟ ਕੇ ਰੱਖੀ ਹੋ ਗਾਜਰਾਂ ਦੀ ਜਿੱਦਾਂ ਹੋਰ ਦਾਲਾਂ ਵੀ ਰੱਖੀਆਂ ਆ ਤੇ ਆਟਾ ਗੁੰਨ ਕੇ ਰੱਖਿਆ ਤੇ ਉਹ ਤੁਸੀਂ ਫੁਲਕੇ ਵੀ ਰਾੜ ਸਕਦੇ ਆ ਤੁਸੀਂ ਸਬਜ਼ੀ ਇੱਕ ਦੂਜੇ ਨਾਲ ਰਲ ਕੇ ਆਪਣਾ ਐਨ ਸ਼ੁੱਧ ਭੋਜਨ ਉੱਥੇ ਹੀ ਬਣਾ ਕੇ ਉੱਥੇ ਹੀ
ਖਾਓ ਯਾਨੀ ਕਿ ਰੈਸਟੋਰੈਂਟ ਇੱਦਾਂ ਖੋਲਣਾ ਵੀ ਆਓ
ਆਓ ਹਾਂਜੀ
ਤੇ ਕੱਟੋ ਉਹਨੂੰ
ਕੱਟੋ ਨਹੀਂ ਕੱਟ ਕੱਟੂ ਨਹੀਂ ਦੇਣਾ
ਕੱਟੋ ਨਹੀਂ
ਜ਼ਿਆਦਾ ਕੱਟ ਉਹ ਰੱਖਿਆ ਹੋਣਾ ਪਲੇਟਾਂ
ਯਾਨੀ ਕਿ ਤੁਸੀਂ ਇਹ ਕਹਿਣਾ ਵੀ ਆ ਪਿਆ ਦੱਸੋ ਕਿਹੜਾ ਕਟਾਣਾ ਹੈ ਉਹਨੇ ਕੱਟ ਕੇ ਬਣਾ
ਤੁਸੀਂ ਕੱਟ ਕੇ ਦੇ ਦੇਣਾ ਤੇ ਉਹ ਮਸਾਲੇ ਸਾਰੇ ਪਏ ਹੋਣੇ ਤੁਸੀਂ ਆਪਣੇ ਆਪਣੇ ਜਿੱਦਾਂ ਤੁਹਾਡਾ ਲੱਗਦਾ ਹੈ ਉਹ ਮਸਾਲੇ ਪਾਉਣੇ ਆ ਲੂਣ ਮਿਰਚ ਬਣਾ ਉਹ ਬਣਾ ਕੇ ਆਪੇ ਹੀ ਖਾਣੇ ਆ ਇਹ ਕੋਨਸੈਪਟ ਬਹੁਤ ਚੱਲੂਗੀ ਅਮਨਦੀਪ ਲੋਕ ਅੱਜ ਕੱਲ੍ਹ ਬਹੁਤ ਹੈਲਥ ਕੋਨਸ਼ੀਅਸ ਆ
ਇਹ ਇੱਕ ਇਹ ਤੋਂ ਹੋਰ ਵੀ ਐਕਸਟੈਂਡ ਕੀਤਾ ਜਾ ਸਕਦਾ
ਅੱਛਾ ਜੀ
ਜਿੱਦਾਂ ਮੈਨੂੰ ਪਤਾ ਆਪਣੇ ਸੁਣਦੇ ਹੋਣੇ ਆਪਣੇ ਮਿੱਤਰ ਮਰਿੰਡਾ ਮੋਟਰ ਵਾਲੇ ਅਮਰਜੀਤ ਬਾਈ ਹੁਣੀ ਇਹਨਾਂ ਨੇ ਪੈਕਨਮ ਏਰੀਏ ਜਿੱਦਾਂ ਬਣਾਇਆ ਸੀਗਾ ਗੁਰਦੁਆਰੇ ਦੇ ਵਿੱਚ ਜਿੱਦਾਂ ਥੋੜੇ ਥੋੜੇ ਪਲਾਟ ਕੱਟੇ ਸੀ ਇੰਡੋ ਹਾਊਸ ਦੇ ਵਿੱਚ ਵੀ ਹੈਗੇ ਆ ਬ੍ਰਿਸਬੇਨ ਦੇ ਵਿੱਚ ਕਿ ਉਹ ਥਾਂ ਹੁੰਦਾ ਨਾ ਗੁਰਦੁਆਰੇ ਕਈ ਵਾਰੀ ਦੋ ਚਾਰ ਚਾਰ ਏਕੜ ਤੇ ਈਵਨ ਪਰਥ ਦੇ ਵਿੱਚ ਵੀ ਹੈਗਾ ਬੈਨਟ ਸਪ੍ਰਿੰਗਸ ਦੇ ਵਿੱਚ ਉਹ ਕਿਆਰੀਆਂ ਦੇ ਦਿੰਦੇ ਨੇ ਤੇ ਤੁਸੀਂ ਉੱਥੇ ਆਪਣੀ ਪਾਣੀ ਦੇ ਦਿੰਦੇ ਟੂਟੀ ਦੇ ਦਿੰਦੇ ਆ ਜਾਲੀ ਲਾ ਦਿੰਦੇ ਆਲੇ ਦੁਆਲੇ ਉਹਦੇ ਵਿੱਚ ਆਪਣੀ ਸਬਜ਼ੀ ਸੁਬਜ਼ੀ ਜੋ ਲਾਓ ਜੋ ਵੀ ਹੁੰਦੀ ਆ ਫਿਰ ਜਦੋਂ ਉੱਥੇ 40-50 ਪਲਾਟ ਕੱਟਦੇ ਇੱਕ ਇੱਕ ਕਿਆਰੀ ਦੇ ਤਾਂ ਕਮਰੇ ਜਿੱਡੇ ਜਿੱਡੇ ਆ ਥੋੜੇ ਵੱਡੇ ਉਹ ਵੀ ਤੁਸੀਂ ਆਪਸ ਚ ਸ਼ੇਅਰ ਕਰ ਲਓ ਮਤਲਬ ਕਿਸੇ ਨੇ ਬੈਂਗਣ ਲਾ ਲਏ ਕਿਸੇ ਨੇ ਕੱਦੂ ਲਾ ਲਏ ਕਿਸੇ ਨੇ ਵੱਡਾਂ ਲਾ ਲਈਆਂ ਕਿਸੇ ਨੇ ਭਿੰਡੀਆਂ ਲਾ ਲਈਆਂ ਤੁਹਾਡੇ ਕੋਲ ਭਿੰਡੀਆਂ ਵੱਧ ਹੋ ਗਈਆਂ ਤੁਸੀਂ ਉਹਨੂੰ 1 ਕਿਲੋ ਭਿੰਡੀਆਂ ਦੋ ਤੇ ਉਧਰੋਂ ਇੱਕ ਕੱਦੂ ਉਹਨਾਂ ਤੋਂ ਲੈ ਲਓ ਹਨਾ ਸੋ ਏਦਾਂ ਐਕਸਚੇਂਜ ਜਿਹੜਾ ਬਾਰਟਰ ਸਿਸਟਮ ਹੈ ਹਨਾ ਬੱਟਾ ਜਿਹਨੂੰ ਕਹਿੰਦੇ ਆ ਵਟਾਉਣੀ ਚੀਜ਼
ਹਨਾ
ਬਾਰਟਰ ਦਾ ਮਤਲਬ ਬੱਟੇ ਤੋਂ ਹੀ ਬਣਿਆ
ਉਹ ਤਾਂ ਠੀਕ ਹੈ ਜੇ ਤੁਸੀਂ ਇਹ ਜਿੱਦਾਂ ਇਹ ਮਾਡਲ ਮੈਂ ਤੁਹਾਨੂੰ ਦੱਸਿਆ ਥੋੜਾ ਜਿਹਾ ਐਡਵਾਂਸ ਜਾਣਾ ਹੋਵੇ
ਨਹੀਂ ਇੱਥੇ ਮੈਂ ਥੋੜੇ ਆਉਣ ਲੱਗਾ ਕਿ ਮੰਨ ਲਓ ਤੁਸੀਂ ਹੁਣ ਮੈਨੂੰ ਇਹ ਐਡਵਾਈਸ ਦੇ ਦਿੱਤਾ ਕਿ ਸਾਡੇ ਕੋਲ ਇੱਥੇ ਥੋੜੀ ਜ਼ਮੀਨ ਪਈ ਆ ਕਿ ਅਸੀਂ ਇੱਦਾਂ ਨਾ ਕਰੀਏ ਵੀ ਜਿੱਦਾਂ ਹੁਣ ਤੁਸੀਂ ਸਾਡੇ ਪੱਕੇ ਕਲਾਇੰਟ ਹੈ ਤੇ ਤੁਹਾਨੂੰ ਇੱਕ ਕੈਰੀ ਨਾ ਦੇ ਦਈਏ ਵੀ ਤੁਸੀਂ ਉੱਥੇ ਆਓ ਠੀਕ ਹੈ ਆਪਣੀ ਸਬਜ਼ੀ ਸੁਬਜ਼ੀ ਲਾ ਰੱਖੋ ਉੱਥੇ ਜਿਹੜੀ ਘਰ ਨੂੰ ਲੈਣੀ ਘਰ ਨੂੰ ਲੈ ਜਾਓ ਜੇ ਤੁਸੀਂ ਚਾਹੁੰਦੇ ਹੋ ਸਾਡੇ ਰੈਸਟੋਰੈਂਟ ਅਸੀਂ ਬਣਾ ਕੇ ਤੁਹਾਨੂੰ ਸਾਡੇ ਕੁੱਕ ਦੇਣ ਤੁਸੀਂ ਉੱਥੇ ਆਓ ਤੇ ਆ ਕੇ ਉਹ ਆਪਣੇ ਘੀਆ ਤੋੜੋ ਜਾ ਕੇ ਕਹੋ ਵੀ ਆਹ ਬਣਾ ਦਈ ਹਨਾ ਤੇ ਉਹ ਤੁਹਾਨੂੰ ਬਣਾ ਕੇ ਨਾਲੇ ਸਾਰੇ ਟੱਬਰ ਨੂੰ ਖਿਲਾਉਗੇ ਤੁਹਾਨੂੰ ਘਰ ਜਾ ਕੇ ਬਣਾਉਣ ਦੀ ਵੀ ਲੋੜ ਨੀ
ਨਹੀਂ ਬਣਾਉਣ ਦੀ ਲੋੜ ਹੈ ਨਹੀਂ ਅਮਨਦੀਪ ਜੇ ਹੁਣ ਲੋਹੜੀ ਪਾਣੀ ਆ ਤੁਸੀਂ ਮੁੰਡੇ ਦੀ ਲੋਹੜੀ ਪਾਣੀ ਆ
ਤੁਹਾਡੇ
ਪੋਤਾ ਹੋਇਆ ਜਾਂ ਕੋਈ ਕਿਸੇ ਦੇ ਪੋਤਾ ਹੋਇਆ ਜੋ ਪੋਤੀ ਹੋਈ ਜੋ ਵੀ ਆ ਲੋਹੜੀ ਪਾਣੀ ਆ ਫਿਰ ਤੁਸੀਂ ਇੱਕ ਸਾਲ ਪਹਿਲਾਂ ਕਿਆਰੀ ਬੁੱਕ ਕਰਾ ਸਕਦੇ ਹੋ ਉਹ ਚ ਆਪਣੀ ਮੂੰਗਫਲੀ ਲਾ ਸਕਦੇ ਆ ਉਹ ਆਪਣੀ ਮੂੰਗਫਲੀ ਜਿੱਦੇ ਜੇ ਲੋਹੜੀ ਵਾਲੇ ਦਿਨ ਮੂੰਗਫਲੀ ਇੱਕ ਦਿਨ ਪਹਿਲਾਂ ਹੀ ਪੱਟੋ ਆ ਕੇ ਉਹ ਸਾਫ਼ ਸੂਫ਼ ਕਰੋ
ਨਾਲੇ ਖਾ ਜਾਓ
ਨਾਲੇ ਖਾ ਜਾਓ ਨਾਲੇ ਲੋਹੜੀ ਪਾ
ਜਾਓ ਲੱਗਦਾ ਤੁਸੀਂ ਕੱਲ ਸਾਡੀ ਮੂੰਗਫਲੀ ਦੇਖ ਆਏਗਾ
ਮੈਂ ਦੇਖੀ
ਇਹ ਜਿਹੜਾ ਸਥਾਨੀ ਮਾਈਂਡ ਹੈ ਮੈਨੂੰ ਲੱਗਦਾ ਤਾਂ ਚੱਲ ਰਿਹਾ ਤੁਹਾਡਾ ਉਧਰ
ਨਹੀਂ
ਸਾਡੀ ਮੂੰਗਲੀ ਤੇ ਅੱਖ ਹੈ ਤੁਹਾਡੀ
ਹੁਣ ਵੈਲੈਂਟਾਈਨ ਡੇ ਆ ਹੁਣ ਵੈਲੈਂਟਾਈਨ ਡੇ ਤੇ ਵੈਲੈਂਟਾਈਨ ਡੇ ਹੁੰਦਾ ਨਾ ਉਹਦੇ ਤੇ ਨੌਜਵਾਨ ਜਿਹੜੇ ਇੱਕ ਦੂਜੇ ਨੂੰ ਫੁੱਲ ਐਕਸਚੇਂਜ ਕਰਦੇ ਆ ਹੁਣ ਤੁਹਾਡੇ ਰੈਸਟੋਰੈਂਟ ਵਿੱਚ ਖਾਣਾ ਖਾਣਾ ਆ ਸਕਦੇ ਆ ਉਹ ਪਹਿਲਾਂ ਹੀ ਆਪਣੀ ਕਿਆਰੀ ਇੱਕ ਸਾਲ ਪਹਿਲਾਂ ਬੁੱਕ ਕਰਾ ਕੇ ਤਾਂ ਫੁੱਲ ਲਾ ਸਕਦੇ ਆ ਤਾਜ਼ਾ ਫੁੱਲ ਕੱਟ ਕੇ ਉਹ ਵੈਲੈਂਟਾਈਨ ਵਾਲੇ ਡੇ 'ਚ ਪੇਸ਼ ਕਰਨਾ ਉਹਦੇ 'ਚ ਕਿੰਨੀ ਇੰਪੋਰਟੈਂਸ ਹੋਊਗੀ ਹੈਨਾ ਚਾਹੇ ਤੁਸੀਂ ਮੁੱਲ ਲੈ ਕਰਨਾ ਚਾਹੇ ਤੁਸੀਂ ਇੱਕ ਸਾਲ ਉਹਨੂੰ ਪਾਣੀ ਪਾਇਆ ਜੇ ਤੁਸੀਂ ਪਾਣੀ ਪਾਉਣਾ ਇੱਥੇ ਨਹੀਂ ਆ ਸਕਦੇ ਬੰਦਾ ਰੱਖ ਸਕਦੇ ਹਾਂ ਹੋਰ ਕੋਈ ਉਹ ਤੁਹਾਡਾ ਪਾਣੀ ਪਾਊਗਾ ਹੈਨਾ ਤੁਹਾਡੇ ਖੇਤ ਹੋ ਗਏ
ਨਾਲੇ ਜਿਹਨੂੰ ਫੁੱਲ ਮਿਲਣਾ ਆ ਉਹਨੂੰ ਉਹਦੀ ਅਹਿਮੀਅਤ ਤਾਂ ਪਤਾ ਹੋਵੇ ਫੁੱਲ ਦੇ ਪਿੱਛੇ ਕਿੰਨੀ ਮਿਹਨਤ
ਕਿੰਨੀ ਮਿਹਨਤ ਆ
ਹੈਨਾ ਏਦਾਂ ਥੋੜਾ ਬਈ ਤੁਹਾਨੂੰ ਸੁਣਾਈ ਤਾਂ ਸਹੀ ਗੱਲ ਨਕਲੀ ਫੁੱਲ ਜਿਹੜਾ ਗਲਿਟਰ ਜਿਹਾ ਕੱਢਦਾ ਮੈਂ ਤੁਹਾਨੂੰ ਸੁਣਾਉਣਾ ਗੱਲ 15 ਸਾਲ ਦੀ ਗੱਲ ਹੈ ਤੇ ਰਣਜੀਤ ਭਾਜੀ ਆਏ ਹਨਾ ਸਿਡਨੀ ਵਾਲੇ ਟ੍ਰੇਨ ਵਾਲੇ ਤੇ ਉਦੋਂ ਉਹ ਗਾਰਡ ਹੁੰਦੇ ਸੀ ਟ੍ਰੇਨ ਚ ਤੇ ਸ਼ਾਇਦ 20 ਸਾਲ ਦੀ ਗੱਲ ਹੋਵੇ ਤਾਂ ਉਹ ਵੈਲੈਂਟਾਈਨ ਤੋਂ ਤੀਜੇ ਚੌਥੇ ਮੈਂ ਕਿਹਾ ਭਾਜੀ ਵੀ ਕਿੱਦਾਂ ਰਿਹਾ ਵੈਲੈਂਟਾਈਨ ਕਹਿੰਦਾ ਸਾਡੇ ਤਾਂ ਭਰਾਵਾ ਕਲੇਸ਼ ਬਹੁਤ ਹੋਇਆ ਮੈਂ ਕੀ ਹੋਇਆ ਤੇ ਮੈਂ ਕਿਹਾ ਫੁੱਲ ਫੁੱਲ ਲੈ ਜਾਣੇ ਸੀਗੇ ਤੇ ਫੁੱਲ ਤੁਸੀਂ ਲੈ ਕੇ ਨੀ ਜਾਂਦੇ ਹੋਣੇ ਤਾਂ ਕਲੇਸ਼ ਹੋਇਆ ਕਹਿੰਦਾ ਭਰਾਵਾ ਪਹਿਲਾਂ ਮੈਨੂੰ ਇੱਦਾਂ ਹੀ ਲੱਗਦਾ ਸੀ ਵੀ ਕਲੇਸ਼ ਹਰੇਕ ਸਾਲ ਹੁੰਦਾ ਆ ਤੇ ਫਿਰ ਮੈਨੂੰ ਕਿਸੇ ਨੇ ਤੇਰੇ ਵਰਗੇ ਨੇ ਦੱਸਿਆ ਮਿੱਤਰ ਸੱਜਣ ਨੇ ਵੀ ਭਾਈ ਫੁੱਲ ਲੈ ਕੇ ਜਾਈ ਵੀ ਤਾਂ ਨੀ ਕਲੇਸ਼ ਹੋਣਾ ਤੂੰ ਫੁੱਲ ਨੀ ਲੈ ਕੇ ਜਾਂਦਾ ਕਹਿੰਦਾ ਮੈਂ ਨਾ ਟ੍ਰੇਨ ਰੋਕੀ ਸਪੈਸ਼ਲ ਪੈਰਾਮੈਟਾ ਸਟੇਸ਼ਨ ਤੇ ਉੱਥੇ ਫੁੱਲ ਵੇਚਣ ਵਾਲੇ ਕਹਿੰਦਾ ਮੈਂ ਨਿਕਲ ਕੇ ਬਾਹਰ ਫੁੱਲ ਖਰੀਦ ਕੇ ਲੈ ਕੇ ਗਿਆ ਕਹਿੰਦਾ ਮੈਂ ਘਰ ਜਾ ਕੇ ਫੁੱਲ ਦਿੱਤੇ ਵੀ ਫਿਰ ਕਲੇਸ਼ ਹੋਇਆ
ਫਿਰ ਕਲੇਸ਼ ਸ਼ੁਰੂ ਹੋ ਗਿਆ
ਫਿਰ ਕਲੇਸ਼ ਹੋਇਆ ਉਹ ਮੈਂ ਕਿਹਾ ਹੁਣ ਕਦੇ ਕਹਿੰਦਾ ਫੁੱਲਾਂ ਕਰਕੇ ਕਲੇਸ਼ ਹੋ ਗਿਆ ਕਹਿੰਦੇ ਮੈਨੂੰ ਕਹਿੰਦੇ ਮੋਹਰਿਓ ਤੁਸੀਂ ਕਿੱਥੇ ਫੁੱਲਾਂ ਜੋਗੇ ਆ ਜੀ ਇੱਥੋਂ ਸਟੇਸ਼ਨ ਤੇ ਕਿਤੇ ਗੱਡੀ 'ਚ ਰਹਿ ਗਏ ਹੋਣੇ ਕਿਸੇ ਦੇ ਉਹ ਚੱਕ ਕੇ ਮੈਨੂੰ ਫੜਾ ਦਿੱਤੇ
ਚੋਰੀ ਦਾ ਮਾਲ
ਉਹ ਕਹਿੰਦੇ ਯਾਰ ਕਮਾਲ ਹੋ ਗਈ ਕਹਿੰਦੇ ਉਹ ਫਿਰ ਮੈਨੂੰ ਚੇਤਾ ਆਇਆ ਵੀ ਮੈਂ ਤਾਂ ਕਈ ਵਾਰੀ ਛਤਰੀਆਂ ਛੁਤਰੀਆਂ ਜਿਹੜੀਆਂ ਭੁੱਲੀ ਆਉਂਦੀ ਉਹ ਲੈ ਜਾਂਦਾ ਹੁੰਦਾ ਸੀਗਾ ਯਾਰ ਟ੍ਰੇਨ 'ਚ ਰਹਿ ਗਈ ਅੱਜ ਕਹਿੰਦਾ ਉਹ ਮੇਰੀ ਕਹਿੰਦਾ ਉਹ ਮਾੜੀ ਆਦਤ ਕਹਿੰਦਾ ਮੇਰੇ ਫੁੱਲਾਂ ਨੂੰ ਲੈ ਬੈਠੀ
ਵੈਲੈਂਟਾਈਨ ਦੇ ਕਲੇਸ਼ ਦੇ ਬਣ ਗਏ
ਵੈਲੈਂਟਾਈਨ ਦੇ ਕਲੇਸ਼ ਦਾ ਕਾਰਨ ਬਣ ਗਿਆ ਫੁੱਲ ਕਹਿੰਦੇ ਬੰਦਾ ਐਕਸਪੈਕਟ ਕਰਦਾ ਨਾ ਉਹਨੂੰ ਕਹਿੰਦਾ ਜਿੱਦਾਂ ਪਾਰਟਨਰ ਨੂੰ ਕੀ ਪਤਾ ਵੀ ਇਹਦੇ ਵਿੱਚ ਕਿੰਨੀ ਮਿਹਨਤ ਹੈ ਉਹਦੇ ਪਾਸੇ ਗੱਡੀ 'ਚੋਂ ਚੱਕ ਲਿਆ ਕੇ ਤੇ ਸੀਟ ਤੇ ਪਏ ਹਨਾ
ਕਿੱਧਰ ਰਹਿ ਗਿਆ ਹੁਣ
ਹਨਾ ਹੁਣ ਤੁਹਾਡਾ ਜਿਹੜਾ ਆਈਡੀਆ ਆ ਵੀ ਤੁਸੀਂ ਪਹਿਲਾਂ ਕਿਆਰੀ ਹਾਇਰ ਕਰੋ ਕਿਤੇ ਜਾ ਕੇ ਜਿਹੜਾ ਮੈਂ ਬਿਜ਼ਨਸ ਖੋਲ੍ਹਣਾ ਹੁਣ ਤੁਹਾਡਾ ਆਈਡੀਆ ਹੈ ਉੱਥੇ ਫੁੱਲ ਅਡੋਪਟ ਕਰੋ ਫਿਰ ਉਹ ਕਹੋ ਲੈ ਲੈਗਾ ਆਹ ਫੁੱਲ ਮੈਂ ਤੇਰੇ ਲਈ ਲਵਾਇਓ ਆ ਫਿਰ ਉਹਦਾ ਗੁੱਛਾ ਫੁੱਲਾਂ ਦਾ ਦਿਓ ਤੇ ਨਾਲੇ ਫਿਰ ਜਿਹੜੀ ਮੂੰਗਫਲੀ ਹੈਗੀ ਆ ਉਹ ਜਾਂ ਫਿਰ ਜਿਹੜੇ ਤੁਸੀਂ ਸਬਜ਼ੀ ਲਾਈ ਹੋ ਉਹਦੀ ਸਬਜ਼ੀ ਦਾਲ ਖਾ ਕੇ ਐਨ ਵਧੀਆ ਆਊਟਿੰਗ ਕਰੋ
ਕਿਆਰੀ ਦੇ ਉੱਪਰ ਤੁਹਾਡਾ ਨਾਂ ਲਿਖਿਆ ਪਲੇਟ ਲੱਗੀ ਹੋਊਗੀ ਏਦਾਂ ਨਹੀਂ ਵੀ ਉਦਾਂ ਹੀ ਆ
ਪਲੇਟ ਲੱਗੀ ਹੋਊਗੀ ਅਮਰੀਕ ਸਿੰਘ ਥੱਲੇ ਬਰੈਕਟ ਚ ਨਹੀਂ ਨਹੀਂ ਅਮਰੀਕ ਸਿੰਘ ਫਲੋਰਾ ਥੱਲੇ ਬਰੈਕਟ ਚ ਆਸਟ੍ਰੇਲੀਆ ਰਿਟਰਨ
ਹੁਣ ਤਾਂ ਟਿਚਰਾ ਕਰਦੇ ਹੋ ਮੈਂ ਤਾਂ ਤੁਹਾਨੂੰ ਆਈਡੀਆ ਦਿੰਦਾ ਮੇਰੇ ਤੇ ਲਾਈ ਜਾਂਦੇ ਸੀ ਤਵਾ
ਉਹ ਫਿਰ ਹੁਣ ਜਦੋਂ ਆਪਾਂ ਗੱਪ ਮਾਰਨੀ ਸ਼ੁਰੂ ਕਰਤੀ ਤਾਂ ਫਿਰ ਮਾਰੀ ਜਾਓਗਾ ਇਹ ਕਿਹੜੇ ਸਿਰੇ
ਤੁਹਾਡੀ ਕੀ
ਗੱਲ ਆਹੋ ਇਹ ਤਾਂ ਚਲੋ ਹੁਣ ਇੱਕ ਆਈਡੀਆ ਤਾਂ ਆਪਾਂ ਮੈਂਟਲ ਸਟ੍ਰੈਸ ਦੂਰ ਕਰ ਰਹੇ ਹਾਂ
ਹਾਂਜੀ ਹਾਂਜੀ
ਜਿਹੜੀ ਨਾ ਗੱਲਾਂ ਮਤਲਬ ਹੁਣ
ਅਮਦੀਪ ਹੋਰ ਵੀ ਆਈਡੀਆ ਹੋ ਸਕਦਾ ਪਾਣੀ ਵੀ ਸ਼ੁੱਧ ਪਿਲਾਣਾ ਨਲਕਾ ਵੀ ਲਵਾ ਸਕਦੇ ਆਪਾਂ
ਨਲਕਾ ਵੀ ਲਵਾ ਸਕਦੇ
ਛੋਟਾ ਜਿਹਾ
ਅੱਛਾ ਭਾਜੀ ਸਾਡੇ ਨਾਲ ਨਾ ਜਗਵੀਰ ਸੇਖੋਂ ਜੁੜੇ ਨੇ ਤੇ ਉਹਨਾਂ ਨੇ ਦੋ ਤਸਵੀਰਾਂ ਆਪਣੇ ਗਾਰਡਨ ਦੀਆਂ ਭੇਜੀਆਂ ਤੇ ਗਾਰਡਨ ਦੇ ਵਿੱਚ ਮੈਨੂੰ ਦੇਖ ਲੈਂਦਾ ਜੀ ਇਹ ਟਮਾਟਰ ਲਾਇਓ ਹੈ ਇਹਨੇ ਵੀ ਮਿਰਚਾਂ ਲਾਈਆਂ 3-4 ਬੂਟੇ ਉਹ ਪਰੇ ਛਲੀਆਂ ਵੀ ਹੈਗੀਆਂ ਆ ਕਿਆ ਬਾਤ ਹੈ ਬਹੁਤ ਨਾਈਸ ਬੈਂਗਣਾਂ ਦੇ ਬੂਟੇ ਵੀ ਆ ਤੇ ਇਹ ਗਾਰਡਨ ਦਾ ਸ਼ੌਂਕ ਰੱਖਣਾ ਚਾਹੀਦਾ ਆ ਇਹ ਸਟ੍ਰੈਸ ਦੂਰ ਕਰਦਾ ਮੈਂ ਸ਼ੇਅਰ ਕਰਦਾ ਜੀ ਫੋਟੋਆਂ ਹਰਵਿੰਦਰ ਕੌਰ ਜੀ ਸਾਡੇ ਨਾਲ ਜੁੜੇ ਨੇ ਸ਼ਾਇਦ ਪਹਿਲੀ ਵਾਰੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਕਹਿੰਦੇ ਆਈ ਐਮ ਲਵਿੰਗ ਦ ਕਨਵਰਸੇਸ਼ਨ ਅਸੀਂ ਸਨੇਕ ਪਲਾਂਟ ਰੱਖਿਆ ਬੈਡਰੂਮ ਦੇ ਵਿੱਚ ਬਹੁਤ ਵਧੀਆ ਆਕਸੀਜਨ ਲਿਸਨ ਮਤਲਬ ਮੈਂ ਨਾ ਪਛਾਣ ਲਿਆ ਸੀ ਇਹਨੂੰ ਸਨੇਕ ਪਲਾਂਟ ਹੀ ਕਹਿੰਦੇ ਆ ਉਹ ਬਾਹਰ ਲੱਗੇ ਤੁਹਾਨੂੰ ਦਿਖਾਉਂਦੇ ਆ ਬਹੁਤ ਲਾਇਓ ਆ ਉਹ ਲਾਏ ਤਾਂ ਥੋੜੇ ਜਿਹੇ ਫੈਲ ਗਏ ਇਹਨੀ ਨਾ ਛੋਟੇ ਜਿਹੇ ਗਮਲੇ 'ਚ ਰੱਖਿਆ ਮੈਂ ਸ਼ੇਅਰ ਕਰਦਾ ਸਨੇਕ ਪਲਾਂਟ ਦੀ ਫੋਟੋ ਦੇਖੋ ਜੀ ਆਪਣੇ ਗਾਰਡਨ 'ਚ ਜ਼ਰੂਰ ਲਾਓ ਇਹ ਮਨੌਤ ਹੈ ਵੀ ਇਹ ਜਿਹੜਾ ਪਲਾਂਟ ਹੈ ਇਹਦੇ 'ਚ ਨਾ ਇਹ ਸੱਪ ਨਹੀਂ ਆਉਂਦੇ ਜਿੱਥੇ ਇਹ ਲਾਏ ਹੁੰਦੇ ਨਾ
ਸੱਪ ਨਹੀਂ
ਹਾਂ ਮੈਨੂੰ ਯਾਦ ਹੈ ਕਿਉਂਕਿ ਅਸੀਂ ਛੋਟੇ ਹੁੰਦੇ ਸੀ ਨਾ ਸਾਡੇ ਘਰ ਦੇ ਵਿੱਚ ਇੱਕ ਬੂਟਾ ਲੱਗਾ ਹੁੰਦਾ ਜਿਹਨੂੰ ਰਾਤ ਦੀ ਰਾਣੀ ਕਹਿੰਦੇ ਆ
ਅੱਛਾ ਜੀ
ਰਾਤ ਦੀ ਰਾਣੀ ਦੀ ਸੁਗੰਧ ਸਮੈਲ ਬਹੁਤ ਪਿਆਰੀ ਤੇ ਸਾਰਾ ਘਰ ਆਲੇ ਦੁਆਲੇ ਮਹਿਕਦਾ ਹੁੰਦਾ ਸੀ, ਈਵਨ ਗੁਆਂਢੀਆਂ ਤੱਕ ਵੀ ਜਾਂਦੀ ਹੁੰਦੀ ਸੀ। ਪਰ ਉਹਦਾ ਇੱਕ ਡਰੋਬੈਕ ਹੈ ਰਾਤ ਦੀ ਰਾਣੀ ਦਾ ਕਿ ਉਹ ਸੱਪਾਂ ਨੂੰ ਬਹੁਤ ਅਟਰੈਕਟ ਕਰਦੀ ਹੈ।
ਅੱਛਾ ਜੀ।
ਹਾਂ, ਖਿੱਚ ਪਾਉਂਦੀ ਸੱਪਾਂ ਨੂੰ।
ਅੱਛਾ।
ਸੱਪ ਵੀ ਆਉਂਦੇ ਨੇ ਫਿਰ ਉਹ
ਆਉਂਦੇ ਆ।
ਹਾਂ ਆਉਂਦੇ ਆ, ਹਾਲਾਂਕਿ ਉਹਨਾਂ ਦਾ ਪਤਾ ਨੀ ਕੀ ਉਹਨਾਂ ਦਾ ਲਿੰਕ ਹੈ, ਸ਼ਾਇਦ ਉਹਨਾਂ ਦੀ ਸੁੰਘਣ ਸ਼ਕਤੀ ਹੋਵੇ ਜਾਂ ਨਾ ਹੋਵੇ, ਪਰ ਇਹ ਮਨੌਤ ਹੈ ਕਿ ਰਾਤ ਦੀ ਰਾਣੀ ਨੂੰ ਸੱਪ ਬਹੁਤ ਆਉਂਦੇ। ਅਸੀਂ ਨੋਟ ਵੀ ਕੀਤਾ ਕਿ ਸੱਪ ਬਹੁਤ ਆਉਂਦੇ ਸੀ।
ਠੀਕ ਹੈ।
ਫਿਰ ਸਾਨੂੰ ਕਿਸੇ ਨੇ ਦੱਸਿਆ ਕਿ ਇਹ ਲਾਓ ਸਨੇਕ ਪਲੈਂਟ।
ਅੱਛਾ।
ਮੇਰੇ ਮਦਰ ਨੂੰ ਬਹੁਤ ਸ਼ੌਂਕ ਸੀਗਾ ਬੂਟਿਆਂ ਦਾ, ਤੇ ਅਸੀਂ ਨਰਸਰੀ ਜਾਣਾ ਤੇ ਉਹਨਾਂ ਕਿਹਾ ਇਹ ਲਾਓ ਜੀ, ਇਹ ਲਾਓ। ਉਦੋਂ ਮਨੀ ਪਲਾਂਟ ਦਾ ਵੀ ਸ਼ੌਂਕ ਸੀ, ਹਨਾ, ਬੋਗਨ ਵਿਲੀਆ ਦਾ ਵੀ ਸ਼ੌਂਕ ਸੀਗਾ ਸਾਡੇ, ਲੱਗੀ ਹੋਈ ਸੀ। ਤੇ ਅਸੀਂ ਇਹ ਫਿਰ ਲਿਆਂਦੀ, ਉਹਦੇ ਆਲੇ ਦੁਆਲੇ ਲਿਆਈ, ਤੇ ਉਹ ਤੋਂ ਬਾਅਦ ਇਹ ਘਟੇ ਸੱਪ। ਤੇ ਉਹ ਜਦੋਂ ਅਸੀਂ ਇੱਥੇ ਆਏ ਤਾਂ ਮੇਰੀ ਮਦਰ ਨੇ ਜਿਹਾ ਸੀ ਉਹੀ ਬੂਟੇ ਲੱਭੇ ਜਿਹੜੇ ਅਸੀਂ ਇੰਡੀਆ ਬਹੁਤ, ਮਤਲਬ ਤਕਰੀਬਨ ਸਾਰੇ ਲਾਏ ਹੁੰਦੇ ਸੀ, ਗਾਰਡਨ ਬੜਾ ਮਸ਼ਹੂਰ ਸੀ ਸਾਡਾ ਪਿੰਡ 'ਚ, ਤੇ ਉਹ ਅਸੀਂ ਲਾਏ ਆ। ਤੇ ਹੁਣ ਇਹਨਾਂ ਨੇ ਬੈਡਰੂਮ 'ਚ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਸਨੇਕ ਪਲੈਂਟ ਬੈਡਰੂਮ 'ਚ ਕਿਉਂ ਰੱਖਿਆ। ਸਨੇਕ ਪਲੈਂਟ ਜੀ ਥੋੜ੍ਹਾ ਜਿਹਾ ਤੁਸੀਂ ਬਾਹਰ ਰੱਖੋ, ਤੁਸੀਂ ਦੇਖੋ ਬਹੁਤ ਵਧੀਆ। ਵੈਸੇ ਇਹ ਦੇਖਣ ਨੂੰ ਬਹੁਤ ਸੋਹਣਾ ਲੱਗਦਾ, ਐਸੀ ਗੱਲ ਨਹੀਂ। ਇਹਦਾ ਮਕਸਦ ਇਕੱਲਾ ਸੱਪ ਭਜਾਉਣਾ ਹੀ ਨਹੀਂ ਹੈਗਾ, ਇਹ ਐਕਚੁਅਲੀ ਵੀ ਆਕਸੀਜਨ ਜਨਰੇਟਰ ਹੈ।
ਠੀਕ ਹੈ,
ਵਧੀਆ ਹੈ। ਵੈਰੀ ਨਾਈਸ ਜੀ, ਮੈਂ ਕਰਦਾ ਸ਼ੇਅਰ ਇਹ ਫੋਟੋ ਤਾਂ ਕਿ ਸਾਡੇ ਸਰੋਤੇ ਦੇਖ ਸਕਣਗੇ ਸਨੇਕ ਪਲੈਂਟ ਹੁੰਦਾ ਕੀ ਆ। ਇਹ ਲਾਉਣਾ ਚਾਹੀਦਾ, ਮਨੀ ਪਲਾਂਟ ਲਾਉਣਾ ਚਾਹੀਦਾ, ਹੋਰ ਵੀ ਕਈ ਬੂਟੇ ਆ, ਤੁਲਸੀ ਘਰ ਦੇ ਅੰਦਰ ਲਾਉਣੀ ਚਾਹੀਦੀ ਆ, ਬਰਾਂਡਿਆਂ 'ਚ ਵੀ ਲੱਗਦੀ ਆ। ਸੋ ਦੇਰ ਆਰ ਲੋਟ ਆਫ ਪਲੈਂਟਸ।
ਇੱਕ ਹੁੰਦਾ ਅਮਨਦੀਪ, ਕੜੀ ਪੱਤਾ ਅੱਜ ਕੱਲ ਬਹੁਤ ਲਾਉਂਦੇ, ਉਹ ਸਬਜ਼ੀਆਂ 'ਚ ਪੈਂਦਾ ਹੈ।
ਹਾਂਜੀ ਹਾਂਜੀ, ਉਹ ਤਾਂ ਗਾਰਡਨ 'ਚ ਲਾਏ ਲੈਣਾ ਚਾਹੀਦਾ, ਗਾਰਡਨ 'ਚ ਲਾਏ ਲੈਣਾ ਚਾਹੀਦਾ,
ਸਮੈਲ ਵੀ ਚੰਗੀ ਆਉਂਦੀ
ਹੈ। ਹਾਂਜੀ ਹਾਂਜੀ,
ਤੇ ਵਾਤਾਵਰਨ ਲਈ ਵੀ ਬਹੁਤ ਵਧੀਆ ਹੁੰਦਾ।
ਹਾਂ, ਕੁਲਵਿੰਦਰ ਸਿੰਘ ਧਾਲੀਵਾਲ ਉਹਨਾਂ ਨੇ ਮਰਿੰਗਾ ਦੇ ਕਈ ਬੂਟੇ ਬਣਾਏ ਸੀ, ਮੈਨੂੰ ਵੀ ਦਿੱਤੇ ਸੀ, ਮੈਂ ਲਾਏ ਹੋਏ ਆ। ਸੋ ਮਰਿੰਗਾ ਟ੍ਰੀ ਵੀ ਲਾ ਲੈਣਾ ਚਾਹੀਦਾ, ਇੱਦਾਂ ਦੇ ਛੋਟੇ ਛੋਟੇ ਜਿਹੜੇ ਨਾ ਰੋਜ਼ ਵਰਤੋਂ ਵਾਲੇ ਪਲਾਂਟ ਹੈ, ਬੂਟੇ ਆ, ਇਹ ਲਾਉਣੇ ਚਾਹੀਦੇ ਆ।
ਮੈਨੂੰ ਨਾ, ਮੇਰਾ ਜਨਮ ਅਸਾਮ ਬੰਗਾਲ ਦਾ ਹੋਇਆ, ਉੱਧਰ ਦਾ ਜਨਮ ਆ, ਉੱਧਰ ਨਾ ਪਾਨ ਬਹੁਤ ਲਾਉਂਦੇ ਹੁੰਦੇ ਸੀ, ਤੇ ਪਾਨ ਤੁਹਾਡੇ ਜਿੱਦਾਂ ਮਨੀ ਪਲਾਂਟ ਲੱਗਾ ਨਾ, ਪਾਨ ਦੇ ਪੱਤੇ ਵੀ ਇੱਦਾਂ ਦੇ ਹੁੰਦੇ ਆ। ਮੈਂ ਹੁਣ ਦੱਸੀ ਨੀ ਸ਼ੁੱਕਰਵਾਰ ਗੱਲ, ਮੈਂ ਜਦੋਂ ਆਇਆ ਮੈਨੂੰ ਨੀ ਪਤਾ ਮਨੀ ਪਲਾਂਟ ਤੁਸੀਂ ਲਾਏ ਜਾਵੇ ਕਾਹਦੇ ਪੱਤੇ, ਮੈਂ ਕਿਹਾ ਪਾਨ ਲਾਇਆ ਪਾਨ, ਮੈਂ ਨਾ ਦੋ ਤਿੰਨ ਪੱਤੇ ਤੋੜੇ ਖਾ ਗਿਆ, ਉਹ ਬਾਅਦ ਤੁਸੀਂ ਦੱਸਿਆ ਤਾਂ ਮਨੀ ਪਲਾਂਟ ਤੇ ਮੇਰਾ ਚੰਗਾ ਜਲੂਸ ਕੱਢਣਾ ਸੀ ਤੁਸੀਂ।
ਉਹ ਇਹ ਮਨੀ ਪਲਾਂਟ ਨਾ ਲੱਗਦਾ ਨੀ, ਮਨੀ ਪਲਾਂਟ ਮਨੀ ਪਲਾਂਟ ਹੁੰਦਾ ਥੋੜਾ ਡਾਰਕ, ਇਹ ਲਾਈਟ ਕਲਰ ਦਾ ਮਨੀ ਪਲਾਂਟ ਆ।
ਅੱਛਾ ਜੀ।
ਤੇ ਇਹ ਥੋੜਾ ਜਿਹਾ ਯੂਨੀਕ ਹੈ, ਪਰ ਤਾਂ ਕਰਕੇ ਪਾਨ ਦੇ ਪੱਤੇ ਜ਼ਿਆਦਾ ਲੱਗਦੇ ਆ। ਯੂ ਆਰ ਰਾਈਟ, ਮੈਂ ਤੁਹਾਡੇ ਨਾਲ ਸਹਿਮਤ ਹਾਂ।
ਪਾਨ ਦੇ ਪੱਤੇ ਵੀ ਅਸੀਂ ਘਰ ਚ ਲਾਏ ਜਾ ਸਕਦੇ, ਪਤਾ ਨੀ ਇੱਥੇ ਤੁਹਾਡੇ ਆਸਟ੍ਰੇਲੀਆ ਚ ਹੁੰਦੇ ਆ ਨਹੀਂ ਹੁੰਦੇ, ਪਰ ਅਸਾਮ ਬੰਗਾਲ ਦੇ ਵਿੱਚ ਲੋਕ ਪਾਨ ਬਹੁਤ ਖਾਂਦੇ ਆ, ਘਰਾਂ ਚ ਪਾਨ ਦੇ ਪੱਤੇ ਲਾਏ ਹੁੰਦੇ ਆ, ਤੇ ਉਹ ਮਹਿੰਗੇ ਵੀ ਬੜੇ ਵਿਕਦੇ, ਕਈ ਤਾਂ ਇਹਦੀ ਖੇਤੀ ਕਰਦੇ ਆ, ਬਹੁਤ ਜ਼ਿਆਦਾ ਖੇਤੀ ਕਰਦੇ ਆ ਪਾਨ ਦੇ ਪੱਤਿਆਂ ਦੀ। ਪਾਨ ਦੇ ਪੱਤੇ ਮਹਿੰਗੇ ਬੜੇ ਵਿਕਦੇ ਪਾਕਿਸਤਾਨ ਦੇ ਵਿੱਚ, ਜੇ ਪਾਨ ਦੇ ਪੱਤੇ ਪਾਕਿਸਤਾਨ ਚ ਪਾਨ ਹੁੰਦਾ ਨਹੀਂ ਹੈ, ਸਾਰਾ ਹਿੰਦੁਸਤਾਨ ਚੋਂ ਹੀ ਪਾਨ ਦੇ ਪੱਤੇ ਐਕਸਪੋਰਟ ਹੁੰਦੇ ਆ, ਮਲਟੀ ਮਿਲੀਨੀਅਰ ਬਿਲੀਨੀਅਰ ਜਿਹੜੀ ਇੰਡਸਟਰੀ ਇਹਦੇ ਵਿੱਚ ਇਨਵੋਲਵ ਆ।
ਹਾਂਜੀ, ਪਰਮਜੀਤ ਧਾਲੀਵਾਲ ਕਹਿ ਰਹੇ ਨੇ, ਹਾਂਜੀ ਇਹ ਸੱਚਾਈ ਹੈ ਕਿ ਰਾਤ ਦੀ ਰਾਣੀ ਦੇ ਬੂਟੇ ਕੋਲ ਸੱਪ ਬਹੁਤ ਆਉਂਦੇ ਹਨ, ਸਾਡੇ ਵੀ ਰਾਤ ਦੀ ਰਾਣੀ ਦਾ ਬੂਟਾ ਸੀ। ਉਹਦੀ ਨਾ ਖਾਸੀਅਤ ਰਾਤ ਦੀ ਰਾਣੀ ਦੀ ਹੋਰ ਦੱਸਦਾ ਕਿ ਉਹਦੇ ਨਾਲ ਜਿਹੜੇ ਨੋਡਸ ਨੇ ਫੁੱਲ ਹੈ, ਉਹ ਤਕਰੀਬਨ ਸ਼ਾਮ ਨੂੰ ਖਿੜਦੇ ਨੇ ਜ਼ਿਆਦਾ। ਹਾਂਜੀ, ਦਿਨੇ ਨਾ ਉਹ ਬੰਦ ਰਹਿੰਦੇ ਨੇ, ਅਤੇ ਕਈ ਦਿਨੇ ਖੁੱਲ੍ਹਦੇ ਨੇ, ਇਹ ਇਹ ਸ਼ਾਮ ਨੂੰ ਖੁੱਲ੍ਹ ਕੇ ਦੇਰ ਰਾਤ ਤੱਕ ਖੁੱਲ੍ਹਦੇ ਰਹਿੰਦੇ ਨੇ। ਅਤੇ ਜਦੋਂ ਨਾ ਦੱਖਣ ਦੀ ਗਰਮੀਆਂ ਨੂੰ ਇੱਧਰੋਂ ਕਿਤੇ ਹਵਾ ਆਉਂਦੀ ਹੈ, ਤਾਂ ਜਿਹੜਾ ਬਾਹਰ ਆਪਾਂ ਮੰਜੇ ਡਾਹ ਕੇ ਸੌਂਦੇ ਹੁੰਦੇ ਸੀ,
ਹਾਂਜੀ,
ਅਤੇ ਬਹੁਤ ਸਾਰਾ ਵਿਹੜਾ ਸੁਗੰਧੀ ਨਾਲ ਭਰ ਜਾਂਦਾ ਹੁੰਦਾ ਸੀ।
ਅੱਛਾ।
ਹਾਂ, ਬਹੁਤ ਬਹੁਤ ਪਿਆਰੀ, ਮਤਲਬ ਜਿਨ੍ਹਾਂ ਨੇ ਲਾਏ ਹੁੰਦੇ ਸੀ ਰਾਤ ਦੀ ਰਾਣੀ। ਦੇਸੀ ਗੁਲਾਬ ਪੰਜਾਬ ਦੇ ਸਾਡੇ ਘਰ ਬਹੁਤ ਹੁੰਦਾ ਸੀ, ਦੇਸੀ ਗੁਲਾਬ ਨਾ, ਜਿਹਨੂੰ ਜਲਾਬ ਵੀ ਕਹਿੰਦੇ ਹੁੰਦੇ ਸੀ, ਜਿਹੜਾ ਦੇਸੀ ਗੁਲਾਬ ਦਾ ਕਾੜਾ ਪੀ ਕੇ ਨਾ ਜਲਾਬ ਲੱਗ ਜਾਂਦੇ ਹੁੰਦੇ ਸੀ, ਉਹ ਵੀ ਹੁੰਦਾ ਸੀ। ਖੈਰ, ਮੈਂ ਦੇਸੀ ਗੁਲਾਬ ਲੱਭ ਰਿਹਾ ਜੇ ਕਿਤੇ ਹੋਵੇ। ਮੁੱਖ ਸੰਧੂ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਇੱਕ ਮੈਸੇਜ ਭੇਜਿਆ ਉਹਨਾਂ ਨੇ, ਅਤੇ ਭੁਪਿੰਦਰ ਸਿੰਘ ਹੁਣੀ ਜੁੜੇ ਸੀ ਸਾਡੇ ਨਾਲ, ਅਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਿਡਨੀ ਤੋਂ, ਅਤੇ ਉਹ ਕਹਿੰਦੇ ਅਮਨਦੀਪ ਭਾਅ ਜੀ, ਹਾਂਜੀ ਭੁਪਿੰਦਰ ਲਾਂਬਾ ਜੀ ਲੱਗਦੇ ਨੇ ਮੈਨੂੰ, ਕਹਿੰਦੇ ਅਮਨਦੀਪ ਭਾਅ ਜੀ ਯੂ ਆਰ ਏ ਲਵਿੰਗ ਪਰਸਨੈਲਿਟੀ, ਦੈਟਸ ਵਾਈ ਪੀਪਲ ਸੈਂਡ ਯੂ ਦੇਅਰ ਵਿਸ਼ਿਜ਼ ਔਨ ਵੈਲੰਟਾਈਨ ਡੇਜ਼। ਠੀਕ ਹੈ ਜੀ, ਪਿਆਰਿਓ, ਇਹ ਖਿਆਲ ਵੀ ਅੱਛਾ, ਮਨ ਕੋ ਬਹਿਲਾਨੇ
ਕੀ
ਸੋਹਣੀ ਗੱਲ ਕਰਦੇ ਨੇ ਨਾ, ਕਿਆ ਬਾਤ ਹੈ,
ਮੁੰਡਾ ਚੰਗਾ ਹੈ।
ਹਾਂਜੀ ਭਾਜੀ, ਫਿਰ ਉਹ ਦੁੱਖੀ ਨਹੀਂ ਦੇਣੀ ਪਾਰਟੀ ਦਾ ਕਰੋ, ਫਿਰ ਮਸਲਾ ਹੱਲ ਹੈ, ਫਿਰ ਕੀ ਉਹ।
ਹਾਂਜੀ ਅਮਨਦੀਪ, ਮੈਂ ਗੱਲ ਕੀਤੀ ਸੀ ਉਹਨਾਂ ਆਪਣੇ ਹਰਨਾਮ ਸਿੰਘ ਨਾਲ, ਮੈਂ ਕਿਹਾ ਹਰਨਾਮ ਸਿੰਘ ਵੀ ਲੋਕ ਪੈਸੇ ਦੋ ਦੋ ਹਜ਼ਾਰ ਕਹਿੰਦੇ ਸੀ ਦੇਣਾ ਔਰਤਾਂ ਨੂੰ, ਤੇ ਇੱਕ ਕਹਿੰਦਾ ਮੈਂ ਹਜ਼ਾਰ ਹਜ਼ਾਰ ਮਹੀਨੇ ਦਾ ਦੇਣਾ, ਵੀ ਤਾਂ ਮਸਲਾ ਹੱਲ ਕਰੋ, ਤਾਂ ਵੀ ਸਾਨੂੰ ਤਾਂ ਪ੍ਰੋਬਲਮ ਬਹੁਤ ਆ।
ਅੱਛਾ।
ਕਹਿੰਦਾ ਮੈਂ ਤਾਂ ਸੁਪਨੇ ਬਹੁਤ ਅੱਜ ਕੱਲ੍ਹ ਆਉਂਦੇ ਲੀਡਰ ਬਣਦੇ, ਸੀ ਐਮ ਤਾਂ ਮੈਂ ਆਮ ਤੌਰ 'ਤੇ ਰੋਜ਼ ਹੀ ਬਣਦਾ ਸੁਪਨਿਆਂ ਦੇ ਵਿੱਚ। ਮੈਂ ਕਿਹਾ ਵੀ ਦੱਸੋ ਕਹਿੰਦਾ ਅਮਰੀਕ ਸਿੰਘ ਗੱਲ ਹੈਗੀ ਇਸ ਤਰ੍ਹਾਂ ਹੈਗੀ ਹੈ, ਗੱਲ ਜਿਹੜੀ ਹੈਗੀ ਇਸ ਤਰ੍ਹਾਂ, ਕੋਈ 2000 ਬਣਦਾ ਹੈਗਾ, ਕੋਈ 1000 ਕਹਿੰਦਾ ਮੈਂ ਦੇਣਾ ਆ, ਇਹਨਾਂ ਕੀ ਬਣਨਾ ਕਿਸੇ ਦਾ, ਇਹਨਾਂ ਕੀ ਬਣ, 1000 ਰੁਪਇਆ ਦੇਤਾ ਉਹਦਾ ਕੀ ਆਉਂਦਾ ਇਹਦਾ, ਇੱਕ ਵਾਰ ਰੋਟੀ ਵੀ ਨੀ ਖਾਧੀ ਜਾਂਦੀ ਰੈਸਟੋਰੈਂਟ ਚ, ਲਓ 4000 ਲੈਂਦਾ ਨਾ, ਗਏ ਜੇ ਸਾਡੇ ਕੋਈ ਖਾਣ ਆ ਜਾਂਦਾ 5000 ਚਾਰਜ ਕਰਦੇ ਹੈਗੇ, ਇਹ ਕਿਸ ਤਰ੍ਹਾਂ, ਇਹ ਕੀ। ਮੈਂ ਕਿਹਾ ਵੀ ਸਾਡੀ ਜਿਹੜੀ ਤੁਹਾਡੀ ਜਿਹੜੀ ਪਾਰਟੀ ਦੁੱਕੀ ਨੀ ਦੇਣੀ ਪਾਰਟੀ, ਵੈਸੇ ਨਾਂ ਤਾਂ ਹੈਗਾ, ਪੈਸੇ ਤਾਂ ਇਨਵੋਲਵ ਹੈ ਨੀ ਹੈਗਾ ਉਹਦੇ ਵਿੱਚ ਕੋਈ ਵੀ, ਪਰ ਲੈਣ ਦੇਣ ਕਰਕੇ ਤੁਸੀਂ ਵੀ ਦੇ ਸਕਦੇ ਪੈਸੇ, ਕਾਫੀ ਦੇ ਸਕਦੇ ਪੈਸੇ, ਫਿਰ ਮੈਂ, ਮੇਰੇ ਪਾਸ ਮਾਡਲ ਹੈਗਾ ਆ ਜਿਹੜਾ ਮੈਂ ਤੁਹਾਨੂੰ ਦੱਸ ਦਿੰਦਾ ਫ੍ਰੀ ਦੇ ਵਿੱਚ, ਮੈਂ ਵੀ ਇਕਨੋਮਿਕਸ ਕੀਤੀ ਹੈਗੀ ਆ, 16ਵੀਂ ਦੇ ਵਿੱਚੋਂ ਫੇਲ ਹੋਇਆ ਹੈਗਾ, ਤੇ ਤੁਸੀਂ 16ਵੀਂ ਪਾਸ ਕਰਕੇ ਟੀਚਰ ਲਾ ਗਏ, ਤੁਸੀਂ ਕਿਹੜਾ ਖੂਨ ਖੋਲਿਆ ਹੈਗਾ, ਜਿੰਨੀ ਤੁਹਾਡੀ ਸਾਰੇ ਜ਼ਿੰਦਗੀ ਦੀ ਤਨਖਾਹ ਨਹੀਂ ਤਾਂ ਇੱਕ ਸਾਲ ਦੇ ਵਿੱਚ ਕਮਾ ਲੈਂਦੇ ਹੈਗੇ, ਤੇ ਮਾਡਲ ਸਾਡਾ ਇਹ ਹੈਗਾ ਕਿ ਅਸੀਂ ਜਿਸ ਵੇਲੇ, ਜੇ ਤੁਸੀਂ ਮੈਨੂੰ ਪ੍ਰਾਈਮ ਮਿਨਿਸਟਰ ਬਣਾ ਦੋਗੇ ਨਾ ਦੁੱਕੀਨੀ ਦੇਣ ਪਾਰਟੀ ਦੇ ਵਿੱਚ, ਹਰਨਾਮ ਸਿੰਘ ਜਿਹੜਾ ਸੀਐਮ ਬਣੇਗਾ, ਤੇ ਅਗਰ ਤੁਸੀਂ ਮੈਨੂੰ ਸੀਐਮ ਦਾ ਚਿਹਰਾ ਅਨਾਊਂਸ ਕਰਦੇ ਹੋ ਇਲੈਕਸ਼ਨ ਦੇ ਵਿੱਚ, ਤਾਂ ਮੈਂ ਅੱਜ ਅਨਾਊਂਸ ਕਰਦਾ ਹੈਗਾ ਕਿ ਹਰ ਬੰਦੇ ਨੂੰ, ਪੰਜਾਬ ਦੇ ਨੂੰ 1,00,000 ਰੁਪਇਆ ਮਹੀਨੇ ਦਾ ਮੈਂ ਦਊਂਗਾ, 1,00,000 ਰੁਪਇਆ, 1,00,000 ਰੁਪਇਆ ਹਰ ਮਹੀਨੇ, ਹਰ ਜੀ ਨੂੰ, ਪੰਜਾਬ ਦੇ ਜਿਹੜੇ ਹਰ ਜੀ ਆ ਤੁਹਾਡੇ ਘਰ ਵਿੱਚ ਜਿਹੜੇ ਨੇ ਬੰਦੇ, ਉਹਨਾਂ ਨੂੰ 1,00,000 ਰੁਪਇਆ 1 ਮਹੀਨੇ ਦਾ ਮੈਂ, ਇਹ ਸਾਡੀ ਜਿਹੜੀ ਸਰਕਾਰ ਦਊਗੀ, ਤੇ ਇਹੀ ਇੱਥੇ ਗੱਲ ਨਹੀਂ ਹੈਗੀ,
ਇਹ ਤਾਂ ਰੈਸ਼ਨਲ ਕੀ ਹੈ,
ਨਹੀਂ ਦੱਸਾਂਗੇ ਤੁਹਾਨੂੰ ਇਹ ਕਿੱਥੋਂ ਪੈਸਾ ਆਉਣਾ, ਉਹ ਵੀ ਸਾਰਾ ਦੱਸਾਂਗੇ, ਸਾਡੇ ਕੋਲ ਟੈਕਸ ਰਿਫੋਰਮਸ ਹੈਗਾ, ਅਸੀਂ ਟੈਕਸ ਰਿਫੋਰਮਸ ਕਰਨੇ ਹੈਗੇ ਨੇ, ਉਹਦੇ ਵਿੱਚ ਸਾਨੂੰ ਪਾਰਟੀਸਪੇਟ ਕਰਨਾ ਪੈਣਾ ਹੈਗਾ ਟੈਕਸ ਰਿਫੋਰਮ ਦੇ ਵਿੱਚ, ਤਾਂ ਸਾਨੂੰ ਪੈਸੇ ਜਿਹੜੇ, ਜੇ ਸਾਡੀ ਸਰਕਾਰ ਬਣਦੀ ਹੈਗੀ 6 ਮਹੀਨੇ ਤੋਂ ਬਾਅਦ ਅਸੀਂ ਇਹਨੂੰ ਲਾਗੂ ਕਰਨਾ ਹੈਗਾ, ਜੇ 6 ਮਹੀਨੇ ਤੋਂ ਬਾਅਦ ਤੁਹਾਨੂੰ 1,00,000 ਰੁਪਇਆ ਹਰ ਵਿਅਕਤੀ ਨੂੰ ਜਿਹੜਾ ਆ, ਹਰ ਬੰਦੇ ਨੂੰ ਮਿਲ, ਇੱਥੇ ਨਹੀਂ ਗੱਲ ਹੈਗੀ, ਜੇ ਤੁਸੀਂ ਹੋਰ ਵੀ ਕਿਸੇ ਨੂੰ ਇਹਦੇ ਵਿੱਚ ਪਾਰਟੀਸਪੇਟ ਕਰਾਉਣਾ ਹੈਗਾ, ਜਾਂ ਤੁਹਾਡੇ ਜਿਹੜੇ ਬੰਦੇ ਚਲੇ ਗਏ ਨੇ ਸੰਸਾਰ ਦੇ ਵਿੱਚ, ਤੁਹਾਡੇ ਦਾਦਾ ਦਾਦੀ ਨੇਗੇ, ਹਾਂਜੀ, ਉਹਨਾਂ ਦੀ ਵੀ ਲਿਸਟ ਬਣਾ ਕੇ ਤੁਸੀਂ ਹਰਦਿਆ ਤੋਂ ਕਢਾ ਲਿਆਓ, ਤੇ ਉਹ ਸਰਟੀਫਿਕੇਟ ਤੁਹਾਨੂੰ ਕੀਰਤਪੁਰ ਸਾਹਿਬ ਦੱਸ ਪਏ, ਇੰਨੇ ਬੰਦੇ ਤੁਹਾਡੇ ਫੈਮਿਲੀ ਦੇ ਨਹੀਂ ਹੈਗੇ ਜਿਹੜੇ ਚਲੇ ਗਏ ਨੇ ਦੁਨੀਆ ਤੋਂ,
ਉਹਨਾਂ ਨੂੰ ਵੀ
ਜੇ ਤੁਸੀਂ ਪਾਰਟੀਸਪੇਟ ਕਰਾਉਣਾ, ਉਹਨਾਂ ਨੂੰ ਵੀ 1,00,000 ਰੁਪਏ, ਤੁਹਾਡਾ 100 ਬੰਦਾ ਹੋਵੇ ਫੈਮਿਲੀ ਦੇ ਵਿੱਚ, ਉਹਨੂੰ ਹਰ ਇੱਕ ਨੂੰ
1,00,000 ਰੁਪਏ,
ਉਹਨਾਂ ਨੂੰ 10,00,000 ਦਾ ਪ੍ਰੋਜੈਕਟ ਹੈਗਾ,
ਉਹਨੂੰ 10,00,000 ਦੇਣਾ,
ਹਰ ਐਨਆਰਆਈ ਜਿਹੜਾ ਤੁਹਾਡਾ ਹੈਗਾ ਨਾ, ਤੁਹਾਡੇ ਫੈਮਿਲੀ ਚ ਬਾਹਰ ਗਿਆ ਆ, ਹਰ ਇੱਕ ਬੰਦਾ ਉਹਨੂੰ 10,00,000 ਰੁਪਇਆ ਮਹੀਨੇ ਦਾ, ਜਦੋਂ ਇੱਥੇ ਆਉਣਗੇ ਉਹ ਇਕੱਠਾ ਹੋਈ ਜਾਣਾ, ਜਦੋਂ ਤੁਸੀਂ 2 ਸਾਲ ਬਾਅਦ ਆਉਣਾ, 10,00,000 ਰੁਪਇਆ ਮਹੀਨੇ ਦੇ ਹਿਸਾਬ ਦੇ ਨਾਲ ਤੁਹਾਨੂੰ ਮਿਲ ਜਾਣਾ ਹੈਗਾ, ਉਹ ਤੁਸੀਂ ਲੈ ਲੈਣਾ,
ਜਿਹੜੀ ਇਹ ਮਿਲਣਾ 6 ਮਹੀਨੇ ਤੋਂ ਬਾਅਦ ਹੈ,
ਨਹੀਂ ਜਿਸ ਵੇਲੇ ਸਾਡੀ ਇਲੈਕਸ਼ਨ ਤੋਂ ਸਪੋਜ਼ ਕਰੋ ਸਾਡੀ ਗਵਰਨਮੈਂਟ ਬਣ ਜਾਂਦੀ ਹੈਗੀ ਆ ਮਾਰਚ ਦੇ ਵਿੱਚ ਨੈਕਸਟ ਈਅਰ, ਤੇ ਉਸ ਤੋਂ 6 ਮਹੀਨੇ ਬਾਅਦ ਜਿਹੜਾ ਇਹ ਸਾਡਾ ਪ੍ਰੋਸੈਸ ਜਿਹੜਾ ਚਾਲੂ ਹੋ ਜਾਣਾ ਹੈਗਾ, ਹੁਣ ਤੁਸੀਂ ਕੁਐਸਚਨ ਕਰ ਸਕਦੇ ਆ ਕਿ ਪੈਸਾ ਆਉਣਾ ਕਿੱਥੋਂ ਹੈ,
ਨਹੀਂ ਉਹ ਤਾਂ ਮੈਂ ਕੁਐਸਚਨ ਤਾਂ ਬਾਅਦ ਚੋਂ ਕਰੂੰਗਾ, ਪਰ ਮੈਨੂੰ ਤੁਹਾਡੀਆਂ ਗੱਲਾਂ ਤੋਂ ਇਹ ਲੱਗਦਾ ਵੀ ਤੁਹਾਨੂੰ ਪੂਰਾ ਯਕੀਨ ਹੈ ਕਿ ਤੁਹਾਡੀ ਸਰਕਾਰ ਨਹੀਂ ਬਣਨੀ,
ਨਹੀਂ ਸਰਕਾਰ ਬਣਨੀ ਕਿ ਨਹੀਂ, ਜੇ ਅਸੀਂ 1,00,000
ਦੇਣਾ ਹੈਗਾ, ਕਿ ਹਿਸਾਬ ਨਾਲ ਤੁਸੀਂ ਇਹ ਮਤਲਬ ਵਾਅਦੇ ਕਰ ਰਹੇ ਹੋ, ਤੁਹਾਨੂੰ ਤਾਂ ਪੱਕਾ ਹੀ ਪਤਾ ਹੈ, ਜਿੱਦਾਂ ਹੁਣ ਆਸਟ੍ਰੇਲੀਆ ਚ ਗ੍ਰੀਨ ਪਾਰਟੀ ਆ, ਉਹ ਏਦਾਂ ਦੇ ਕਈ ਵਾਰੀ ਵਾਅਦੇ ਕਰਦੇ, ਉਹਨੂੰ ਪਤਾ ਵੀ ਉਹਨਾਂ ਦੀ ਸਰਕਾਰ ਤਾਂ ਆਉਣੀ ਨੀ,
ਇਹ ਤਾਂ ਤੁਹਾਡੀ ਸੋਚ ਨਹੀਂ ਹੈਗੀ, ਸਰਕਾਰ ਤਾਂ ਲੋਕਾਂ ਨੇ ਬਣਾਉਣੀ ਹੈ, ਜੇ ਤੁਹਾਨੂੰ ਲੋਕਾਂ ਨੂੰ 1,00,000 ਰੁਪਇਆ ਚੰਗਾ ਲੱਗਦਾ ਤਾਂ ਸਰਕਾਰ ਬਣਾ ਦੇ, ਨਹੀਂ ਚੰਗਾ ਲੱਗਦਾ
ਨਹੀਂ, ਚਲੋ ਤੁਸੀਂ ਕਹਿੰਦੇ 6 ਮਹੀਨੇ ਬਾਅਦ ਬਣਨਾ, 6 ਮਹੀਨੇ ਬਾਅਦ
1,00,000 ਰੁਪਇਆ ਜਿਹੜਾ ਦੇਣਾ ਸ਼ੁਰੂ ਕਰਨਾ, 6 ਮਹੀਨੇ ਬਾਅਦ ਸ਼ੁਰੂ ਕਰਨਾ,
ਪਹਿਲੇ 6 ਮਹੀਨੇ ਫਿਰ ਕੀ ਕਰਨਾ ਤੁਸੀਂ, ਟੈਕਸ ਰਿਫੋਰਮ ਸ਼ੁਰੂ
ਕਰਨਾ, ਜਿੱਦਾਂ ਸਾਡੀ ਸਰਕਾਰ ਬਣਨੀ ਹੈਗੀ ਹੈ, 3 ਮਹੀਨੇ ਤਾਂ ਅਸੀਂ ਟੈਕਸ ਰਿਫੋਰਮ ਜਿਹੜੀ ਕੰਸਟਰਕਟ ਕਰਨੇ ਆ, ਡਾਕੂਮੈਂਟ ਤਿਆਰ ਕਰਨੇ ਆ ਕਿ ਟੈਕਸ ਕਿੱਦਾਂ ਇਕੱਠਾ ਕਰਨਾ, ਪੈਸੇ ਆਉਣੇ ਕਿੱਥੋਂ ਆ, ਦੇਣੇ ਕਿੱਦਾਂ ਆਉਣਗੇ, ਉਹ 3 ਮਹੀਨੇ ਸਾਰੇ ਇਹ ਲੱਗ ਜਾਂਦੇ ਨੇਗੇ, 3 ਮਹੀਨੇ ਤੋਂ ਬਾਅਦ ਅਸੀਂ ਟੈਕਸ ਜਿਹੜਾ ਰਿਫੋਰਮ ਉਹਨੂੰ ਅਸੀਂ ਲਾਗੂ ਕਰਨਾ, 6 ਮਹੀਨੇ ਬਾਅਦ ਪੈਸੇ ਦੇਣੇ ਸ਼ੁਰੂ ਕਰਨੇ ਆ, ਹੁਣ ਟੈਕਸ ਰਿਫੋਰਮ ਤੁਸੀਂ ਪੁੱਛੋਗੇ ਉਹ ਟੈਕਸ ਰਿਫੋਰਮ ਕਿਸ ਤਰ੍ਹਾਂ ਹੋਏਗਾ,
ਕਿੱਦਾਂ ਹੋਣੀ ਦੱਸੋਗੇ,
ਦੇਖੋ ਜੇ ਮੈਂ ਤੁਹਾਨੂੰ ਪਹਿਲਾਂ ਵੀ ਅਮਨਦੀਪ ਕਿਹਾ ਕਿ ਅਸੀਂ ਹਵਾ ਦੇ ਵਿੱਚ ਗੱਲਾਂ ਨਹੀਂ ਮਾਰਦੇ, ਅਸੀਂ MA ਪੜ੍ਹੇ ਨੇ ਹੈਗੇ, 16ਵੀਂ ਦੇ ਵਿੱਚ ਮੈਂ ਫੇਲ ਹੈਗਾ, ਪਰ ਬਿਜ਼ਨਸ ਬਹੁਤ ਬੜਾ ਵਧੀਆ ਕਰਦਾ ਹੈਗਾ, ਬੜੇ ਬੜੇ ਬਿਜ਼ਨਸ ਖੋਲ੍ਹੇ ਨੇਗੇ ਸਾਡਾ, ਸਾਰੇ ਇੱਥੇ ਰਾਜ ਹੈਗੇ ਨੌਰਥ ਇੰਡੀਆ ਦੇ ਵਿੱਚ ਜਿੰਨੀਆਂ ਵੀ ਕੈਂਟੀਨਸ ਨੇਗੀਆਂ ਉਹਨਾਂ 'ਤੇ ਸਾਡੇ ਪੂਰਾ ਕੰਟਰੋਲ ਹੈਗਾ, ਸਾਡੇ ਬੜੇ ਵੱਡੇ ਮੋਟਲ ਨੇ ਮੈਰਿਜ ਕਰਦੇ ਨੇ, ਸਾਡਾ ਜਿਹੜਾ ਔਨਲਾਈਨ ਬਿਜ਼ਨਸ ਸ਼ੁਰੂ ਹੋਇਆ ਸੀ ਮੈਰਿਜ ਦਾ, ਉਹ ਬੜਾ ਸਕਸੈਸਫੁਲ ਹੈ, ਅਤੇ ਬਹੁਤ ਪੈਸੇ ਕਮਾਏ ਨੇਗੇ ਆਪਾਂ, ਸਾਨੂੰ ਪਤਾ ਹੈ ਕਿ ਪੈਸੇ ਕਿੱਥੋਂ ਆਉਣੇ, ਕਿੱਥੇ ਜਾਣੇ ਨੇ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਦੱਸ ਦਿੰਦੇ
ਹਾਂ, ਹਾਂਜੀ ਦੱਸੋ ਵੀ ਮਤਲਬ ਆਉਣੇ ਕਿੱਦਾਂ,
ਦੇਖੋ ਜੀ ਜੇ
ਫੰਡਿੰਗ ਕਿੱਦਾਂ ਹੋਣੀ,
ਉਹ ਜਿਸ ਵੇਲੇ ਅਸੀਂ ਫਾਰਮ ਭਰਾਉਣਾ ਨਾ, ਉਹਦੇ ਵਿੱਚ ਲਿਖਿਆ ਹੋਣਾ ਸੀ ਵੀ ਟੈਕਸ ਰਿਫੋਰਮ ਦੇ ਵਿੱਚ ਭਾਗ ਲੈਣਾ ਆ, ਜੇ ਤੁਸੀਂ ਭਾਗ ਲੈਣਾ ਤਾਂ ਤਾਂ ਹੀ ਤੁਹਾਨੂੰ ਪੈਸੇ ਮਿਲਣੇ, 1,00,000 ਰੁਪਏ ਉੱਦਾਂ ਨਹੀਂ ਮਿਲਣੇ,
ਜੇ ਭਾਗ ਲੈਣ ਦਾ ਮਤਲਬ ਕਿ ਉਹਦੇ 'ਚ ਫਿਰ ਜਦੋਂ ਟੈਕਸ ਰਿਫੋਰਮ 'ਚ ਭਾਗ ਲੈਣਾ ਹੈ ਤੇ ਸਿਰਫ ਬਾਗ ਤਾਂ ਨਹੀਂ ਲੈਣਾ ਕਿਤੇ, ਭੱਜ ਤਾਂ ਨਹੀਂ,
ਨਹੀਂ ਬਿਲਕੁਲ ਬਿਲਕੁਲ ਅਮਦੀ ਏਦਾਂ ਦੀ ਕੋਈ ਗੱਲ ਨਹੀਂ ਹੈਗੀ, ਜੇ ਤੁਹਾਨੂੰ ਦੱਸਾਂ ਕਿੱਥੇ ਲੈਣਾ ਹੈ, ਤੇ 3 ਮਹੀਨੇ ਜਿਲੇ ਹੋਏ ਨੇ, 4th ਮਹੀਨੇ ਨਾ ਤੁਹਾਡੇ ਹਰ ਇੱਕ ਫੈਮਿਲੀ ਮੈਂ 99,999 ਰੁਪਈਏ ਜਮ੍ਹਾਂ ਕਰਾਉਣੇ ਪੈਣੇ ਆ, ਫਿਰ ਇੱਕ ਮਹੀਨਾ ਹੋਰ ਕਰਾਉਣੇ ਪੈਣੇ, ਉਸ ਤੋਂ ਬਾਅਦ ਫਿਰ ਹਰ ਮਹੀਨੇ ਤੁਹਾਨੂੰ ਕਰਾਉਣੇ ਪੈਣੇ, ਲੇਕਿਨ ਲੱਖ ਰੁਪਏ 10 ਲੱਖ ਰੁਪਇਆ ਤੁਹਾਨੂੰ ਮਿਲ ਵੀ ਜਾਣਾ ਹੈਗਾ, ਇੱਕ ਇੱਕ ਲੱਖ ਰੁਪਇਆ ਮਿਲ ਜਾਣਾ ਹੈਗਾ।
ਨਹੀਂ ਫਿਰ ਇਹ ਤਾਂ ਫਿਰ ਉਹਨਾਂ ਦੇ ਜਮ੍ਹਾਂ ਕਰਾਇਓ, ਤੁਸੀਂ ਮੋੜ ਰਹੇ ਹੋ, ਸਰਕਾਰ ਕਿੰਨੇ ਦੇ ਰਹੀ ਹੈ ਪਿੱਛੋਂ?
ਸਰ ਮੈਂ 1 ਰੁਪਇਆ ਦੇ ਰਹੀ ਹੈਗੀ, 99,999 ਤੇ ਤੁਸੀਂ ਜਮ੍ਹਾਂ ਕਰਾਉਣੇ ਆ ਕਿਤੇ, ਲੱਖ ਤੁਸੀਂ ਲੈਣਾ ਹੈਗਾ, ਤੁਹਾਨੂੰ ਮਿਲਿਆ ਨੀ ਪੈਸਾ,
ਉਹਦਾ 1 ਰੁਪਇਆ ਮਿਲਿਆ ਨਾ,
ਫਿਰ ਤੁਹਾਨੂੰ ਵੈਲਫੇਅਰ ਥੋੜੀ ਦੇ ਹੁੰਦੀ ਹੈਗੀ ਕਿ ਜਿੰਨੇ ਤੁਸੀਂ ਜਮ੍ਹਾਂ ਕਰੋ ਤੋਂ ਜ਼ਿਆਦਾ ਦੇਣੇ ਹੈਗੇ,
ਮੈਨੂੰ ਜਿੱਥੇ ਤੱਕ ਇਹ ਸਮਝ ਆਈ ਜਦ ਤੁਸੀਂ 3-4 ਮਹੀਨੇ ਲੱਖ ਲੱਖ ਜਮ੍ਹਾਂ ਕਰ ਲੈਣਾ, 4 ਲੱਖ ਹੋ ਗਿਆ, ਉਹਦੇ ਤੇ ਜੇ 5% ਦਾ ਵਿਆਜ ਵੀ ਲਾਓ ਤਾਂ 20,000 ਰੁਪਇਆ ਤਾਂ ਹੋ ਗਿਆ, ਤੁਸੀਂ ਦੇ ਰਹੇ ਹੋ ਮੁੜ ਕੇ 1 ਰੁਪਇਆ ਸਰਕਾਰ ਨੂੰ, ਤੇ ਤੁਸੀਂ ਤਾਂ 19,999 ਰੁਪਏ ਉਹਨਾਂ ਦੇ ਪੈਸਿਆਂ ਤੋਂ ਕਮਾ ਕੇ ਸਰਕਾਰ ਖਾ ਰਹੀ ਹੈ। ਫਿਰ
ਦੇਖੋ ਅਮਨਦੀਪ, ਜਿਹੜੀ ਸਿੱਧੀ ਗੱਲ ਹੈਗੀ, ਅਸੀਂ ਆਪਣਾ ਵਾਅਦਾ ਨਿਭਾ ਰਹੇ ਨੇਗੇ, ਅਸੀਂ ਕਿਹਾ ਸਾਨੂੰ 1 ਲੱਖ ਰੁਪਇਆ ਦੇਣਾ ਤੇ ਨਾਲ ਟੈਕਸ ਰਿਫੋਰਮ ਕਰਨੇ ਹੈਗੇ, ਜੇ ਤਾਂ ਕੋਈ ਗਲਤ ਗੱਲ ਹੈ ਤਾਂ ਦੱਸ ਦੋ, ਸਿੱਧੀ ਗੱਲ ਕਰ ਦਿੱਤੀ ਹੈਗੀ ਹੈ, ਜੇ ਤੁਸੀਂ ਪਾਰਟੀਸਪੇਟ ਨਹੀਂ ਕਰਨਾ ਨਾ ਕਰੋ, ਜੇ ਤੁਸੀਂ ਪਾਰਟੀਸਪੇਟ ਕਰਨਾ ਆ ਟੈਕਸ ਰਿਫੋਰਮ ਦੇ ਵਿੱਚ ਤਾਂ ਤੁਸੀਂ ਕਰੋ, ਤੁਹਾਨੂੰ ਪੈਸੇ ਮਿਲ ਜਾਣ, 1 ਲੱਖ ਰੁਪਇਆ ਮਿਲਣਾ, ਜਿਹੜੇ ਹੁਣ ਓਵਰਸੀਜ਼ ਨੈਸ਼ਨਲ ਜਿਹੜੇ NRI ਨੇ ਗੇ, ਉਹਨਾਂ ਨੂੰ 10 ਲੱਖ ਰੁਪਇਆ ਦੇਣਾ ਤੇ ਉਹਨਾਂ ਨੂੰ ਫਿਰ ਉਹ ਇਹ 10 ਲੱਖ ਤੋਂ 1 ਲੱਖ ਰੁਪਇਆ ਕੱਟ ਕੇ ਜਮ੍ਹਾਂ ਕਰਾ ਦੇਣ, ਉਹਨਾਂ 10 ਲੱਖ ਦੇ ਦੇਣਾ ਹੈਗਾ। ਇਹ ਸਾਡੀ ਪਰਫਾਰਮਸ ਆ,
ਆਪਣੀ ਤੇ ਦੇਖੋ ਸਾਡੀ ਸਰਕਾਰ ਤਾਂ ਬਣਨੀ ਨੀ, ਤੇ ਆਪਾਂ ਪ੍ਰੋਮਿਸ ਹੀ ਕਰਨੇ ਆ, ਹਨਾ, ਮੈਨੀਫੈਸਟੋ ਛੱਡਣੇ। ਹੁਣ ਜਿਸ ਹਿਸਾਬ ਨਾਲ ਭਾਜੀ ਵੈਸੇ ਥੋੜੀ ਸੀਰੀਅਸ ਗੱਲ ਕਰ ਲਈਏ ਕਿ ਜਿਸ ਹਿਸਾਬ ਨਾਲ ਇਹ ਲੋਲੀਪੋਪ ਦੇ ਰਹੇ ਨੇ, ਮੈਂ ਆਹ ਕਰ ਦੂ, ਮੈਂ ਆਹ ਕਰ ਦੂ, ਉਹ ਕਰ ਦੂ, ਲੋਕਾਂ ਦੇ ਸਾਨੂੰ ਬਹੁਤੀ ਇਹਦਾ ਦੀ ਵੈਸੇ ਲੋੜ ਨਹੀਂ ਹੈਗੀ, ਫੋਨ ਲੋਕਾਂ ਕੋਲ ਪਹਿਲਾਂ ਹੀ ਹੈਗੇ, ਇੱਕ ਇੱਕ ਦੋ ਦੋ ਹੈ, ਕਈ ਕੰਗ ਨੇ ਹਰਿਮੰਦਰ ਕੰਗ ਉਹਨਾਂ ਨੇ ਪਾਈ ਸੀ ਇਹ, ਵੀ ਲੋਕਾਂ ਕੋਲ ਤਾਂ ਆਲਰੇਡੀ ਦੋ ਦੋ ਫੋਨ ਨੇ, ਦੋ ਦੋ ਸਿੰਮਾਂ ਨੇ, ਅਨਲਿਮਿਟਡ ਡਾਟਾ ਆ, ਹੈ ਨਾ, ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈਗੀ। ਅਸਲ 'ਚ ਮਟੀਰੀਅਲ ਉੱਥੇ ਕਾਫੀ ਹੋ ਚੁੱਕਾ ਹੈ, ਪੰਜਾਬ ਦੇ ਵਿੱਚ ਕੋਈ ਭੁੱਖਾ ਵੀ ਨਹੀਂ ਮਰ ਰਿਹਾ,
ਮਤਲਬ
ਖੁਸ਼ਹਾਲੀ ਆ, ਸਹਿਜ ਆ। ਅਸਲ ਦੇ ਵਿੱਚ ਉੱਥੇ ਜਿਹੜੀ ਨਾ ਅੱਜ ਲੋੜ ਹੈ ਉਹ ਹੈ ਵੀ ਜਿਹੜੇ ਬੰਦੇ ਕੰਮ ਕਰਦੇ ਨੇ ਉਹ ਬਹੁਤ ਕਰਦੇ ਨੇ,
ਹਾਂਜੀ,
ਪਰ ਉਹਨਾਂ ਦੀ ਜਿਹੜੀ ਰੇਸ਼ੋ ਹੈ, ਉਹਨਾਂ ਦੀ ਜਿਹੜੀ ਗਿਣਤੀ ਆ ਉਹ ਬਹੁਤ ਘੱਟ ਹੈ, ਮੇਰੇ ਖਿਆਲ 2-4% ਹੋਊਗੇ, ਇੰਨੇ ਕੀ ਟੈਕਸ ਦੇ ਰਹੇ ਨੇ,
ਹਾਂਜੀ,
ਜਿਹੜੇ ਕੰਮ ਨਹੀਂ ਕਰ ਰਹੇ, ਕੰਸਟਰਕਟਿਵ ਕੰਮ ਨਹੀਂ ਕਰ ਰਹੇ, ਉਹ ਬੰਦੇ ਬਹੁਤ ਜ਼ਿਆਦਾ ਨੇ, ਤੇ ਜਿਹੜੇ ਬੰਦੇ 2 ਨੰਬਰ ਦਾ ਕੰਮ ਕਰ ਰਹੇ ਨੇ ਉਹ ਜ਼ਿਆਦਾ ਹੀ ਮਿਹਨਤ ਕਰ ਰਹੇ ਨੇ 2 ਨੰਬਰ ਦੇ ਕੰਮ ਕਰਨ ਦੇ ਵਿੱਚ,
ਜ਼ਿਆਦਾ ਮਿਹਨਤ ਕਰਦੇ ਆ,
ਤੇ ਮਤਲਬ 1 ਨੰਬਰ ਦੇ ਐਥੀਕਲ ਕੰਮ ਕਰਨ ਦੇ ਲਈ ਉੱਥੇ ਕੋਈ ਨਾ ਕੋਈ ਸਿਸਟਮ ਜਿਹੜਾ ਆ ਉਹ ਬਣਾਉਣਾ ਚਾਹੀਦਾ ਆ। ਜਿਹੜੀ ਮੈਂ ਤਾਂ ਇਹ ਕਹਿੰਦਾ ਭਾਜੀ ਵੀ ਇਨ ਦਾ ਐਂਡ ਪੰਜਾਬ ਦੇ ਵਿੱਚ ਨਾ ਜਿਹੜੀ ਪਹਿਲਾਂ ਕੋਟੇਜ ਇੰਡਸਟਰੀ ਸੀ ਉਹ ਲੈ ਕੇ ਆਉਣੀ ਚਾਹੀਦੀ ਆ, ਕੋਰਪੋਰੇਟ ਦਾ ਬਹੁਤਾ ਉਹ ਤਾਂ ਘਾਣ ਕਰਦੇ ਨੇ, ਕੋਰਪੋਰੇਟ ਵਾਲੇ ਤਾਂ ਇਨਵਾਇਰਮੈਂਟ ਦਾ ਵੀ ਕਰਦੇ ਨੇ, ਚਾਹੀਦੇ ਉਦਾਂ, ਕੋਰਪੋਰੇਟ ਦੀ ਆਪਣੀ ਅਹਿਮੀਅਤ ਹੁੰਦੀ ਆ, ਐਸੀ ਗੱਲ
ਬਿਲਕੁਲ
ਹੁੰਦੀ ਆ ਆਪਾਂ ਕੋਈ, ਪਰ ਜ਼ਿਆਦਾਤਰ ਜਿਹੜੀ ਸੋਰਸਿੰਗ ਆ ਉਹ ਕੋਰਪੋਰੇਟ ਤੋਂ, ਕੋਰਪੋਰੇਟ ਨੂੰ ਕੋਟੇਜ ਇੰਡਸਟਰੀ ਤੋਂ ਚਾਹੀਦੀ ਆ, ਕਿ ਕੋਈ ਛੋਟੇ ਛੋਟੇ ਪਾਰਟ ਬਣਾ ਰਿਹਾ, ਕੋਈ ਕਿਤੇ ਨਟ ਬਣਾ ਰਿਹਾ ਆ, ਕੋਈ ਕਢਾਈਆਂ ਕਰ ਰਿਹਾ, ਜਿੱਦਾਂ ਹਿਮਾਚਲ ਦੇ ਵਿੱਚ ਬੜੀ ਵਧੀਆ ਸਕੀਮ ਹੈ ਕਿ ਪਿੰਡਾਂ ਦੇ ਵਿੱਚ ਕੋਈ ਲੋਈਆਂ ਬਣਾ ਰਿਹਾ, ਕੋਈ ਕੰਬਲ ਬਣਾ ਰਿਹਾ, ਕੋਈ ਮਤਲਬ ਕੋਈ ਵੀ ਜਿਹੜੇ ਡੈਕੋਰੇਸ਼ਨ ਹੈ ਫੈਬਰਿਕ ਦੇ, ਵੂਲ ਦੇ, ਉਹ ਬਣਾ ਰਿਹਾ, ਅਤੇ ਉਹ ਇੱਕ ਸਿਸਟਮੈਟਿਕ ਤੌਰ 'ਤੇ ਉਹਨਾਂ ਨੇ ਐਡਵਾਈਜ਼ਰ ਰੱਖੇ ਹੋਏ ਨੇ, ਟ੍ਰੇਨਰ ਰੱਖੇ ਹੋਏ ਨੇ, ਜਿਹੜੇ ਪਿੰਡਾਂ ਵਿੱਚ ਜਾ ਕੇ ਬੀਬੀਆਂ ਨੂੰ, ਲੇਡੀਜ਼ ਨੂੰ ਟ੍ਰੇਨ ਕਰਦੇ ਨੇ। ਸਾਡੇ ਪੰਜਾਬ ਦੇ ਵਿੱਚ ਪਹਿਲਾਂ ਹੀ ਫੁਲਕਾਰੀਆਂ ਕੱਢੀਆਂ ਜਾਂਦੀਆਂ ਸੀ, ਪੱਖੀਆਂ ਕੱਢੀਆਂ ਜਾਂਦੀਆਂ ਸੀ, ਸੋ ਇਹੋ ਜਿਹੜੇ ਡੈਕੋਰੇਸ਼ਨ ਦਾ ਜਿਹੜਾ ਮਟੀਰੀਅਲ ਉਹ ਬਣਾਇਆ ਜਾਂਦਾ ਸੀ, ਇਹਨਾਂ ਨੂੰ ਪ੍ਰਮੋਟ ਕਰਕੇ, ਇਹਨਾਂ ਦੀ ਗਾਂ ਡਿਸਟ੍ਰੀਬਿਊਸ਼ਨ ਕਰਕੇ ਉਹਨਾਂ ਨੇ ਹਿਮਾਚਲ ਦੇ ਵਿੱਚ ਸੈਂਟਰ ਖੋਲ੍ਹੇ ਹੋਏ ਨੇ ਹਿਮਾਚਲ ਵੱਲੋਂ, ਹਿਮਾਚਲ ਗੌਰਮੈਂਟ ਵੱਲੋਂ। ਮੈਂ ਮਨੀਕਰਨ ਸਾਹਿਬ ਤੋਂ ਲੈ ਕੇ ਆਇਆ ਇੱਕ ਕੰਬਲੀ, ਬਹੁਤ ਮਤਲਬ ਨਾਈਸ ਵੂਲ ਦੀ। ਸੋ ਇੱਦਾਂ ਦੇ ਜਿਹੜੇ ਨਾ ਪ੍ਰਮੋਟ ਕਰਨੇ ਚਾਹੀਦੇ, ਜਿਹਦੇ ਵਿੱਚ ਸਕਿੱਲ ਹੁੰਦਾ ਆ, ਆਰਟ ਹੁੰਦਾ, ਦੇਖੋ ਸੈਟਿਸਫੈਕਸ਼ਨ ਹੁੰਦੀ ਆ, ਠੀਕ ਹੈ। ਇੱਦਾਂ ਦੀਆਂ ਇੰਡਸਟਰੀਜ਼ ਜਿਹੜੀਆਂ ਨੇ, ਛੋਟੀ ਕੋਟਰੀ ਇੰਡਸਟਰੀ ਜਿਹਨੂੰ ਕਹਿੰਦੇ ਨੇ ਹੋਮ ਇੰਡਸਟਰੀਜ਼, ਉਹ ਜਨਰੇਟ ਕਰਨੀਆਂ ਚਾਹੀਦੀਆਂ, ਤਾਂ ਕਿ ਲੋਕਾਂ ਨੂੰ ਬਹੁਤਾ ਕਿਤੇ ਬਾਹਰ ਜਾਣਾ ਵੀ ਨਾ ਪਵੇ, ਤੇ ਉਹ ਘਰ ਦੇ ਵਿੱਚ ਇਨਫ ਇਨਕਮ ਜਿਹੜੀ ਆ ਉਹ ਜਨਰੇਟ ਵੀ
ਨਹੀਂ। ਮਤਲਬ ਜਿੱਦਾਂ ਦੇਸ਼ ਆਜ਼ਾਦ ਹੋਇਆ ਇਹ ਕੋਨਸੈਪਟ ਲੈ ਕੇ ਨਹਿਰੂ ਗਵਰਨਮੈਂਟ ਨੇ ਕਾਫੀ ਕੰਮ ਕੀਤੇ ਸੀ ਇਹਦੇ ਤੇ, ਕੋਟੇਜ ਇੰਡਸਟਰੀ ਨੂੰ ਡਿਵੈਲਪ ਕਰਨ ਦੇ ਵਿੱਚ, ਜਿਹੜੀ ਇੰਟਰਫੇਰੈਂਸ ਕਾਰਪੋਰੇਟ ਦੀ ਇੰਟਰਫੇਰੈਂਸ ਸੀ, ਕਾਰਪੋਰੇਟ ਇੰਡਸਟਰੀ ਦੀ ਇੰਟਰਫੇਰੈਂਸ ਬਹੁਤ ਘੱਟ ਹੁੰਦੀ ਸੀ। ਤੁਸੀਂ ਦੇਖਿਆ ਹੋਊਗਾ ਕਿ 60ਵਿਆਂ ਦੇ ਵਿੱਚ, 70ਵਿਆਂ ਦੇ ਵੀ, ਈਵਨ 80ਵਿਆਂ ਦੇ ਵਿੱਚ ਵੀ ਜਿਹੜੀ ਬਾਹਰੋਂ ਚੀਜ਼ਾਂ ਬਹੁਤ ਘੱਟ ਆਉਣੀਆਂ ਹੁੰਦੀਆਂ, ਇਲੈਕਟ੍ਰੋਨਿਕ ਈਵਨ ਨਹੀਂ ਮਿਲਦੀਆਂ ਸੀ ਚੀਜ਼ਾਂ, ਸਕੂਟਰ ਵੀ ਜਿਹੜੇ ਲੋਕਲ ਹੁੰਦੇ ਸੀ, ਕਾਰਾਂ ਵੀ ਲੋਕਲ ਹੁੰਦੀਆਂ, ਸਾਰਾ ਕੰਟੈਂਟ ਲੋਕਲ ਹੁੰਦਾ ਸੀ। ਉਹਨੂੰ ਪ੍ਰੋਟੈਕਸ਼ਨਿਜ਼ਮ ਕਹਿੰਦੇ ਸੀ। ਜਿੱਦਾਂ ਹੁਣ ਜਿਹੜਾ ਅਮਰੀਕਾ ਦਾ ਪ੍ਰੈਜ਼ੀਡੈਂਟ ਹਾਰਿਆ ਆ
ਬਾਈਡਨ,
ਟਰੰਪ, ਉਹਨੇ ਵੀ ਇਹੀ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਹੜੀ ਇਕੋਨਮੀਆਂ ਨੂੰ ਲੋਕਲ ਕੰਟੈਂਟ 'ਤੇ ਜ਼ਿਆਦਾ ਜ਼ੋਰ ਦਿਓ ਅਤੇ ਲੋਕਾਂ ਵਿੱਚ ਇਹ ਅਵੇਅਰਨੈਸ ਲਿਆਓ ਕਿ ਜਿਸ ਵੇਲੇ ਤੁਸੀਂ ਆਪਣੀਆਂ ਚੀਜ਼ਾਂ ਬਣਾਓਗੇ ਤੁਹਾਨੂੰ ਰੁਜ਼ਗਾਰ, ਤੁਹਾਨੂੰ ਲੋਕਲ ਰੁਜ਼ਗਾਰ ਮਿਲੂਗਾ, ਤੁਹਾਡੇ ਜਿਹੜੇ ਨਿਆਣੇ ਆ ਉੱਥੇ ਕੰਮ ਕਰੂਗੇ, ਤੁਹਾਡਾ ਜਿਹੜਾ ਆਰਟਿਸਟਿਕ ਇੱਕ ਬੈਕਗਰਾਊਂਡ ਤੁਹਾਡੀ ਉਹ ਵੀ ਪ੍ਰਫੁੱਲਿਤ ਹੋਊਗੀ, ਤੁਹਾਨੂੰ ਬਹੁਤ ਜ਼ਿਆਦਾ ਕੰਮ ਮਿਲੂਗਾ। ਚੀਜ਼ਾਂ ਜ਼ਰੂਰ ਮਹਿੰਗੀਆਂ ਹੋਊਗੀਆਂ ਲੇਕਿਨ ਤੁਹਾਨੂੰ ਫੁੱਲ ਟਾਈਮ ਜੋਬ ਮਿਲੂਗੀਆਂ, ਤੁਸੀਂ ਆਪ ਚੀਜ਼ਾਂ ਬਣਾ ਕੇ ਆਪ ਵੇਚੋਗੇ, ਤੁਹਾਨੂੰ ਬਹੁਤ ਵਧੀਆ ਲੱਗੂਗਾ। ਹੁਣ ਤੁਸੀਂ ਕਈ ਵਾਰੀ ਆਸਟ੍ਰੇਲੀਆ ਦੇ ਕਈ ਰੀਜਨਲ ਇਲਾਕਿਆਂ 'ਚ ਦੇਖੋ, ਉਹ ਲੋਕ ਚਾਹੇ ਮਹਿੰਗੀ ਚੀਜ਼ ਹੋਵੇ ਉਹ ਲੋਕਲ ਕੰਟੈਂਟ ਨੂੰ ਪ੍ਰੈਫਰ ਕਰਦੇ ਆ, ਲੋਕਲੀ ਚੀਜ਼ ਲੈਂਦੇ ਆ, ਉਹ ਕਾਰਪੋਰੇਟ ਸੈਕਟਰ ਦੀਆਂ ਚੀਜ਼ਾਂ ਨਹੀਂ ਲੈਂਦੇ। ਅਸੀਂ ਕਹਿੰਦੇ ਕਾਰਪੋਰੇਟ ਸੈਕਟਰ ਬਹੁਤ ਮਾੜਾ ਆ, ਇਹਨੇ ਸਾਨੂੰ ਵੱਢ ਕੇ ਖਾ ਲਿਆ। ਉਹ ਚੀਜ਼ਾਂ ਸਾਰੀਆਂ ਅਸੀਂ ਕਾਰਪੋਰੇਟ ਸੈਕਟਰ ਦੀਆਂ ਲੈਂਦੇ ਹਾਂ, ਲੋਕਲ ਕੰਟੈਂਟ ਨੂੰ ਉਤਸ਼ਾਹਿਤ ਨਹੀਂ ਕਰਦੇ। ਲੇਕਿਨ ਅਗਰ ਤੁਸੀਂ ਲੋਕਲ ਕੰਟੈਂਟ ਨੂੰ ਉਤਸ਼ਾਹਿਤ ਕਰੋ, ਪ੍ਰੋਟੈਕਸ਼ਨਿਜ਼ਮ ਨੂੰ ਵਾਪਸ ਲਿਆਓ ਆਪਣੀ ਇਕੋਨਮੀ ਦੇ ਵਿੱਚ, ਤਾਂ ਤੁਸੀਂ ਬੈਲੈਂਸ ਕਰ ਸਕਦੇ ਆ। ਜਿਹੜੀ ਪ੍ਰੋਬਲਮ ਪਤਾ ਕੀ ਆ, ਕੀ ਪ੍ਰੋਬਲਮ ਹੈ ਤੁਸੀਂ ਦੱਸੋ ਵੀ ਸਾਡੀ ਜਿਹੜੀ ਪ੍ਰੋਬਲਮ ਐਕਚੁਅਲ ਹੈ ਕੀ ਆ, ਇਕਨੋਮਿਕ ਪ੍ਰੋਬਲਮ ਹੁੰਦੀ ਕੀ ਆ,
ਤੁਸੀਂ ਜ਼ਿਆਦਾ ਬਿਹਤਰ ਦੱਸ ਸਕਦੇ
ਹੋ। ਮੈਂ ਇਕਨੋਮਿਕ ਪ੍ਰੋਬਲਮ ਤਾਂ ਸਿੱਧੀ ਜਿਹੀ ਗੱਲ ਆ ਕਿ ਤੁਹਾਡੀਆਂ ਜਿਹੜੀਆਂ ਵਿਸ਼ਿਜ਼ ਆ ਅਨਲਿਮਿਟਡ ਆ, ਰਿਸੋਰਸ ਜਿਹੜੇ ਲਿਮਿਟਡ ਆ, ਇਹੀ ਪ੍ਰੋਬਲਮ ਹੈ, ਇਹਦੇ ਕਰਕੇ ਪ੍ਰੋਬਲਮ ਹੈ ਸਾਰੀਆਂ। ਜੇ ਤੁਹਾਡੇ ਸੋਰਸਿਸ ਅਨਲਿਮਿਟਡ ਹੋਣ, ਵਿਸ਼ਿਜ਼ ਤੁਹਾਡੀਆਂ ਲਿਮਿਟਡ ਹੋਣ, ਤਾਂ ਪ੍ਰੋਬਲਮ ਤਾਂ ਕੋਈ ਆਉਣੀ ਨਹੀਂ ਹੈ। ਪਹਿਲਾਂ ਇੱਦਾਂ ਹੀ ਹੁੰਦੀ ਸੀ, ਤੁਹਾਡੇ ਕੋਲ ਜਿਹੜੇ ਕੁਦਰਤ ਦੇ ਸੋਰਸਿਸ ਬਹੁਤ ਜ਼ਿਆਦਾ ਹੁੰਦੇ ਸੀਗੇ, ਲੋਕਲ ਕੰਟੈਂਟ ਬਹੁਤ ਹੁੰਦਾ ਸੀ, ਅਤੇ ਤੁਹਾਡੇ ਵਿਸ਼ਿਜ਼ ਬਹੁਤ ਘੱਟ ਹੁੰਦੀਆਂ ਸੀ, ਤਾਂ ਇਕਨੋਮਿਕ ਪ੍ਰੋਬਲਮ ਬਹੁਤ ਘੱਟ ਹੁੰਦੀ ਨਹੀਂ ਸੀ ਕਿਸੇ ਵਿਸ਼ੇ 'ਤੇ ਹੁੰਦੀ ਸੀ। ਅੱਜ ਕੱਲ੍ਹ ਜਿਹੜੇ ਤੁਹਾਡੀਆਂ ਵਿਸ਼ਿਜ਼ ਬਹੁਤ ਆ, ਤੁਹਾਡੀਆਂ ਜਿਹੜੀਆਂ ਤੁਹਾਡੀਆਂ ਡਿਮਾਂਡਸ ਬਹੁਤ ਆ, ਤੁਸੀਂ ਬਹੁਤ ਚੀਜ਼ਾਂ ਲੈਣੀਆਂ ਚਾਹੁੰਦੇ ਆ, ਅਤੇ ਇਹਦੇ ਨਾਲ ਇਨਵਾਇਰਮੈਂਟਲ ਆ, ਉਹਦੇ 'ਤੇ ਵੀ ਕਾਫੀ ਇਨਵਾਇਰਮੈਂਟ 'ਤੇ ਵੀ ਕਾਫੀ ਫਰਕ ਪਿਆ, ਉਹ ਵੀ ਕਾਫੀ ਪਲਿਊਟ ਹੋਇਆ। ਜਿਸ ਵੇਲੇ ਇਨਵਾਇਰਮੈਂਟ ਪਲਿਊਟ ਹੋ ਜਾਂਦਾ, ਜਿੱਦਾਂ ਤੁਹਾਡੇ ਗ੍ਰੀਨਰੀ ਆ, ਦੀਦੀ ਆ, ਤੁਹਾਡੇ ਇਸ ਇਲਾਕੇ ਦੇ ਵਿੱਚ ਜਿਸ ਵੇਲੇ ਇਹ ਨਹੀਂ ਹੁੰਦੀ ਹੈ, ਉਹਦੇ ਨਾਲ ਕੀ ਹੁੰਦਾ, ਤੁਹਾਡੀ ਸਿਹਤ ਵੀ ਬਹੁਤ ਖਰਾਬ ਹੁੰਦੀ ਆ। ਫਿਰ ਤੁਸੀਂ ਦਵਾਈ ਕਲਚਰ ਨੂੰ ਵੀ ਇਨਵਾਈਟ ਕਰਦੇ ਆ, ਆਓ ਤੁਹਾਡੇ ਬਲੱਡ ਪ੍ਰੈਸ਼ਰ ਦਵਾਈ ਵੀ ਲੈਣੀ ਆ, ਹੋਰ ਵੀ ਦਵਾਈਆਂ ਖਾਣੀਆਂ। ਇਸ ਤਰ੍ਹਾਂ ਜੇ ਤੁਸੀਂ ਇਸ ਕੋਨਸੈਪਟ 'ਤੇ ਕੰਮ ਕਰੋਗੇ, ਦੁੱਖੀ ਨਹੀਂ ਦੇਣੀ ਤੁਹਾਡੀ ਇਸ ਕੋਨਸੈਪਟ 'ਤੇ ਕੰਮ ਕਰੇ, ਤਾਂ ਇਨ ਦਾ ਲੌਂਗ ਟਰਮ ਅਮਦੀਪ ਕਾਫੀ ਤੁਹਾਡੇ ਚਾਂਸਿਸ ਆ ਬਣਨ ਦੇ, CM ਤੇ ਹਰਨਾਮ ਸਿੰਘ ਦੇ ਵੀ। ਵੈਸੇ ਉਹਦੀ ਜਿਹੜੀ ਉਹਨੇ ਦੱਸੀ ਆ ਟੈਕਸ ਰਿਫੋਰਮ ਦੀ, ਉਹ ਪਾਲਿਸੀ ਗਲਤ ਨਹੀਂ ਹੈ, ਉਹ ਦੇ ਰਿਹਾ ਕੁਛ ਤੁਹਾਨੂੰ, ਐਟਲੀਸਟ $1 ਦੇ ਤਾਂ ਰਿਹਾ, ਐਕਚੁਅਲ ਦੇ ਤਾਂ ਰਿਹਾ। ਉਹ ਥੋੜਾ ਕਹਿ ਰਿਹਾ,
ਮੈਂ ਤਾਂ ਕਹਿੰਦਾ
15 ਲੱਖ ਲੈ ਲਓ, ਦੇਣਾ ਨਹੀਂ
ਕਹਿੰਦਾ ਕਿ ਉਹ 20,000 ਵਿਆਜ ਖਾ ਕੇ, ਹਰਨਾਮ ਸਿੰਘ ਜਿਹੜਾ ਸਾਡੇ ਫਾਈਨੈਂਸ ਮਿਨਿਸਟਰ ਹੈ, 20,000 ਵਿਆਜ ਖਾ ਕੇ 1 ਰੁਪਈਆ ਤਾਂ ਉਹਚੋਂ ਦੇ ਹੀ ਰਿਹਾ ਨਾ ਵਾਪਸ।
ਹਾਂਜੀ ਹਾਂਜੀ, ਵਾਪਸ ਤਾਂ ਮੋੜ ਰਿਹਾ।
ਪੰਜਾਬ ਦੇ ਲੋਕਾਂ ਨੂੰ ਇਹ ਪੁੱਛਣਾ ਚਾਹੀਦਾ ਵੀ ਜਿਹੜਾ ਉਹ GST ਦੇ ਤੌਰ 'ਤੇ ਜਾਂ ਹੋਰ ਸਿੱਧੇ ਤੌਰ 'ਤੇ ਟੈਕਸ ਦੇ ਰਹੇ ਨੇ, ਅਤੇ ਉਹਨਾਂ ਦੇ ਵਿੱਚੋਂ ਉਹਨਾਂ ਦੇ ਪਿੰਡ ਨੂੰ, ਇਲਾਕੇ ਨੂੰ ਕਿਹੜੀ, ਕਿੰਨੇ ਪੈਸੇ ਮੁੜ ਕੇ ਆਉਂਦੇ ਨੇ, ਕਿੰਨੇ ਲੱਗਦੇ ਨੇ ਐਕਚੁਅਲੀ, ਮੁੜ ਕੇ ਤਾਂ ਬਥੇਰੇ ਆਉਂਦੇ ਹੋਣੇ ਆ।
ਹਾਂਜੀ ਹਾਂਜੀ,
ਪਰ ਉਹ ਐਕਚੁਅਲੀ ਟਰਾਂਸਲੇਟ ਕਿੱਦਾਂ ਹੋ ਰਹੇ ਨੇ? ਤੁਹਾਡੇ ਏਰੀਏ ਦੇ ਵਿੱਚ ਸਕੂਲ ਬਣ ਰਿਹਾ, ਸਕੂਲ ਚੱਲ ਰਿਹਾ, ਅਧਿਆਪਕ ਹੈਗੇ ਆ, ਤੁਹਾਡੇ ਗਲੀਆਂ ਨਾਲੀਆਂ ਪੱਕੀਆਂ ਹੋ ਗਈਆਂ, ਸੀਵਰੇਜ ਪੈ ਗਿਆ।
ਹਾਂਜੀ,
ਪਿਛਲੇ 70 ਸਾਲ ਤੋਂ ਸੀਵਰੇਜ ਨਹੀਂ ਪਿਆ।
ਸੀਵਰੇਜ ਇਹੀ ਪ੍ਰੋਬਲਮ ਸਾਡੀ,
ਗਲੀਆਂ ਨਾਲੀਆਂ ਨਹੀਂ, ਜਿਹੜਾ ਸਰਪੰਚ ਆਉਂਦਾ 10 ਸਾਲਾਂ ਬਾਅਦ ਪੱਟ ਕੇ, ਉਹ ਗਲੀਆਂ ਨਾਲੀਆਂ ਪੱਕੀਆਂ ਗ੍ਰਾਂਟਾਂ ਚੱਲੀ ਜਾਂਦੀਆਂ, ਉੱਥੇ ਘੁੰਮੀ ਜਾਂਦਾ ਕੰਮ, ਹੈ ਨਾ? ਤੇ ਕੀ ਉਹ ਤੋਂ ਗਾਂਹ ਕਿਤੇ ਗਏ, ਬਿਊਟੀਫਿਕੇਸ਼ਨ ਹੋਈ, ਪਿੰਡ ਦੇ ਵਿੱਚ ਸੋਲਰ ਲੱਗ ਗਏ, ਘਰ ਘਰ ਵਾਟਰ ਟੈਂਕ ਲੱਗ ਗਏ, ਆਪਣਾ ਪਾਣੀ ਆਪ ਪੀਣ ਲੱਗ ਪਏ ਲੋਕ, ਮਤਲਬ ਸੈਲਫ ਸਸਟੇਨੇਬਲ ਹੋ ਗਏ, ਕੋਟੇਜ ਇੰਡਸਟਰੀ ਹੋਈ, ਸਕਿੱਲ ਡਿਵੈਲਪ ਹੋਇਆ ਪੰਜਾਬ ਦੇ ਵਿੱਚ। ਅੱਗੇ ਸਿਲਾਈ ਸਿਖਾਉਂਦੀਆਂ ਹੁੰਦੀਆਂ ਸੀ ਬੀਬੀਆਂ, ਇੱਕ ਬੀਬੀ ਆਉਂਦੀ ਹੁੰਦੀ, ਸਾਰੇ ਪਿੰਡ ਦੀ ਕੁੜੀਆਂ ਨੂੰ ਸਿਲਾਈ ਸਿਖਾਉਂਦੀ ਹੁੰਦੀ, ਕਲਾਸਾਂ,
ਸਿਲਾਈ ਸੈਂਟਰ
ਹੁੰਦੇ ਸੀ ਸਮਰ ਦੇ ਵਿੱਚ। ਹਾਂ, ਉਹ ਸਿਲਾਈ ਕਰਕੇ ਬੁਟੀਕ ਖੋਲੋ, ਬਾਹਰ ਨੂੰ ਐਕਸਪੋਰਟ ਕਰੋ, ਬਾਹਰ ਬਹੁਤ ਬੀਬੀਆਂ ਬੈਠੀਆਂ ਜਿਹੜੀਆਂ ਸੂਟ ਮੰਗਾਉਣਾ ਚਾਹੁੰਦੀਆਂ ਇੰਡੀਆ ਤੋਂ, ਇੱਦਾਂ ਦੇ ਬਿਜ਼ਨਸ। ਖੈਰ ਅਮਰੀਕ ਭਾਅ ਜੀ, ਆਪਾਂ ਜਾਂਦੇ ਜਾਂਦੇ ਨਾ, ਗੁਰਸ਼ਰਨ ਸਿੰਘ ਉਹਨਾਂ ਨੇ ਮੈਸੇਜ ਭੇਜਿਆ, ਕਹਿੰਦੇ ਵੀ ਵਟ ਇਜ਼ ਯੂਰ ਓਪੀਨੀਅਨ ਅਬਾਊਟ ਬੂਸਟਰ ਡੋਸੇਜ, ਭਾਜੀ ਲਵਾ ਲਿਆ ਬੂਸਟਰ?
ਹਾਂਜੀ, ਬੂਸਟਰ ਡੋਸ ਲਵਾ ਲਿਆ, ਮੈਂ ਤਾਂ ਠੀਕ ਲੈ, ਠੀਕ ਹੈ, ਕੋਈ ਖਾਸ ਗੱਲ ਨਹੀਂ ਹੋਈ। ਹਾਂਜੀ,
ਠੀਕ ਹੈ, ਚਲੋ ਬਹੁਤ ਵਧੀਆ, ਅਤੇ ਲਵਾ ਲੈਣਾ ਚਾਹੀਦਾ ਜੇਕਰ ਤੁਹਾਡੀ ਵਾਰੀ ਆ। ਭਿੰਡੀਆਂ ਲਾ ਦਿੱਤੀਆਂ ਗੁਰਸ਼ਰਨ ਸਿੰਘ ਉਹਨਾਂ ਨੇ, ਸਰਤਾਜ ਹੋਣੀ ਪਾ ਰਹੇ ਨੇ, ਪਾਣੀ ਤੁਲਸੀ ਵੀ ਲਾਈ ਹੋਈ ਆ, ਕਿਆ ਬਾਤ ਹੈ, ਵੈਰੀ ਨਾਈਸ। ਸੰਗਤਰੇ ਵੀ ਲਾਏ ਹੋਏ ਨੇ ਅਤੇ ਆ ਲੈਮਨ ਗ੍ਰਾਸ ਵੀ ਲੱਗਾ ਹੋਇਆ, ਬਹੁਤ ਵਧੀਆ ਜੀ, ਕੈਰੀ ਔਨ ਦਾ ਗੁੱਡ ਵਰਕ। ਅਤੇ ਠੀਕ ਹੈ, ਇੱਧਰ ਅਵਤਾਰ ਸੰਧੂ ਹੋਣਾ ਨੇ ਵਿਨੇ ਹੈਰੀ ਦੀ ਇੱਕ ਫੋਟੋ ਭੇਜੀ, ਉਹਨਾਂ ਕੈਪਸ਼ਨ ਪਤਾ ਕੀ ਹੈ, 25 ਦਿਨਾਂ 'ਚ ਜਾਓ ਆਸਟ੍ਰੇਲੀਆ, ਮਹੀਨੇ ਦੇ 5 ਲੱਖ ਕਮਾਉਣ ਦਾ ਮੌਕਾ।
ਅੱਛਾ ਜੀ,
25 ਦਿਨਾਂ 'ਚ ਜਾਓ ਆਸਟ੍ਰੇਲੀਆ। ਹੁਣ ਦੇਖੋ ਆਸਟ੍ਰੇਲੀਆ ਦੇ ਬਾਰੇ ਗੁੱਡ ਨਿਊਜ਼ ਤੁਹਾਨੂੰ ਦੱਸਦਾ ਕਿ ਜਿਹੜੇ ਸਟੂਡੈਂਟ ਸੀਗੇ ਇੱਥੇ ਸਟੂਡੈਂਟ ਵੀਜ਼ੇ 'ਤੇ, ਉਹਨਾਂ ਨੂੰ ਸਰਕਾਰ ਨੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਅਨਲਿਮਿਟਿਡ ਕੰਮ ਕਰਨ ਦੀ
ਇਜਾਜ਼ਤ
ਦੇ ਦਿੱਤੀ, ਕਿਉਂਕਿ ਸਕਿੱਲ ਸ਼ੋਰਟੇਜ ਬਹੁਤ ਚੱਲ ਰਹੀ ਆ। ਸੋ ਇਹ ਇੱਕ ਚੰਗੀ ਗੱਲ ਹੈ, ਬਹੁਤ ਦੇਰ ਤੋਂ ਅਸੀਂ ਸਰਕਾਰਾਂ ਨੂੰ ਵੀ ਕਿਹਾ, ਜਦੋਂ ਵੀ ਕੋਈ ਮਿਨਿਸਟਰ ਮਿਲਦਾ ਉਹਨੂੰ ਕਹਿੰਦੇ ਹਾਂ ਵੀ ਥੋੜ੍ਹੀ ਲਿਮਿਟੇਸ਼ਨ ਜਿਹੜੀ ਬੰਦ ਕਰੋ, ਕਿਉਂਕਿ ਕੰਮ ਵਰਕ ਤਾਂ ਔਲਰੇਡੀ ਸ਼ੋਰਟੇਜ ਹੈ। ਸੋ ਵਧੀਆ ਹੁਣ ਇਸ ਟਾਈਮ ਦੇ ਵਿੱਚ ਆ ਕੇ ਉਹਨਾਂ ਨੇ ਇਹ ਸੋਚ ਲਿਆ। ਜਗਵੀਰ ਸਿੰਘ ਸਿਡਨੀ ਦੇ ਜੁੜੇ ਜਾਂਦੇ ਜਾਂਦੇ ਲਾਸਟ ਮੈਸੇਜ ਲੈਣਾ, ਕਹਿੰਦੇ ਮੈਂ, ਮੇਰੇ ਇੱਕ ਦੋਸਤ ਹੈ, ਉਹਨਾਂ ਦਾ ਕੋਈ ਉਹਨਾਂ ਦੀ ਵਾਈਫ ਨਾਲ ਇਸ਼ੂ ਚੱਲ ਰਿਹਾ ਸੀ ਅਤੇ ਮੈਂ ਉਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਟੋਟਲੀ ਰਿਜੈਕਟ ਕਰਤਾ, ਅਤੇ ਉਹ ਕਹਿੰਦਾ ਉਹਨੇ ਬਹੁਤ ਮਾੜਾ ਚੰਗਾ ਮੈਨੂੰ ਬੋਲਿਆ, ਅਤੇ ਇਹਦੇ ਕਾਰਨ ਕਹਿੰਦੇ ਮੈਨੂੰ ਵੀ ਸਮਝ ਕੇ ਐਂਗਜ਼ਾਇਟੀ ਹੋ ਗਈ ਹੈ ਨਾ। ਅਤੇ ਮੇਰੇ ਕਹਿੰਦੇ ਦਾਦਾ ਜੀ ਆਲਵੇਜ਼ ਇਹੀ ਕਹਿੰਦੇ ਸੀ ਵੀ ਕਿਸੇ ਦੇ ਕਲੇਸ਼ ਦੇ ਵਿੱਚ ਪਾਉਂਗੇ ਤਾਂ ਤੁਹਾਡਾ ਤੁਹਾਡੇ ਤਨ 'ਤੇ ਪਊਗਾ ਉਹ।
ਹਾਂਜੀ,
ਬਾਕੀ ਕਹਿੰਦੇ ਪ੍ਰੋਗਰਾਮ ਗੁੱਡ ਹੈ, ਯੂਅਰ ਪ੍ਰੋਗਰਾਮ ਹੈਲਪ ਮੀ ਟੂ ਓਵਰਕਮ ਦਿਸ ਐਂਗਜ਼ਾਇਟੀ ਇਸ਼ੂ। ਠੀਕ ਹੈ, ਚਲੋ ਅਸੀਂ ਹਾਸਾ ਮਜ਼ਾਕ ਵੀ ਕਰੀਦਾ, ਪਰ ਮੈਂ ਇਹ ਕਹਿੰਦਾ ਕਿ ਅਗਰ ਤੁਸੀਂ ਹੈਲਪ ਕਰ, ਸਾਰੇ ਬੰਦੇ ਨਹੀਂ ਹੈਲਪ ਕਰ ਸਕਦੇ ਹੁੰਦੇ, ਸਪੈਸ਼ਲੀ ਘਰ ਦੇ ਬੰਦੇ, ਘਰ ਦੇ ਬੰਦਿਆਂ ਨੂੰ ਇਸ਼ੂ ਜਿਹੜੇ ਆ, ਜਿਹੜੇ ਇੱਦਾਂ ਦੇ ਇਸ਼ੂ ਹੈ ਨਾ, ਉਹ ਫਿਰ ਪਾਰਟੀਆਂ ਬਣ ਜਾਂਦੀਆਂ ਘਰ ਦੇ ਵਿੱਚ। ਇੱਦਾਂ ਨਾ ਕਰੋ, ਫਰੈਂਡਸ਼ਿਪਾਂ 'ਚ ਵੀ ਪਾਰਟੀਆਂ ਬਣ ਜਾਂਦੀਆਂ। ਜੇ ਤੁਸੀਂ ਦੇਖੋ ਆਪਣੀ ਵਾਈਫ, ਫਰੈਂਡ ਦੀ ਵਾਈਫ ਦੀ ਮਦਦ ਕਰਤੀ ਤਾਂ ਤੁਹਾਡਾ ਦੋਸਤ ਗੁੱਸੇ, ਜੇ ਦੋਸਤ ਕਰਦਾ ਤੁਹਾਨੂੰ ਚਾਹ ਨਹੀਂ ਮਿਲਣੀ ਉੱਥੇ ਗਿਆ ਨਾ, ਤਾਂ ਵੀ ਤੁਹਾਡੀ ਦੋਸਤੀ ਟੁੱਟ ਗਈ, ਪੰਗਾ ਤਾਂ ਪੈਣਾ ਹੀ ਪੈਣਾ। ਸੋ ਇਸ ਕਰਕੇ ਐਡਵਾਈਜ਼ ਇਹ ਕਰੋ ਕਿ ਤੁਸੀਂ ਦੋਨੋਂ ਹੀ ਹਸਬੈਂਡ ਵਾਈਫ, ਜਿਹਦੀ ਵੀ ਪ੍ਰੋਬਲਮ ਚੱਲ ਰਹੀ ਆ ਜਾਂ ਕਿਸੇ ਦੀ ਵੀ, ਵੀ ਤੁਸੀਂ ਪਰਸਨਲੀ ਆਪਣਾ ਵੱਖਰਾ ਵੱਖਰਾ ਦੇਖ ਲਓ। ਹੁਣ ਉੱਥੇ ਡਿਸਕਲੋਜ਼ਰ ਇਹ ਹੋ ਜਾਂਦਾ, ਜੇ ਨਾ ਤੁਸੀਂ ਕਾਉਂਸਲਰ ਦੇਖਣ ਵੀ ਜਾਂਦੇ ਆ,
ਹਾਂਜੀ,
ਹਸਬੈਂਡ ਜਾਂਦਾ ਆ ਤੇ ਵਾਈਫ ਵੀ ਉਸ, ਉਹ ਕਾਉਂਸਲਰ ਉਹ ਦੇਖਦਾ ਨਹੀਂ ਉਹਨੂੰ, ਵਾਈਫ ਨੂੰ,
ਅੱਛਾ ਜੀ,
ਕਿਉਂਕਿ ਉੱਥੇ ਉਹ ਕਨਫਲਿਕਟ ਆਫ ਇੰਟਰਸਟ ਆ ਜਾਂਦਾ।
ਹਾਂਜੀ ਹਾਂਜੀ,
ਕਿ ਉਹ ਕਹਿੰਦਾ ਤੂੰ ਹੋਰ ਦੇਖ,
ਤੂੰ ਹੋਰ ਦੇਖ ਲੈ,
ਹਾਂ ਮੈਂ ਇਹਨੂੰ ਮੈਂ ਦੇਖੂੰਗਾ ਤੇ ਤੂੰ ਕਿਸੇ ਹੋਰ ਕਿਤੇ ਸਰਵਿਸ ਲੈ, ਕਿਉਂਕਿ ਉਹ ਨਹੀਂ ਤਾਂ ਉਹ ਵੀ ਕਲੇਸ਼ 'ਚ ਪੈ ਜਾਂਦਾ, ਉਹ ਪਾਰਟੀ ਬਾਜੀ ਉਹਨੂੰ ਵੀ ਬਣਾਉਣੀ ਪੈਂਦੀ। ਦੈਨ ਹੀ ਹੈਜ਼ ਟੂ ਮੇਕ ਅ ਡਿਸੀਜਨ ਵੀ ਸਹੀ ਕੌਣ ਹੈ ਗਲਤ ਕੌਣ ਹੈ। ਪਰ ਇੱਥੇ ਕੀ ਹੈ ਵੀ ਜਦੋਂ ਤੁਸੀਂ ਇਕੱਲਾ ਇਕੱਲਾ ਕਾਉਂਸਲਰ ਦੇਖਦੇ ਹੋ ਤਾਂ ਉਹ ਤੁਹਾਡੀ ਪ੍ਰੋਬਲਮ ਸੋਲਵ ਕਰਕੇ ਤੁਹਾਨੂੰ ਠੀਕ ਕਰਦਾ ਆ, ਉੱਧਰ ਉਹਦੀ ਸੁਣ ਕੇ ਉਹਨੂੰ ਠੀਕ ਕਰਦਾ ਆ। ਜਦੋਂ ਦੋਨੋਂ ਕੁਦਰਤੀ ਠੀਕ ਹੋ ਜਾਂਦੇ ਤਾਂ ਵਾਪਸ ਦੇ ਵਿੱਚ ਵੀ ਠੀਕ ਹੋ ਜਾਂਦੇ ਆ ਫਿਰ। ਉਹ ਹੁੰਦੇ ਕੀ ਆ ਕਿ ਇੱਦਾਂ ਰੱਖ ਲਓ ਵੀ ਚੱਕਰ ਜਿਹੜੇ ਵਧੇ ਹੁੰਦੇ ਆ ਕਿਸੇ ਦੇ ਚੱਕਰ ਘਟੇ ਹੁੰਦੇ
ਆ,
ਉਹ ਐਕਚੁਅਲੀ ਕੀ ਹੈ ਸਿੰਕ ਕਰਨਾ ਹੁੰਦਾ। ਜਿੱਦਾਂ ਹੁਣ ਮਤਲਬ ਗੱਡੀ ਚੱਲ ਰਹੀ ਆ ਚਾਰ ਟਾਇਰਾਂ ਵਾਲੀ, ਮਤਲਬ ਮੋਹਰਲੇ ਦੋ ਟਾਇਰ ਹੈ, ਮਤਲਬ ਖੱਬੇ ਟਾਇਰ ਦੇ ਘੱਟ ਚੱਕਰ ਹੋਣ ਤੇ ਸੱਜੇ ਜ਼ਿਆਦਾ ਹੋਣ ਤਾਂ ਖੱਬੇ ਪਾਸੇ ਨੂੰ ਮੁੜਨਾ ਹੁਣ, ਹੈਨਾ। ਸੋ ਇਸ ਕਰਕੇ ਜਦੋਂ ਵੀ ਪਰਿਵਾਰ ਦੇ ਵਿੱਚ ਨਾ ਡਿਫਰੈਂਸਿਸ ਆਉਂਦੇ, ਉਹ ਡਿਫਰੈਂਸਿਸ ਇਹੀ ਹੁੰਦੇ ਆ ਕਿ ਇੱਕ ਜੀ ਦੀ ਸੋਚ ਹੋਰ ਲੈਵਲ 'ਤੇ ਚੱਲ ਰਹੀ ਹੁੰਦੀ ਆ, ਦੂਸਰੇ ਦੀ ਹੋਰ ਲੈਵਲ 'ਤੇ ਚੱਲ ਰਹੀ ਹੁੰਦੀ ਆ, ਆਪਸ ਦੇ ਵਿੱਚ ਕਨਵਰਸੇਸ਼ਨ ਘੱਟ ਹੋਈ ਹੁੰਦੀ ਆ, ਟਰੱਸਟ ਜਿਹੜਾ ਘੱਟ ਹੁੰਦਾ। ਉਹ ਟਰੱਸਟ ਵਧਾਉਣ ਦੇ ਲਈ ਜਿਹੜੀਆਂ ਆਪਾਂ ਅੱਜ ਗੱਲਾਂ ਕੀਤੀਆਂ, ਇਨਡੋਰ ਪਲਾਂਟ ਲਾ ਲਓ, ਗਾਰਡਨਿੰਗ ਕਰ ਲਓ, ਬਾਹਰ ਜਾ ਕੇ ਸਿੱਧੂ ਫਾਰਮ 'ਤੇ ਜਾ ਕੇ ਕਿਆਰੀ ਅਡੋਪਟ ਕਰ ਲਓ,
ਹੈ ਨਾ,
ਜਾਂ ਅਮਰੀਕ ਭਾਜੀ ਦੀ ਦੁੱਕੀ ਨਹੀਂ ਦੇਣੀ ਪਾਰਟੀ ਦੇ ਕੌਨਸੈਪਟ ਸੁਣ ਲਓ।
ਜਾਂਦੇ ਜਾਂਦੇ ਤੁਸੀਂ ਵੀ ਕਾਫੀ ਸਿਆਸੀ ਨਿਗਾਹ ਰੱਖਦੇ ਆ, ਕਾਫੀ ਨਿਗਾਹ ਤੁਹਾਡੀ ਗਹਿਰੀ ਹੁੰਦੀ ਆ ਸਿਆਸੀ ਮੰਚ ਦੇ ਉੱਪਰ। ਪੰਜਾਬ ਵਿੱਚ ਜੋ ਕੁਛ ਹੋ ਰਿਹਾ, ਤੁਹਾਡੇ ਖਿਆਲ 'ਚ ਕੌਣ ਸੀਐਮ ਬਣੂਗਾ?
ਮੇਰੀ ਨਾ ਅਸਲ ਦੇ ਵਿੱਚ ਸਿਆਸੀ ਨਿਗਾਹ ਨਹੀਂ ਬਹੁਤੀ ਤੇਜ਼, ਮੇਰੀ 87 ਦੀ ਨਿਗਾਹ ਜ਼ਿਆਦਾ ਤੇਜ਼ ਹੈ, ਕਿਉਂਕਿ 87 ਚ ਮੈਂ ਆਸਟ੍ਰੇਲੀਆ ਆਇਆ ਸੀ। ਤੁਸੀਂ 86 ਦੀਆਂ ਗੱਲਾਂ ਨਾ ਕਰੋ, ਮੈਂ ਨਾ 87 ਦੀਆਂ ਕਰੋ, ਹੈ ਨਾ। ਠੀਕ ਹੈ ਭਾਜੀ, ਬਾਪਾ ਕੱਲ ਨੂੰ ਬਿੱਟਾ ਸਾਹਿਬ ਨੂੰ ਪੁੱਛ ਲੈਂਦੇ,
ਚਲੋ ਠੀਕ
ਹੈ। ਤੇ ਗੁਰਿੰਦਰ ਸਿੰਘ ਵੀ ਫਤਿਹ ਬੁਲਾ ਰਹੇ ਨੇ, ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਚਲੋ ਮਿਲਦੇ ਹਾਂ ਜੀ ਭਾਜੀ ਕੱਲ ਨੂੰ, ਤੇ ਹੁਣ ਆਪਾਂ ਪਰੌਂਠੇ ਵਾਜਾਂ ਮਾਰ ਰਹੇ ਹਾਂ,
ਠੀਕ ਹੈ,
ਠੀਕ
ਹੈ ਨਾ, ਓਕੇ, ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਪਿਆਰਿਓ। ਅਮਰੀਕ ਭਾਜੀ ਸਾਡੇ ਨਾਲ ਸਟੂਡੀਓ 'ਚ ਅੱਜ ਲਾਈਵ ਗੱਲ ਕਰ ਰਹੇ ਸੀ, ਚੰਗਾ ਲੱਗਿਆ, ਬਹੁਤ ਬੜੀ ਦੇਰ ਬਾਅਦ ਮਿਲੇ ਹਾਂ, ਅਤੇ ਇਹ ਪ੍ਰੋਗਰਾਮ ਪੋਡਕਾਸਟ 'ਤੇ ਬੜੀ ਛੇਤੀ ਆਪਾਂ ਚੜ੍ਹਾਵਾਂਗੇ, ਅਤੇ ਤੁਸੀਂ ਸੁਣ ਸਕਦੇ ਹੋ, ਸ਼ੇਅਰ ਵੀ ਕਰ ਸਕਦੇ ਹੋ ਅੱਗੇ, ਅਤੇ ਇਹ ਕਨਵਰਸੇਸ਼ਨ ਨੂੰ ਜ਼ਰੂਰ ਜਾਰੀ ਰੱਖਿਓ। ਜਿਹੜੀ ਆਪਾਂ ਅੱਜ ਗੱਲਬਾਤ ਕੀਤੀ ਹੈ ਨਾ, ਇਹ ਕਨਵਰਸੇਸ਼ਨ 'ਚ ਹੋਣੀ ਚਾਹੀਦੀ ਹੈ ਫੈਮਿਲੀ ਦੇ ਵਿੱਚ। ਪ੍ਰੋਗਰਾਮ ਦੁਬਾਰਾ ਸੁਣ ਲਿਓ, ਮਿਲਦੇ ਹਾਂ ਜੀ ਫਿਰ ਕੱਲ੍ਹ ਨੂੰ ਪ੍ਰੋਗਰਾਮ ਦੇ ਵਿੱਚ, ਰੱਬ ਰਾਖਾ ਜੀ।